ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਸੁਣੋ ਵੀ ਦੋਸਤੋ ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ ਘਰ ਵਾਲੀ ਨਾਲ ਰੁੱਸੇ ਹੋਏ ਹੋ ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ ਕੰਮ ਤੇ ਜਾ ਰਹੇ ਹੋ ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ ਜਾਂ ਫਿਰ ਘਰ ਵਿਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ ਉਹ ਬਈ ਦੁਖੀ ਨਾ ਹੋਵੋ ਸਭ ਗੱਲਾਂ ਛੱਡੋ ਆ ਸੁਣੋ ਹਰਮਨ ਰੇਡੀਓ ਤੋਂ ਗਾਣੇ ਤੁਸੀਂ ਦੋਸਤੋ ਚਾਹੇ ਪਿੰਡਾਂ ਵਿੱਚ ਬਸਦੇ ਹੋ ਜਾਂ ਫਿਰ ਬਸਦੇ ਹੋ ਵਿੱਚ ਸ਼ਹਿਰਾਂ ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ
ਦਿਲ ਕਹਿੰਦਾ ਦਿਲ ਸੁਣਦਾ ਜ਼ਿੰਦਗੀ ਦੇ ਕਰੋਸ਼ੀਏ ਮਨ ਹੀ ਮਨ ਬੁਣਦਾ ਖੂਬਸੂਰਤ ਆਵਾਜ਼ ਦੀ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਖੂਬਸੂਰਤ ਆਵਾਜ਼ ਦੀ ਤਸੰਗ ਤੁਸੀਂ ਸੁਣ ਰਹੇ ਹੋ ਲਹਿਰਾਂ ਹਰਮਨ ਰੇਡੀਓ ਦੇ ਸੰਗ ਖੂਬਸੂਰਤ ਆਵਾਜ਼ ਖੂਬਸੂਰਤ ਆਵਾਜ਼ਾਂ ਫੇਰ ਹੀ ਬਣਦੀਆਂ ਜੇ ਸੁਣਨ ਵਾਲਾ ਉਹਦੀ ਕਦਰ ਪਾਵੇ ਸੋ ਤੁਸੀਂ ਕਦਰਦਾਨ ਹੋ ਜੀ ਕਦਰ ਪਾਉਣੇ ਹੋ ਪ੍ਰੋਗਰਾਮ ਲਹਿਰਾਂ ਦੀ ਤੇ ਹਰਮਨ ਰੇਡੀਓ ਦੀ ਤੇ ਅਸੀਂ ਤੁਹਾਡੇ ਬਹੁਤ ਤਹਿ ਦਿਲੋਂ ਸ਼ੁਕਰ ਗੁਜ਼ਾਰ ਹਾਂ ਸੁਬਹਾ ਸੁਬਹਾ ਉੱਠ ਕੇ ਜਦੋਂ ਕਬੀਲਦਾਰੀ ਦੇ ਝੰਝਟ ਬਹੁਤ ਸਾਰੇ ਇਧਰਲੀਆਂ ਉਧਰਲੀਆਂ ਜ਼ਿੰਮੇਵਾਰੀਆਂ ਹੁੰਦੀਆਂ ਤੇ ਉਸ ਟਾਈਮ ਤੁਸੀਂ ਲਹਿਰਾਂ ਸੁਣਨਾ ਨਹੀਂ ਭੁੱਲਦੇ ਤਾਂ ਮਨ ਚ ਕਈ ਵਾਰੀ ਆਉਂਦਾ ਵੀ ਕਿੰਨੀ ਸਾਡੀ ਤੁਹਾਡੀ ਸਾਂਝ ਆ ਵੀ ਕਦੇ ਵੀ ਤੁਸੀਂ ਭੁੱਲਦੇ ਨਹੀਂ ਜਦੋਂ ਲਹਿਰਾਂ ਦੀ ਅਸੀਂ ਹੈਲੋ ਕਰਦੇ ਹਾਂ ਤੇ ਨਾਲ ਦੀ ਨਾਲ ਜਿਹੜਾ ਸਾਡਾ ਮੀਟਰ ਆ ਉਹ ਦੱਸਦਾ ਵੀ ਕਿੰਨੇ ਲੋਕਾਂ ਨੇ ਸਾਡਾ ਰੇਡੀਓ ਹੁਣ ਆਨ ਕਰ ਲਿਆ ਕਿੱਥੋਂ ਤੱਕ ਆਵਾਜ਼ ਸਾਡੀ ਪਹੁੰਚ ਰਹੀ ਆ ਤੇ ਇਕਦਮ ਬੜੀ ਹੈਰਾਨੀ ਤੇ ਬੜਾ ਫਕਰ ਵੀ ਮਹਿਸੂਸ ਹੁੰਦਾ ਬੜਾ ਇੱਕ ਚਾਹ ਜਿਹਾ ਵੀ ਮਹਿਸੂਸ ਹੁੰਦਾ ਵੀ ਦੇਖੋ ਕੀ ਸਾਡੀ ਸਾਂਝ ਆ ਸਿਰਫ ਆਵਾਜ਼ ਦੀ ਸਾਂਝ ਆ ਸਾਡੀ ਵਿਚਾਰਾਂ ਦੀ ਸਾਂਝ ਆ ਸਾਡੀ ਸੋਚ ਦੀ ਸਾਂਝ ਆ ਤੇ ਜਿਨ੍ਹਾਂ ਨਾਲ ਸਾਡੀ ਸਾਂਝ ਕਾਇਮ ਹੋ ਗਈ ਇੱਕ ਵਾਰੀ ਤੇ ਤਕਰੀਬਨ ਮੈਨੂੰ ਲੱਗਦਾ 2011 ਤੋਂ ਲੈ ਕੇ ਅੱਜ ਤੱਕ 6 ਸਾਲਾਂ ਦੀ ਉਹ ਸਾਂਝ ਚੱਲੀ ਆਉਂਦੀ ਆ ਤੇ ਹਰ ਰੋਜ਼ ਨਵੇਂ ਨਵੇਂ ਸੱਜਣ ਮਿੱਤਰ ਜੁੜਦੇ ਆ ਤੇ ਜਦੋਂ ਉਹ ਕਹਿੰਦੇ ਆ ਵੀ ਅਸੀਂ 6 ਮਹੀਨੇ ਹੋ ਗਏ ਜੁੜਿਆਂ ਨੂੰ ਸਾਲ ਹੋ ਗਏ 2 ਸਾਲ ਹੋ ਗਏ ਜੁੜਿਆਂ ਨੂੰ ਜਾਂ ਹਜੇ ਐਸੇ ਮਹੀਨੇ ਸੁਣਨ ਲੱਗੇ ਆ ਤਾਂ ਕਈ ਵਾਰੀ ਬੜਾ ਅਜੀਬ ਜਿਹਾ ਲੱਗਦਾ ਵੀ ਇਹ ਬਹੁਤ ਕੁਝ ਮਿਸ ਕਰ ਗਏ ਪਹਿਲਾਂ ਅਸੀਂ ਤਾਂ ਬੜੀਆਂ ਵਧੀਆ ਵਧੀਆ ਗੱਲਾਂ ਡਿਸਕਸ ਕਰ ਚੁੱਕੇ ਹਾਂ ਪਰ ਫਿਰ ਇਹ ਆਉਂਦਾ ਫਿਰ ਜਦੋਂ ਅਸੀਂ ਪੁੱਛਦੇ ਹਾਂ ਜਾਂ ਗੱਲ ਕਰਦੇ ਹਾਂ ਤਾਂ ਕੱਲ ਇੱਕ ਸੱਜਣ ਨਾਲ ਗੱਲ ਹੋ ਰਹੀ ਸੀ ਕਹਿੰਦਾ ਭਾਵੇਂ ਮੈਨੂੰ ਸੁਣਦੇ ਨੂੰ ਮਹੀਨਾ ਕੀ ਹੋਇਆ ਪਰ ਮੇਰੇ ਯਾਰਾਂ ਦੋਸਤਾਂ ਨੇ ਤੁਹਾਡੀਆਂ ਅਗਲੀਆਂ ਪਿਛਲੀਆਂ ਸਾਰੀਆਂ ਸਟੋਰੀਆਂ ਸਾਨੂੰ ਸੁਣਾ ਰੱਖੀਆਂ ਤੇ ਸਾਨੂੰ ਪਤਾ ਪਰ ਹੁਣ ਅਸੀਂ ਯੂਜ਼ ਟੂ ਹੋ ਗਏ ਹਾਂ ਪਹਿਲਾਂ ਐਂ ਲੱਗਦਾ ਸੀ ਵੀ ਸਾਡੇ ਯਾਰ ਦੋਸਤ ਪਤਾ ਨਹੀਂ ਉਹੀ ਕਰੇਜ਼ੀ ਹੋਏ ਹੋਏ ਐਡੀ ਵੀ ਕੀ ਗੱਲ ਆ ਪਰ ਨਹੀਂ ਦੋਸਤੋ ਕਰੇਜ਼ੀ ਵਾਲੀ ਗੱਲ ਨਹੀਂ ਹੁੰਦੀ ਇਹ ਵਿਚਾਰਾਂ ਦੀ ਸਾਂਝ ਹੁੰਦੀ ਹੈ ਜਦੋਂ ਤੁਹਾਡੇ ਵਿਚਾਰ ਕਿਤੇ ਮਿਲਣ ਤੁਹਾਡੀਆਂ ਤੁਹਾਨੂੰ ਲੱਗੇ ਵੀ ਤੁਹਾਡੀ ਗੱਲ ਹੋ ਰਹੀ ਹੈ ਤੁਹਾਡੇ ਦਿਲ ਦੀ ਗੱਲ ਹੋ ਰਹੀ ਹੈ ਤਾਂ ਤੁਸੀਂ ਮੱਲੋ ਜੋਰੀ ਉਸ ਰਾਹ ਚ ਆਉਂਦੇ ਹੋ ਉਹ ਬੂਹਾ ਖੜਕਾਉਂਦੇ ਹੋ ਤੇ ਜਿੱਥੇ ਤੁਹਾਨੂੰ ਪਤਾ ਲੱਗੇ ਵੀ ਇਹ ਤੁਹਾਡੀਆਂ ਵਿਚਾਰਾਂ ਨਾਲ ਸਹਿਮਤ ਨਹੀਂ ਜਾਂ ਕਿਤੇ ਨਾ ਕਿਤੇ ਕੋਈ ਆਪਣੀ ਜਿਹੜੀ ਮਨਮਤ ਜ਼ਿਆਦੇ ਆ ਤਾਂ ਉਹਦੇ ਚ ਬੰਦਾ ਖੁਦ ਬੈ ਖੁਦ ਹੀ ਦੂਰ ਹੋ ਜਾਂਦਾ ਉਹ ਇਸ ਕਰਕੇ ਜਿਹੜੀ ਪਲੇਟਫਾਰਮ ਦੀ ਅਸੀਂ ਕਾਮਯਾਬੀ ਇਸੇ ਚ ਹੀ ਮੰਨ ਰਹੇ ਹਾਂ ਵੀ ਹਰ ਰੋਜ਼ ਜਿਹੜਾ ਦਾਇਰਾ ਉਹ ਵੱਧ ਰਿਹਾ ਸੋ ਇਸ ਵੱਧ ਰਹੇ ਦਾਇਰੇ ਦੇ ਲਈ ਕੱਲੇ ਅਸੀਂ ਨੀ ਜ਼ਿੰਮੇਵਾਰ ਇਹਦੇ ਲਈ ਹਰ ਇੱਕ ਉਸ ਬੰਦੇ ਦਾ ਸਹਿਯੋਗ ਆ ਜਿਹੜੇ ਬੰਦੇ ਨੇ ਹਰਮਨ ਰੇਡੀਓ ਨੂੰ ਦਿਲੋਂ ਚਾਹਿਆ ਦਿਲ ਨਾਲ ਪਿਆਰ ਕੀਤਾ ਤੇ ਤਨੋ ਮਨੋ ਜਿਹੜਾ ਸਾਡਾ ਸਾਥ ਦੇ ਰਹੇ ਆ ਸੋ ਸ਼ੁਕਰ ਗੁਜ਼ਾਰ ਹਾਂ ਜੀ ਉਹਨਾਂ ਸਾਰੇ ਹੀ ਸਪੋਂਸਰ ਦੇ ਉਹਨਾਂ ਸਾਰੇ ਸਰੋਤਿਆਂ ਦੇ ਜੋ ਆਪਣਾ ਕੀਮਤੀ ਵਕਤ ਆ ਜਿਹੜਾ ਰੇਡੀਓ ਨੂੰ ਦਿੰਦੇ ਆ ਤੇ ਇਸ ਰੇਡੀਓ ਦੇ ਅਸੀਂ ਨਹੀਂ ਕਹਿੰਦੇ ਵੀ ਸਭ ਤੋਂ ਸਭ ਚੀਜ਼ਾਂ ਚੰਗੀਆਂ ਹੀ ਹੁੰਦੀਆਂ ਬਹੁਤ ਸਾਰੀਆਂ ਅੱਧ ਪਚੱਧ ਗੱਲਾਂ ਕੱਚ ਘੜ ਗਿਆਨ ਵੀ ਹੁੰਦਾ ਕਈ ਚੀਜ਼ਾਂ ਹੁੰਦੀਆਂ ਇਹ ਜਿਹੀਆਂ ਜਿਹੜੀਆਂ ਕਿ ਨਹੀਂ ਓਨੇ ਪੈਮਾਨੇ ਦੀਆਂ ਹੁੰਦੀਆਂ। ਪਰ ਦੋਸਤੋ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਵੀ ਆਪਣਾ ਕੋਈ ਕਮਰਸ਼ੀਅਲ ਰੇਡੀਓ ਨਹੀਂ ਹੈ, ਕੋਈ ਕਮਰਸ਼ੀਅਲ ਕੰਮ ਨਹੀਂ ਹੈ, ਇਹ ਇੱਕ ਸ਼ੌਕ ਆ, ਸ਼ੌਕ ਦੇ ਨਾਤੇ ਕੰਮ ਕਰਦੇ ਹਾਂ। ਜੇ ਕੋਈ ਚੀਜ਼ ਨਹੀਂ ਸਾਨੂੰ ਪਤਾ ਹੁੰਦੀ ਤਾਂ ਸਾਡੇ ਸੱਜਣ ਮਿੱਤਰ ਸਾਨੂੰ ਦਰੁਸਤ ਕਰ ਦਿੰਦੇ ਆ। ਫੇਰ ਵੀ ਅਸੀਂ ਸਦਾ ਹੀ ਇਹ ਕਹਿਣੇ ਆ ਵੀ ਜੇ ਕਦੇ ਵੀ ਸਾਡੀ ਕਿਸੇ ਗੱਲਬਾਤ ਦੇ ਵਿੱਚ ਕੋਈ ਤੁਹਾਨੂੰ ਲੱਗੇ ਵੀ ਇੱਥੇ ਨਹੀਂ ਸਹੀ ਸੀ ਇਹ ਜਾਂ ਸਹੀ ਗੱਲ ਇਹ ਆ, ਤਾਂ ਤੁਸੀਂ ਜ਼ਰੂਰ ਸਾਨੂੰ ਦੱਸਿਆ ਕਰੋ। ਸਾਨੂੰ ਜਿਹੜੀ ਸੱਭਿਅਕ ਭਾਸ਼ਾ ਚ ਆਈ ਹਰ ਈਮੇਲ ਹਰ ਮੈਸੇਜ ਦਾ ਸਾਨੂੰ ਜਵਾਬ ਦੇਣ ਚ ਖੁਸ਼ੀ ਮਹਿਸੂਸ ਹੁੰਦੀ ਆ, ਚਾਹੇ ਉਹ ਸਾਡੇ ਖਿਲਾਫ਼ ਹੀ ਕਿਉਂ ਨਾ ਹੋਵੇ। ਸੋ ਦੋਸਤੋ ਅੱਜ ਦਾ ਪ੍ਰੋਗਰਾਮ ਮੈਂ ਰਿਵਰਲੈਂਡ ਤੋਂ ਪੇਸ਼ ਕਰ ਰਿਹਾ ਜੀ, ਤੇ ਮੇਰੇ ਨਾਲ ਪਟਿਆਲਾ ਤੋਂ ਜੁੜੇ ਹੋਏ ਆ ਸਰਬਜੀਤ ਸਿੰਘ ਜਿਹੜੇ ਕਿ ਟੈਕਨੀਕਲ ਸਪੋਰਟ ਦੇ ਰਹੇ ਆ। ਤੇ ਅੱਜ ਇੱਕ ਖਾਸ ਦਿਹਾੜਾ ਤੇ ਖਾਸ ਦਿਹਾੜੇ ਦੀ ਸ਼ੁਰੂਆਤ ਆਪਾਂ ਉਹਨਾਂ ਉਸ ਦਿਹਾੜੇ ਬਾਰੇ ਜਾਣਕਾਰੀ ਲੈ ਕੇ ਤੇ ਦਿਹਾੜੇ ਬਾਰੇ ਗੱਲਬਾਤ ਕਰਕੇ ਕਰਨੀ ਚਾਹਾਂਗੇ। ਪਰ ਫਿਲਹਾਲ ਆਪਾਂ ਇੱਕ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਮੈਂ ਅੰਮ੍ਰਿਤਸਰ ਸਾਹਿਬ ਤੋਂ ਤੜਕੇ ਤੜਕੇ ਆਵਾਜ਼ ਮਾਰਾਂਗਾ ਦਲਜੀਤ ਸਿੰਘ ਢਿੱਲੋਂ ਹੋਰਾਂ ਨੂੰ ਮਹਿਤਾ ਚੌਕ ਤੋਂ, ਜਿਹੜੇ ਕਿ ਅੱਜ ਇੱਕ ਖਾਸ ਦਿਹਾੜੇ ਦੇ ਉੱਤੇ ਸਾਡੇ ਨਾਲ ਥੋੜੀਆਂ ਜਿਹੀਆਂ ਵਿਚਾਰਾਂ ਕਰਨਗੇ।
ਮਹਿੰਦਰ ਸਿੰਘ ਬਿੰਦਲੀਏ ਦੇ ਗੀਤ ਨੂੰ ਜੇ ਜੋਨ ਨੇ ਆਪਣੇ ਮਿਊਜ਼ਿਕ ਨਾਲ ਸ਼ਿੰਗਾਰਿਆ ਤੇ ਜਿਸ ਨੂੰ ਪੇਸ਼ ਕਰਨ ਜਾ ਰਹੇ ਨੇ ਮਨਜੀਤ ਪੱਪੂ ਬਾਬੇ ਬਕਾਲੇ ਵਾਲਾ ਬਈ।
ਬੜਾ ਖੂਬਸੂਰਤ ਗੀਤ ਸੁਬਾ ਸੁਬਾ ਮਨਜੀਤ ਕਪੂਰ ਦੀ ਆਵਾਜ਼ ਦੇ ਵਿੱਚ ਅਸੀਂ ਸੁਣਿਆ ਤੇ ਉਮੀਦ ਆ ਤੁਹਾਨੂੰ ਵੀ ਪਸੰਦ ਆਇਆ ਹੋਗਾ। ਤੇ ਅੱਜ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਇੱਕ ਖਾਸ ਦਿਹਾੜੇ ਦੀ ਵਜ੍ਹਾ ਕਾਰਨ ਅਸੀਂ ਸੱਦ ਰਹੇ ਹਾਂ ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੂੰ ਆਵਾਜ਼ ਮਾਰ ਰਹੇ ਹਾਂ ਤਾਂ ਕਿ ਅਸੀਂ ਉਸ ਵਿਸ਼ੇ ਦੇ ਉੱਤੇ ਖੁੱਲ੍ਹ ਕੇ ਗੱਲਬਾਤ ਕਰ ਸਕੀਏ। ਸੋ ਦਲਜੀਤ ਭਾਈ, ਤੁਹਾਡਾ ਸਵਾਗਤ ਹੈ ਜੀ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਚ।
ਬਹੁਤ ਬਹੁਤ ਧੰਨਵਾਦ ਮਿੰਟੂ ਭਾਜੀ, ਸਤਿ ਸ੍ਰੀ ਅਕਾਲ ਤੁਹਾਨੂੰ ਵੀ, ਭਾਜੀ ਸਰਬਜੀਤ ਸਿੰਘ ਨੂੰ ਵੀ, ਤੇ ਸਾਰੇ ਦੂਰ ਨੇੜੇ ਬੈਠੇ ਜਿਹੜੇ ਦੇਸ਼ਾਂ ਵਿਦੇਸ਼ਾਂ ਤੋਂ ਦੇ ਸਰੋਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਤੁਹਾਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੇ ਸੁਬਹ ਸੁਬਹ ਜਲਦੀ ਜਲਦੀ ਤੁਹਾਨੂੰ ਉਠਾਇਆ, ਉਮੀਦ ਆ ਤੁਸੀਂ ਜਿਹੜਾ ਫਰੈਸ਼ ਹੋ ਲਏ ਹੋਵੋਗੇ। ਤੇ ਇਸ ਫਰੈਸ਼ਨੈਸ ਦੀ ਜਿਹੜੀ ਗੱਲ ਆ ਅੱਗੇ ਦੀ, ਜੇ ਅਸੀਂ ਗੱਲ ਕਰੀਏ, ਅੱਜ ਇੱਕ ਖਾਸ ਦਿਹਾੜੇ ਦੀ ਗੱਲ ਕੀਤੀ ਜਾਂਦੀ ਹੈ ਮੀਰੀ ਪੀਰੀ, ਤੇ ਕੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਦਿਹਾੜੇ ਤੇ?
ਦੇਖੋ, ਸਮੇਂ ਦੀ ਲੋੜ ਹੁੰਦੀ ਆ ਹਰ ਇੱਕ। ਮੀਰੀ ਪੀਰੀ ਗੁਰੂ ਸਾਹਿਬ ਨੇ ਕਿਤੇ ਐਵੇਂ ਦੀ ਕੱਢ ਦਿੱਤੀ, ਪੰਜ ਪਾਤਸ਼ਾਹੀਆਂ ਤੱਕ ਪੀਰੀ ਨਿਭਾਈ ਆ ਲਗਭਗ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਤੱਕ। ਤੇ ਜਦੋਂ ਜਾਪਿਆ ਕਿ ਸਮੇਂ ਦੀ ਇੱਕ ਲੋੜ ਬਣ ਗਈ ਆ ਕਿ ਜਿਹੜਾ ਸੈਂਟ ਬਣਨਾ ਹੈ, ਧਾਰਮਿਕ ਨੇਤਾ ਬਣਨਾ, ਪੀਰ ਦਾ ਮਤਲਬ ਹੀ ਸੈਂਟ ਆ, ਤੇ ਉਹ ਹੁਣ ਥੋੜਾ ਜਿਹਾ ਭਾਰੀ ਬਣ ਰਿਹਾ ਹੈ, ਪਰਜਾ ਉੱਤੇ ਜ਼ੁਲਮ ਵੀ ਹੋ ਰਹੇ ਆ, ਤੇ ਇਸ ਕਰਕੇ ਗੁਰੂ ਸਾਹਿਬ ਨੇ ਇਹ ਦੂਸਰਾ ਸੰਕਲਪ ਲਿਆ। ਮੀਰੀ ਜਿਹੜਾ ਲਫ਼ਜ਼ ਆ, ਵੈਸੇ ਪਰਸ਼ੀਅਨ ਭਾਸ਼ਾ ਵਿੱਚੋਂ ਆਇਆ ਅਮੀਰ, ਅਮੀਰ ਤੋਂ ਮੀਰੀ ਬਣੀ ਆ। ਰੂਰਲ ਭਾਵ ਕੋਈ ਰਾਜ ਕਰਨ ਵਾਲਾ ਜਾਂ ਨੇਤਾ ਜਿਹੜਾ ਰਾਜ ਭਾਗ ਰਾਜ ਸਤਾ ਦੇਖ ਸਕੇ, ਉਹ ਗੱਲ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਸੀ ਅੱਜ ਦੇ ਦਿਨ, ਕਿਉਂਕਿ ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਆ 25 ਮਈ 1606 ਨੂੰ, ਉਸ ਸ਼ਹੀਦੀ ਤੋਂ ਪਹਿਲਾਂ ਹੀ ਉਹਨਾਂ ਨੇ ਆਪਣਾ ਜਿਹੜੀ ਸੀ ਗੁਰਤਾ ਗੱਦੀ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਦੇ ਦਿੱਤੀ ਸੀ। ਉਹਨਾਂ ਨੂੰ ਪਤਾ ਸੀ ਕਿ ਸਾਡੇ ਨਾਲ ਇਸ ਤਰ੍ਹਾਂ ਵਾਪਰਨਾ ਹੈ, ਤੇ ਇਹ ਵੀ ਤਾਕੀਦ ਕਰ ਦਿੱਤੀ ਗਈ ਸੀ ਕਿ ਅੱਜ ਤੋਂ ਜਿਹੜਾ ਹੈ ਤੁਸੀਂ ਰਾਜ ਸੱਤਾ ਦਾ ਵੀ ਖਿਆਲ ਰੱਖਣਾ, ਕਿਉਂਕਿ ਬਰਾਬਰ ਹੋਵਾਂਗੇ ਤੇ ਫੇਰ ਹੀ ਮੁਕਾਬਲਾ ਹੋ ਸਕਦਾ ਜੀ।
ਜੀ ਜੀ, ਸੋ ਸਮੇਂ ਦੀ ਲੋੜ ਸੀ ਤਾਂ ਉਸ ਕਾਰਨ ਜਿਹੜੀ ਪੀਰੀ ਦੇ ਨਾਲ ਮੀਰੀ ਆਈ, ਤੇ ਮੀਰੀ ਦੇ ਜਿਵੇਂ ਤੁਸੀਂ ਅਰਥ ਦੱਸਿਆ ਜੀ ਅਮੀਰ ਸ਼ਬਦ ਤੋਂ ਬਣਿਆ ਆ, ਤੇ ਪਰ ਸਾਡੇ ਢੱਲੋ ਸਾਹਿਬ ਤੁਸੀਂ ਸਹਿਮਤ ਹੋਵੋਗੇ, ਸਾਡੇ ਅੱਜ ਕੱਲ ਜਿਹੜੀ ਜਹਿਨ ਦੇ ਵਿੱਚ ਇੱਕ ਅਮੀਰੀ ਸ਼ਬਦ ਆਉਂਦਾ, ਅਮੀਰੀ ਐਸ਼ੋ ਇਸ਼ਰਤ ਪੈਸਾ ਟਕਾ ਸੁੱਖ ਸਾਧਨ, ਉਸ ਨੂੰ ਅਮੀਰੀ ਸਮਝ ਕੇ ਬੈਠ ਗਏ ਆ। ਤੁਸੀਂ ਇਸ ਨੂੰ ਵੀ ਹੁਣ ਆਪਾਂ ਲੱਗਦਾ ਥੋੜਾ ਜਿਹਾ ਇਸ ਤੇ ਵੀ ਵਿਚਾਰ ਕਰ ਲਈਏ ਵੀ ਗੁਰੂ ਸਾਹਿਬ ਨੇ ਜਿਹੜੀ ਅਮੀਰੀ ਦੀ ਗੱਲ ਕੀਤੀ ਉਹ ਕਿਹੜੀ ਅਮੀਰੀ ਦੀ ਗੱਲ ਆ?
ਜੀ ਜੀ ਬਿਲਕੁਲ, ਇਹ ਗੱਲ ਕਰਨੀ ਬਣਦੀ ਹੈ ਕਿਉਂਕਿ ਇਸ ਵੇਲੇ ਘਟਨਾਵਾਂ ਹੀ ਇਹੋ ਜਿਹੀਆਂ ਵਾਪਰ ਰਹੀਆਂ ਨੇ। ਪਰ ਗੁਰੂ ਸਾਹਿਬ ਨੇ ਦੋ ਸੰਕਲਪ ਕਿਉਂ ਲਏ ਆ? ਇੱਕ ਤੇ ਸਾਡੀ ਰੂਹ ਨੂੰ ਖੁਰਾਕ ਦੀ ਲੋੜ ਹੁੰਦੀ ਆ, ਹਰ ਤਰ੍ਹਾਂ ਦੀ ਲੋੜ ਪੂਰੀ ਕਰਨ ਲਈ ਉਹ ਪੀਰੀ ਬਹੁਤ ਜ਼ਰੂਰੀ ਆ, ਭਗਤੀ ਬਹੁਤ ਜ਼ਰੂਰੀ ਆ, ਤੇ ਸ਼ਕਤੀ ਜਿਹਨੂੰ ਮੀਰੀ ਕਿਹਾ ਗਿਆ। ਜਿਵੇਂ ਆਪਾਂ ਬਾਹਰ ਸਾਡੀਆਂ ਲੋੜਾਂ ਨੇ ਕੁਝ, ਇਹ ਕਿਉਂ ਕਹਿ ਲਓ ਕਿ ਇੱਕ ਲੰਗਰ ਹੀ ਆ, ਦੇਗ ਦੇਗ ਫਤਿਹ ਆਪਾਂ ਕਹਿ ਦਿੰਦੇ ਹਾਂ, ਲੰਗਰ ਵੀ ਚਲਾਉਣ ਲਈ ਸਾਨੂੰ ਉਹਦੇ ਲਈ ਕੁਛ ਧਨ ਦੀ ਲੋੜ ਹੋਏਗੀ, ਸਾਡੇ ਕੋਲ ਕੁਛ ਹੋਏਗਾ ਤਾਂ ਹੀ ਅਸੀਂ ਉਹ ਚਲਾ ਸਕਾਂਗੇ। ਮਤਲਬ ਆਪਣੀਆਂ ਲੋੜਾਂ, ਆਪਣੀਆਂ ਪਰਜਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਜਿਹੜਾ ਅਮੀਰ ਆਦਮੀ ਆ ਉਹ ਉਸ ਅਮੀਰੀ ਨੂੰ ਜਦੋਂ ਨਿਭਾਉਂਦਾ ਹੈ ਤਾਂ ਉਹਨੂੰ ਮੀਰੀ ਕਿਹਾ ਜਾਂਦਾ ਹੈ ਜੀ। ਮਿੰਟ ਬਾਅਦ
ਜੀ ਜੀ ਬਿਲਕੁਲ ਜੀ ਬਿਲਕੁਲ, ਤੁਸੀਂ ਬੜੇ ਖੂਬਸੂਰਤ ਸ਼ਬਦਾਂ ਚ ਜਿਹੜੀ ਅਮੀਰੀ ਨੂੰ ਵਿਖਿਆਨ ਕੀਤਾ, ਤੇ ਉਮੀਦ ਆ ਵੀ ਸਾਡੇ ਸਰੋਤੇ ਇਸ ਗੱਲ ਤੇ ਸਹਿਮਤ ਹੋਣਗੇ, ਤੇ ਅਸੀਂ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ ਵੀ ਬੜਾ ਸਰਲ ਜਿਹਾ ਤਰੀਕਾ, ਜੇ ਅਸੀਂ ਸਾਡੇ ਗੁਰੂਆਂ ਦੇ ਲੈਵਲ ਦਾ ਨਹੀਂ ਸੋਚ ਸਕਦੇ, ਅਸੀਂ ਉਹਨਾਂ ਲੋਕਾਂ ਦੇ ਲੈਵਲ ਦਾ ਨਹੀਂ ਸੋਚ ਸਕਦੇ, ਤਾਂ ਇੱਕ ਇੰਨਾ ਕੁ ਤਾਂ ਅਸੀਂ ਸੋਚ ਸਕਦੇ ਹਾਂ ਨਾ ਵੀ ਅਮੀਰੀ ਆ ਜਿਹੜੀ, ਅਮੀਰੀ ਮੀਨਸ ਗਰੀਬੀ, ਅਮੀਰੀ ਦਾ ਤੁਹਾਨੂੰ ਮੀਨਿੰਗ ਸਮਝ ਲਿਆ, ਪਰ ਅਮੀਰੀ ਮੀਨਸ ਜਿਹੜੇ ਸਰਲ ਤਰੀਕੇ ਨਾਲ ਜੇ ਦੇਖਿਆ ਜਾਵੇ, ਜਿਹੜੀ ਸਾਡਾ ਪੈਮਾਨਾ ਵੀ ਇੱਕ ਅਮੀਰ ਬੰਦਾ ਚੰਗਾ ਕੱਪੜਾ ਲੀੜਾ, ਚੰਗੀ ਗੱਡੀ, ਚੰਗਾ ਰਹਿਣ ਸਹਿਣ ਸਭ ਕੁਛ ਚੰਗਾ, ਤੇ ਦੂਜਾ ਗਰੀਬ ਬੰਦਾ ਸੜਕ ਦੇ ਉੱਤੇ ਬੜੀ ਮੁਸ਼ਕਲ ਨਾਲ ਗੁਜ਼ਾਰਾ, ਕੱਪੜੇ ਲੀੜੇ ਉਹ ਚੀਜ਼, ਤਾਂ ਇਹਦਾ ਮਤਲਬ ਇਹ ਹੋਗਾ ਵੀ ਚੰਗੀ ਦਿੱਖ ਤੇ ਚੰਗੀਆਂ ਚੀਜ਼ਾਂ, ਚੰਗੀ ਚੀਜ਼ ਨੂੰ ਅਮੀਰ ਕਿਹਾ ਜਾਂਦਾ। ਤੇ ਜੇ ਤੁਸੀਂ ਆਪਣੀ ਅਮੀਰੀ ਸੋਚ ਚ ਲਿਆਓ ਤੇ ਸੋਚ ਅਮੀਰ ਕਰ ਲਓ ਤਾਂ ਮੈਨੂੰ ਲੱਗਦਾ ਬੜੀ ਸਰਲ ਤੇ ਸੌਖੀ ਆ, ਤੇ ਸੋਚ ਅਮੀਰ ਹੋ ਗਈ ਤੇ ਤੁਹਾਡਾ ਆਲਾ ਦੁਆਲਾ ਆਪੇ ਅਮੀਰ ਹੋ ਜਾਣਾ। ਤੁਸੀਂ ਜਿਹੜੀ ਅਸੀਂ ਪੈਸੇ ਨਾਲ ਗਰੀਬੀ ਦੂਰ ਕਰਨ ਦੀ ਕੋਸ਼ਿਸ਼ ਦੇ ਤਾਂ ਦਿਨ ਰਾਤ ਲੱਗੇ ਰਹਿੰਦੇ ਹਾਂ,
ਪਰ ਕਿਤੇ ਸੋਚ ਦੀ ਅਮੀਰੀ ਨੇ ਅਸੀਂ ਬਣਾਉਣ ਦੀ ਕੋਸ਼ਿਸ਼ ਕੀਤੀ। ਸੋ ਥੋੜੀ ਜਿਹੀ ਆਪਾਂ ਗੱਲਬਾਤ ਢਿੱਲੋਂ ਸਾਹਿਬ ਹੋਰ ਕਰੀਏ, ਜੇ ਮੀਰੀ ਪੀਰੀ ਦੀ ਆਪਾਂ ਗੱਲ ਛੇੜੀ ਆ ਤੇ ਛੇਵੇਂ ਪਾਤਸ਼ਾਹ ਦੀ ਗੱਲ ਹੋਈ ਆ, ਥੋੜਾ ਜਿਹਾ ਬਰਤਾਂਤ ਸਾਡੇ ਸਰੋਤਿਆਂ ਨਾਲ ਹੋਰ ਸਾਂਝਾ ਕਰੋ ਵੀ ਕਿਵੇਂ ਉਹਨਾਂ ਨੇ ਦੋ ਜਿਹੜੀਆਂ ਕਿਰਪਾਨਾਂ ਧਾਰਨ ਕੀਤੀਆਂ ਤੇ ਕੀ ਉਸ ਟਾਈਮ ਦਾ ਜਿਹੜਾ ਮਾਹੌਲ ਸੀ ਤੇ ਕੀ ਉਹਦੇ ਬਾਅਦ ਨਤੀਜੇ ਆਏ।
ਆਮ ਕਰਕੇ ਨਾ ਇੱਕ ਧਾਰਨਾ ਜੀ ਬਣ ਗਈ ਆ ਜਾਂ ਸਾਡੇ ਬੁਲਾਰੇ ਕਹਿ ਦਿੰਦੇ ਆ ਕਿ ਗਲਤੀ ਨਾਲ ਬਾਬਾ ਬੁੱਢਾ ਜੀ ਨੇ ਇੱਕ ਕਿਰਪਾਨ ਉਹਨਾਂ ਨੂੰ ਦੂਸਰੇ ਪਾਸੇ ਪਾ ਦਿੱਤੀ ਸੀ, ਉਹਨਾਂ ਕਿਹਾ ਨਹੀਂ ਇੱਧਰ ਨੂੰ ਪਾਉਣੀ ਆ। ਐਸਾ ਨਹੀਂ ਸੀ, ਇਹ ਸੰਕਲਪ ਪਹਿਲਾਂ ਹੁੰਦੇ ਆ, ਇਹ ਗੱਲ ਪਹਿਲਾਂ ਲਈ ਜਾਂਦੀ ਆ। ਕੰਸੈਪਟ ਜਿਹੜਾ ਕਦੀ ਇਹ ਨਹੀਂ ਆ ਕਿ ਮੌਕੇ ਤੇ ਲਿਆ ਜਾਂਦਾ। ਹੁਣ ਗੁਰੂ ਤੇਗ ਬਹਾਦਰ ਜਦੋਂ ਸ਼ਹੀਦੀ ਲਈ ਗਏ ਸੀ ਉਹਨਾਂ ਨੇ ਪਹਿਲਾਂ ਕੰਸੈਪਟ ਲਿਆ। ਗੁਰੂ ਗੋਬਿੰਦ ਸਿੰਘ ਨੇ 1999 ਚ ਅੰਮ੍ਰਿਤ ਛਕਾਇਆ ਤੇ 1675 ਵਿਚ ਹੀ ਸੋਚ ਲਿਆ ਸੀ ਜਦੋਂ ਉਹਨਾਂ ਨੂੰ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਦਾ ਪਤਾ ਲੱਗਾ ਸੀ। ਇਹਦੇ ਵਿਚ ਆਪਾਂ ਇੱਕ ਥੋੜਾ ਜਿਹਾ ਪਿੱਛੇ ਇਤਿਹਾਸ ਵਿਚ ਝਾਤੀ ਮਾਰੀਏ। ਇਹ ਕਹਿ ਲੋ ਜਿਹੜਾ ਬਾਬਰ ਨੇ ਹਮਲਾ ਕੀਤਾ ਸੀ ਹਿੰਦੁਸਤਾਨ ਤੇ, ਉਹਦੇ ਬਾਰੇ ਦੋ ਸ਼ਬਦ ਮੇਰੇ ਖਿਆਲ ਚ ਗੁਰੂ ਨਾਨਕ ਪਾਤਸ਼ਾਹ ਦੇ ਲਿਖੇ ਆ, ਉਹਨਾਂ ਵਿਚ ਕੁਝ ਲੈਣਾ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂ। ਕੋਟੀ ਹੂੰ ਪੀਰ ਵਰਦ ਰਹਾਏ ਜਾਂ ਮੀਰ ਸੁਣਿਆ ਧਾਇਆ, ਥਾਨ ਮਕਾਮ ਜਲੇ ਬਿਜ ਮੰਦਰ, ਮੁਛ ਮੁਛ ਕੋਇਰ ਰਲਾਇਆ, ਕੋਈ ਮੁਗਲ ਨਾ ਹੋਵਾ ਅੰਦਾ, ਕਿਹਨੇ ਨਾ ਪਰਚਾ ਪਾਇਆ। ਗੁਰੂ ਸਾਹਿਬ ਨੇ ਇੱਕ ਗੱਲ ਉਹ ਦੱਸੀ ਕਿ ਜਦ ਬਾਬਰ ਨੇ ਹਮਲਾ ਕੀਤਾ ਸੀ ਨਾ, ਤੇ ਇੱਧਰ ਪਠਾਣ ਹਿੰਦੁਸਤਾਨ ਦੇ ਕਾਫੀ ਲੋਕ ਰਹਿੰਦੇ ਸੀ ਫੈਜ਼ਪੁਰ ਐਮਨਾਬਾਦ, ਤੇ ਉੱਥੇ ਤਾਂ ਬਹੁਤ ਉਹਨੇ ਭਗਦੜ ਮਚਾਈ, ਬਹੁਤ ਕਤਲ ਕੀਤੇ। ਤੇ ਇੱਧਰ ਜਦੋਂ ਇਹਨਾਂ ਨੂੰ ਪਤਾ ਲੱਗਾ ਸੀ ਪਠਾਣਾਂ ਨੂੰ, ਇਹਨਾਂ ਨੇ ਪੀਰਾਂ ਨੂੰ ਕਹਿ ਦਿੱਤਾ ਕਿ ਤੁਸੀਂ ਫਾਲਡੇ ਕਰੋ, ਤੁਸੀਂ ਅਪਾ ਕਰੋ, ਤੁਸੀਂ ਮੰਤਰ ਪੜੋ, ਹਿੰਦੂਆਂ ਦੇ ਮੰਦਰਾਂ ਚ ਮੰਤਰ ਪੜੇ ਗਏ, ਪਰ ਕਦੇ ਫੌਜਾਂ ਰੁਕਦੀਆਂ ਥੋੜਾ। ਗੁਰੂ ਸਾਹਿਬ ਨੇ ਕਿਹਾ ਕੋਈ ਮੁਗਲ ਨਾ ਹੋਵਾ ਆਉਂਦਾ। ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਕਿ ਅੰਨੇ ਹੋ ਜਾਣਗੇ ਫੌਜੀ, ਵਾਪਸ ਮੁੜ ਜਾਣਗੇ ਬਾਬਰ ਦੇ ਫੌਜੀ। ਇਸ ਕਰਕੇ ਜ਼ੁਲਮ ਦਾ ਮੁਕਾਬਲਾ ਕਰਨ ਲਈ ਫਿਰ ਤਲਵਾਰ ਉਠਾਉਣੀ ਪੈਂਦੀ ਆ, ਜਿਹੜੀ ਦੂਸਰੀ ਤਲਵਾਰ ਆਪਾਂ ਜਿਹਦੀ ਗੱਲ ਕਰਦੇ ਮੀਰੀ ਦੀ ਤਲਵਾਰ ਦੀ ਗੱਲ ਗੁਰੂ ਸਾਹਿਬ ਨੇ ਉਹਦੇ ਬਾਰੇ ਭਾਈ ਗੁਰਦਾਸ, ਹਾਂਜੀ ਭਾਈ ਗੁਰਦਾਸ ਜੀ ਨੇ ਵੀ ਬੜਾ ਸੋਹਣਾ ਲਿਖਿਆ, ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਣ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ। ਇਹ ਪੰਜ ਪਿਆਲੇ ਭਾਵ ਪੰਜ ਗੁਣ ਆ, ਸਤ ਸੰਤੋਖ ਦਿਆ ਧਰਮ, ਪੰਜ ਪੀਰ ਦਾ ਭਾਵ ਪੰਜ ਗੁਰੂ ਸਾਹਿਬਾਨ, ਤੇ ਛੇਵੇਂ ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਬਾਰੇ ਭਾਈ ਗੁਰਦਾਸ ਜੀ ਨੇ ਵਰਣਨ ਕੀਤਾ, ਜਿਨ੍ਹਾਂ ਨੇ ਸਿਮਰਨ ਤੇ ਰਾਜਸੀ ਤਾਕਤ ਨੂੰ ਇਕੱਠੇ ਕਰ ਦਿੱਤਾ, ਪਰ ਰਾਜਸੀ ਤਾਕਤ ਨੂੰ ਉੱਪਰ ਨਹੀਂ ਹੋਣ ਦਿੱਤਾ ਜਿਵੇਂ ਅੱਜ ਕੱਲ ਹੋ ਰਿਹਾ। ਉਹਨਾਂ ਨੇ ਸਭ ਤੋਂ ਭਗਤੀ ਨੂੰ ਉੱਪਰ ਰੱਖਿਆ ਤੇ ਭਗਤ ਦੀ ਗੱਲ ਮੰਨ ਕੇ ਹੀ ਰਾਜਸੀ ਤਾਕਤ ਜਿਹੜੀ ਆ ਉਹ ਹਾਸਲ ਕੀਤੀ ਆ। ਚਾਰ ਯੁੱਧ ਕੀਤੇ ਗੁਰੂ ਸਾਹਿਬ ਨੇ, ਚੌਹਾਂ ਦੇ ਵਿੱਚ ਹੀ ਫਤਿਹ ਕੀਤੀ ਆ। ਪਹਿਲੀ ਵਾਰ ਸਿੱਖ ਲੜੇ ਨੇ ਯੁੱਧਾਂ ਦੇ ਵਿੱਚ, ਮੁਗਲ ਖਾਨ ਦੇ ਵਿਰੁੱਧ ਅੰਮ੍ਰਿਤਸਰ ਲੜੀ ਆ, ਅਬਦੁੱਲਾ ਖਾਨ ਸ੍ਰੀ ਹਰਗੋਬਿੰਦਪੁਰ 1630 ਚ ਲੜਾਈ ਹੋਈ ਸੀ, ਕਾਮਰ ਬੇਗ ਨੇ ਗੁਰੂਸਰ ਚ ਲੜਾਈ ਕੀਤੀ, ਕਾਲੇ ਖਾਨ ਦੀ ਕਰਤਾਰਪੁਰ ਜਲੰਧਰ ਦੇ ਲਾਗੇ, ਪਰ ਚੌਂ ਚ ਹੀ ਗੁਰੂ ਸਾਹਿਬ ਦੀ ਫਤਿਹ ਹੋਈ। ਇਹਦਾ ਕਾਰਨ ਇੱਕੋ ਹੀ ਸੀ ਕਿ ਉਹਦੇ ਪਿੱਛੇ ਜੋ ਕੰਸੈਪਟ ਸੀ ਉਹ ਸੀ ਗਰੀਬ ਗਊ ਦੀ ਰੱਖਿਆ ਕਰਨੀ, ਲੋੜਵੰਦਾਂ ਨੂੰ ਲੋੜ ਉਹਨਾਂ ਦੀ ਲੋੜ ਪੂਰੀ ਕਰਨੀ। ਜੀ ਜੀ ਮਿੰਟ ਬਾਅਦ
ਜੀ 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 ਬਿਲਕੁਲ ਜੀ, ਬਹੁਤ ਖੂਬਸੂਰਤ ਤੁਸੀਂ ਗੱਲਾਂ ਜਿਹੜੀਆਂ ਸੁਬਾ ਸੁਬਾ ਸਾਡੇ ਸਰੋਤਿਆਂ ਨਾਲ ਸਾਂਝ ਪਾਈ ਆ, ਤੇ ਉਮੀਦ ਆ ਸਾਡੇ ਸਰੋਤੇ ਵੀ ਜਿਹੜੀ ਅੱਜ ਇਸ ਖਾਸ ਦਿਹਾੜੇ ਦੇ ਉੱਤੇ ਇੰਨਾ ਕੁ ਤਾਂ ਐਦ ਲੈਣਗੇ ਵੀ ਜੇ ਗੁਰੂ ਸਾਹਿਬਾਨ ਨੇ ਸਾਨੂੰ ਪੀਰੀ ਦਿੱਤੀ ਤੇ ਅਸੀਂ ਪੀਰੀ ਦੇ ਚ ਮੰਨ ਲੈਂਦੇ, ਅਸੀਂ ਪਹਿਲਾਂ ਹੀ ਬਿਨਾਂ ਕੋਸ਼ਿਸ਼ ਕੀਤੇ ਮੰਨ ਲੈਂਦੇ ਹਾਂ ਵੀ ਅਸੀਂ ਪੀਰੀ ਸਾਧਨਾ ਨਹੀਂ ਕਰ ਸਕਦੇ, ਅਸੀਂ ਉੱਥੋਂ ਤੱਕ ਨਹੀਂ ਪਹੁੰਚ ਸਕਦੇ, ਤਾਂ ਅਸੀਂ ਅਮੀਰੀ ਬਾਰੇ ਸੋਚ ਸਕਦੇ ਹਾਂ, ਤਾਂ ਅਮੀਰੀ ਬਾਰੇ ਅਸੀਂ ਬੜੀ ਤੇਜ਼ੀ ਨਾਲ ਸੋਚਦੇ ਹਾਂ ਪਰ ਪਦਾਰਥਾਂ ਦੀ ਅਮੀਰੀ ਬਾਰੇ ਸੋਚਦੇ ਹਾਂ। ਸੋ ਅੱਜ ਦੇ ਇਸ ਪ੍ਰੋਗਰਾਮ ਤੇ ਅੱਜ ਦੀ ਇਸ ਗੱਲ ਤੋਂ ਬਾਅਦ ਸਾਡਾ ਨਜ਼ਰੀਆ ਥੋੜਾ ਜਿਹਾ ਤਬਦੀਲ ਹੋਣਾ ਚਾਹੀਦਾ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਮਾਮਲੇ ਦੇ ਵਿੱਚ, ਮੀਰੀ ਪੀਰੀ ਦੇ ਮਾਮਲੇ ਵਿੱਚ, ਦੋ ਕਿਰਪਾਨਾਂ ਧਾਰਨ ਦੇ ਮਾਮਲੇ ਦੇ ਵਿੱਚ, ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਅਸੀਂ ਆਪਣੇ ਆਪ ਚ ਵਿਚਾਰਾਂ ਦੀ ਅਮੀਰੀ ਲੈ ਕੇ ਆਈਏ। ਜਿਹਦੇ ਵਿਚਾਰ ਅਮੀਰ ਹੋ ਗਏ ਆ, ਮੈਂ ਦਾਅਵੇ ਨਾਲ ਕਹਿ ਸਕਦਾ ਵੀ ਦੁਨੀਆਂ ਚ ਉਹਦੇ ਤੋਂ ਅਮੀਰ ਬੰਦਾ ਕੋਈ ਵੀ ਨਹੀਂ ਹੋ ਸਕਦਾ। ਇਹ ਤੁਹਾਡੀ ਫੀਲਿੰਗਸ ਆ, ਤੁਸੀਂ ਫੀਲਿੰਗਸ ਜਿੱਥੇ ਵੀ ਲੈ ਲਓ, ਜੇ ਜੀਆਂ ਵੀ ਲੈ ਲਓ, ਉਹੋ ਜਿਹਾ ਹੀ ਤੁਹਾਨੂੰ ਮਹਿਸੂਸ ਹੋਣ ਲੱਗ ਜਾਂਦਾ। ਇਹ ਅਸੀਂ ਹਰ ਰੋਜ਼ ਕਹਿੰਦੇ ਆ, ਵੀ ਕੋਸ਼ਿਸ਼ ਕਰਿਆ ਕਰੋ ਵੀ ਬੁਰੇ ਚੋਂ ਵੀ ਚੰਗਾ ਲੱਭਣ ਦੀ ਕੋਸ਼ਿਸ਼ ਕਰਿਆ ਕਰੋ, ਮਾੜੇ ਟਾਈਮ ਨੂੰ ਵੀ ਇੰਜੋਏ ਕਰਨ ਦੀ ਕੋਸ਼ਿਸ਼ ਕਰਿਆ ਕਰੋ, ਫਿਰ ਦੇਖੋ ਤੁਹਾਨੂੰ ਕਿੰਨਾ ਕੁ ਖੁਸ਼ੀ ਤੇ ਕਿੰਨਾ ਕੁ ਸਬਰ ਸੰਤੋਖ ਤੁਹਾਨੂੰ ਮਿਲਦਾ। ਸੋ ਦਲਜੀਤ ਭਾਜੀ ਤੁਸੀਂ ਅੱਜ ਦੇ ਪ੍ਰੋਗਰਾਮ ਚ ਜੁੜੇ ਹੋ ਤੇ ਬੜੇ ਵਧੀਆ ਖੂਬਸੂਰਤ ਵਿਚਾਰ ਸੁਬਹਾ ਸੁਬਹਾ ਤੁਸੀਂ ਦਿੱਤੇ ਆ। ਈਵਨ ਇਸ ਤੋਂ ਪਹਿਲਾਂ ਵੀ ਤੁਸੀਂ ਗੁਰਬਾਣੀ ਦੇ ਰੂਪ ਦੇ ਵਿਚ ਜਿਹੜਾ ਪ੍ਰਵਾਹ ਦੀ ਜਿਹੜੀ ਸੇਵਾ ਨਿਭਾ ਰਹੇ ਹੋ ਉਹ ਸੇਵਾ ਬਾ ਕਮਾਲ ਆ। ਹਰ ਰੋਜ਼ ਗਾਹੇ ਵਗਾਹੇ ਇੱਕ ਦੋ ਬੰਦੇ ਇਹੋ ਜਿਹੇ ਮਿਲ ਜਾਂਦੇ ਆ ਜਿਹੜੇ ਕਿ ਇਸ ਗੱਲ ਦੀ ਪ੍ਰਸ਼ੰਸਾ ਕਰਦੇ ਆ ਤੇ ਉਹ ਕਹਿੰਦੇ ਆ ਵੀ ਇੱਕ ਬਹੁਤ ਵਧੀਆ ਪ੍ਰੋਗਰਾਮ ਸਾਨੂੰ ਸੁਣਨ ਨੂੰ ਮਿਲਦਾ ਸੁਬਹਾ ਸੁਬਹਾ। ਤਾਂ ਮੈਂ ਉਹਨਾਂ ਸਾਰਿਆਂ ਦੀ ਜਿਹੜੀਆਂ ਭਾਵਨਾਵਾਂ ਅੱਜ ਰੇਡੀਓ ਜ਼ਰੀਏ ਜਾਂ ਆਵਾਜ਼ ਦੀ ਇਸ ਦੁਨੀਆਂ ਜ਼ਰੀਏ ਤੁਹਾਡੇ ਤੱਕ ਪਹੁੰਚਾਉਣਾ, ਭਾਵੇਂ ਤੁਹਾਡੇ ਕੋਲ ਸਿੱਧੀਆਂ ਵੀ ਪਹੁੰਚਦੀਆਂ ਪਰ ਸਾਨੂੰ ਵੀ ਬੜਾ ਮਾਣ ਮਿਲਦਾ। ਜਦੋਂ ਮੇਰੇ ਹੁਣ ਯਾਦ ਨਹੀਂ ਆ ਰਿਹਾ ਪਰਸੋਂ ਚੌਥੇ ਰਿਵਰਲੈਂਡ ਦੇ ਵਿੱਚ ਵੀ ਮੈਨੂੰ ਕਿਸੇ ਬੰਦੇ ਨੇ ਖਾਸ ਕਰਕੇ ਲੰਗਰ ਹਾਲ ਚ ਬੈਠੇ ਨੇ ਗੱਲ ਕੀਤੀ, ਕਹਿੰਦੇ ਜੀ ਬੜਾ ਚੰਗਾ ਲੱਗਦਾ ਜਦੋਂ ਸੁਣਦੇ ਆ ਇੱਦਾਂ ਦੀ ਗੁਰਬਾਣੀ ਦੇ ਵਿੱਚ ਇੱਕ ਵਧੀਆ ਸਰਲ ਭਾਸ਼ਾ ਤੇ ਵਧੀਆ ਢੰਗ ਨਾਲ ਇੱਕ ਮੈਨੇਜ ਕੀਤੇ ਪ੍ਰੋਗਰਾਮ ਸੁਣਦੇ ਆ। ਸੋ ਤੁਸੀਂ ਵਧਾਈ ਦੇ ਪਾਤਰ ਹੋ ਜੀ ਤੇ ਮੈਂ ਸਰੋਤਿਆਂ ਨੂੰ ਦੱਸਦਿਆਂ ਵੀ ਜੋ ਵੀ ਬੰਦਾ ਹਾਲੇ ਸੁਬਹਾ ਦੇ ਪ੍ਰੋਗਰਾਮ ਨਹੀਂ ਸੁਣਨੇ ਸ਼ੁਰੂ ਕੀਤੇ ਖਾਸ ਕਰਕੇ ਗੁਰਬਾਣੀ ਦੇ ਪ੍ਰੋਗਰਾਮ ਤਾਂ ਉਹ ਜ਼ਰੂਰ ਸੁਣਿਆ ਕਰੋ ਤੇ ਜ਼ਰੂਰ ਆਨੰਦ ਮਾਣੋਗੇ, ਤੁਹਾਨੂੰ ਵੀ ਚੰਗਾ ਲੱਗੇਗਾ। ਸੋ ਜਾਂਦੇ ਜਾਂਦੇ ਢਿੱਲੋਂ ਸਾਹਿਬ ਕੁਛ ਕਹਿਣਾ ਚਾਹੋ?
ਗੁਰੂ ਸਾਹਿਬ ਦਾ ਇੱਕ ਛੋਟਾ ਜਿਹਾ ਵਾਰਤਾਲਾਪ ਮੈਂ ਸਾਂਝਾ ਕਰਾਂਗਾ। ਪੀਰ ਦੌਲਾ ਸ਼ਾਹ ਨਾਲ ਉਹਨਾਂ ਦੀ ਗੱਲ ਹੋਈ ਸੀ। ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਘਰ ਗ੍ਰਿਸਤੀ ਵਿੱਚ ਰਹਿ ਕੇ ਹੀ ਅਸੀਂ ਮੇਰੀ ਪੀਰੀ ਦਾ ਸੰਕਲਪ ਲੈ ਸਕਦੇ ਹਾਂ, ਪੀਰ ਦੌਲਾ ਸ਼ਾਹ ਨੇ ਪੁੱਛਿਆ ਸੀ ਗੁਰੂ ਸਾਹਿਬ ਨੂੰ ਕਿ ਔਰਤ ਕੀ ਤੇ ਫਕੀਰੀ ਕੀ, ਤੇ ਤੁਸੀਂ ਵਿਆਹ ਕਰਾਇਆ ਤੇ ਇਹ ਫਕੀਰੀ ਕਾਹਦੀ ਆ, ਹਿੰਦੂ ਕੀ ਤੇ ਪੀਰੀ ਕੀ, ਤੇ ਜਿਹੜਾ ਹਿੰਦੂ ਆ ਪੀਰ ਨਹੀਂ ਮੰਨ ਸਕਦਾ, ਪੁੱਤਰ ਕੀ ਤੇ ਵੈਰਾਗ ਕੀ, ਦੌਲਤ ਕੀ ਤੇ ਤਿਆਗ ਕੀ, ਤੇ ਦੌਲਤ ਹੈਗੀ ਕੋਲ ਤੇ ਫਿਰ ਤਿਆਗ ਕਾਹਦਾ ਹੋਇਆ, ਤੁਸੀਂ ਤਿਆਗੀ ਹੋਣਦੇ ਹੋ। ਤੇ ਗੁਰੂ ਸਾਹਿਬ ਨੇ ਬੜਾ ਸੋਹਣਾ ਉਹਦਾ ਜਵਾਬ ਦਿੱਤਾ ਸੀ। ਇਤਿਹਾਸਕਾਰਾਂ ਲਿਖਿਆ ਔਰਤ ਇਮਾਨ, ਪੁੱਤਰ ਨਿਸ਼ਾਨ, ਦੌਲਤ ਗੁਜ਼ਰਾਨ, ਫਕੀਰ ਨਾ ਹਿੰਦੂ ਨਾ ਮੁਸਲਮਾਨ। ਮੈਂ ਇਹ ਗੱਲ ਜ਼ਰੂਰ ਆਪਣੇ ਸਰੋਤਿਆਂ ਤੱਕ ਪਹੁੰਚਾਵਾਂਗਾ ਕਿ ਇਸ ਤਰ੍ਹਾਂ ਦਾ ਸੰਕਲਪ ਆਪਣੇ ਮਨ ਵਿੱਚ ਲਈਏ ਕਿ ਘਰ ਗ੍ਰਿਸਤੀ ਚ ਰਹਿੰਦੇ ਹੋਇਆ ਹੀ ਸਾਡੀ ਮੀਰੀ ਤੇ ਪੀਰੀ ਲਿਭਦੀ ਰਹੇ, ਤੇ ਇਹੋ ਅੱਜ ਦਾ ਜਿਹੜਾ ਦਿਨ ਆ ਸਾਡਾ ਦਿਹਾੜਾ ਉਹ ਤਾਂ ਹੀ ਸਫਲ ਆ ਜੇ ਆਪਾਂ ਉਸ ਦਿਨ ਤੇ ਕੋਈ ਚੰਗਾ ਸੰਕਲਪ ਲੈਂਦੇ ਹਾਂ। ਮਿੰਟੂ ਭਾਜੀ ਤੁਹਾਡਾ ਬਹੁਤ ਧੰਨਵਾਦ, ਤੁਸੀਂ ਮੈਨੂੰ ਔਨੇਰ ਲਿਆ ਤੇ ਸਰੋਤਿਆਂ ਦੇ ਸਨਮੁਖ ਕੀਤਾ ਜੀ।
ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਢਿੱਲੋਂ ਸਾਹਿਬ। ਸੋ ਸਰਦਾਰ ਦਲਜੀਤ ਸਿੰਘ ਮਹਿਤਾ ਚੌਕ ਤੋਂ ਸੁਬਹਾ ਸੁਬਹਾ ਉੱਠ ਕੇ ਵੱਡੇ ਤੜਕੇ ਉੱਠ ਕੇ ਅੱਜ ਦੇ ਇਸ ਖਾਸ ਦਿਹਾੜੇ ਤੇ ਸਾਡੇ ਨਾਲ ਸਾਂਝ ਪਾਈ ਆ, ਤੇ ਪਰ ਅਸੀਂ ਕੱਲ ਚੁੱਕੀ ਜੀ ਆ ਜੀ, ਅਸੀਂ ਛੇਤੀ ਆਪਦਾ ਯੂ ਟਰਨ ਬੜੀ ਤੇਜ਼ੀ ਨਾਲ ਮਾਰਦੇ ਆ ਤੇ ਗੱਲਾਂ ਗੱਲਾਂ ਚ ਅਸੀਂ ਪਹਾੜ ਡੇਖ ਲੈਂਦੇ ਹਾਂ ਤੇ ਉਦੋਂ ਬਾਅਦ ਫਿਰ ਅਸੀਂ ਯੂ ਟਰਨ ਮਾਰ ਜਾਂਦੇ ਹਾਂ। ਲਓ ਜੀ ਹੁਣ ਬਹੁਤ ਹੋ ਗਈਆਂ ਮੀਰੀ ਪੀਰੀ ਦੀਆਂ ਗੱਲਾਂ, ਫਕੀਰੀ ਦੀਆਂ ਗੱਲਾਂ, ਆ ਜਾਓ ਕੱਲ ਚੁੱਕੀ ਗੱਲਾਂ ਕਰੀਏ। ਅਖੀਰ ਜਿਹੜੀ ਸਾਡੀ ਸੂਈ ਆ ਉਹ ਕੱਲ ਚੁੱਕੀ ਗੱਲਾਂ ਤੇ ਟਿਕਦੀ ਆ ਤੇ ਹੁਣ ਆਪਾਂ ਨੂੰ ਪ੍ਰੋਗਰਾਮ ਵੀ ਉਹੀ ਕੱਲ ਚੁੱਕੀ ਗੱਲਾਂ ਤੇ ਲੈ ਕੇ ਆਉਣਾ ਪੈਣਾ। ਸੋ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਰੂਪਰੇਖਾ ਉਹ ਮੈਂ ਦੱਸਦਿਆਂ ਜੀ, ਤੇ ਉਸ ਰੂਪਰੇਖਾ ਦੇ ਵਿੱਚ ਇਹ ਆ ਵੀ ਅੱਜ ਤੁਹਾਡੀਆਂ ਕਾਲਸ ਲੈਣੀਆਂ, ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ। ਕਈ ਹਫ਼ਤੇ ਹੋ ਗਏ ਖੁੱਲ ਕੇ ਕਾਲਾਂ ਨਹੀਂ ਆਈਆਂ ਸੱਜਣਾ ਮਿੱਤਰਾਂ ਦੀਆਂ, ਕੋਈ ਨਾ ਕੋਈ ਕਾਰਨ ਰਿਹਾ, ਕਿਤੇ ਪ੍ਰੋਗਰਾਮ ਬਿਜ਼ੀ ਰਿਹਾ ਤੇ ਕਿਤੇ ਕਿਸੇ ਇੰਟਰਵਿਊ ਕਾਰਨ। ਸੋ ਅੱਜ ਕੋਸ਼ਿਸ਼ ਕਰਾਂਗੇ ਜੀ ਤੁਹਾਡੀਆਂ ਵੱਧ ਤੋਂ ਵੱਧ ਆਪਾਂ ਜਿਹੜੀਆਂ ਫੋਨ ਕਾਲਸ ਲਈਏ ਤੇ ਤੁਹਾਡੀ ਸਾਂਝ ਪਾਈਏ, ਤੇ ਨਾਲ ਨਾਲ ਅੱਜ ਆਪਾਂ ਜਿਹੜੀ ਥੋੜੀ ਬਹੁਤ ਗੱਲ ਇੱਕ ਦੋ ਵਿਸ਼ਿਆਂ ਦੇ ਉੱਤੇ ਕਰਨੀ ਆ। ਕੱਲ ਮੈਨੂੰ ਇੱਕ ਦੋ ਵਿਸ਼ਿਆਂ ਵੱਲ ਧਿਆਨ ਦਵਾਇਆ ਸੱਜਣਾ ਮਿੱਤਰਾਂ ਨੇ, ਤਾਂ ਉਹਨਾਂ ਬਾਰੇ ਆਪਾਂ ਜ਼ਰੂਰ ਗੱਲਬਾਤ ਕਰਾਂਗੇ। ਕੱਲ ਵੀ ਜਿਵੇਂ ਠੱਗੀਆਂ ਦੀ ਗੱਲ ਚੱਲ ਰਹੀ ਸੀ ਵੀ ਠੱਗੀਆਂ ਕਿਹੜੇ ਕਿਹੜੇ ਰੂਪ ਚ, ਆਧੁਨਿਕ ਰੂਪ ਚ ਅੱਜ ਕੱਲ ਵੱਜ ਰਹੀਆਂ, ਕਿੱਥੇ ਕਿੱਥੇ ਵੱਜ ਰਹੀਆਂ, ਕੀ ਹੁੰਦਾ। ਸੋ ਉਹ ਜੇਕਰ ਤੁਸੀਂ ਅੱਜ ਉਹੀ ਵਾਰਤਾਲਾਪ ਅੱਗੇ ਤੋਰਨਾ ਚਾਹੁੰਦੇ ਹੋ ਤੇ ਤੁਸੀਂ ਵੀ ਕੋਈ ਆਪਣਾ ਖਾਧਾ ਠੇਡੇ ਤੋਂ ਅਵੇਅਰ ਕਰਨਾ ਚਾਹੁੰਦੇ ਹੋ ਤਾਂ ਜੀਆਂ ਨੂੰ ਜੀ, ਤੇ ਦੂਜੀ ਕੋਸ਼ਿਸ਼ ਕਰ ਸਾਡੀ ਹੈਗੀ ਵੀ ਜੇ ਤੁਸੀਂ ਨਹੀਂ ਚਾਹੁੰਦੇ ਵੀ ਤੁਸੀਂ ਆਪਣਾ ਨਾਂ ਨਸ਼ਰ ਨਹੀਂ ਕਰਨਾ ਚਾਹੁੰਦੇ ਤਾਂ ਅਸੀਂ ਤੁਹਾਡਾ ਨਾਂ ਨਸ਼ਰ ਕਰੇ ਬਿਨਾਂ ਵੀ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਹਾਂ। ਸੋ ਤੁਸੀਂ ਆਪਣੇ ਸਾਨੂੰ ਰਿਕੁਐਸਟ ਕਰਕੇ ਤੇ ਤੁਸੀਂ ਆਮ ABC ਨਾਂ ਦੇ ਨਾਲ ਜਰੀਏ ਵੀ ਤੁਸੀਂ ਗੱਲਬਾਤ ਸਾਡੇ ਨਾਲ ਕਰ ਸਕਦੇ ਹੋ। ਤੇ ਇੱਕ ਅੱਜ ਸੁਬਹਾ ਸੁਬਹਾ ਮੇਰਾ ਧਿਆਨ ਦਵਾਇਆ ਸਾਡੇ ਕੇਂਸ ਤੋਂ ਜਗਵੀਰ ਸੇਖੋਂ ਹੋਰਾਂ ਨੇ, ਤੇ ਉਹਨਾਂ ਨੇ ਕਿਹਾ ਜੀ ਕਹਿੰਦੇ ਵੀ ਮੈਂ ਪ੍ਰੋਗਰਾਮ ਦੌਰਾਨ ਮੈਥੋਂ ਮੈਸੇਜ ਨਹੀਂ ਹੋਣਾ ਕਿਉਂਕਿ ਮੈਂ ਜੌਬ ਤੇ ਹਾਂ, ਪਰ ਮੈਂ ਕਹਿੰਦੇ ਦੱਸਣਾ ਚਾਹੁੰਦਾ ਵੀ ਪਿਛਲੇ ਥੋੜੇ ਦਿਨ ਪਹਿਲਾਂ ਉਹਨਾਂ ਨਾਲ ਇੱਕ ਹਾਦਸਾ ਵਾਪਰਿਆ ਤੇ ਉਸ ਹਾਦਸੇ ਤੋਂ ਬਾਅਦ ਜਦੋਂ ਉਹਨਾਂ ਨੇ ਦੇਖਿਆ ਵੀ ਉਹ ਹਾਦਸੇ ਬਾਰੇ ਜਾਣਕਾਰੀ ਲਈ ਤਾਂ ਉਹ ਕਹਿੰਦੇ ਮੈਂ ਹੈਰਾਨ ਹੋ ਗਿਆ ਵੀ ਇੰਨੇ ਜ਼ਿਆਦਾ ਚੋਰੀਆਂ ਹੋ ਰਹੀਆਂ। ਕਹਿੰਦੇ 70 ਦੇ ਕਰੀਬ ਚੋਰੀਆਂ ਪਿਛਲੇ ਇੱਕ ਮਹੀਨੇ ਦੇ ਵਿੱਚ ਕੇਂਸ ਦੇ ਵਿੱਚ ਹੋਈਆਂ, ਜਿਹੜੀਆਂ ਕਿ ਕਾਰਾਂ ਦੀ ਚੋਰੀ ਜਿਹਨੂੰ ਕਹਿ ਸਕਦੇ ਕਾਰ ਚੋਰ ਨੇ ਲੈ ਕੇ ਜਾਣੀ ਤਾਂ ਉਹਦਾ ਤਰੀਕਾ ਤਕਰੀਬਨ ਜ਼ਿਆਦਾਤਰ ਉਹੀ ਹੈ ਵੀ ਤੁਹਾਡੀ ਚਾਬੀ ਉਹ ਦੇਖ ਲੈਂਦੇ ਆ ਕਿੱਥੇ, ਤੇ ਚਾਬੀ ਚੱਕ ਕੇ ਤੇ ਫਿਰ ਘਰ ਲੈ ਜਾਂਦੇ ਆ ਤੇ ਤੁਹਾਡੇ ਅਲਾਰਮ ਵੀ ਕੁਛ ਨਹੀਂ ਕਰਦੇ। ਤੇ ਇਹ ਇੱਦਾਂ ਦਾ ਜਿਹੜਾ ਇੱਕ ਵਰਤਾਰਾ ਚੱਲ ਰਿਹਾ ਮੈਲਬਨ ਦੇ ਵਿੱਚ ਵੀ ਪਹਿਲਾਂ ਗੱਲ ਆਈ ਸੀ, ਤਾਂ ਤੁਹਾਨੂੰ ਵੀ ਅਸੀਂ ਅੱਜ ਅਵੇਅਰ ਕਰਾਂਗੇ ਜੀ ਇਸ ਸਾਰੇ ਘਟਨਾਕ੍ਰਮ ਦੇ ਮਾਮਲੇ 'ਚ, ਤੇ ਮੈਂ ਬਾਈ ਜਗਵੀਰ ਹੋਰਾਂ ਦੀ ਗੱਲਬਾਤ ਵੀ ਦੱਸੂਗਾ ਵੀ ਉਹਨਾਂ ਨੇ ਕਿਵੇਂ ਕਿਵੇਂ ਦੱਸਿਆ। ਪਰ ਜੇ ਤੁਹਾਡੇ ਨਾਲ ਕੋਈ ਗੱਲ ਵਾਪਰੀ ਆ ਜਾਂ ਹੋਈ ਆ ਤਾਂ ਜ਼ਰੂਰ ਤੁਸੀਂ ਸਾਡੇ ਨਾਲ ਸਾਂਝੀ ਕਰਿਓ। ਤੇ ਇੱਧਰ ਮੈਂ ਨਾ ਇੱਕ ਸੁਬਹਾ ਸੁਬਹਾ ਇੱਕ ਪੋਸਟ ਸਾਂਝੀ ਕੀਤੀ ਆ, ਤੇ ਮੈਨੂੰ ਕਈ ਦਿਨ ਪਹਿਲਾਂ ਇਹ ਵੀਡੀਓ ਤੁਸੀਂ ਸਾਰਿਆਂ ਨੇ ਤਕਰੀਬਨ ਦੇਖੀ ਹੋਣੀ। ਅੱਜ ਕੱਲ੍ਹ ਕੋਈ ਇਹੋ ਜਿਹੀ ਚੀਜ਼ ਤਾਂ ਹੁੰਦੀ ਨਹੀਂ ਜਿਹੜੀ ਮੈਂ ਨਵੀਂ ਕਰਾਂ ਜਾਂ ਤੁਸੀਂ ਨਵੀਂ ਕਰੋ, ਉਹ ਇੱਦਾਂ ਹੋ ਜਾਂਦਾ ਕਿ ਯਾਰੀ ਮੇਰੇ ਵਰਗੇ ਲਈ ਨਵੀਂ ਹੁੰਦੀ ਆ ਵੀ ਲੇਟ ਮੇਰੇ ਵਰਗੇ ਤੱਕ ਪਹੁੰਚੀ ਹੁੰਦੀ ਆ, ਪਰ ਹਰ ਬੰਦੇ ਨੇ ਉਹ ਦੇਖੀ ਹੁੰਦੀ ਆ। ਤਾਂ ਉਹਨਾਂ 'ਚ ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ, ਕੱਲ੍ਹ ਪਰਸੋਂ ਵੀ ਦੇਖੀ, ਅੱਜ ਵੀ ਸੁਬਹਾ ਸੁਬਹਾ ਚੱਲ ਪਈ। ਤਾਂ ਉਸ ਵੀਡੀਓ ਦੇ ਵਿੱਚ ਇੱਕ ਪਾਸੇ ਜਿਹੜੀ ਹਨੂਮਾਨ ਦੀ ਸੈਨਾ ਦੋ ਪਾਸੇ ਖੜੀ ਹੈ ਜੀ, ਤੇ ਦੋਨੇ ਪਾਸੇ ਉਹਨਾਂ ਦੇ ਵਿੱਚ ਜਿਹੜੀ ਲੜਾਈ ਚੱਲ ਰਹੀ ਹੈ ਤੇ ਦੇਖਣ ਵਾਲੀ ਲੜਾਈ ਹੈ ਜੀ, ਬਾ ਕਮਾਲ ਲੜਾਈ ਆ। ਕਿਵੇਂ ਉਹ ਇੱਕ ਦੂਜੇ ਤੇ ਝਪਟੇ ਮਾਰਦੇ ਆ, ਕਿਵੇਂ ਫਿਰ ਇੱਕ ਨੂੰ ਲੈ ਜਾਂਦੇ ਆ ਖਿੱਚ ਕੇ, ਤੇ ਕੀ ਉਹਦਾ ਹਾਲ ਕਰਦੇ ਆ ਸਾਰੇ ਜਾਣੇ। ਤੇ ਮੈਨੂੰ ਉਹਦੇ ਤੋਂ ਬੜੀਆਂ ਚੀਜ਼ਾਂ ਦੇਖਣ ਸੁਣ ਸਮਝਣ ਨੂੰ ਮਿਲੀਆਂ ਵੀ ਯਾਰ ਜਾਨਵਰਾਂ ਨੇ ਇਹਨਾਂ ਨੇ ਪਤਾ ਨੀ ਕਿਹੜੇ ਬਾਰਡਰ ਦੀ ਲੜਾਈ ਆ, ਕਾਹਦੇ ਪਿੱਛੇ ਲੜ ਰਹੇ ਆ, ਤੇ ਕਿੰਨਾ ਸੇਮ ਇਨਸਾਨੀ ਫਿਤਰਤ ਆ, ਕਿਵੇਂ ਪਛਾਣ ਰਹੇ ਆ ਵੀ ਇਹ ਸਾਡੇ ਗਰੁੱਪ ਦਾ ਨੀ, ਇਹ ਕਾਂਗਰਸੀ ਹੈ ਬੀਜੇਪੀ ਵਾਲਾ, ਇਹ ਮੈਨੂੰ ਸਮਝ ਆ ਰਹੀ ਵੀ ਕਿਵੇਂ ਇੱਕ ਦੂਜੇ ਨੂੰ ਪਛਾਣ ਕੇ ਲੜਾਈ ਦੇ ਵਿੱਚ ਹਿੱਸਾ ਲੈ ਰਹੇ ਆ। ਤੇ ਮੈਨੂੰ ਕਿਤੇ ਕਿਤੇ ਉਹ ਚੀਨ ਦੇ ਬਾਰਡਰ ਦੇ ਉੱਤੇ ਹੋ ਰਹੀ ਜਿਹੜੀ ਖਿੱਚ ਆ, ਅਕਸਰ ਅਸੀਂ ਵੀਡੀਓ ਜ਼ਰੀਏ ਦੇਖਦੇ ਹਾਂ ਫੌਜੀਆਂ ਦੇ ਵਿੱਚ, ਤੇ ਉਹ ਜਿਹਾ ਵੀ ਮਾਹੌਲ ਮਹਿਸੂਸ ਹੋਇਆ। ਤੇ ਫਿਰ ਮੈਨੂੰ ਕਿਤੇ ਕਿਤੇ ਲੱਗਦਾ ਵੀ ਅਸੀਂ ਆਪਣੇ ਪੂਰਵਜਾਂ ਦੇ ਤੋਂ ਬਹੁਤ ਕੁਛ ਬਦਲ ਲਿਆ, ਕਹਿੰਦੇ ਸਾਡੇ ਪੂਰਵਜ ਨੇ ਇਹ ਬਾਂਦਰ, ਤੇ ਅਸੀਂ ਪੂਰਵਜਾਂ ਤੋਂ ਬਦਲਦੇ ਬਦਲਦੇ ਇਨਸਾਨ ਬਣ ਗਏ, ਪਰ ਜਿਹੜੀਆਂ ਹਰਕਤਾਂ ਤੇ ਜਿਹੜੀਆਂ ਗੱਲਾਂ ਉਹ ਕਿਤੇ ਨਾ ਕਿਤੇ ਹਾਲੇ ਵੀ ਉਹੀ ਕਾਇਮ ਆ। ਸੋ ਮੈਂ ਅੱਜ ਹੁਣੇ ਇੱਕ ਆਡੀਓ ਆਪਣੀ ਇੱਕ ਵੀਡੀਓ ਜਿਹੜੀ ਫੇਸਬੁੱਕ ਦੇ ਉੱਤੇ ਸ਼ੇਅਰ ਕੀਤੀ ਆ, ਤੁਸੀਂ ਵੀ ਨਿਗਾਹ ਮਾਰਿਓ ਉਸ ਵੀਡੀਓ ਦੇ ਉੱਤੇ। ਤੇ ਮੈਂ ਉਹਨੂੰ ਟਾਈਟਲ ਦਿੱਤਾ ਵੀ ਆਪਣੇ ਪੂਰਵਜਾਂ ਦੀਆਂ ਜ਼ਿਆਦਾਤਰ ਆਦਤਾਂ ਤਾਂ ਅਸੀਂ ਤਿਆਗ ਚੁੱਕੇ ਹਾਂ, ਪਰ ਆਹ ਵਿਰਸਾ ਹਾਲੇ ਕਾਇਮ ਹੈ। ਪਰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਉਸ ਵਕਤ ਪਤਾ ਨਹੀਂ ਇਹਨਾਂ ਨੇ ਕਿਹੜੇ ਪਾਕਿਸਤਾਨ ਲਈ ਖੈਬੜਦੇ ਰਹਿੰਦੇ ਸਨ। ਸੋ ਜ਼ਰੂਰ ਤੁਸੀਂ ਵੀ ਇਹ ਵੀਡੀਓ ਦੇਖੋ ਤੇ ਤੁਹਾਨੂੰ ਕਾਫੀ ਕੁਝ ਸਿੱਖਣ ਨੂੰ ਮਿਲੂਗਾ ਵੀ ਚਿਹਰੇ ਬਦਲੇ ਆ, ਕੱਪੜੇ ਪਾਏ ਆ, ਟਾਈਆਂ ਹੀ ਲਾਈਆਂ, ਪਰ ਹਰਕਤਾਂ ਨਹੀਂ ਬਦਲੀਆਂ, ਹਰਕਤਾਂ ਉਹੀ ਆ ਹਲੇ ਵੀ। ਸੋ ਕਿਤੇ ਨਾ ਕਿਤੇ ਸ਼ਰਮ ਵਾਲੀ ਗੱਲ ਆ, ਅੱਜ ਦੇ ਆਧੁਨਿਕ ਦੇ ਯੁੱਗ ਦੇ ਵਿੱਚ ਵੀ ਇੰਨੀ ਤਰੱਕੀ ਕਰਨ ਤੋਂ ਬਾਅਦ ਵੀ ਅਸੀਂ ਇੰਨਾ ਹੀ ਨਹੀਂ ਸਮਝ ਸਕੇ ਵੀ ਇਹ ਲੜਾਈ ਕਾਹਦੀ ਆ ਤੇ ਕਿਉਂ ਲੜ ਰਹੇ ਆ, ਕੀ ਸਾਡਾ ਬਾਪ ਦਾ ਸਾਰਾ ਜਿਹੜਾ ਆਸਮਾਨ ਕੀ ਇਹ ਕਾਇਨਾਤ ਸਾਡੇ ਬਾਪ ਦੀ ਆ ਜਿਹਦੇ ਪਿੱਛੇ ਅਸੀਂ ਲੜ ਰਹੇ ਹਾਂ। ਜੇ ਹੈ ਵੀ ਬਾਪ ਦੀ ਤਾਂ ਫਿਰ ਉਸ ਜਿਹੜੇ ਬਾਪ ਦੀ ਆ ਉਹਨੇ ਉਹਦੇ ਲਈ ਤਾਂ ਅਸੀਂ ਸਾਰੇ ਬਰਾਬਰ ਹਾਂ, ਅਸੀਂ ਕਿਉਂ ਲੜਦੇ ਹਾਂ ਫਿਰ। ਸੋ ਇਹ ਚੀਜ਼ਾਂ ਵਿਚਾਰਨ ਦੀਆਂ ਲੋੜ ਆ ਤੇ ਜ਼ਰੂਰ ਅੱਜ ਵਿਚਾਰਾਂਗੇ। ਪਰ ਫਿਲਹਾਲ ਜਿਹੜਾ ਬੇੜਾ ਹੋ ਚੁੱਕਿਆ ਇੱਕ ਹੋਰ ਗੀਤ ਦਾ ਤੇ ਨਾਲ ਥੋੜੇ ਜਿਹੇ ਕਮਰਸ਼ੀਅਲ ਸੁਨੇਹੇ ਵੀ ਲੈਣੇ ਆ, ਤੇ ਬਾਅਦ ਦੇ ਵਿੱਚ ਫਿਰ ਮੈਂ ਪ੍ਰੋਗਰਾਮ ਦੇ ਵਿੱਚ ਅਗਲੇ ਹਿੱਸੇ 'ਚ ਆਉਣਾ ਜੀ। ਕੋਸ਼ਿਸ਼ ਕਰਾਂਗੇ ਥੋੜੀਆਂ ਬਹੁਤੀਆਂ ਖਬਰਾਂ ਦੇ ਉੱਤੇ ਵੀ ਆਪਾਂ ਗੱਲਬਾਤ ਕਰੀਏ।
ਸੰਸਾਰ ਵਿੱਚ ਸੰਤ ਸਨ, ਪਰ ਵਿਚਾਰਿਆਂ ਨਾਲ ਜਦੋਂ ਵਧੀਕੀ ਹੁੰਦੀ ਸੀ ਤਾਂ ਕਿਸੇ ਸੂਰਮੇ ਪਾਸੋਂ ਇਮਦਾਦ ਮੰਗਦੇ ਸਨ। ਸੂਰਮੇ ਸਨ ਪਰ ਜਦੋਂ ਮਨ ਅਸ਼ਾਂਤ ਹੁੰਦਾ ਸੀ ਕਿਸੇ ਸੰਤ ਪਾਸ ਜਾਂਦੇ ਸਨ। ਦੋਵੇਂ ਹੀ ਅਧੂਰੇ ਸਨ। ਸਤਿਗੁਰਾਂ ਨੇ ਦੋਨਾਂ ਨੂੰ ਜੋੜ ਕੇ ਸੰਤ ਸੂਰਮਾ ਪੈਦਾ ਕੀਤਾ ਤੇ ਕਿਹਾ, ਲਓ ਹੁਣ ਨਾ ਕਿਸੇ ਤੇ ਜ਼ੁਲਮ ਕਰਨਾ ਹੈ ਤੇ ਜੇ ਤੁਸੀਂ ਕਿਸੇ ਤੇ ਵਧੀਕੀ ਕੀਤੀ ਤਾਂ ਵੀ ਸਮਝ ਲੈਣਾ ਕਿ ਤੁਸੀਂ ਮੇਰਾ ਉਪਦੇਸ਼ ਨਹੀਂ ਮੰਨਿਆ ਤੇ ਨਾ ਹੀ ਕਿਸੇ ਦੀ ਵਧੀਕੀ ਸਹਾਰਨੀ, ਕਿਉਂਕਿ ਵਧੀਕੀ ਕਰਨ ਵਾਲਾ ਜ਼ਾਲਮ ਹੈ ਤੇ ਵਧੀਕੀ ਸਹਾਰਨ ਵਾਲਾ ਕਾਇਰ ਹੈ। ਸਿੱਖ ਨੇ ਨਾ ਹੀ ਜ਼ਾਲਮ ਬਣਨਾ ਹੈ ਤੇ ਨਾ ਹੀ ਕਾਇਰ ਬਣਨਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੰਸਾਰ ਨੂੰ ਇਹ ਮਹਾਨ ਦੇਣ ਹੈ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ, ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਬਜ਼ੁਰਗਾਂ ਦੇ ਡੁੱਬ ਜਾਣ ਤਾਰੂ, ਉਹ
ਲੱਗੇ ਭੁੱਲ ਬਈ ਸਦਾ ਹਿਸਾਬੀਆਂ ਨੂੰ,
ਉਹ ਕਿਵੇਂ ਠੋਕਣੇ ਫਰੰਗੀ ਵਿਦੇਸ਼ ਜਾ ਕੇ,
ਰੰਧਾਵਿਆਂ ਪੁੱਛ ਲੈ ਨਾ ਪੰਜਾਬੀਆਂ ਨੂੰ।
ਜਾਈਦਾ
ਉਹ ਦੁਸ਼ਮਣ ਆ ਜੇ ਘਰੇ ਤੇ ਮੱਥੇ ਵੱਟ ਨੀ ਪਾਈਦਾ,
ਬਣ ਆ ਜੇ ਘਰੇ ਤੇ ਮੱਥੇ ਵੱਟ ਨੀ ਪਾਈਦਾ ਉਹ ਵੈਰੀ ਹੱਥੋਂ ਲੈ ਕੇ ਕਦੇ ਕੋਈ ਚੀਜ਼ ਵੀ ਖਾਈਏ ਨਾ ਸਭ ਸ਼ੇਰ ਤੇ ਜੱਟ ਕਦੇ ਵੀ ਸੁੱਤਾ ਖਾਈਏ ਨਾ ਸਭ ਸ਼ੇਰ ਤੇ ਜੱਟ ਕਦੇ ਵੀ ਸੁੱਤਾ ਖਾਈਏ
ਸੱਪ ਸ਼ੇਰ ਤੇ ਜੱਟ ਕਦੇ ਵੀ ਸੁੱਤਾ ਉਠਾਈਏ ਨਾ ਸੋ ਦੇਖੋ ਦੋਸਤੋ ਇਹਦੇ ਪਿੱਛੇ ਕੋਈ ਵਹਿਮ ਭਰਮ ਨਹੀਂ ਹੈ ਪਰ ਕਹਿੰਦੇ ਨੀ ਹੁੰਦੇ ਵੀ ਜਦੋਂ ਕੋਈ ਚੀਜ਼ ਬੰਦਾ ਥੱਕ ਟੁੱਟ ਕੇ ਆਰਾਮ ਕਰ ਰਿਹਾ ਨਾ ਤੇ ਉਦੋਂ ਜੇ ਤੁਸੀਂ ਠਾਉਣੇ ਆ ਤਾਂ ਖਿੱਚ ਤਾਂ ਆਉਂਦੀ ਆ ਪਰ ਕਿਤੇ ਨਾ ਕਿਤੇ ਲੋਕ ਤੱਥ ਬਹੁਤ ਸਾਰੇ ਲੋਕ ਤੱਥ ਇਸ ਗੀਤ ਦੇ ਵਿੱਚ ਸਮੇਟੇ ਹੋਏ ਸਨ ਤੇ ਰੰਧਾਵਾ ਬ੍ਰਦਰਸ ਆ ਜਿਹੜੇ ਕਾਫੀ ਵਧੀਆ ਕੰਮ ਕਰ ਰਹੇ ਆ ਤੇ ਇਹਨਾਂ ਦਾ ਇੱਕ ਹੋਰ ਖੂਬਸੂਰਤ ਗੀਤ ਆ ਤੇ ਜ਼ਰੂਰ ਇਹੋ ਜਿਹੇ ਗੀਤ ਨੂੰ ਤੁਸੀਂ ਲੋਕਾਂ ਤੱਕ ਪਹੁੰਚਦੇ ਕਰਿਆ ਕਰੋ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਇਹਨਾਂ ਨੂੰ ਲੋਕਾਂ ਤੱਕ ਪਹੁੰਚਾਇਆ ਕਰੋ ਤਾਂ ਕਿ ਚੰਗਾ ਜਿਹੜਾ ਕਰਨ ਵਾਲੇ ਵੀ ਹੌਸਲੇ 'ਚ ਰਹਿਣ ਤੇ ਚੰਗਾ ਕਰਦੇ ਰਹਿਣ ਸੋ ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਸੁਨੇਹੇ ਆਉਣੇ ਸ਼ੁਰੂ ਹੋ ਗਏ ਆ ਤੇ ਆਪਾਂ ਨਾਲ ਦੀ ਨਾਲ ਜਿਹੜੇ ਸੁਨੇਹੇ ਲੈਣੇ ਆ ਤੇ ਇਹਦੇ 'ਚ ਸਭ ਤੋਂ ਪਹਿਲਾਂ ਸਾਡੇ ਕੋਲ ਸੁਨੇਹਾ ਆਇਆ ਜੀ ਰਾਜ ਮਹਿੰਦਰ ਹੋਰਾਂ ਦਾ ਰਾਜ ਮਹਿੰਦਰ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਤੇ ਨਾਲ ਉਹਨਾਂ ਨੇ ਭੇਜਿਆ ਜੀ ਕਿਸੇ ਦੀ ਬੇਇੱਜ਼ਤੀ ਕਰਦੇ ਵਕਤ ਬਹੁਤ ਸੋਚ ਸਮਝ ਕੇ ਕਰੋ ਕਿਉਂਕਿ ਇਹ ਇੱਕ ਅਜਿਹਾ ਕਰਜ਼ਾ ਹੈ ਜੋ ਹਰ ਕੋਈ ਵਿਆਜ ਸਮੇਤ ਵਾਪਸ ਕਰਨ ਲਈ ਤਿਆਰ ਰਹਿੰਦਾ ਹੈ ਦੇਖੋ ਦੁਨੀਆਂ ਵੀ ਸੱਚਾਈ ਆ ਸੋ ਬੇਇੱਜ਼ਤੀ ਸੋਚ ਸਮਝ ਕੇ ਨਾ ਕਰੋ ਮੇਰੇ ਹਿਸਾਬ ਨਾਲ ਤਾਂ ਬੇਇੱਜ਼ਤੀ ਕਰੋ ਹੀ ਨਾ ਮੇਰਾ ਇਹ ਮੰਨਣਾ ਵੀ ਸੋਚ ਸਮਝ ਕੇ ਵੀ ਜੇ ਬੇਇੱਜ਼ਤੀ ਕੀਤੀ ਹੈ ਤਾਂ ਉਹ ਵੀ ਮਾੜੀ ਆ ਬੇਇੱਜ਼ਤੀ ਕਰੋ ਹੀ ਨਾ ਮੈਂ ਰਾਜਮਿੰਦਰ ਜੀ ਤੋਂ ਅਗਲੇ ਸਟੈਪ ਦੀ ਜੇ ਗੱਲ ਕਰਦਾ ਸੋਚੋ ਹੀ ਨਾ ਕਿਸੇ ਦੀ ਬੇਇੱਜ਼ਤੀ ਕਰਨ ਦੇ ਮਾਮਲੇ ਦੇ ਵਿੱਚ ਤੁਸੀਂ ਮੇਰਾ ਜਿਹੜਾ ਪਰਸਨਲ ਕੋਸ਼ਿਸ਼ ਇਹ ਹੁੰਦੀ ਹੈ ਵੀ ਵਕਤ ਦੇ ਉੱਤੇ ਛੱਡ ਦਿੱਤਾ ਜਾਵੇ ਮਸਲਾ ਜਾਂ ਵਾਹਿਗੁਰੂ ਦੇ ਉੱਤੇ ਛੱਡ ਦਿੱਤਾ ਜਾਵੇ ਬਹੁਤ ਵਾਰੀ ਹੁੰਦਾ ਵੀ ਕੋਈ ਬੰਦੇ ਨੇ ਤੁਹਾਡੇ ਤੁਹਾਨੂੰ ਠੇਸ ਪਹੁੰਚਾਈ ਤੇ ਤੁਹਾਨੂੰ ਲੱਗਿਆ ਵੀ ਇਹਨੂੰ ਸਬਕ ਸਬਕ ਸਿਖਾਉਣਾ ਚਾਹੀਦਾ, ਇਹਨੂੰ ਕੁਛ ਕਹਿਣਾ ਚਾਹੀਦਾ ਜਾਂ ਇਹਦੀ ਬੇਇੱਜ਼ਤੀ ਕਰਨੀ ਚਾਹੀਦੀ ਆ, ਤਾਂ ਉਦੋਂ ਔਖਾ ਤਾਂ ਬਹੁਤ ਹੁੰਦਾ ਯੂ ਟਰਨ ਮਾਰਨਾ, ਪਰ ਉਦੋਂ ਤੁਸੀਂ ਛੱਡ ਕੇ ਦੇਖਿਓ, ਰੱਬ ਤੇ ਛੱਡ ਕੇ ਦੇਖਿਓ, ਵਾਹਿਗੁਰੂ ਤੇ ਛੱਡ ਕੇ ਦੇਖਿਓ, ਵਕਤ ਤੇ ਛੱਡ ਕੇ ਦੇਖਿਓ, ਤਾਂ ਉਹ ਵਕਤ ਜ਼ਰੂਰ ਉਹਦਾ ਫੈਸਲਾ ਕਰ ਦਿੰਦਾ ਤੇ ਮੈਨੂੰ ਲੱਗਦਾ ਵੀ ਉਹ ਬਹੁਤ ਜ਼ਿਆਦਾ ਵਧੀਆ ਤੇ ਸਹੀ ਫੈਸਲਾ ਕਰਦਾ। ਅਸੀਂ ਕਈ ਵਾਰੀ ਗਲਤੀ ਦੇ ਵਿੱਚ ਫੈਸਲਾ ਗਲਤ ਵੀ ਕਰ ਸਕਦੇ ਹਾਂ। ਤੇ ਪ੍ਰਦੀਪ ਸਿੰਘ ਤੂਰ ਫਰਿਜਨਾ ਤੋਂ ਜੁੜੇ ਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਸਾਰੀ ਟੀਮ ਨੂੰ ਤੇ ਕਹਿੰਦੇ ਪ੍ਰੋਗਰਾਮ ਸੁਣ ਰਹੇ ਆ ਜੀ, ਹਾਜ਼ਰੀ ਲਵਾ ਦਿੱਤੀ ਉਹਨਾਂ ਨੇ ਆਪਣੀ। ਸੋ ਤੂਰ ਸਾਹਿਬ ਉਮੀਦ ਆ ਜਿਹੜੀਆਂ ਅਮਰੀਕਾ ਦੀਆਂ ਸੜਕਾਂ ਦੇ ਉੱਤੇ ਤੁਸੀਂ ਪਹਿਲਾਂ ਪਾਉਂਦੇ ਹੋਏ ਪ੍ਰੋਗਰਾਮ ਸੁਣ ਰਹੇ ਹੋ ਤੇ ਸਾਨੂੰ ਵੀ ਜਗਿਆਸਾ ਜਿਹੜੀ ਜਾਗਦੀ ਜਾ ਰਹੀ ਆ ਅਮਰੀਕਾ ਜਾਣ ਦੀ, ਪਰ ਮੈਨੂੰ ਲੱਗਦਾ ਐਤਕੀ ਸਾਲ ਫੇਰ ਨਹੀਂ ਜਾ ਹੋਣਾ ਕਿਉਂਕਿ ਸਾਡੇ ਮਿੱਤਰ ਮਨਪ੍ਰੀਤ ਸਿੰਘ ਢੀਂਡਸਾ ਹੋਰਾਂ ਨੂੰ ਮਿਲਣ ਦੀ ਤਾਂਘ ਸੀ ਵੀ ਉਹਨਾਂ ਨੂੰ ਮਿਲਣ ਜਾਣਾ ਸੀ ਤੇ, ਪਰ ਉਹ ਤਾਂ ਆਪ ਹੀ ਖੁਦ ਕਹਿੰਦੇ ਅਸੀਂ ਆ ਰਹੇ ਹਾਂ ਚੱਲ ਕੇ ਸਾਡੇ ਕੋਲ ਅਗਲੇ ਹਫ਼ਤੇ, ਸੋ ਮੈਨੂੰ ਲੱਗਦਾ ਇਸੇ ਹਫ਼ਤੇ ਉਹਨਾਂ ਨੇ ਆ ਜਾਣਾ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਸਾਡਾ ਹੁਣ 6 ਮਹੀਨੇ ਡਿਲੇ ਹੋ ਜਾਣਾ ਅਮਰੀਕਾ ਜਾਣ ਦਾ, ਪਰ ਜ਼ਰੂਰ ਜਾਵਾਂਗੇ ਜੀ ਇੱਕ ਦਿਨ ਅਮਰੀਕਾ ਵੀ ਤੇ ਅਮਰੀਕਾ ਦੀਆਂ ਸੜਕਾਂ ਦੇ ਉੱਤੇ ਵੀ ਆਪ ਸਭ ਦਾ ਸਾਥ ਮਾਣਾਂਗੇ। ਨਿੱਕਾ ਢਿੱਲੋਂ ਬਾਈ ਨੇ ਗੁੱਡ ਮਾਰਨਿੰਗ ਬੁਲਾ ਦਿੱਤੀ ਆ ਤੇ ਪ੍ਰੂਨਿੰਗ ਦਾ ਟਾਈਮ ਆ, ਸਟੋਨ ਫਰੂਟ ਦੀ ਪ੍ਰੂਨਿੰਗ ਨੇ ਆ, ਕਿਆ ਖੂਬਸੂਰਤ ਲਾਈਨ ਆ, ਘਾਹ ਘੂਹ ਵਾਲੀ ਸਪਰੇ ਕੀਤੀ ਹੋਈ ਆ ਯਾਰ, ਘਾਹ ਵਾਲੀ ਸਪਰੇ ਮੰਗ ਵੀ ਦੇ ਦੋ ਇੱਕ ਦਿਨ ਯਾਰ, ਸਪਰੇ ਪਲਾਂਟ ਆ। ਮੈਂ ਕਈ ਵਾਰੀ ਰਾਜੇ ਤੋਂ ਮੰਗਿਆ, ਰਾਜਾ ਦਿੰਦਾ ਨੀ, ਕਹਿੰਦਾ ਆਉਂਦਾ ਕਹਿੰਦਾ ਬਾਈ ਮੇਰੇ ਤਾਂ ਆਪਦੇ ਬਹੁਤ ਜ਼ਿਆਦਾ ਕੰਮ ਆ ਕਰਨ ਵਾਲੇ। ਸੋ ਬੜਾ ਯਾਰ ਕੋਈ ਮੇਰੇ ਨਾ ਅਸਲ ਚ ਬਲੌਕ ਚ ਘਾਹ ਹੋਇਆ ਪਿਆ ਤੇ ਜਦੋਂ ਮੈਂ ਦੇਖਦਾ ਟਰੈਕਟਰ ਤੇ ਸਪਰੇ ਸਪਰੂ ਵਾਲੀ ਮਸ਼ੀਨ ਪਾ ਕੇ ਲੋਕ ਕਰੀ ਜਾਂਦੇ ਆ ਤਾਂ ਮੈਨੂੰ ਲੱਗਦਾ ਵੀ ਜੇ ਕੋਈ ਮੰਗ ਮਾ ਹੀ ਦੇ ਦੇ ਇੱਕ ਦਿਨ, ਫੇਰ ਉਹ ਗੱਲ ਯਾਦ ਆ ਜਾਂਦੀ ਹੈ ਇੰਡੀਆ ਵਾਲੀ ਵੀ ਜਿਹੜੀ ਉਹ ਲਾਈਨ ਨੀ ਲਿਖੀ ਹੁੰਦੀ ਸੀ, ਨਿਤ ਨਿਤਨੀ ਟਰਾਲੀ ਮੰਗ ਵੀ ਮਿਲਣੀ ਤੇ ਆਪਣੀ ਬਣਾ ਲਾ ਮਿੱਤਰਾ। ਸੋ ਹੁਣ ਆਪਣੀ ਬਣਾਉਣੀ ਪੈਣੀ ਆ ਤੇ, ਪਰ ਖੇਤ ਦੇ ਵਿੱਚ ਮੈਸੀ ਟਰੈਕਟਰ ਦੇ ਉੱਤੇ ਚਾਹ ਦਾ ਧਰ ਕੇ ਡੱਬਾ ਜਿਹੜੀ ਇਹ ਕੱਲ ਫੋਟੋ ਇਹਨਾਂ ਨੇ ਭੇਜੀ ਸੀ ਤੇ ਅੱਜ ਜਿਹੜੀ ਇਹਨਾਂ ਨੇ ਬਲੌਗ ਦੀ ਫੋਟੋ ਭੇਜੀ ਹੈ ਜੀ ਪ੍ਰੂਨਿੰਗ ਦੀ, ਤੇ ਤੁਸੀਂ ਬਲੌਗ ਦੇ ਉੱਤੇ ਲਾਈਵ ਬਲੌਗ ਦੇ ਉੱਤੇ ਜਿਹੜੀ ਇਹ ਫੋਟੋਆਂ ਦੇਖ ਸਕਦੇ ਹੋ ਤੇ ਤੁਹਾਨੂੰ ਫੀਲਿੰਗ ਆਊਗੀ ਜਦੋਂ ਮੈਸੀ ਦੇ ਉੱਤੇ ਚਾਹ ਤੇ ਪਾਣੀ ਦੀ ਜਿਹੜੀ ਇਸਕੀ ਧਰਕੇ ਦੇ ਉੱਤੇ ਜਿਹੜਾ ਸਮੋਕੋ ਕਰਨ ਦਾ ਕਿਆ ਆਨੰਦ ਆ ਖੇਤ ਦੇ ਵਿੱਚ। ਤੇ ਰਾਜਾ ਬਾਈ ਜੁੜ ਗਿਆ ਸੁਣ ਗਿਆ ਲੱਗਦਾ ਰਾਜਾ ਬਾਈ ਨੂੰ ਗੱਲ ਆਪਣੀ ਹਰਮਨ ਰੇਡੀਓ, ਕਹਿੰਦੇ ਮਿੰਟੂ ਬਰਾੜ ਜੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਹਾਜ਼ਰੀ ਕਬੂਲ ਕਰ ਲਈ ਜੀ, ਕਬੂਲ ਕਰਿਓ ਜੀ, ਕਬੂਲ ਹਾਜ਼ਰੀ ਹੋ ਗਈ ਆ ਜੀ। ਵੈਸੇ ਮੈਂ ਉਹ ਜਿਹੜੀ ਸਪਰੇਅ ਜੀ ਵਾਲੀ ਗੱਲ ਕੀਤੀ ਸੀ ਉਸ ਪਾਸੇ ਵੀ ਧਿਆਨ ਰੱਖਿਓ ਤੇ, ਕਿਉਂਕਿ ਆਪਾਂ ਇਕੱਲੇ ਰੇਡੀਓ ਦੇ ਸ਼ੋਅ ਨਹੀਂ ਕਰਨੇ, ਆਪਾਂ ਬਹਾਨੇ ਬਹਾਨੇ ਨਾਲ ਇੱਧਰ ਉੱਧਰ ਸੁਨੇਹੇ ਵੀ ਲਾ ਜਾਂਦੇ ਆ ਘਰ ਬਾਰ ਨੂੰ ਪਰਿਵਾਰ ਨੂੰ ਸਾਰਿਆਂ ਨੂੰ। ਜਿਵੇਂ ਉਹ ਚੁਟਕਲਾ ਨਹੀਂ ਸੁਣਾਉਂਦੇ ਹੁੰਦੇ, ਕਹਿੰਦੇ ਵੀ ਹਰਮਨ ਰੇਡੀਓ ਸਾਰੇ ਜਾਣੇ ਸੁਣਦੇ ਆ, ਉਹ ਤੇ ਕਹਿੰਦੇ ਹਾਂ ਸੁਣਦੇ ਆ ਸਾਰੇ ਸੁਣਦੇ, ਕਹਿੰਦਾ ਬਜ਼ੁਰਗ ਵੀ ਸੁਣਦੇ ਆ, ਕਹਿੰਦਾ ਹਾਂ, ਕਹਿੰਦਾ ਬੱਚੇ ਵੀ ਸੁਣਦੇ, ਕਹਿੰਦਾ ਹਾਂ, ਕਹਿੰਦਾ ਘਰ ਵਾਲੀਆਂ ਵੀ ਸੁਣਦੀਆਂ, ਕਹਿੰਦਾ ਹਾਂ, ਕਹਿੰਦਾ ਫਿਰ ਮਾੜਾ ਜਿਹਾ ਇੱਕ ਸੁਨੇਹਾ ਲਾਇਓ ਮੇਰੇ ਘਰ ਵਾਲੇ ਨੂੰ ਵੀ ਮੇਰੇ ਨਾਲ ਵਾਲੇ ਕਮਰੇ ਚ ਚਾਹ ਦਾ ਕੱਪ ਫੜਾ ਜਾ। ਸੋ ਉਹੀ ਗੱਲ ਆ ਜੀ, ਅਸੀਂ ਨਾਲ ਦੀ ਨਾਲ ਅਸੀਂ ਆਪਦੇ ਜਿਹੜੇ ਸੁਨੇਹੇ ਸੱਜਣਾ ਮਿੱਤਰਾਂ ਨੂੰ ਵੀ ਪਹੁੰਚਾ ਦਿੰਦੇ ਹਾਂ ਤੇ ਜ਼ਰੂਰ ਉਸ ਨਾਲ ਸਾਡੇ ਹੱਲ ਵੀ ਹੋ ਜਾਂਦੇ ਆ। ਰਣਜੀਤ ਸਿੰਘ ਰੇ ਵਾਈਟ ਵਾਲੇ ਜੁੜਿਆ ਬਾਈ ਜੀ ਤੇ ਕਹਿੰਦੇ ਗੁੱਡ ਮਾਰਨਿੰਗ ਆ ਜੀ। ਸੋ ਗੁੱਡ ਮਾਰਨਿੰਗ ਰਣਜੀਤ ਬਾਈ, ਤੇ ਉਮੀਦ ਆ ਵੀ ਤੁਸੀਂ ਵੀ ਮੈਲਬਨ ਦੇ ਵਿੱਚ ਆਪਣੇ ਬਿਜ਼ਨਸ ਦੇ ਵਿੱਚ ਜੁਟ ਗਏ ਹੋਵੋਗੇ। ਸੁਣਿਆ ਸੀ ਕੱਲ ਪਰਸੋਂ ਕਹਿੰਦੇ ਵੀ ਜਿਹੜੇ ਇੰਟਰਸਟ ਰੇਟ ਆ ਉਹ ਵੱਧ ਰਹੇ ਆ, ਜੇ ਇੰਟਰਸਟ ਰੇਟ ਵੱਧ ਗਏ ਤਾਂ ਫੇਰ ਕਹਿੰਦੇ ਵੀ ਤੁਹਾਡੀ ਮਾਰਕੀਟ ਤੇ ਅਸਰ ਪੈ ਜਾਂਦਾ। ਕਿਸੇ ਦਿਨ ਕਿਸੇ ਪ੍ਰੋਗਰਾਮ ਚ ਆ ਕੇ ਤੇ ਜ਼ਰੂਰ ਜਾਣਕਾਰੀ ਦਿਓ ਜੀ ਪ੍ਰੋਪਰਟੀ ਬਾਰੇ ਵੀ, ਤਾਂ ਕਿ ਸਾਡੇ ਸੱਜਣਾ ਮਿੱਤਰਾਂ ਨੂੰ ਪਤਾ ਲੱਗਦਾ ਰਹੇ। ਬਚਿੱਤਰ ਸਿੰਘ ਮੌੜ ਫਿਰੋਜ਼ਪੁਰ ਤੋਂ ਉੱਠ ਖੜਿਆ ਜੀ ਤੜਕੇ ਤੜਕੇ ਤੇ, ਉਹਨਾਂ ਨੇ ਵੀ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਆ। ਸੋ ਬਚਿੱਤਰ ਬਾਈ ਤੁਹਾਨੂੰ ਵੀ ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਆ ਜੀ ਆਪਾਂ ਇਸ ਸਾਲ ਦੇ ਐਂਡ ਦੇ ਉੱਤੇ ਆਪ ਸਭ ਜੀ ਦੇ ਦਰਸ਼ਨ ਕਰਨ ਇੰਡੀਆ ਆਵਾਂਗੇ। ਸਾਡੇ ਨਾਲ ਉਸ ਤੋਂ ਬਾਅਦ ਜੁੜੇ ਆ ਜੀ ਜਗਤਾਰ ਸਿੰਘ ਗਿੱਲ ਢੁੱਡੀਗਿਆ ਵਾਲੇ ਹਾਂਗਕਾਂਗ ਤੋਂ, ਤੇ ਉਹਨਾਂ ਨੇ ਬੜੀ ਖੂਬਸੂਰਤ ਫੋਟੋ ਭੇਜ ਦਿੱਤੀ ਹੈ ਜੀ। ਕਹਿੰਦੇ ਜ਼ਿੰਦਗੀ ਹਸੀਨ ਹੈ, ਇਸ ਦੇ ਬੀਤਿਆਂ ਸੈਕਿੰਡ ਮਿੰਟ ਘੰਟੇ ਤੇ ਦਿਨ ਵਾਪਸ ਨਹੀਂ ਆਉਂਦੇ, ਸੋ ਗਿਲੇ ਸ਼ਿਕਵੇ ਭੁੱਲ ਇਸ ਨੂੰ ਮਾਨਣ ਦੀ ਕੋਸ਼ਿਸ਼ ਕਰੋ। ਸ਼ੁਭ ਸਵੇਰ ਢੁੱਡੀਕੇ। ਸੋ ਢੁੱਡੀਕੇ ਸਾਹਿਬ ਬਿਲਕੁਲ ਜੀ, ਜ਼ਿੰਦਗੀ ਦਾ ਪਲ ਪਲ ਜਿਉਣਾ ਚਾਹੀਦਾ। ਤੇ ਉਹਨਾਂ ਨੇ ਨਾਲ ਮੈਸੇਜ ਲਿਖਿਆ ਜੀ, ਸਤਿ ਸ਼੍ਰੀ ਅਕਾਲ ਮਿੰਟੂ ਵੀਰੇ, ਆਮ ਬਸਤਾਂ ਤੇ GST ਦਾ ਖਰੀਦਣ ਵੇਲੇ ਲੱਗ ਜਾਵੇਗੀ, ਕੀ ਵੇਚਣ ਵਾਲੇ ਤੇ ਵੀ ਲੱਗੇਗੀ? ਮਿੰਟੂ ਵੀਰ, GST ਕਿਸਾਨਾਂ ਦੀਆਂ ਫਸਲਾਂ ਤੇ ਕਿਵੇਂ ਲੱਗਣੀ ਹੈ? ਇਹ ਵੀਡੀਓ ਮੈਨੂੰ ਜ਼ਰੂਰ ਭੇਜੋ ਵਟਸਐਪ ਤੇ। ਧੰਨਵਾਦ, ਉਹਨਾਂ ਨੇ ਜਿਹੜੀ ਮੈਂ ਵੀਡੀਓ ਸ਼ੇਅਰ ਕੀਤੀ ਉਹ ਮੰਗੀ ਆ। ਦੇਖੋ GST ਦੇ ਮਾਮਲੇ ਦੇ ਵਿੱਚ ਐਕਸਪਰਟ ਰਹੇ ਆਪਾਂ ਕਰਾਂਗੇ ਗੱਲ ਫਲੋਰਾ ਸਾਹਿਬ ਨਾਲ ਕਿਸੇ ਦਿਨ, ਕਿਉਂਕਿ ਉਹ ਇਕਾਨਮੀ ਦੇ ਕਾਫੀ ਮਾਹਰ ਆ। ਮੈਂ ਤਾਂ ਕਈ ਵਾਰੀ ਦੱਸਿਆ ਵੀ ਇਕਾਨਮੀ ਦੇ ਮਾਮਲੇ 'ਚ ਮੈਂ ਤਾਂ ਪੈਦਲ ਹੀ ਹਾਂ, ਮੈਨੂੰ ਤਾਂ ਮੇਰੇ ਆਪਦੇ ਬਟੂਏ 'ਚ $20-50 ਹੁੰਦੇ, ਉਹਨਾਂ ਦਾ ਹਿਸਾਬ ਕਿਤਾਬ ਨਹੀਂ ਰੱਖਣਾ ਆਉਂਦਾ, ਤੇ ਇਦੋਂ ਵੱਧ ਮੈਂ ਕਿਵੇਂ ਰੱਖ ਸਕਦਾ ਹਾਂ? ਗੱਲਾਂ ਬਾਤਾਂ ਹੀ ਕਈ ਵਾਰੀ ਵੱਡੀ ਹੋ ਜਾਂਦੇ ਆ ਤੇ ਕੰਮੀ ਨੇ ਆਪਾਂ ਵੱਡੇ। ਸੋ GST ਦੇ ਜਿਹੜੇ ਅਸਲੀ ਜਿਹੜੇ ਅਸਰ ਆਉਣੇ ਆ ਜ਼ਿਮੀਦਾਰੇ ਦਾ, ਜਿਵੇਂ ਤੁਸੀਂ ਪੁੱਛਿਆ, ਇਹ ਥੋੜੇ ਦਿਨਾਂ ਦੇ ਵਿੱਚ ਵਕਤ ਚ ਪਤਾ ਲੱਗੂ, ਪਰ ਮੈਨੂੰ ਇੰਨਾ ਕੁ ਪਤਾ ਜੀ ਐਸ ਟੀ ਵੇਚਣ ਵਾਲੇ ਖਰੀਦਣ ਵਾਲੇ ਦਾ ਮਸਲਾ ਨਹੀਂ ਹੁੰਦਾ ਜੀ, ਜੀ ਐਸ ਟੀ ਐਂਡ ਪੁਆਇੰਟ ਤੇ ਲੱਗਦੀ ਆ, ਇੱਕ ਪੁਆਇੰਟ ਦੇ ਉੱਤੇ ਜੀ ਐਸ ਟੀ ਲੱਗਦੀ ਆ, ਜਿਵੇਂ ਆਸਟ੍ਰੇਲੀਆ ਦੇ ਵਿੱਚ ਲੱਗਦੀ ਆ। ਹੁਣ ਮੰਨ ਲਓ ਮੈਂ ਜੀ ਐਸ ਟੀ ਮੈਂ ਜੋਬ ਕਰਦਾ, ਮੈਂ ਆਪਣੀ ਮੈਂ ਆਪਣਾ ਬਿਜ਼ਨਸ ਕਰਦਾ, ਮੈਂ ਇੰਸਟਾਲੇਸ਼ਨ ਕੈਮਰੇ ਇੰਸਟਾਲ ਕਰਦਾ, ਅੱਜ ਕੱਲ ਮੈਂ ਕੈਮਰੇ ਇੰਸਟਾਲ ਕਰਨ ਲਈ ਮੈਂ ਕੈਮਰੇ ਮੰਗਾਉਣਾ ਗਾ ਮੇਰੇ ਹੋਲਸੇਲਰ ਤੋਂ, ਤਾਂ ਹੋਲਸੇਲਰ ਮੰਨ ਲਓ ਮੈਨੂੰ $2,000 ਦੇ ਕੈਮਰੇ ਭੇਜਦਾ ਤੇ ਉਹ ਮੈਨੂੰ 2000 ਤੇ 200 ਪਲੱਸ 200 ਜੀ ਐਸ ਟੀ ਦਾ ਮੈਥੋਂ ਉਹ ਬਿੱਲ ਲੈ ਲੈਂਦਾ ਤੇ ਮੈਂ ਉਹਨੂੰ ਪੈਸੇ ਪੇ ਕਰਦਾ, ਤੇ ਉਹੀ $200 ਮੈਂ ਜੀ ਐਸ ਟੀ ਜਦੋਂ ਅੱਗੇ ਮੈਂ ਕੈਮਰੇ ਉਹ ਮੰਨ ਲਓ ਕੈਮਰੇ ਮੈਂ $2,500 ਦੇ ਵੇਚਤੇ ਤੇ ਮੈਂ ਆਪਦੀ ਵਿੱਚ ਜਿਹੜੀ ਆਪਦਾ ਕੰਮ ਦੇ ਵੀ $500 ਜਾਂ ਉਹਨੂੰ ਇੰਸਟਾਲੇਸ਼ਨ ਦੇ ਕਰਕੇ ਤੇ ਮੈਂ 2500 ਦੇ ਵੇਚਦੇ, ਤਾਂ ਮੈਂ ਅੱਗਿਓਂ 2500 ਪਲੱਸ ਜਿਹੜਾ $250 ਜੀ ਐਸ ਟੀ ਅੱਗੋਂ ਲਊਂਗਾ, ਤਾਂ ਮੈਂ ਉਹ ਜਿਹੜੀ ਐਂਡ ਪੁਆਇੰਟ ਵਾਲੇ ਨੂੰ $250 ਜੀ ਐਸ ਟੀ ਪੈ ਗਈ ਆ, ਤੇ ਮੈਂ ਰਿਟਰਨ ਮੈਂ ਆਪਦੀ ਜੀ ਐਸ ਟੀ ਕਲੇਮ ਕਰ ਲੂੰਗਾ ਜਿਹੜੀ ਮੈਂ $200 ਭਰੀ ਆ ਤੇ ਮੈਂ $250 ਲੈ ਲਈ, ਤਾਂ ਮੈਨੂੰ ਕਲੇਮ ਹੋ ਗਈ ਆਟੋਮੈਟਿਕਲੀ, ਮੇਰੇ ਤਾਂ ਸਿਰਫ $50 ਹੀ ਜੀ ਐਸ ਟੀ ਲੱਗੇ ਨਾ। ਪਰ ਐਂਡ ਪੁਆਇੰਟ ਵਾਲੇ ਦੇ ਜਿੱਥੇ ਜਾ ਕੇ ਉਹ ਚੀਜ਼ ਖਪਤ ਹੋਈ ਜਿੱਥੇ ਉਹ, ਤਾਂ ਉਹ ਖਪਤ ਵਾਲੇ ਦੇ ਉੱਥੇ ਜਿਹੜਾ ਉਹਨੂੰ $250 ਉਹਨੂੰ ਜੀ ਐਸ ਟੀ ਪੈ ਗਈ, ਵਨ ਟਾਈਮ ਇੱਕ ਥਾਂ ਤੇ ਟੈਕਸ ਹੋ ਗਿਆ, ਜਾਣੀ ਕਿ ਜਿਹਨੂੰ ਕਹਿੰਦੇ ਆ। ਇੰਨੀ ਕੁ ਮੈਨੂੰ ਸਰਲ ਭਾਸ਼ਾ ਚ ਸਮਝ ਆਉਂਦੀ ਆ, ਪਰ ਜ਼ਿਆਦਾ ਆਪਾਂ ਕਿਸੇ ਦਿਨ ਆਪਣੇ ਅਕਾਊਂਟੈਂਟ ਜਿਵੇਂ ਆਪਣੇ ਬਾਈ ਜੀ ਗੁਰਸ਼ਰਨ ਕੰਦੋਲਾ ਉਰੇ, ਤੇ ਇਹਨਾਂ ਨੂੰ ਆਪਾਂ ਕਿਸੇ ਦਿਨ ਜੋੜ ਕੇ ਤੇ ਜੀ ਐਸ ਟੀ ਦੇ ਜਿਹੜੇ ਖਾਸ ਕਰਕੇ ਕੀ ਬਰੀਕੀਆਂ, ਕਿਉਂਕਿ ਸਿਸਟਮ ਤਾਂ ਸਾਰਾ ਸੇਮ ਹੀ ਆ ਆਸਟ੍ਰੇਲੀਆ ਵਾਲਾ ਹੀ ਆ, ਤਾਂ ਫਿਰ ਆਸਟ੍ਰੇਲੀਆ ਵਾਲਾ ਸਿਸਟਮ ਤੁਹਾਨੂੰ ਪਤਾ ਲੱਗ ਜੂਗਾ। ਇੱਥੇ ਜ਼ਿਮੀਦਾਰ ਦੇ ਉੱਤੇ ਜਿਹੜੀ ਜੀ ਐਸ ਟੀ ਲੱਗਦੀ ਆ ਉਹ ਡਿਪੈਂਡ ਕਰਦਾ, ਜੀ ਐਸ ਟੀ ਰਜਿਸਟਰਡ ਹੋ ਤਾਂ ਤੁਸੀਂ ਕਲੇਮ ਕਰ ਲੈਂਦੇ ਹੋ, ਤੇ ਜ਼ਿਆਦਾਤਰ ਜਿਹੜਾ ਜ਼ਿਮੀਦਾਰ ਆ ਉਹਦੀ ਜੀ ਐਸ ਟੀ ਕਲੇਮ ਹੀ ਹੋ ਜਾਂਦੀ ਆ, ਉਹਨੂੰ ਲੋੜ ਨਹੀਂ ਪੈਂਦੀ ਇੱਥੇ ਭਰਨ ਦੀ, ਤੇ ਉਹਨੂੰ ਮਿਲ ਜਾਂਦੀ ਆ ਉਲਟਾ ਐਂਡ ਆਫ ਦ ਡੇ। ਤੇ ਬਹੁਤ ਵਾਰ ਕਈ ਵਾਰੀ ਤਾਂ ਇਹ ਹੁੰਦਾ ਜਿਵੇਂ 50,000 ਦਾ ਯੂਟ ਲਏ ਆ ਤੇ ਉਹਨਾਂ ਦੇ ਉੱਤੇ 5,000 ਜੀ ਐਸ ਟੀ ਜਿਹੜੀ ਉਹ ਕਲੇਮ ਕਰ ਲੈਂਦੇ ਆ। ਪਰ ਜਿਹੜੀ ਬਰੀਕੀਆਂ ਉਹ ਆਪਾਂ ਐਕਸਪਰਟ ਤੋਂ ਸਮਝੀਏ ਤਾਂ ਜ਼ਿਆਦਾ ਚੰਗੀ ਗੱਲ ਆ, ਕਿਉਂਕਿ ਮੇਰੇ ਵਰਗੇ ਕੱਚ ਘੜ ਦੀ ਜਿਹੜੀ ਰਾਏ ਕਈ ਵਾਰੀ ਉਲਟਾ ਹੋਰ ਪੰਗਾ ਖੜਾ ਕਰਦੇ। ਸੋ ਇਸ ਕਰਕੇ ਮਾਫ਼ੀ ਚਾਹੁੰਦਾ, ਇਸ ਬਾਰੇ ਚ ਪੂਰੀ ਜਾਣਕਾਰੀ ਨਹੀਂ ਹੈ। ਹਰਮੀਤ ਸਿੰਘ ਚੰਨਾ ਜੁੜੇ ਆ ਜੀ ਤੇ ਕਹਿੰਦੇ ਮਿੰਟੂ ਭਾਜੀ, ਸਰਬਜੀਤ ਭਾਜੀ ਅਤੇ ਪਟਿਆਲਾ ਆਲ ਲਿਸਨਰਸ ਆਫ ਹਰਮਨ ਰੇਡੀਓ ਵਰਲਡ ਵਾਈਡ, ਸਤਿ ਸ੍ਰੀ ਅਕਾਲ ਐਂਡ ਗੁੱਡ ਮਾਰਨਿੰਗ। ਵਿਚਾਰ ਡਿਸਕਸਡ ਔਨ ਮੀਰੀ ਪੀਰੀ ਦਿਵਸ ਵਾਸ ਵੈਰੀ ਸ਼ਾਰਟ ਐਂਡ ਇਨਫੋਰਮੇਟਿਵ। ਬਿਲਕੁਲ ਜੀ, ਦੇਖੋ ਸ਼ਾਰਟ ਦੇ ਵਿੱਚ ਵੱਡੀ ਗੱਲ ਕਹੀ ਗਈ ਹੈ, ਗੱਲ ਨੂੰ ਕਿਤੇ ਬਤੰਗੜ ਬਣਾ ਕੇ ਵੀ ਕਿਹਾ ਜਾ ਸਕਦਾ ਤੇ ਗੱਲ ਨੂੰ ਬਰੀਕੀ ਨਾਲ ਵੀ ਸਮਝਾਇਆ ਜਾ ਤੇ ਗੱਲ ਨੂੰ ਸ਼ਾਰਟ ਦੇ ਵਿੱਚ ਵੀ ਸਮਝਾਇਆ ਜਾ ਸਕਦਾ। ਸੋ ਬਹੁਤ ਖੂਬਸੂਰਤ ਵਿਖਿਆਨ ਜਿਹੜਾ ਦਲਜੀਤ ਸਿੰਘ ਹੋਰਾਂ ਨੇ ਕੀਤਾ, ਸੋ ਨਾਲ ਹੀ ਉਹਨਾਂ ਨੇ ਇੱਕ ਗੁਰਬਾਣੀ ਦੀ ਤੁੱਕ ਭੇਜੀ ਹੈ ਜੀ। ਸੋ ਬਹੁਤ ਮਿਹਰਬਾਨੀ ਆਪਣੇ ਹਰਮੀਤ ਬਾਈ ਜੀ, ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਤੇ ਸਾਡੇ ਨਾਲ ਸਾਂਝ ਪਾਈ। ਗੌਰਵ ਸ਼ਰਮਾ ਜੁੜ ਚੁੱਕਿਆ ਜੀ ਬਿਨੀ ਭਗਤੋਂ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਮੈਨੂੰ ਤੇ ਸਰਬਜੀਤ ਹੋਰਾਂ ਨੂੰ, ਤੇ ਨਾਲ ਉਹਨਾਂ ਨੇ ਇੱਕ ਖਬਰ ਸਾਂਝੀ ਕਰੀ ਹੈ, ਕਹਿੰਦੇ ਸਾਡੀ ਰੀਸ ਕੌਣ ਕਰੂ, ਰਾਜਾ ਗਿੱਲ ਦੀ ਲਿਖੀ ਹੋਈ ਸ਼ਾਰਟ ਪੱਤਰ ਆ, ਅੱਛਾ ਚਿੱਠੀ ਆ ਕੋਈ, ਤੇ ਉਹਨਾਂ ਨੇ ਅਖਬਾਰ ਚ ਛਪੀ ਹੈ ਜੀ, ਮੈਂ ਪੜ੍ਹ ਦਿੰਦਾ ਹੂ ਬਹੂ। ਇੱਕ ਦਿਨ ਕਹਿੰਦੇ ਮੈਂ ਆਪਣੇ ਆੜਤੀ ਦੇਵਰਾਜ ਦੀ ਕੀੜੇ ਮਾਰ ਦਵਾਈਆਂ ਦੀ ਦੁਕਾਨ ਤੋਂ ਆਪਣੇ ਖੇਤ ਵਾਸਤੇ ਨਦੀਨ ਨਾਸ਼ਕ ਦਵਾਈ ਲੈਣ ਗਿਆ, ਮੈਂ ਕੀ ਦੇਖਿਆ ਕਿ ਮੇਰੇ ਤੋਂ ਪਹਿਲਾਂ ਮੇਰੇ ਹੀ ਪਿੰਡ ਦਾ ਕਿਸਾਨ ਕਿੱਕਰ ਸਿੰਘ ਦੇਵਰਾਜ ਤੋਂ 5,000 ਵਿਆਜ ਤੇ ਲੈਣ ਲਈ ਮਿੰਨਤਾਂ ਤਰਲੇ ਕਰ ਰਿਹਾ ਸੀ, ਪਰ ਦੇਵਰਾਜ ਉਸ ਨੂੰ ਪਿਛਲੇ ਖੜੇ ਪੈਸੇ ਵਾਪਸ ਨਾ ਕਰਨ ਕਰਕੇ ਹੋਰ ਪੈਸੇ ਦੇਣ ਤੋਂ ਅਸਮਰਥ ਪ੍ਰਗਟ ਕਰ ਰਿਹਾ ਸੀ। ਕਿੱਕਰ ਸਿੰਘ ਦੇ ਜ਼ਿਆਦਾ ਵਾਸਤੇ ਪਾਉਣ ਕਰਕੇ ਅਖੀਰ ਨਾ ਚਾਹੁੰਦੇ ਹੋਏ ਵੀ ਦੇਵਰਾਜ ਨੇ ਉਸਦਾ ਸੱਜਾ ਅੰਗੂਠਾ ਆਪਣੀ ਲਾਲ ਬਾਈ ਤੇ ਲਗਾ ਕੇ ਉਸ ਨੂੰ 5,000 ਰੁਪਏ ਦੇ ਦਿੱਤੇ ਸਨ। ਉਸ ਤੋਂ ਅਗਲੇ ਦਿਨ ਮੈਂ ਕੀ ਦੇਖਿਆ ਕਿ ਉਹੀ ਕਿੱਕਰ ਸਿੰਘ ਪਿੰਡੋਂ ਗਈ ਜੈਲਦਾਰਾਂ ਦੀ ਬਰਾਤ ਵਿੱਚ ਨੱਚਦਿਆਂ ਆਰਕੈਸਟਰਾ ਦੇ ਨੋਟ ਸਿੱਟ ਰਿਹਾ ਸੀ ਅਤੇ ਡੀਜੇ ਵਾਲੇ ਨੂੰ ਵਾਰ ਵਾਰ ਇੱਕੋ ਗਾਣਾ ਲਾਉਣ ਦੀ ਫਰਮਾਇਸ਼ ਕਰ ਰਿਹਾ ਸੀ, ਜਿਸ ਦੇ ਬੋਲ ਸਨ ਮਾਲਕ ਜ਼ਮੀਨਾਂ ਦੇ ਤੇ ਪੁੱਤ ਸਰਦਾਰਾਂ ਦੇ, ਸਾਡੇ ਸਿਰੋਂ ਚੱਲਦੇ ਨੇ ਘਰ ਸ਼ਾਹੂਕਾਰਾਂ ਦੇ, ਖੁੱਲੇ ਰੱਖੀਏ ਦਿਲ ਦੇ ਦਿਲਾਂ ਦੇ ਦਰਵਾਜ਼ੇ, ਸਾਡੀ ਰੀਸ ਕੌਣ ਕਰ ਲੂ, ਸਾਨੂੰ ਰੱਬ ਨੇ ਬਣਾਇਆ ਮਹਾਰਾਜੇ। ਵਾਹ ਕਿਆ ਬਾਤ ਆ ਜੀ, ਕਾਫੀ ਸੱਚ ਆ ਜੀ, ਇਹ ਹੋ ਸਕਦਾ ਹੈ ਸੱਚ ਦੀ ਸਟੋਰੀ ਜਿਹੜੀ ਤੁਸੀਂ ਸਾਂਝੀ ਕੀਤੀ ਆ, ਪਰ ਇਹ ਕਾਫੀ ਸੱਚ ਆ, ਗਾਹੇ ਬਗਾਏ ਤੁਸੀਂ ਸਾਰਿਆਂ ਨੇ ਹੀ ਇਹ ਸੱਚ ਮਾਣਿਆ ਹੋਊ, ਸੁਣਿਆ ਹੋਊ, ਦੇਖਿਆ ਹੋਊ ਵੀ ਕਿਵੇਂ ਜਿਹੜਾ ਅਸੀਂ ਕਰਜ਼ੇ ਲੈ ਕੇ ਤੇ ਜਿਹੜੀਆਂ ਐਸ਼ ਮਸਤੀਆਂ ਕਰਦੇ ਆ, ਕਰਜ਼ੇ ਲੈ ਕੇ ਵੱਡੀਆਂ ਗੱਡੀਆਂ ਲੈਂਦੇ ਆ, ਹਰ ਇੱਕ ਚੀਜ਼ ਹੀ ਉਹੀ ਚੀਜ਼ ਆ ਜੀ। ਇੱਥੇ ਵੀ ਕਿਤੇ ਨਾ ਕਿਤੇ ਮੈਂ ਨੋਟ ਕੀਤਾ, ਇੱਥੇ ਵੀ ਅਸੀਂ ਜਦੋਂ ਮਾੜੇ ਜੇ ਸੰਭਲ ਜਾਂਦੇ ਆ ਨਾਲ ਦੀ ਨਾਲ ਫਿਰ ਕਹਿੰਦੇ ਆ ਵੀ ਹੁਣ ਤਾਂ ਸਾਨੂੰ ਐਸ ਯੂ ਵੀ ਲੈਣੀ ਪੈਣੀ ਆ, ਤੇ ਐਸ ਯੂ ਵੀ ਲੈਣ ਵੇਲੇ ਸਾਨੂੰ ਪਤਾ ਹੀ ਆ ਵੀ ਅਸੀਂ ਕਿੰਨਾ ਕੁ ਜਿਹੜਾ ਪੈਸਾ ਲੈਂਦੇ ਆ, ਕਿੰਨਾ ਕੁ ਜੇਬ ਚੋਂ ਲਾਉਣੇ ਆ ਤੇ ਕਿੰਨਾ ਕੁ ਅਸੀਂ ਫਿਰ ਵਿਆਜ ਭਰਦੇ ਆ, ਤੇ ਹਾਲਾਂਕਿ ਸਾਨੂੰ ਉਸ ਐਸ ਯੂ ਬਿਨਾ ਵੀ ਬਿਨਾ ਸਰਦਾ ਹੁੰਦਾ। ਸੋ ਗੱਲਾਂ ਸਾਰੇ ਕਿਤੇ ਉਹੀ ਆ ਜੀ, ਸੇਮ ਹੀ ਆ। ਇੱਧਰ ਰਪਿੰਦਰ ਬਰਾੜ ਜੁੜਿਆ ਜੀ, ਸਤਿ ਸ੍ਰੀ ਅਕਾਲ ਬਾਈ ਜੀ ਐਂਡ ਸ਼ੇਰ ਹਰਮਨ, ਸਾਰੇ ਹਰਮਨ ਪਰਿਵਾਰ ਨੂੰ ਵੀ ਬਾਈ ਜੀ। ਵੁਮੈਨ ਕ੍ਰਿਕਟ ਵਰਲਡ ਕੱਪ ਚੱਲ ਰਿਹਾ ਜੀ ਐਂਡ ਇੰਡੀਆ ਇੰਡੀਅਨ ਕੁੜੀਆਂ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀਆਂ ਨੇ। ਕੱਲ ਵੀ ਉਹਨਾਂ ਨੇ ਪਾਕਿਸਤਾਨ ਨੂੰ ਬਹੁਤ ਪਾਕਿਸਤਾਨ ਤੇ ਬਹੁਤ ਵਧੀਆ ਜਿੱਤ ਪ੍ਰਾਪਤ ਕੀਤੀ ਹੈ। ਸਾਡੇ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ। ਬਟ ਸੋਸ਼ਲ ਮੀਡੀਆ ਇਸ ਨੂੰ ਕੋਈ ਜ਼ਿਆਦਾ ਮਹੱਤਵ ਨਹੀਂ ਦੇ ਰਿਹਾ। ਬਿਲਕੁਲ ਜੀ, ਮੈਂ ਵੀ ਨੋਟ ਕੀਤਾ, ਸੋਸ਼ਲ ਮੀਡੀਆ ਕੋਈ ਜ਼ਿਆਦਾ ਮਹੱਤਵ ਨਹੀਂ ਦੇ ਰਿਹਾ, ਪਰ ਆਪਣੀਆਂ ਕੁੜੀਆਂ ਬਹੁਤ ਸੋਹਣਾ ਜਿਹੜਾ ਪ੍ਰਦਰਸ਼ਨ ਕਰ ਰਹੀਆਂ ਤੇ ਬਹੁਤ ਸੋਹਣੀ ਉਹਨਾਂ ਨੇ ਗੇਮ ਦਿਖਾਈ ਆ। ਤੇ ਖਾਸ ਕਰਕੇ ਇੱਕ ਸਾਡੀ ਵੀ ਧੀ, ਮੋਗੇ ਦੀ ਧੀ, ਪੰਜਾਬਣ ਧੀ ਹਰਮਨਜੀਤ ਕੌਰ, ਜਿਹੜੀ ਕਿ ਥੋੜਾ ਚਿਰ ਕੈਪਟਨਸ਼ਿਪ ਦਾ ਵੀ ਉਹਨੇ ਹਾਸਲ ਕੀਤੀ ਸੀ ਜਦੋਂ ਮਿਤਾਲੀ ਰਾਜ ਥੋੜੇ ਦਿਨ ਲਈ ਛੁੱਟੀ ਤੇ ਗਏ ਸਨ ਤਾਂ ਉਦੋਂ ਹਰਮਨ ਨੂੰ ਕੈਪਟਨ ਬਣਾਇਆ ਗਿਆ ਸੀ। ਕੁੜੀ ਚ ਕਾਫੀ ਸੰਭਾਵਨਾ ਜੀ, ਤੇ ਬਹੁਤ ਸੋਹਣਾ ਉਹ ਖੇਡਦੀ ਆ, ਬੜੇ ਲੰਮੇ ਲੰਮੇ ਛੱਕੇ ਮਾਰਦੀ ਆ, ਤੇ ਜੇ ਇੱਕ ਬੜੀ ਮਲੂਕੜੀ ਤੇ ਨਰਮ ਜੇ ਸੁਭਾਅ ਦੀ ਕੁੜੀ ਆ। ਮੈਨੂੰ ਐਡੀਲੇਡ ਦੇ ਵਿੱਚ ਉਹਨੂੰ ਮਿਲਣ ਦਾ ਮੌਕਾ ਮਿਲਿਆ ਤੇ ਮੈਨੂੰ ਲੱਗਿਆ ਵੀ ਇਹ ਕੁੜੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਪੰਜਾਬੀਆਂ ਦਾ ਖਾਸ ਕਰਕੇ ਨਾਂ ਰੌਸ਼ਨ ਕਰੂਗੀ। ਸੋ ਸਾਰੀ ਟੀਮ ਹੀ ਬੜਾ ਵਧੀਆ ਖੇਡ ਰਹੀ ਹੈ ਤੇ ਮੈਨੂੰ ਬੜੀ ਉਸ ਜਦੋਂ ਮੈਂ ਐਡੀਲੇਡ ਮਿਲਿਆ ਸੀ ਨਾ ਟੀਮ ਨੂੰ ਤੇ ਮੈਨੂੰ ਬੜੀ ਇੱਕ ਦੇਖਣ ਚ ਹੈਰਾਨੀ ਹੋਈ ਵੀ ਉਹ ਚ ਨਾ ਇੱਕ ਨਿੱਕੇ ਨਿੱਕੀਆਂ ਕੁੜੀਆਂ ਸੀ ਜਿਨ੍ਹਾਂ ਦੇ ਕੱਦ ਕਾਠ ਵੀ ਉਹ ਜੇ ਨਹੀਂ ਸੀਗੇ। ਇੱਕ ਜੇ ਕੱਲੀ ਆਪਾਂ ਇੱਕ ਬੋਲਰ ਆ ਕੁੜੀ ਜਿਹੜੀ ਕਿ ਬਹੁਤ ਪੁਰਾਣਾ ਖੇਡ ਰਹੀ ਆ, ਉਹ ਤਾਂ ਬਹੁਤ ਉਹਦਾ ਹਾਈਟ ਆ, ਬੜਾ ਕੱਦ ਕਾਠ ਉਹਦੀ ਸਿਹਤ ਆ। ਬਾਕੀ ਕੁੜੀਆਂ ਨਾ ਬਹੁਤ ਹੀ ਮਲੂਕੜੀਆਂ ਆਈਆਂ ਤੇ ਨਿੱਕੀਆਂ ਨਿੱਕੀਆਂ ਕੁੜੀਆਂ, ਤੇ ਜਦੋਂ ਆਸਟ੍ਰੇਲੀਆ ਦੀ ਟੀਮ ਆਈ ਉਹਨਾਂ ਦੇ ਕੋਲੇ ਤਾਂ ਮੈਨੂੰ ਐਂ ਜਿਹਾ ਲੱਗਿਆ ਵੀ ਇਹ ਤਾਂ ਬੱਚੀਆਂ ਆਈਆਂ ਤੇ ਕੀ ਕਰਨਗੀਆਂ ਆਸਟ੍ਰੇਲੀਆ ਦੇ ਸਾਹਮਣੇ। ਪਰ ਉਹਨਾਂ ਨੇ ਉਸ ਟਾਈਮ ਵੀ ਬਹੁਤ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀਗਾ ਆਸਟ੍ਰੇਲੀਆ ਦੇ ਸਾਹਮਣੇ, ਤੇ ਖਾਸ ਕਰਕੇ ਹਰਮਨ ਨੇ ਬੜੇ ਸੋਹਣੇ ਸ਼ਾਟ ਮਾਰੇ ਸੀ ਉਸ ਦਿਨ, ਤਾਂ ਮੈਨੂੰ ਬੜਾ ਵਧੀਆ ਲੱਗਿਆ ਸੀ ਮਿਲ ਕੇ। ਸੋ ਦੋਸਤੋ, ਕੋਸ਼ਿਸ਼ ਕਰਿਆ ਕਰੋ ਜੀ, ਵਿਤਕਰਾ ਨਾ ਕਰਿਆ ਕਰੋ। ਸਾਡੀਆਂ ਧੀਆਂ ਭੈਣਾਂ ਤੇ ਇੰਨਾ ਮਾਣ ਕਰ ਰਹੀਆਂ ਤੇ ਅਸੀਂ ਕੋਹਲੀ ਹੋਰਾਂ ਨੂੰ ਤੇ ਧੋਨੀ ਹੋਰਾਂ ਨੂੰ ਦਿਨ ਰਾਤ ਰੱਬ ਬਣਾਈ ਜਾਂਦੇ ਹਾਂ, ਤੇ ਜ਼ਰੂਰ ਇਹਨਾਂ ਨੂੰ ਵੀ ਜ਼ਰੂਰ ਹੌਸਲਾ ਦਿਆ ਕਰੀਏ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇੱਕ ਹੋਰ ਮੁਹਤਾਜ ਆ ਜਾਂ ਇੱਕ ਹੋਰ ਜਿਹੜਾ ਰਾਹ ਖੁੱਲ੍ਹ ਜਾਣ ਸਾਡੀ ਕੁੜੀਆਂ ਲਈ। ਸੋ ਬਹੁਤ ਵਧੀਆ ਲੱਗਦਾ ਜੀ ਜਦੋਂ ਵਰਲਡ ਕੱਪ ਦੇ ਵਿੱਚ ਕੁੜੀਆਂ ਜਿੱਤ ਰਹੀਆਂ ਤੇ ਕੱਲ ਪਾਕਿਸਤਾਨ ਨੂੰ ਤੇ ਸਿਰਫ 70 ਰਨ ਦੇ ਉੱਤੇ ਸਮੇਟ ਕੇ ਉਹਨਾਂ ਨੇ ਬਹੁਤ ਵਧੀਆ ਜਿਹੜੀ ਪ੍ਰਦਰਸ਼ਨ ਕੀਤਾ। ਸਾਡੇ ਨਾਲ ਜੁੜੇ ਆ ਜੀ ਨਾਨਕ ਬੇਕਰੀ ਡੈਨੀ ਨੌਂਗ ਤੋਂ ਲਾਡੀ ਬਾਈ ਹੋਰੇ, ਕਹਿੰਦੇ ਸਤਿ ਸ੍ਰੀ ਅਕਾਲ ਵੀਰ ਜੀ, ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਜੀ, ਥੈਂਕਸ ਵੀਰ ਜੀ ਫਰੋਮ ਨਾਨਕ ਬੇਕਰੀ। ਸੋ ਨਾਨਕ ਬੇਕਰੀ ਵਾਲੇ ਬੜੇ ਵਧੀਆ ਬਰਥਡੇ ਕੇਕ ਭੇਜ ਰਹੇ ਆ ਜੀ ਫੋਟੋਆਂ ਦੇ ਜ਼ਰੀਏ। ਸੋ ਬਹੁਤ ਮਿਹਰਬਾਨੀ, ਤੁਸੀਂ ਸਾਡੇ ਨਾਲ ਜੁੜਦੇ ਹੋ ਤੇ ਨਾਲ ਨਾਲ ਸਾਂਝ ਪਾਉਂਦੇ ਹੋ, ਤੇ ਉਮੀਦ ਕਰਦੇ ਹਾਂ ਜੀ ਵੀ ਤੁਹਾਡੀ ਜਿਹੜੀ ਬੇਕਰੀ ਆ ਉਹ ਦਿਨ ਰਾਤ ਤਰੱਕੀ ਕਰੇ ਤੇ ਬਾਬੇ ਨਾਨਕ ਦਾ ਜਿਹੜਾ ਨਾਮ ਉਹਨੂੰ ਵੀ ਬਰਕਰਾਰ ਰੱਖਿਓ ਜੀ। ਮੈਂ ਇੰਨੀ ਕੁ ਰਿਕੁਐਸਟ ਜ਼ਰੂਰ ਬੇਨਤੀ ਕਰੂੰਗਾ ਵੀ ਅਸੀਂ ਗਾਹੇ ਬਗਾਏ ਆਪਣੇ ਬਿਜ਼ਨਸ ਦੇ ਵਿੱਚ ਜਾਂ ਹੋਰ ਥਾਵਾਂ ਦੇ ਉੱਤੇ ਵਿੱਚ ਕਈ ਵਾਰੀ ਨਾਂ ਰੱਖ ਲੈਂਦੇ ਹਾਂ ਤੇ ਪਰ ਸਾਨੂੰ ਥੋੜਾ ਜਿਹਾ ਫਿਰ ਉਸ ਮੁਤਾਬਕ ਆਪਣੀ ਸੋਚ ਜਾਂ ਸਟੈਂਡਰਡ ਵੀ ਬਣਾ ਕੇ ਰੱਖਣਾ ਚਾਹੀਦਾ, ਕਿਉਂਕਿ ਜੇ ਕਿਤੇ ਵੀ ਕੋਈ ਗੱਲ ਹੁੰਦੀ ਆ ਤਾਂ ਉਹ ਬਾਬੇ ਨਾਨਕ ਦੇ ਨਾਂ ਦੇ ਉੱਤੇ ਕੋਈ ਗੱਲ ਨਾਂ ਚ ਨਾ ਆਵੇ। ਇਹ ਮੇਰੀ ਵੱਡਾ ਭਰਾ ਸਮਝ ਕੇ ਸਮਝੋ ਜਾਂ ਜਿਵੇਂ ਵੀ ਸਮਝੋ, ਇਹ ਮੇਰੀ ਇੱਕ ਬੇਨਤੀ ਆ, ਰਿਕੁਐਸਟ ਆ ਤੁਹਾਨੂੰ ਵੀ ਜ਼ਰੂਰ ਆਪਣੀ ਬੇਕਰੀ ਦੇ ਵਿੱਚ ਇਸ ਚੀਜ਼ ਨੂੰ ਬਣਾਈ ਰੱਖਿਓ ਵੀ ਜੇ ਬਾਬੇ ਨਾਨਕ ਦਾ ਨਾਂ ਲਿਖਿਆ ਤਾਂ ਉਹ ਸੱਚੀ ਹੀ ਉੱਥੇ 13-13 ਦੌਲਣ ਦਾ ਸੌਦਾ ਵੀ ਹੋਣਾ ਚਾਹੀਦਾ, ਸੱਚ ਦੇ ਨੇੜੇ ਹੋਣਾ ਚਾਹੀਦਾ, ਕਦੇ ਵੀ ਕਿਸੇ ਨੂੰ ਗੁੰਮਰਾਹ ਨਾ ਕਰਿਓ, ਕਦੇ ਵੀ ਕੋਈ ਵੀ ਗਲਤ ਚੀਜ਼ ਨਾ ਕਰਿਓ। ਜੇ ਕਿਸ ਕਰਨ ਵੀ ਲੱਗਿਓ ਤਾਂ ਨਾਂ ਦਾ ਬੋਰਡ ਜ਼ਰੂਰ ਪੜ੍ਹ ਲਿਓ ਵੀ ਇਹ ਤੁਹਾਡੀ ਦੁਕਾਨ ਨਹੀਂ ਹੈ, ਬਾਬੇ ਨਾਨਕ ਦੀ ਦੁਕਾਨ ਆ, ਤੇ ਉੱਥੋਂ ਤੁਸੀਂ ਕੀ ਐਕਸਪੈਕਟੇਸ਼ਨ ਕਰਦੇ ਹੋ ਬਾਬੇ ਨਾਨਕ ਤੋਂ, ਕਿਹੋ ਜਿਹਾ ਸੌਦਾ ਮਿਲ ਸਕਦਾ। ਸੋ ਆਸ ਕਰਦੇ ਹਾਂ ਜੀ ਤੁਸੀਂ ਜ਼ਰੂਰ ਉਹਨਾਂ ਦੇ ਪੂਰਨਿਆਂ ਦੇ ਉੱਤੇ ਉਤਰੋਗੇ। ਮਨਦੀਪ ਸਿੰਘ ਜੁੜੇ ਆ ਜੀ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾ ਰਹੇ ਜੀ ਸਾਰੇ ਸਰੋਤਿਆਂ ਨੂੰ। ਤੁਸੀਂ ਕੀ ਇੱਕ ਕਿਹਾ ਸੀ, ਅਗਰ ਕਿਸੇ ਨੇ ਖੇਤੀ ਕਰਨ ਬਾਰੇ ਇੱਥੇ ਕੋਈ ਇਨਫੋਰਮੇਸ਼ਨ ਚਾਹੀਦੀ ਹੋਈ ਤਾਂ ਅਸੀਂ ਕੰਟੈਕਟ ਨੰਬਰ ਸੈਂਡ ਕਰ ਸਕਦੇ ਹਾਂ, ਸੋ ਕੈਨ ਯੂ ਪਲੀਜ਼ ਸੈਂਡ ਮੀ ਵਨ। ਖੇਤੀ ਕਰਨ ਵਾਲੇ ਜਿਹੜਾ ਕੰਟੈਕਟ ਨੰਬਰ ਦਾ ਸਾਡਾ ਹੀ ਹੈ ਜੀ, ਤੁਸੀਂ ਮੇਰੇ ਨਾਲ ਜਦੋਂ ਮਰਜ਼ੀ ਕਾਲ ਕਰ ਲਿਓ, ਅਮਨਦੀਪ ਨੂੰ ਕਾਲ ਕਰ ਲਿਓ। ਹੁਣ ਤਾਂ ਸਾਡੇ ਬਹੁਤ ਸਾਰੇ ਜ਼ਿਮੀਦਾਰ ਭਰਾ ਹੋ ਗਏ ਜਿਹੜੇ ਹੈਲਪ ਕਰ ਸਕਦੇ ਆ, ਤੁਹਾਨੂੰ ਰਾਏ ਦੇ ਸਕਦੇ ਆ, ਤੇ ਹੋਰ ਬਹੁਤ ਸਾਰੇ ਪੁਰਾਣੇ ਜ਼ਿਮੀਦਾਰਾਂ ਦੇ ਵੀ ਮੈਂ ਤੁਹਾਨੂੰ ਨੰਬਰ ਦੇ ਸਕਦਾ। ਕੋਈ ਨੀ, ਮੈਨੂੰ ਕਾਲ ਕਰ ਲਿਓ ਜੀ, ਦੱਸਿਓ ਕਿਹੜੀ ਖੇਤੀ ਤੇ ਕਿਵੇਂ ਕਰਨੀ ਆ, ਤਾਂ ਜ਼ਰੂਰ ਅਸੀਂ ਤੁਹਾਨੂੰ ਉਸ ਦੇ ਵਿੱਚ ਤੁਹਾਡੀ ਸਾਂਝ ਪਵਾਵਾਂਗੇ, ਤੁਹਾਡੇ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ। ਵੱਧ ਤੋਂ ਵੱਧ ਇਹ ਵੱਖਰੀ ਗੱਲ ਆ ਵੀ ਉਦੋਂ ਬਾਅਦ ਤੁਹਾਡਾ ਇੰਟਰਸਟ ਕੀ ਆ ਤੇ ਤੁਸੀਂ ਕੀ ਕਰਨਾ ਚਾਹੁੰਦੇ ਹੋ, ਤਾਂ ਜ਼ਰੂਰ ਵੈਲਕਮ ਆ ਜੀ। ਵੈਸੇ ਸਾਡੇ ਖੇਤੀ ਕਲੱਬ ਦੇ ਵਿੱਚ ਸਾਨੂੰ ਤਾਂ ਚੰਗਾ ਲੱਗਿਆ ਇਸ ਕਲੱਬ ਨੂੰ ਜੁਆਇਨ ਕਰਕੇ ਫਿਰ, ਤੇ ਜੇ ਤੁਸੀਂ ਵੀ ਆਉਣਾ ਚਾਹੋ ਤਾਂ ਬੜਾ ਚੰਗਾ ਲੱਗੂ। ਹਰਿੰਦਰ ਸਿੰਘ ਨੌਨਿਹਾਲ ਸਿੰਘ ਜੁੜੇ ਆ ਜੀ, ਹਰਿੰਦਰ ਸਿੰਘ ਨੌਨਿਹਾਲ, ਪੂਰਾ ਨਾਂ ਨਹੀਂ ਆ ਰਿਹਾ, ਇੱਕ ਮਿੰਟ ਮੈਂ ਕੋਸ਼ਿਸ਼ ਕਰਦਾ ਇਹਨਾਂ ਦਾ ਪੂਰਾ ਨਾਂ ਬਲੈਕ ਟਾਊਨ ਤੋਂ ਅੱਛਾ ਅੱਛਾ ਉਹਨਾਂ ਨੇ ਹਰਿੰਦਰ ਸਿੰਘ ਬਲੈਕ ਟਾਊਨ ਤੋਂ ਜੁੜੇ ਆ ਸਤਿ ਸ਼੍ਰੀ ਅਕਾਲ ਬੁਲਾ ਰਹੇ ਤੇ ਸਾਰੇ ਹਰਮਨ ਪਰਿਵਾਰ ਨੂੰ ਵੀ ਪਿਆਰ ਭਈ ਸਰ ਹੈਵ ਏ ਗ੍ਰੇਟ ਵੀਕ ਹੈਡ ਸੋ ਬਿਲਕੁਲ ਜੀ ਜਿਹੜਾ ਸਾਰਾ ਹਫ਼ਤਾ ਸਾਡੇ ਸਿਰ ਦੇ ਉੱਤੇ ਆ ਤੇ ਉਮੀਦ ਕਰਦੇ ਆਂ ਆਸ ਕਰਦੇ ਆਂ ਚੰਗਾ ਹੋਵੇ ਤੇ ਗੌਰਵ ਸ਼ਰਮਾ ਫੇਰ ਜੁੜੇ ਆ ਜੀ ਉਹਨਾਂ ਨੇ ਇੱਕ ਮੈਨੂੰ ਲੱਗਦਾ ਚੁਟਕਲਾ ਭੇਜਿਆ ਕਹਿੰਦੇ ਹਿੰਦੁਸਤਾਨ ਕੀ ਸਭਸੇ ਦੇਸ਼ ਭਗਤ ਕੌਮ ਸ਼ਰਾਬੀਓ ਕੀ ਕਿਤਨਾ ਵੀ ਟੈਕਸ ਬੜਾਓ ਬੇਚਾਰੇ ਬਿਨਾਂ ਵਿਰੋਧ ਕੀ ਸ਼ਰਾਬ ਖਰੀਦਤੇ ਹੈ ਦੇਸ਼ ਕੀ ਤਰੱਕੀ ਮੇਂ ਇਨਕੇ ਯੋਗਦਾਨ ਕਾ ਨਮਨ ਇਨਕੇ ਯੋਗਦਾਨ ਕੋ ਨਮਨ ਹੈ ਸ਼ਰਾਬੀਓ ਸੇ ਜ਼ਿਆਦਾ ਜੀ ਕਾਲ ਆ ਰਹੀ ਹੈ ਇੱਕ ਮਿੰਟ ਸ਼ਰਾਬੀਓ ਸੇ ਜ਼ਿਆਦਾ ਸ਼ਿਸ਼ਟਾਚਾਰੀ ਕੋਈ ਨਹੀਂ ਹੋਤਾ ਪੈਗ ਅਗਰ ਤਬੀਅਤ ਸੇ ਲਗੇ ਤੋ ਟਕਰਾਈ ਹੋਈ ਬਹਿਸ ਵੀ ਬਹਿਨ ਜੀ ਸਾਰੀ ਬੋਲ ਕਰ ਅੱਗੇ ਵੜ ਜਾਤੇ ਹੈ ਕਿਆ ਬਾਤ ਹੈ ਗੌਰਵ ਜੀ ਸੋ ਸੁਬਹ ਸੁਬਹ ਵਧੀਆ ਚੁਟਕਲਾ ਭੇਜਿਆ ਪਰ ਇੱਧਰ ਸਾਡੇ ਨਾਲ ਜੁੜ ਚੁੱਕੇ ਹੈ ਜੀ 9292 ਹੈਲੋ
ਸਤਿ ਸ੍ਰੀ ਅਕਾਲ ਬਰਾੜ ਸਾਹਿਬ ਕੀ ਹਾਲ ਹੈ ਜੀ ਮੈਂ ਨਵਦੀਪ ਬੋਲ ਰਿਹਾ ਜੀ ਹੈਲੋ
ਹਾਂਜੀ ਨਵਦੀਪ ਭਾਈ ਕੀ ਹਾਲ ਆ
ਸਤਿ ਸ੍ਰੀ ਅਕਾਲ ਜੀ ਠੀਕ ਠਾਕ ਬਰਾੜ ਸਾਹਿਬ ਮੈਂ ਤੁਹਾਡੀ ਬੋਲ ਰਿਹਾ ਜੀ ਨਵਦੀਪ ਮੈਲਬਨ ਤੋਂ ਜੀ
ਹਾਂਜੀ ਤੁਹਾਡੀ ਸਾਹਿਬ ਕਿਆ ਹਾਲ ਹੈ
ਬਸ ਬਹੁਤ ਵਧੀਆ ਚੜ੍ਹਦੀ ਕਲਾ ਠੀਕ ਠਾਕ ਤੁਹਾਡਾ ਪ੍ਰੋਗਰਾਮ ਸੁਣੀ ਜਾਂਦੇ ਆ ਜੀ ਸੁਬਹਾ ਦੇ ਬਹੁਤ ਵਧੀਆ ਚੱਲ ਰਿਹਾ
ਜੀ ਮਿਹਰਬਾਨੀ
ਤੇ ਬਰਾੜ ਸਾਹਿਬ ਮੈਂ ਇੱਕ ਗੱਲ ਤੁਹਾਨੂੰ ਅੱਜ ਜਿਹੜੀ ਕੁੜੀ ਬਾਰੇ ਹੁਣੇ ਤੁਸੀਂ ਗੱਲ ਕੀਤੀ ਨਾ ਕ੍ਰਿਕਟ ਦੀ ਹਰਮਨਪ੍ਰੀਤ ਕੌਰ ਜੀ ਹਾਂਜੀ ਬਰਾੜ ਸਾਹਿਬ ਬਹੁਤ ਚੰਗੀ ਪਲੇਅਰ ਰਹੀ ਹੈ ਅਸੀਂ ਕਲਾਸਮੇਟ ਰਹੇ ਹਾਂ ਇਕੱਠੇ ਇਹ ਸਾਡੇ ਤਲਵੰਡੀ ਭਾਈ ਜੀ ਪੜ੍ਹਦੀ ਰਹੀ ਹੈ ਐਸ ਕੇ ਸਕੂਲ ਚ ਤੇ ਇਸ ਕੁੜੀ ਦੇ ਨਾਲ ਮੈਂ ਖੇਡਿਆ ਹੋਇਆ ਮੈਂ ਇਹਨੂੰ ਖੇਡਦੇ ਦੇਖਿਆ ਹੋਇਆ ਜਿੰਨੀ ਕੁ ਮਿਹਨਤ ਇਹ ਕਰਦੀ ਸੀ ਅੱਜ ਆਪਾਂ ਅਗਰ ਉਹ ਇਸ ਮੁਕਾਮ ਤੇ ਹੈਗੀ ਆ ਅਸੀਂ ਇਹਨੂੰ ਖੇਡਦੇ ਦੇਖਿਆ ਇਹ ਸੁਬਹਾ ਗਰਾਊਂਡ ਚ ਵੜਦੀ ਸੀ ਸ਼ਾਮ ਨੂੰ ਨਿਕਲਦੀ ਹੁੰਦੀ ਸੀ ਗਰਾਊਂਡ ਚੋ ਜਦੋਂ ਬਾਲ ਕਰਦੀ ਸੀ ਜਨੂਨ ਸੀ ਉਹਦੇ ਵਿਚ ਜੀ ਮੈਂ ਇਹਦੇ ਬਸ ਥੋੜਾ ਇਹੀ ਦੱਸਣਾ ਚਾਹੁੰਦਾ ਵੀ ਸ਼ਾਇਦ ਹੋਰ ਅੱਗੇ ਤਾਂ ਕਿ ਸੁਣ ਸੁਣ ਕੇ ਲੋਕ ਸ਼ਾਇਦ ਉਹਨੂੰ ਪਛਾਣਨ ਤੇ ਅੱਗੇ ਆਉਣ ਆਪਣੀ ਕੁੜੀਆਂ ਦੀ ਕ੍ਰਿਕਟ ਵੀ ਤੇ ਏਦਾਂ ਬਾਲ ਕਰਦੀ ਸੀ ਜੀ ਕੋਈ ਚੰਗਾ ਮੁੰਡਾ ਵੀ ਇਹਦੀ ਬਾਲ ਨੀ ਖੇਡ ਪਾਉਂਦਾ ਸੀ ਇੰਨੀ ਕੁ ਫਾਸਟ ਬਾਲ ਮਾਰਦੀ ਹੁੰਦੀ ਸੀ ਇਹ ਤੇ ਛੱਕੇ ਚੌਕੇ ਦੀ ਜਦੋਂ ਵਾਰੀ ਆਉਂਦੀ ਹੈ ਜੀ ਤੇ ਗਰਾਊਂਡ ਚੋਂ ਬਾਹਰ ਬਾਲ ਸੁੱਟਦੀ ਹੁੰਦੀ ਸੀ ਇਹ ਖੇਡਦੀ ਆ ਮੈਂ ਇਹਦੇ ਨਾਲ ਖੇਡਿਆ ਹੋਇਆ ਪੜ੍ਹਿਆ ਅਸੀਂ ਇਕੱਠੇ ਇੱਕ ਸਾਲ ਪੜ੍ਹਿਆ ਮੈਂ ਇਕੱਠੀ ਸਾਡੀ ਸਕੂਲਿੰਗ ਹੋਈ ਆ ਤੇ ਬਹੁਤ ਮਿਹਨਤੀ ਕੁੜੀ ਰਹੀ ਹੈ ਸ਼ੁਰੂ ਤੋਂ ਜੀ ਇਹ ਚੰਗੇ ਲੈਵਲ ਤੇ ਉਦੋਂ ਮੈਂ ਖੇਡਦੀ ਰਹੀ ਹੈ ਨੈਸ਼ਨਲ ਲੈਵਲ ਦੀ ਇਹ ਸਟੇਟ ਤੇ ਖੇਡੀ ਉਦੋਂ ਕਪਤਾਨ ਵੀ ਰਹੀ ਹੈ ਉੱਥੇ ਜੀ ਤੇ
ਜਿੰਨਾ ਕੁ ਮੈਂ ਮਿਲਿਆ ਕੁੜੀ ਬੜੀ ਨਿਮਰ ਸੁਭਾਅ ਦੀ ਕੁੜੀ ਆ ਬੜਾ ਪਿਆਰ ਦੇਣ ਵਾਲੀ ਕੁੜੀ ਆ ਬਹੁਤ ਹੀ ਜਾਣੀ ਕਿ ਉਹਨੂੰ ਕੋਈ ਵੀ ਏਦਾਂ ਦਾ ਨਹੀਂ ਸੀ ਜਦੋਂ ਉਹ ਮੈਨੂੰ ਮਿਲੀ ਮੈਂ ਉਹਨੂੰ ਦੱਸਿਆ ਤਾਂ ਮੈਨੂੰ ਉਹਨੇ ਇੱਕ ਵਾਰੀ ਅਹਿਸਾਸ ਨਹੀਂ ਹੋਣ ਦਿੱਤਾ ਵੀ ਉਹ ਇੰਨੇ ਵੱਡੇ ਮੁਕਾਮ ਤੇ ਪਹੁੰਚੀ ਹੋਈ ਹੈ ਮੈਨੂੰ ਆਪਣੀ ਧੀ ਜਾਂ ਜਵਾਕਾਂ ਵਰਗੀ ਉਹ ਲੱਗੀ ਜਿੰਨਾ ਚਿਰ ਵੀ ਮੈਂ ਉਹਦੇ ਨਾਲ ਗੁਜ਼ਾਰਿਆ ਸੋ ਬਹੁਤ ਬਹੁਤ ਅਸੀਂ ਦੁਆਵਾਂ ਕਰਦੇ ਹਾਂ ਉਸ ਕੁੜੀ ਲਈ ਤੇ ਸਾਰੀ ਟੀਮ ਲਈ ਦੁਆਵਾਂ ਕਰਦੇ ਹਾਂ ਵੀ ਉਹ ਸਾਡਾ ਨਾਂ ਰੋਸ਼ਨ ਕਰਨ ਜੀ
ਬਿਲਕੁਲ ਬਿਲਕੁਲ ਬਰਾੜ ਸਾਹਿਬ ਬੜੇ ਸ਼ਾਂਤ ਸੁਭਾਅ ਦੀ ਕੁੜੀ ਹੈ ਜਦੋਂ ਵੀ ਅਸੀਂ ਦੇਖਣਾ ਬਸ ਗੇਮ ਤੋਂ ਬਿਨਾਂ ਪ੍ਰੈਕਟਿਸ ਤੋਂ ਬਿਨਾਂ ਹੋਰ ਕਦੇ ਨੀ ਮੈਂ ਇਹਨੂੰ ਕੁਛ ਕਰਦੇ ਦੇਖਿਆ ਹਾਲਾਂਕਿ ਕਲਾਸ ਕਲੂਸ ਵੀ ਅਟੈਂਡ ਸ਼ਾਇਦ ਹੀ ਮਹੀਨੇ ਚ ਇੱਕ ਅੱਧੀ ਵਾਰ ਆਉਣਾ ਇਹਨੇ ਕਲਾਸ ਨੀ ਪਿੱਛੇ ਗਰਾਊਂਡ ਚ ਇਹਨੇ ਸਾਰਾ ਦਿਨ ਜਾਂ ਬੈਟ ਤਾਂ ਬੈਟ ਤੇ ਜੇ ਬਾਲ ਤੇ ਆ ਤਾਂ ਫਿਰ ਬਾਲ ਹੀ ਕਰੀ ਜਾਣੀ ਸਾਰਾ ਦਿਨ ਇਹਨੇ ਕਮਲ
ਸਿੰਘ
ਪ੍ਰਿੰਸੀਪਲ ਜੀ ਬਿਲਕੁਲ ਬਿਲਕੁਲ ਉਹਨਾਂ ਨੇ ਬਹੁਤ ਸਪੋਰਟ ਕੀਤਾ ਜੀ ਇਹਨਾਂ ਨੂੰ ਤੇ ਜਿਹਦੇ ਕਰਕੇ ਇੰਨੇ ਵੱਡੇ ਮੁਕਾਮ ਤੇ ਪਹੁੰਚੀ ਹੈ ਕਮਲਦੀਪ ਸਿਸੋਡੀ ਹੈਗੇ ਜੀ ਉਹ ਪ੍ਰਿੰਸੀਪਲ ਆ ਡਾਇਰੈਕਟਰ ਵੀ ਆ ਸਕੂਲ ਦੇ ਉਹਨਾਂ ਨੇ ਵੀ ਬਹੁਤ ਸਪੋਰਟ ਕੀਤਾ ਇਹਨੂੰ ਹਰ ਗੇਮ ਚ ਹਰ ਕਿਤੇ ਲੈ ਕੇ ਜਾਣ ਚ ਇਹਨੂੰ ਅਪਰੋਚ ਕਰਨ ਲਈ ਹਰ ਜਗ੍ਹਾ ਤੇ ਇਹਨੂੰ ਇੰਟਰੋਡਿਊਸ ਕੀਤਾ ਜੀ ਜਿਹਦੇ ਕਰਕੇ ਪਹੁੰਚੀ ਮੈਂ ਕਿਹਾ ਥੋੜਾ ਤੁਹਾਨੂੰ ਵੇਰਵਾ ਦੇ ਰਿਹਾ ਹੈ ਮੋਗੇ ਤੋਂ ਜੀ ਪਰ ਪੜ੍ਹਦੀ ਰਹੀ
ਮਿਹਰਬਾਨੀ ਬਹੁਤ ਮਿਹਰਬਾਨੀ ਸੋ ਇਹੀ ਇਹੀ ਹਰਮਨ ਰੇਡੀਓ ਦੀ ਬਿਊਟੀ ਹੈ ਜੀ ਵੀ ਇੱਥੇ ਹਰ ਬੰਦਾ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਆਪਣਾ ਫਰਜ਼ ਨਿਭਾਉਂਦਾ ਸੋ ਨਵਦੀਪ ਹੋਰਾਂ ਨੇ ਜਦੋਂ ਅੱਜ ਹਰਮਨਪ੍ਰੀਤ ਦੀ ਗੱਲ ਸੁਣੀ ਤੇ ਉਹਨਾਂ ਤੋਂ ਰਹਿ ਨਹੀਂ ਹੋਇਆ ਉਹਨਾਂ ਨੇ ਕਾਲ ਕੀਤੀ ਆ ਸੋ ਕੋਸ਼ਿਸ਼ ਕਰਿਆ ਕਰੋ ਸੱਜਣਾ ਮਿੱਤਰੋ ਤੁਸੀਂ ਵੀ ਜੇ ਕਿਸੇ ਵੀ ਇਨਫੋਰਮੇਸ਼ਨ ਨੂੰ ਸਾਡੇ ਸਰੋਤਿਆਂ ਨਾਲ ਇੰਜਾ ਸਾਂਝਾ ਪਾਉਣੀ ਚਾਹੁੰਦੇ ਹੋ ਤਾਂ ਇੰਜ ਹੀ ਮੌਕੇ ਦੇ ਉੱਤੇ ਜਿਹੜੀ ਸਾਂਝ ਪਾਈ ਉਹ ਜ਼ਿਆਦਾ ਚੰਗੀ ਲੱਗਦੀ ਆ ਤੇ ਲਾਹੇਵੰਦ ਵੀ ਹੁੰਦੀ ਆ ਕੁਲਦੀਪ ਕੌਰ ਜੁੜਿਆ ਜੀ ਸਾਡੇ ਨਾਲ ਸਤਿ ਸ਼੍ਰੀ ਅਕਾਲ ਮਿੰਟੂ ਬਰਾੜ ਵੀਰ ਜੀ ਸਰਬਜੀਤ ਵੀਰ ਜੀ ਅਤੇ ਸਾਰੇ ਹਰਮਨ ਪਰਿਵਾਰ ਨੂੰ ਵੀਰ ਜੀ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ ਸੋ ਬਹੁਤ ਮਿਹਰਬਾਨੀ ਕੁਲਦੀਪ ਤੁਸੀਂ ਪ੍ਰੋਗਰਾਮ ਦੇ ਵਿੱਚ ਜਿਹੜੀ ਸਾਂਝ ਪਾਈ ਆ ਤੇ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਬਹੁਤ ਬਹੁਤ ਮਿਹਰਬਾਨੀ ਸੋ ਜਗਤਾਰ ਸਿੰਘ ਗਿੱਲ ਫੇਰ ਜੁੜਿਆ, ਉਹਨਾਂ ਨੇ ਕਿਹਾ ਜੀ ਕਹਿੰਦੇ ਕੱਲ ਰਾਤ ਇੱਕ ਦੋਸਤ ਨੇ ਭੇਜਿਆ ਸੀ ਤੁਹਾਡੀ ਸ਼ਾਰਟ ਸਟੋਰੀ ਹੁਣ ਰਾਜ ਆ ਗਈ, ਤੁਹਾਡੀ ਸ਼ਾਰਟ ਸਟੋਰੀ ਹੁਣ ਰਾਜ ਆ ਗਈ, ਤੂੰ ਖੁਦਕੁਸ਼ੀ ਨਾ ਕਰਦਾ। ਅੱਛਾ ਜੀ, ਉਹਨਾਂ ਨੇ ਇੱਕ ਸ਼ਾਰਟ ਸਟੋਰੀ ਭੇਜੀ ਆ ਤੇ ਉਹਦੇ ਚ ਲਿਖਿਆ ਜੀ ਜੇ ਸਾਲੇ ਦੇ ਵਿਆਹ ਤੇ ਆੜਤੀਏ ਤੋਂ ਫੜੇ ਰੁਪਈਏ ਦਾ ਸਟੇਜ ਤੇ ਨੱਚਦੀ ਕੁੜੀਆਂ ਤੇ ਮੀਂਹ ਨਾ ਭਰਾਉਂਦਾ, ਤੂੰ ਖੁਦਕੁਸ਼ੀ ਨਾ ਕਰਦਾ। ਜੇ ਬਾਪੂ ਬੇਬੇ ਦੇ ਮਰਨ ਦੀ ਖੁਸ਼ੀ ਚ ਲੋਕਾਂ ਨੂੰ ਮਿਠਾਈਆਂ ਨਾ ਖਵਾਉਂਦਾ, ਤੂੰ ਖੁਦਕੁਸ਼ੀ ਨਾ ਕਰਦਾ। ਜੇ ਬੈਂਕ ਤੋਂ ਕਰਜ਼ਾ ਲੈ ਕੇ ਦੋ ਮੰਜ਼ਲੀ ਕੋਠੀ ਨਾ ਪਾਉਂਦਾ, ਵਿਹਲੇ ਫਿਰਦੇ ਮੁੰਡੇ ਨੂੰ ਪਟਾਕੇ ਪਾਉਣ ਲਈ ਬੁਲਟ ਨਾ ਲੈ ਕੇ ਦਿੰਦਾ ਤਾਂ ਖੁਦਕੁਸ਼ੀ ਨਾ ਕਰਦਾ। ਜੇ 3511 ਵੇਚ ਕੇ 855 ਨਾ ਲੈਂਦਾ ਤੂੰ ਖੁਦਕੁਸ਼ੀ ਫੇਰ ਵੀ ਨਾ ਕਰਦਾ। ਜੇ ਮਜ਼ਦੂਰੀ ਕਰ ਲੈਂਦਾ, ਕਾਸ਼ ਤੇਰੇ ਅੰਦਰਲਾ ਜੱਟਵਾਲ ਮਰ ਜਾਂਦਾ ਪਰ ਤੂੰ ਖੁਦਕੁਸ਼ੀ ਕਰਕੇ ਨਾ ਮਰਦਾ। ਰੰਧਾਵਾ ਹੋਰਾਂ ਦੀ ਲਿਖੀ ਕੋਈ ਇਹ ਸ਼ਾਰਟ ਸਟੋਰੀ ਆ ਜਾਂ ਕਹਿ ਸਕਦੇ ਹਾਂ ਕਵਿਤਾ, ਖੁੱਲੀ ਕਵਿਤਾ ਵੀ ਕਹਿ ਸਕਦੇ ਭੇਜੀ ਆ, ਵਾਕਈ ਟਚਿੰਗ ਆ ਜੀ। ਸੋ ਅੱਗੇ ਸਾਡੇ ਨਾਲ ਮਨਦੀਪ ਸਿੰਘ ਜੁੜੇ ਆ ਜੀ ਤੇ ਸਤਿ ਸ੍ਰੀ ਅਕਾਲ ਮਿੰਟੂ ਭਾਜੀ ਐਂਡ ਸਾਰੇ ਸਰੋਤਿਆਂ ਨੂੰ। ਤੁਸੀਂ ਕਿਹਾ ਸੀ ਅਗਰ ਅੱਛਾ ਉਹ ਆ ਰਿਹਾ, ਹਾਂਜੀ ਸੈਂਡ ਕਰਨਾ ਕੋਂਟੈਕਟ ਆਪਣਾ। ਸੋ ਮੇਰਾ ਕੋਂਟੈਕਟ ਜੀ ਤੁਸੀਂ ਗੂਗਲ ਕਰ ਲਓ ਤੇ ਮਿਲ ਜੂਗਾ, 0434-239-905। ਆਪਣਾ ਕੋਈ ਨੰਬਰ ਲਕੋਇਆ ਹੈ ਨੀ ਜੀ ਕਿਤੇ, ਆਪਣਾ ਦੇਸੀ ਸੌਦਾ। ਜਿਹੜਾ ਵੀ ਜੇ ਟਾਈਮ ਹੋਇਆ ਤਾਂ ਜ਼ਰੂਰ ਖੁੱਲ ਕੇ ਗੱਲ ਕਰਾਂਗੇ ਤੇ ਜੇ ਘੱਟ ਟਾਈਮ ਹੋਇਆ ਤਾਂ ਕਹਿ ਦਿਆਂਗੇ ਵੀ ਘੰਟੇ ਨੂੰ ਕਰਦੇ ਹਾਂ, 2 ਘੰਟੇ ਨੂੰ, ਪਰ ਜਦੋਂ ਮਰਜ਼ੀ ਕਰ ਸਕਦੇ ਹੋ। ਰਮਨਜੀਤ ਸਿੰਘ ਜੰਡੋਰੀਆ ਜੁੜਿਆ ਜੀ, ਸਤਿ ਸ੍ਰੀ ਅਕਾਲ ਜੀ ਸਭ ਨੂੰ। ਦੁਨੀਆ ਕੇ ਰਹਿਣ ਬਸੇਰੇ ਮੈਂ ਪਤਾ ਨਹੀਂ ਕਿਤਨੇ ਦਿਨ ਰਹਿਣਾ ਹੈ, ਜੀਤ ਲੋ ਸੱਚ ਕੇ ਦਿਲੋਂ ਕੋ ਬਸ ਜਹੀ ਜੀਵਨ ਕਾ ਕਹਿਣਾ ਹੈ, ਪਲੀਜ਼ ਪਲੇ ਉਹਦਾ ਓਂਕਾਰ ਦੀ ਬਾਏ ਗੁਲਾਮ ਜੁਗਣੀ। ਮੈਨੂੰ ਲੱਗਦਾ ਸਰਬ ਜੀ ਸਮਝ ਗਏ ਹੋਣੇ ਗਾਣੇ ਬਾਰੇ। ਰਮਜੀਤ ਭਾਈ ਮਿਹਰਬਾਨੀ, ਤੁਸੀਂ ਜੁੜੇ ਆ ਤੇ ਕੋਸ਼ਿਸ਼ ਕਰਾਂਗੇ ਜੀ ਤੁਹਾਡਾ ਗੀਤ ਅਸੀਂ ਛੇਤੀ ਕਿਉਂ ਕਰਦੇ ਆ। ਭਿੰਦਰ ਕਿਸ਼ਨਪੁਰੀਆ ਜੁੜੇ ਆ ਜੀ, ਸਤਿ ਸ੍ਰੀ ਅਕਾਲ ਬਰਾੜ ਸਾਹਿਬ। ਪਲੀਜ਼ ਡੋਂਟ ਮਾਇੰਡ ਅਬਾਊਟ ਨਾਨਕ ਬੇਕਰੀ, ਵੈਨ ਸਮ ਵਨ ਬਾਏ ਫਰੋਮ ਦੈਮ ਵਿਦ ਨਾਨਕ ਨੇਮ ਔਰ ਬੇਕਰੀ ਆਫਟਰ ਫਿਨਿਸ਼ ਦਾ ਫੂਡ ਐਵਰੀ ਵਨ ਥਰੋਇੰਗ ਦਾ ਬੋਕਸ ਵਿਦ ਨੇਮ ਵਟ ਯੂ ਥਿੰਕ ਦੈਟ। ਜੀ ਬਿਲਕੁਲ ਸੋਚਣ ਵਾਲੀ ਗੱਲ ਆ ਥੋੜੀ ਜੀ, ਮੈਂ ਹੋ ਸਕਦਾ ਜੇ ਸਾਡੀਆਂ ਵਿਚਾਰਾਂ ਬਹੁਤ ਵਧੀਆ ਬੰਦੇ ਆ ਲਾਡੀ ਬਾਈ ਉਰੇ, ਆਮ ਸਾਡੀ ਗੱਲਬਾਤ ਹੁੰਦੀ ਰਹਿੰਦੀ ਆ, ਜੇ ਸਾਡੀ ਕੋਈ ਵਿਚਾਰ ਹੁੰਦੀ ਕਿਸੇ ਇਸ ਵਿਸ਼ੇ ਦੇ ਉੱਤੇ ਤਾਂ ਮੈਂ ਵੀ ਇਸ ਚੀਜ਼ ਨੂੰ ਹੋ ਸਕਦਾ ਸੀ ਉਹਨਾਂ ਨੂੰ ਥੋੜਾ ਬਹੁਤ ਸਲਾਹ ਦਿੰਦਾ ਵੀ ਇੱਦਾਂ ਕਈ ਵਾਰੀ ਹੋ ਜਾਂਦਾ। ਪਰ ਦੂਜੇ ਪਾਸੇ ਇਹ ਆ ਵੀ ਕੋਸ਼ਿਸ਼ ਅਸੀਂ ਵੀ ਜਿਹੜਾ ਇਹਨਾਂ ਨੂੰ ਹੁਣ ਜਿਹੜਾ ਵੀ ਹੱਲ ਹੋਇਆ ਜਾਂ ਹੋਇਆ ਉਹਨੂੰ ਹੱਲ ਨੂੰ ਦੂਜੇ ਰੂਪ ਚ ਸੋਚ ਕੇ ਜਾਂ ਦੂਜੇ ਢੰਗ ਨਾਲ ਜਿੱਥੋਂ ਤੱਕ ਅਸੀਂ ਕਦਰ ਕਰ ਸਕੀਏ ਓਨੀ ਕੁ ਸਾਨੂੰ ਕਰ ਲੈਣੀ ਚਾਹੀਦੀ ਆ। ਸੋ ਕੋਈ ਨੀ ਜੇ ਤੁਹਾਡਾ ਸੁਨੇਹਾ ਉਹਨਾਂ ਤੱਕ ਪਹੁੰਚਿਆ ਤੇ ਪਰ ਜ਼ਰੂਰ ਉਹ ਕੇਅਰ ਰੱਖਣਗੇ ਇਸ ਚੀਜ਼ ਦੀ। ਤੇ ਬਾਕੀ ਮੇਰਾ ਤਾਂ ਇਹ ਮੰਨਣਾ ਵੀ ਜੇ ਸੌਦਾ ਵੀ ਬਾਬੇ ਨਾਨਕ ਵਾਂਗੂ ਹੀ ਕਰਨਗੇ ਤਾਂ ਦਿਨ ਰਾਤ ਤਰੱਕੀ ਵੀ ਹੋਊਗੀ ਤੇ ਬਹੁਤ ਕੁਛ ਮਿਲੂਗਾ ਵੀ। ਧਣੀ ਸਾਹਿਬ ਜੁੜਿਆ ਜੀ, ਸਤਿ ਸ੍ਰੀ ਅਕਾਲ ਭਾਜੀ, ਕਿੱਦਾਂ ਤੁਸੀਂ ਐਂਡ ਕਿੱਦਾਂ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਵੀਰੋ। ਸੋ ਚਾਹ ਭੇਜੀ ਜੀ, ਗੁੱਡ ਮਾਰਨਿੰਗ ਕਹਿ ਕੇ ਕੇਤਲੀ ਨਾਲ ਤੇ ਚਾਹ ਦਾ ਮੈਨੂੰ ਵੀ ਯਾਦ ਆ ਗਿਆ ਵੀ ਮੇਰਾ ਵੀ ਅਗਲਾ ਕੱਪ ਚਾਹ ਦਾ ਉਡੀਕਾ ਮਾਰ ਰਿਹਾ। ਤੇ ਇੱਧਰ ਕੁਲਦੀਪ ਕੌਰ ਹੋਰਾਂ ਨੇ ਇੱਕ ਫੋਟੋ ਭੇਜੀ ਹੈ ਜੀ ਤੇ ਕਹਿੰਦੇ ਹੰਕਾਰ ਇੱਕ ਇਸ ਤਰ੍ਹਾਂ ਦੀ ਪੌੜੀ ਹੈ ਜਿਸ ਤੇ ਬੰਦਾ ਚੜ੍ਹਦਾ ਬੜੀ ਤੇਜ਼ੀ ਆ ਪਰ ਉਦੋਂ ਡਿੱਗਦਾ ਤਾਂ ਕੁਝ ਪਲ ਤਾਂ ਜਦੋਂ ਡਿੱਗਦਾ ਤਾਂ ਕੁਝ ਪੱਲੇ ਨਹੀਂ ਬਚਦਾ। ਬਿਲਕੁਲ ਸਹੀ ਗਾਇਆ ਜੀ, ਤੁਸੀਂ ਦਰੁਸਤ ਫਰਮਾਇਆ। ਸੋ ਈਮੇਲ ਦੇ ਜ਼ਰੀਏ ਬਹੁਤ ਸਾਰੇ ਸੱਜਣ ਮਿੱਤਰ ਜੁੜੇ ਆ ਜੀ ਸਾਡੇ ਨਾਲ। ਸਭ ਤੋਂ ਪਹਿਲਾਂ ਜੁੜੇ ਸਨ ਦਵਿੰਦਰ ਸ਼ਰਮਾ, ਗੁੱਡ ਮਾਰਨਿੰਗ ਜੀ, ਪਲੀਜ਼ ਏਅਰ ਦਾ ਸੌਂਗ ਮੇਰੀ ਗਲੀਓ ਮੇ ਲੋਗੋਂ ਕੀ ਜਾਰੀ ਬਰ ਗਈ। ਲਤਾ ਜੀ ਧਰਮਾਤਮਾ ਮੂਵੀ, ਅੱਛਾ ਅੱਛਾ ਲਤਾ ਜੀ ਦਾ ਮਗਾਣਾ, ਸਮਝ ਗਿਆ ਜੀ। ਜ਼ਰੂਰ ਅਸੀਂ ਕੋਸ਼ਿਸ਼ ਕਰਦੇ ਹਾਂ ਜੀ ਆਪ ਜੀ ਦਾ ਗੀਤ ਵੀ ਜ਼ਰੂਰ ਲਾਵਾਂਗੇ। ਸੁਖਵਿੰਦਰ ਸੌਂਧ ਹੋਰਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ, ਸਤਿ ਸ੍ਰੀ ਅਕਾਲ ਸੁਖਵਿੰਦਰ ਭਾਈ। ਜਗਵੀਰ ਸਿੰਘ ਹੋਰਾਂ ਨੇ ਧਿਆਨ ਦਵਾਇਆ ਜੀ, ਜਿਹੜੇ ਹਾਜ਼ਰੀ ਪ੍ਰਵਾਨ ਕਰ ਲਈ ਤੇ ਉਹਨਾਂ ਦੀ ਆਪਾਂ ਜਿਹੜਾ ਕਾਰ ਵਾਲਾ ਮਸਲਾ ਉਹ ਵੀ ਵਿਚਾਰਨਾ। ਇਸ ਤੋਂ ਬਾਅਦ ਬਾਈ ਸਾਡੇ ਵੱਡੇ ਭਾਜੀ ਦੇਵ ਨਿੱਜਰ ਜੁੜੇ ਆ ਜੀ ਤੇ ਆਨੰਦ ਆ ਗਿਆ ਜੀ, ਧੰਨਵਾਦ ਵੀਰੋ, ਕਹਿੰਦੇ ਆਨੰਦ ਆ ਰਿਹਾ। ਸੋ ਬਹੁਤ ਮਿਹਰਬਾਨੀ ਜੀ, ਤੁਹਾਨੂੰ ਆਨੰਦ ਆਇਆ। ਤੇ ਗੁਰਜੀਤ ਸੇਖੋਂ ਜੁੜੇ ਆ ਸਾਡੇ ਨਾਲ ਤੇ ਉਹਨਾਂ ਨੇ ਕਿਹਾ ਸਤਿ ਸ੍ਰੀ ਅਕਾਲ ਭਾਜੀ, ਤੁਹਾਨੂੰ ਤੇ ਰੇਡੀਓ ਸੁਣ ਵਾਲੇ ਸਾਰੇ ਦੋਸਤਾਂ ਨੂੰ, ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਚ ਬਖਸ਼ਣ। ਤੇ ਨਵਦੀਪ ਜੁੜੇ ਆ, ਗੁੱਡ ਮਾਰਨਿੰਗ ਭਾਜੀ ਕਹਿ ਰਿਹਾ ਜੀ, ਗੁੱਡ ਮਾਰਨਿੰਗ ਜੀ। ਤੇ ਹੈਰੀ ਸਿੰਘ ਜੁੜਿਆ ਹੈ, ਮਿੰਟੂ ਭਾਜੀ ਆ, ਗੋਟ 2 rooms ਅਵੇਲੇਬਲ ਇਨ ਮਾਈ ਹਾਊਸ ਐਟ ਮਿਲ ਪਾਰਕ ਮੈਲਬੋਰਨ। ਅਗਰ ਕੋਈ ਸੱਜਣ ਮਿੱਤਰ ਲੁਕਿੰਗ ਫਾਰ ਅਕੋਮੋਡੇਸ਼ਨ ਪਲੀਜ਼ ਕੋਂਟੈਕਟ, ਥੈਂਕ ਯੂ, ਪਲੀਜ਼ ਪਲੇ ਐਂਡ ਔਨ ਹਰਮਨ ਰੇਡੀਓ। ਉਹਨਾਂ ਨੇ ਕਿਹਾ ਜੀ ਵੀ ਸਾਡਾ ਮੇਰੇ ਕੋਲ 2 ਕਮਰੇ ਖਾਲੀ ਹੈ ਜੀ, ਜੇ ਕਿਸੇ ਨੇ ਅਕੋਮੋਡੇਸ਼ਨ ਸ਼ੇਅਰ ਕਰਨੀ ਹੋਵੇ ਹੈਰੀ ਸਿੰਘ ਹੋਰਾਂ ਨਾਲ ਤਾਂ ਉਹ ਨੰਬਰ ਸਾਡੇ ਤੋਂ ਲੈ ਸਕਦਾ, ਉਹਨਾਂ ਦਾ ਨੰਬਰ ਅਸੀਂ ਦੇ ਦਿਆਂਗੇ ਜੀ, ਜੇ ਕੋਈ ਵੀ ਸੱਜਣ ਮਿੱਤਰ ਰਿਹਾਇਸ਼ ਦੀ ਭਾਲ ਚ ਹੋਵੇ। ਗੁਰਪ੍ਰੀਤ ਸੰਧੂ ਜੁੜਿਆ, ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਪ੍ਰੋਗਰਾਮ ਵਧੀਆ ਚੱਲ ਰਿਹਾ ਜੀ। ਗੈਰੀ ਸੰਧੂ ਸ਼ਿਕਾਗੋ, ਵਾਹ ਅਮੈਰੀਕਾ ਵਾਲਿਓ, ਕਿਆ ਹਾਲ ਆ ਜੀ। ਅਮੈਰੀਕਾ ਜਦੋਂ ਵੀ ਆ ਜਾਂਦਾ ਦਿਮਾਗ ਚ ਲਾਲਾਂ ਜੀਆਂ ਡਿੱਗ ਪੈਂਦੀਆਂ, ਕਿਉਂਕਿ ਦੇਖਣ ਨੂੰ ਬਹੁਤ ਜੀ ਕਰਦਾ। ਹੋਰ ਤਾਂ ਸਾਰੇ ਦੇਖ ਆਏ, ਟਰੰਪ ਦਾ ਪਿੰਡ ਦੇਖਣ ਵਾਲਾ ਰਹਿ ਗਿਆ ਗੱਲਾਂ, ਹੁਣ ਦੇਖ ਕੇ ਆਵਾਂਗੇ ਕਿਤੇ ਨਾ ਕਿਤੇ। ਅਮਨ ਮੱਲੀ ਜੁੜਿਆ ਜੀ, ਹੈਲੋ ਮਿੰਟੂ ਸਾਹਿਬ, ਮੈਂ ਅਮਨ ਫਰੋਮ ਸਿਡਨੀ, ਇੱਕ ਗੱਲ ਕਰਨੀ ਸੀ। ਫਰਾਈਡ ਦੇ ਪ੍ਰੋਗਰਾਮ ਸੁਣਿਆ ਸੀ, ਉਸ ਵਿੱਚ ਸਰਬਜੀਤ ਨੇ ਕਿਹਾ ਸੀ ਕਿ ਜੇ ਇੱਕ ਮੁੰਡਾ ਕੁੜੀ ਲਿਵਿੰਗ ਰਿਲੇਸ਼ਨਸ਼ਿਪ ਚ ਰਹੇ ਤਾਂ ਕੋਈ ਪ੍ਰੋਬਲਮ ਨਹੀਂ। ਮੇਰਾ ਇਹ ਸਵਾਲ ਹੈ ਕਿ ਉਹਨਾਂ ਨੂੰ ਜੇ ਇਹ ਕੁੜੀ ਉਹਨਾਂ ਦੀ ਹੋਵੇ ਤਾਂ ਕੀ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਵੇਗੀ? ਮੈਨੂੰ ਸਮਝ ਨਹੀਂ ਆਈ ਇਹ ਫਰਾਈਡੇ ਦੇ ਪ੍ਰੋਗਰਾਮ ਚ ਕਿਹਨੇ ਤੇ ਕਿਵੇਂ ਗੱਲ ਹੋਈ ਸੀਗੀ ਤੇ, ਪਰ ਦੇਖੋ ਡਿਪੈਂਡ ਕਰਦਾ, ਹਰ ਕੇਸ ਬਾਈ ਕੇਸ ਡਿਪੈਂਡ ਕਰਦਾ, ਪਰ ਤੁਹਾਡਾ ਮਸਲਾ ਜਿਹੜਾ ਵਾਕਈ ਸੀਰੀਅਸ ਆ। ਕੋਈ ਨੀ, ਜਿੱਥੇ ਵੀ ਫਰਾਈਡੇ ਦੇ ਪ੍ਰੋਗਰਾਮ ਚ ਜਿਹੜੀ ਵੀ ਗੱਲ ਜਿੱਥੇ ਡਿਸਕਸ ਹੋਈ ਸੀ ਤਾਂ ਉੱਥੇ ਹੀ ਇਹ ਸਵਾਲ ਕਰਕੇ ਡਿਸਕਸ ਕੀਤੀ ਜਾ ਸਕਦੀ ਆ। ਮੈਨੂੰ ਪੂਰਾ ਨਹੀਂ ਪਤਾ ਕਿਉਂਕਿ ਫਰਾਈਡੇ ਨੂੰ ਮੈਂ ਖਬਰਾਂ ਕਰਨ ਤੋਂ ਬਾਅਦ ਚਲਾ ਜਾਂਦਾ, ਤਾਂ ਉਦੋਂ ਬਾਅਦ ਮੈਨੂੰ ਕੀ ਇਹ ਹੋਇਆ ਮੈਂ ਨਹੀਂ ਸੁਣ ਪਾਇਆ। ਚੱਲ ਕੋਈ ਨੀ, ਤੁਹਾਡਾ ਸੁਨੇਹਾ ਟਿਕਾਣੇ ਤੇ ਪਹੁੰਚਾ ਦਿੰਦੇ ਹਾਂ ਜੀ, ਤੇ ਜ਼ਰੂਰ ਇਸ ਵਿਚਾਰੇ ਚ ਵਿਚਾਰ ਚਰਚਾ ਹੋਣਗੇ। ਸੋ ਸੱਜਣ ਮਿੱਤਰ ਬਹੁਤ ਜੁੜ ਰਹੇ ਆ ਜੀ, ਪਰ ਆਪਾਂ ਫੋਨ ਕਾਲਸ ਖੁੱਲੀਆਂ ਹੋਈਆਂ ਤੁਹਾਡੇ ਲਈ, ਤੇ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਕਾਲ ਕਰੋ ਤੇ ਕਿਸੇ ਵੀ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਚਾਹੋ। ਖਾਸ ਕਰਕੇ ਮੈਂ ਠੱਗੀ ਦੇ ਮਾਮਲੇ ਚ ਗੱਲ ਕਰਨੀ ਚਾਹੁੰਦਾ। ਜੇ ਕਿਸੇ ਨਾਲ ਹੋਰ ਵੀ ਕੋਈ ਕਿਸੇ ਕਿਸਮ ਦੀ ਠੱਗੀ ਵੱਜੀ ਆ ਤਾਂ ਅਸੀਂ ਜ਼ਰੂਰ ਅਵੇਅਰ ਕਰੀਏ, ਤੇ ਨਹੀਂ ਤਾਂ ਫਿਰ ਮੈਂ ਤੁਹਾਨੂੰ ਜਗਵੀਰ ਸੇਖੋਂ ਕੇਂਦਾਰਾਂ ਦੀ ਜਿਹੜੀ ਕਾਰ ਚੋਰੀ ਦੀ ਗੱਲ ਵੀ ਤੁਹਾਡੇ ਨਾਲ ਗੱਲ ਕਰਨੀ ਆ। ਪਰ ਫਿਲਹਾਲ ਬ੍ਰੇਕ ਦਾ ਵੇਲਾ ਤੇ ਮੇਰੇ ਚਾਹ ਪੀਣ ਦਾ ਵੇਲਾ, ਤੇ ਮੈਨੂੰ ਲੱਗਦਾ ਗੀਤ ਵੀ ਨਾਲ ਦੀ ਨਾਲ ਸੁਣ ਲਾਂਗੇ ਤੇ ਫੇਰ ਤੁਹਾਡੀਆਂ ਕਾਲਸ ਨਾ ਆਉਣੀਆਂ। ਦੋਸਤੋ ਮੇਰਾ ਤਾਂ ਚਾਹ ਦਾ ਕੱਪ ਕੈਂਸਲ ਕਰਾਤਾ ਸਰਬਜੀਤ ਹੋਰਾਂ ਨੇ, ਕਹਿੰਦੇ ਫੋਨ ਕਾਲਾਂ ਬਹੁਤ ਆ ਰਹੀਆਂ, ਚਾਹ ਦਾ ਕੱਪ ਪੀਣ ਲੱਗ ਗਏ ਤਾਂ ਫਿਰ ਕਹਿੰਦੇ ਫੋਨ ਕਾਲਾਂ ਵਾਲੇ ਸੱਜਣ ਮਿੱਤਰ ਵੇਟ ਕਰਨਗੇ। ਸੋ ਮੈਨੂੰ ਲੱਗਦਾ ਆਪਾਂ ਚਾਹ ਬਾਅਦ ਚ ਡਿਪੈਂਡਿੰਗ ਕਰਤੀ, ਤੇ ਸਾਡੇ ਨਾਲ ਜੁੜ ਚੁੱਕਿਆ ਸੋਨੀ ਸੈਂਬੀ ਫਰੋਮ ਬ੍ਰਿਸਬਨ। ਸੋਨੀ ਬਾਈ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਬ੍ਰਾਦਰ ਸਾਹਿਬ।
ਕੀ ਹਾਲ ਆ ਜੀ, ਕਿੱਦਾਂ ਚੱਲ ਰਿਹਾ ਬ੍ਰਿਸਬੇਨ? ਸਾਰਿਆਂ
ਨੂੰ ਵੀ ਤੇ ਸਰਬਜੀਤ ਭਾਜੀ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਬ੍ਰਿਸਬੇਨ ਵਧੀਆ ਜੀ, ਮੌਸਮ ਬਹੁਤ ਠੰਡਾ ਵਾ ਤੇ ਅੱਜ ਠੰਡੀ ਹਵਾ ਜੀ ਚੱਲ ਰਹੀ ਆ ਬਹੁਤ ਜ਼ਿਆਦਾ ਤੇ ਵਧੀਆ ਫੀਲਿੰਗ ਜੀ ਲੈ ਰਹੇ ਆ। ਹਾਂਜੀ ਹਾਂਜੀ, ਬਾਕੀ ਆਪਣੇ ਕਿਸੇ ਦਾ ਮੈਸੇਜ ਆਇਆ ਸੀਗਾ ਹੁਣੇ ਬਈ ਜਿੱਦਾਂ ਲਿਵਿੰਗ ਵਾਲੀ ਗੱਲ ਦੇ ਉੱਤੇ, ਤੇ ਮੈਂ ਤਾਂ ਸਿਰਫ ਇੱਕ ਚਲੋ ਮੈਨੂੰ ਨੀ ਪਤਾ ਵੀ ਸਹੀ ਆ ਜਾਂ ਗਲਤ ਆ ਜਾਂ ਇਹਦਾ ਮਤਲਬ ਇਹ ਵੀ ਨੀ ਵੀ ਮੈਂ ਕਿਸੇ ਦੀ ਪਰਸਨਲ ਲਾਈਫ ਇੱਥੇ ਰੇਡੀਓ ਤੇ ਲਿਆ ਕੇ ਉਹਦੇ ਚ ਇੰਟਰਫੇਅਰ ਕਰ ਰਿਹਾ, ਪਰ ਮੈਂ ਸਿਰਫ ਇੱਕ ਉਦਾਹਰਣ ਦੇਣੀ ਚਾਹੁੰਦਾ ਵਾ ਵੀ ਮਤਲਬ ਮੈਂ ਸਿਰਫ ਦੱਸਣਾ ਚਾਹੁੰਦਾ ਬਈ ਵੀ ਇੱਕ ਗੁਰਸਿੱਖ ਮੁੰਡਾ ਤੇ ਇੱਕ ਗੁਰਸਿੱਖ ਕੁੜੀ, ਰਾਈਟ, ਦੋਨਾਂ ਦੋਨੋਂ ਦਵਾਲਾਂ ਵਜਾਉਂਦੇ ਆ, ਅੰਮ੍ਰਿਤਧਾਰੀ ਆ, ਉਹ ਵੀ ਬ੍ਰਿਸਬੇਨ ਦੇ ਵਿੱਚ ਲਿਵਿੰਗ ਚ ਰਹਿ ਰਹੇ ਆ। ਹਾਂਜੀ, ਮਤਲਬ ਵੀ ਨੌਰਮਲ ਬੰਦੇ ਦੀ ਤਾਂ ਆਪਾਂ ਵੀ ਚੱਲ, ਮਤਲਬ ਇਹਦਾ ਮਤਲਬ ਇਹ ਨੀ ਵੀ ਮੈਂ ਵੀ ਮੇਰਾ ਮੈਂ ਗਲਤ ਆ, ਮੈਂ ਵੀ ਸਿੱਖ ਹਾਂ, ਮੈਂ ਵੀ ਏਦਾਂ ਦੀ ਗੱਲ ਨੀ ਕਿ ਮਤਲਬ ਮੈਂ ਕਿਸੇ ਦੀ ਲਾਈਫ ਦੇ ਵਿੱਚ ਇੰਟਰਫੇਅਰ ਕਰ ਰਿਹਾ ਜਾਂ ਮੈਂ ਉਹਨੂੰ ਰੇਡੀਓ ਤੇ ਲਿਆ ਰਿਹਾ, ਮੈਂ ਸਿਰਫ ਇੱਕ ਉਦਾਹਰਣ ਦਿੱਤੀ ਆ ਵੀ ਵੀ ਉਹ ਵੀ ਰਹਿ ਰਹੇ ਆ ਵੀ ਮਤਲਬ ਵੀ ਇੰਨਾ ਕੁਝ ਹੋ ਮਤਲਬ ਧਾਰਮਿਕ ਹੋਣ ਤੋਂ ਬਾਅਦ ਵੀ। ਬਾਕੀ ਚਲੋ ਇੱਕ ਬਹੁਤ ਵਧੀਆ ਜੀ, ਤੁਹਾਨੂੰ ਸੁਣਦੇ ਆ, ਬਹੁਤ ਵਧੀਆ ਲੱਗਿਆ ਬਰਾੜ ਸਾਹਿਬ, ਧੰਨਵਾਦ ਜੀ ਟਾਈਮ ਦਿੱਤਾ ਤੁਸੀਂ। ਬਾਕੀ ਤੁਸੀਂ ਫੇਵਰੇਟ ਪ੍ਰੋਗਰਾਮ ਆ ਜੀ ਸਾਡਾ।
ਮਿਹਰਬਾਨੀ ਸੋਨੀ ਬਾਈ, ਮਿਹਰਬਾਨੀ। ਸੋ ਸੋਨੀ ਬਾਈ ਹੋਰਾਂ ਨੇ ਮੁੱਦੇ ਵੱਲ ਧਿਆਨ ਦਵਾਇਆ, ਅਮਨ ਮੱਲੀ ਹੋਰਾਂ ਨੇ ਜਿਹੜੀ ਮੇਲ ਕੀਤੀ ਸੀ, ਮੇਰੀ ਸਰਬਜੀਤ ਨਾਲ ਵੀ ਗੱਲ ਚੱਲ ਰਹੀ ਸੀ, ਉਹਨਾਂ ਨੇ ਕਿਹਾ ਵੀ ਮੈਂ ਕਹਿ ਰਿਹਾ ਸੀ ਵੀ ਜੇ ਕੋਈ ਮੁੰਡਾ ਕੁੜੀ ਇੱਕ ਨੂੰ ਪਸੰਦ ਕਰਦੇ ਆ ਤੇ ਜੇ ਉਹ ਵਿਆਹ ਕਰਾਉਣਾ ਚਾਹੁੰਦੇ ਆ ਤਾਂ ਮਾਪਿਆਂ ਨੂੰ ਜ਼ਿਆਦਾ ਵਿੱਚ ਨਹੀਂ ਅੜਨਾ ਚਾਹੀਦਾ, ਇਹ ਗੱਲ ਹੋਈ ਸੀ ਕਹਿੰਦੇ, ਮੈਂ ਇਹ ਨਹੀਂ ਕਿਹਾ ਸੀ ਲਿਵਿੰਗ ਰਿਲੇਸ਼ਨਸ਼ਿਪ ਚ, ਪਰ ਚਲੋ ਕੋਈ ਗੱਲ ਨਹੀਂ ਜੀ, ਮੁੱਦੇ ਨੂੰ ਕਿੱਧਰ ਨੂੰ ਚਲਾ ਜਾਂਦਾ ਕਈ ਵਾਰੀ ਗੱਲਾਂ ਚੋਂ ਗੱਲ ਪੜ ਜਾਂਦੀ ਹੈ। ਪਰ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕਿਆ ਜੀ, 6303। ਹੈਲੋ
ਹੈਲੋ
ਹੈਲੋ, ਹਾਂਜੀ ਹਾਂਜੀ ਬਾਈ ਜੀ,
ਹੈਲੋ, ਸਤਿ ਸ੍ਰੀ ਅਕਾਲ ਬਰਾੜ ਸਾਹਿਬ।
ਸਤਿ ਸ੍ਰੀ ਅਕਾਲ ਜੀ,
ਕੋਮਲ ਜੋਸ਼ੀ ਮੁਖਾਤਬ ਜੀ ਤੁਹਾਡੇ ਨਾਲ ਪਰਸ ਤੋਂ
ਜੀ। ਕੋਮਲ ਬਾਈ ਕੀ ਹਾਲ ਆ?
ਠੀਕ ਠਾਕ ਜੀ, ਵਧੀਆ ਵੀਰੇ। ਤੇ ਵੀਰੇ ਦੋ ਤਿੰਨ ਮੁੱਦੇ ਤੇ ਗੱਲ ਕਰਾਂਗਾ, ਸਭ ਤੋਂ ਪਹਿਲਾਂ ਤਾਂ ਆਪਣੇ ਫੀਮੇਲ ਕ੍ਰਿਕਟ ਤੇ, ਹਾਂ ਕਾਫੀ ਵਧੀਆ ਜਾ ਰਿਹਾ, ਮੈਂ ਇਕੱਲਾ ਇਕੱਲਾ ਮੈਚ ਫੋਲੋ ਕਰਦਾ, ਮੈਂ ਕੋਸ਼ਿਸ਼ ਕਰਦਾ ਲਾਈਵ ਵੀ ਦੇਖਾਂ, ਕੱਲ ਦੇ ਹੋ 5-6 ਨੈਸ਼ਨਲ ਇੰਟਰਨੈਸ਼ਨਲ ਮੈਚ ਚੱਲ ਰਹੇ ਸੀਗੇ, ਸੋ ਕੱਲ ਮੈਨੂੰ ਨਹੀਂ ਲੱਭਿਆ ਲਿੰਕ ਇਹਨਾਂ ਦਾ ਕੋਈ, ਤੇ ਫਿਰ ਵੀ ਮੈਂ ਫੋਲੋ ਕੀਤਾ ਸੀ ਇਹਨਾਂ ਨੂੰ, ਆਪਣੇ ਬਹੁਤ ਵਧੀਆ ਜਾ ਰਿਹਾ, ਇਕੱਲੇ ਦੋ ਪਲੇਅਰ ਨੀ, ਆਪਣੇ ਕਾਫੀ ਪਲੇਅਰਸ ਨੇ ਜਿਹੜੇ ਟੋਪ ਫਾਰਮ ਵਧੀਆ ਕਰ ਰਹੇ ਨੇ, ਇਹਨਾਂ ਦਾ ਇੱਕ ਆਪਣਾ ਓਪਨਰ ਹੈ ਮੁੰਬਈ ਤੋਂ, 20 ਸਾਲ ਦੀ ਕੁੜੀ ਆ, ਉਹਦਾ ਪਰਫਾਰਮੈਂਸ ਇਸ ਮੈਚ ਵੀ, ਇਸ ਤੋਂ ਪਹਿਲਾਂ ਵਾਲੇ ਮੈਚ ਸੈਂਚੁਰੀ ਸੀ, ਉਦੋਂ ਪਹਿਲਾਂ 90 ਸੀਗੇ ਇੰਗਲੈਂਡ ਦੇ ਖਿਲਾਫ, ਤੇ ਉਹ ਵਧੀਆ ਤਾਂ ਕਿਉਂਕਿ ਆਪਣਾ ਜਿਹੜੀ ਫੀਮੇਲ ਹੁੰਦੇ ਨਾ ਕ੍ਰਿਕਟ, ਇਹਨਾਂ ਦੀ ਐਵਰੇਜ ਅਰਾਊਂਡ 25 ਦੇ, ਤੇ ਸਟ੍ਰਾਈਕ ਰੇਟ ਅਰਾਊਂਡ ਮਤਲਬ ਪਰ 100 ਬਾਲ 65 ਰਨ ਹੁੰਦਾ, ਤੇ ਪਰ ਉਹ ਪਲੇਅਰ ਦਾ ਹੈਗਾ ਵੀ ਜਦੋਂ ਵੀ ਉਹ ਪਰਫਾਰਮ ਕਰਦੀ ਹੈ ਤੇ ਰਨ ਐਂਡ ਬਾਲ ਕਰਦੀ ਹੈ ਵੀ ਅਰਾਊਂਡ 100 ਦੇ ਆਸ ਪਾਸ, ਤੇ 100 ਦੇ 70 90 ਜਾਂ 90 ਰਨ ਹੁੰਦੇ ਉਹਦੇ, ਤੇ ਮਤਲਬ ਕਿ ਚੇਂਜ ਆ ਰਿਹਾ ਕਾਫੀ ਉਹਦੇ ਆਉਣ ਕਰਕੇ ਟੀਮ ਦਾ ਆਪਣਾ ਵੀ, ਪਹਿਲਾਂ ਇਸ ਵੀ 200 ਰਨ ਬਣ ਗਏ ਬਹੁਤ ਹੈ ਫੀਮੇਲ ਦੇ ਲਈ, ਜਾਂ 180 ਉਸਦੀ ਵੀ, ਜਿਵੇਂ ਕੱਲ ਦੇ ਮੈਚ ਇੰਡੀਆ ਦੇ ਪਾਕਿਸਤਾਨ ਨਾਲ ਹੋਏ, ਤੇ ਉਸ ਆਉਣ ਨਾਲ ਆਪਣੇ ਰਨ ਜ਼ਿਆਦਾ ਬਣ ਲੱਗੇ ਨੇ ਜਿਹਦੇ ਨਾਲ ਆਪਣਾ ਚੇਂਜ ਆਇਆ। ਤੇ ਦੂਜੀ ਗੱਲ ਆਪਣੀ ਜਿਹੜੀ ਆਪਣੀ ਹਰਮਨਪ੍ਰੀਤ ਕੌਰ ਮੋਗੇ ਵਾਲੀ, ਮਿਤਾਲੀ ਰਾਜ ਤੋਂ ਬਾਅਦ ਟੀਮ ਇੰਡੀਆ ਚ ਉਹਦਾ ਸੈਕਿੰਡ ਨੰਬਰ ਤੇ ਜੀ ਐਵਰੇਜ ਦੇ ਮਾਮਲੇ, 34 ਰਨ ਪਰ ਮੈਚ, ਪਹਿਲਾਂ ਜਿਹੜੀ ਫਾਸਟ ਬੋਲਿੰਗ ਕਰਦੀ ਸੀ ਪਰ ਮੇ ਵੀ ਕੋਈ ਉਹਦੀ ਪ੍ਰੋਬਲਮ ਹੋਈ ਫਿਜੀਕਲ, ਤਾਂ ਹੁਣ ਸਪਿਨ ਤੇ ਆ ਗਈ, ਆਫ ਸਪਿਨ ਕਰਦੀ ਹੈ ਜੀ ਹੁਣ ਉਹ, ਤੇ ਪਾਵਰ ਜਨਰੇਟਰ ਕਹਿਣਾ ਜਿਵੇਂ ਆਪਣੀ ਟੀਮ ਚ ਹੁੰਦੀ ਨੀ ਵੀ ਕਹਿੰਦੇ ਵੀ ਜ਼ੋਰ ਦੇ ਦਿਲ ਸਿਰ ਤੇ ਖੇਡਦਾ, ਉਹ ਮੇ ਇਹਦਾ ਵੀ ਇਸ ਟੀਮ ਚ ਰੋਲ ਆ ਜੀ, ਉਹ ਮਤਲਬ ਪਾਵਰ ਹਿੱਟਰ ਦੇ ਤੌਰ ਤੇ ਉਹਨੂੰ ਜਾਣਦੇ। ਤੇ ਦੂਜੀ ਗੱਲ ਜੀ, ਮੈਂ ਆਪਣਾ ਕੱਲ ਜਿਹੜਾ ਮੁੱਦਾ ਚੱਲ ਰਿਹਾ ਸੀਗਾ ਚੌਕੇ ਧੜੀ ਵਾਲਾ,
ਜੀ ਜੀ,
ਉਹ ਮੇਰਾ ਇੱਕ ਫਰੈਂਡ ਸੀਗਾ ਇੱਥੇ ਇੰਡੀਆ ਤੋਂ ਆਇਆ ਸੀ, ਚਾਰਾ ਨੂੰ 1.5 ਸਾਲ ਹੋਇਆ ਇਹਨੂੰ, ਉਹਦਾ ਵੀ ਭੁੱਖਾ ਸਮਝ ਲੋਕ ਹੁੰਦਾ ਹੁੰਦਾ ਵੱਜ ਗਿਆ, ਸਿੰਗਲ ਸੀਗਾ ਜੀ, ਵੈਸੇ ਤਾਂ ਪੰਜਾਬੀ ਹੈ ਪਰ ਛੱਤੀਸਗੜ੍ਹ ਤੋਂ ਬਿਲੋਂਗ ਕਰਦਾ ਉੱਥੋਂ ਜੰਮਿਆ ਪਲਾ ਵਿਚਾਰਾ, ਤੇ ਉਹ ਮਤਲਬ ਆਪਾਂ ਜਿਹਨੂੰ ਕਹਿੰਦੇ ਸਾਊ ਪੁੱਤ ਬੀਬਾ ਪੁੱਤ ਜਾਂ ਬਾਲੇ ਭੋਲਾ ਭਾਲਾ ਜਿਹਾ, ਉਹ ਜੇ ਉਹ ਸੀਗੇ ਉਹ ਬੰਦੇ ਤੰਦੇ ਭਰਾ, ਉਹਦੀ ਵੀ ਗੱਲ ਹੋਈ ਬ੍ਰਿਸਬੇਨ ਇੱਕ ਲੜਕੀ ਨਾਲ ਕਿਸੇ ਮਤਲਬ ਫੇਸਬੁੱਕ ਦੇ ਕਿਸੇ ਗਰੁੱਪ ਵਗੈਰਾ ਚ, ਤੇ ਉਹਦੇ ਨਾਲ ਉਹਦਾ ਚਲੋ ਗੱਲਬਾਤ ਅੱਗੇ ਚੱਲੀ, ਆਪਾਂ ਜਿਵੇਂ ਕਹਿੰਦੇ ਨੇ ਫੀਲਿੰਗ ਵਾਲਾ ਬੰਦਾ, ਅੱਗੇ ਤੁਰ ਗਏ ਜੀ, ਤੇ ਗੱਲ ਵਿਆਹ ਤੱਕ ਵੀ ਪਹੁੰਚ ਗਈ, ਹਾਂ ਵਿਆਹ ਕਰ ਲਾਂਗੇ, ਉਹ ਕੁੜੀ ਉਹਨੂੰ ਇੱਥੇ ਮਿਲਣ ਵੀ ਆਈ, ਤੇ ਮਿਲ ਕੇ ਗਈ ਤੇ ਕੋਈ ਰਹਿ ਵੀ ਗਈ 2-3 ਦਿਨ, ਇਹਨਾਂ ਇੰਗੇਜਮੈਂਟ ਵੀ ਕਰ ਲਈ, ਤੇ ਊਂ ਸਰ ਹੈ ਸਟੂਡੈਂਟ ਉਹ, ਪਰ ਉਹਨੇ ਆਪਦੇ ਵਾਹ ਲਾ ਕੇ ਪੂਰੀ ਰਿੰਗ ਰੁੰਗ ਲੈ ਕੇ ਉਹਨੂੰ ਦਿੱਤੀ, ਤੇ ਬਾਅਦ ਚ ਉਹ ਬ੍ਰਿਸਬੇਨ ਚਲੀ ਗਈ। ਮੈਂ ਉਹਨੂੰ ਇੱਕ ਵਾਰ ਸਮਝਾਇਆ ਵੀ ਸੀ ਵੀਰੇ ਮਾੜਾ ਜਿਹਾ ਸੰਭਲ ਕੇ ਚੱਲ, ਤੈਨੂੰ ਕਿਸੇ ਨੇ ਦੇਖਿਆ ਨੀ ਕਰਿਆ ਨੀ, ਜਿਹੜਾ ਇੰਡੀਆ ਚ ਨੀ ਚੱਲਦਾ ਇੱਥੇ ਹੀ ਕਰੂਗਾ, ਅਗਲੀ ਤੈਨੂੰ ਵਿਆਹ ਨੀ ਖਾਮੀਆਂ ਭਰੀ ਜਾਂਦੀ ਹੈ, ਪਰ ਬੰਦੇ ਨੇ ਉਹਦਾ ਨਹੀਂ ਸੁਣੀ ਜੀ। ਤੇ ਬਾਅਦ ਚ ਉਹਦੇ ਚੱਲੇ ਤੋਂ ਦੋ ਕਹਿੰਦਾ ਉਹਨਾਂ ਨੂੰ ਮੈਸੇਜ ਆਇਆ ਕਿ ਸਮਵਨ ਆਫਰਿੰਗ ਮੀ $80,000 ਟੂ ਮੈਰੀ ਵਿਦ ਹਿਮ।
ਤੂੰ ਲੱਖ ਦੇ ਦੇ ਤੂੰ ਲੱਖ ਦੇ ਦੇ ਕਿਤੇ ਐਵੇਂ ਕਹਿ ਸਕਦੀ ਸੀ।
ਹਾਂਜੀ ਹਾਂਜੀ ਵੀ ਤੇਰੇ ਵਾਸਤੇ ਰੋਗ ਨੀ ਵੀ ਮੈਂ ਨੀ ਤੇਰੇ ਤੇਰੇ ਵਾਸਤੇ ਰੋਗ ਨੀ ਤੂੰ
ਤੇ
ਮੁੰਡਾ ਨਾ ਕਿਸੇ ਧੋਖਾ ਹੁੰਦਾ ਬੱਚਿਆ ਮੁੰਡੇ ਦੇ ਦੋ ਸਮੈਸਟਰ ਹੋ ਗਏ ਸੀ ਤੀਜਾ ਹੋ ਗਿਆ ਸੀਗਾ ਉਹ ਬੰਦਾ ਸਮੈਸਟਰ ਆਫ ਲੈਣ ਨੂੰ ਫਿਰਦਾ ਸੀ ਸਿਰ ਤੇ ਵੀ ਚੱਲ ਸਮੈਸਟਰ ਆਫ ਲੈ ਕੇ ਹੁਣ ਮੈਨੂੰ ਸਟੱਡੀ ਦੀ ਕੀ ਲੋੜ ਆ ਸਮੈਸਟਰ ਦਾ ਚੱਲ ਰਿਹਾ ਪਿਆ ਸੀ ਉਹਨੇ ਸਟੱਡੀ ਵੀ ਨੀ ਧਿਆਨ ਨਾ ਕੀਤੀ ਹੁਣ ਕੀ ਲੋੜਾ ਬਸ ਪਾਸ ਹੀ ਹੋਣਾ ਬਾਅਦ ਚ ਇਗਜ਼ਾਮ ਸੀਗੇ ਬੇਚਾਰਾ ਦਿਨ ਪਰ ਰਾਤ ਯੂਨੀਵਰਸਿਟੀ ਬੈਠਾ ਰਿਹਾ ਕਰੇ ਮਤਲਬ ਮੌਕੇ ਤੇ ਬਚ ਗਿਆ ਸਹੀ ਟਾਈਮ ਤੇ ਉਹ ਤੇ ਇਹੋ ਜਿਹੇ ਵੀ
ਹਾਲ ਜਦੋਂ ਮਾੜਾ ਇੱਕ ਆ ਜਾਂਦਾ ਫਿਰ ਚੰਗਿਆਂ ਨੂੰ ਵੀ ਬੰਦਾ ਦੇਖਣ ਲੱਗ ਜਾਂਦਾ। ਬਹੁਤ ਮਿਹਰਬਾਨੀ ਕਮਲ ਬਾਈ ਲੰਮੀ ਲਾਈਨ ਲੱਗ ਗਈ ਹੈ। ਸੋ ਕਮਲ ਜੋਸ਼ੀ ਪਰਤ ਤੋਂ ਜੁੜੇ ਹੋਏ ਸਨ ਜੀ ਸਾਡੇ ਨਾਲ ਤੇ ਉਹਨਾਂ ਨੇ ਇੱਕ ਅਜੀਬ ਠੱਗੀ ਬਾਰੇ ਦੱਸਿਆ ਕਿ ਕਿੱਦਾਂ ਪਿਆਰ ਵਿਕਦੇ ਅੱਜ ਕੱਲ। ਸੋ ਗੁਰਪ੍ਰੀਤ ਗਿੱਲ ਜੁੜ ਚੁੱਕਿਆ ਕੈਨਬਰਾ ਤੋਂ। ਗਿੱਲ ਸਾਹਿਬ ਸਤਿ ਸ੍ਰੀ ਅਕਾਲ।
ਹਾਂਜੀ ਬਾਬੇ ਸਤਿ ਸ੍ਰੀ
ਅਕਾਲ। ਸਤਿ ਸ੍ਰੀ ਅਕਾਲ ਕੀ ਹਾਲ ਆ ਜੀ?
ਬਹੁਤ ਵਧੀਆ ਜੀ, ਠੰਡ ਬਹੁਤ ਆ ਬਸ ਇਹੀ ਹਾਲ ਹੈ।
ਠੰਡ ਬਹੁਤ ਆ ਤੁਹਾਡੇ ਤਾਂ ਕੱਲ ਟੁੱਟੀਆਂ ਵੀ ਜੰਮੀਆਂ ਦਿਖ ਰਹੀਆਂ ਸੀ ਮੈਨੂੰ।
ਹਾਂਜੀ ਹਾਂਜੀ ਇਸ ਵੇਲੇ 3 ਡਿਗਰੀ ਹੈ
ਬਰਫ ਦਾ ਪ੍ਰਕੋਪ ਕਿਵੇਂ ਪੈ ਰਿਹਾ? ਤੁਸੀਂ ਬਰਫ ਕਿੰਨੀ ਥੋੜੇ ਜਿਹਾ ਉਹ ਸੀਗੇ ਅਰਦਾਸ ਕੀਤੀ ਸੀ ਬਰਫ ਲਈ?
ਨਾ ਜੀ ਅਸੀਂ ਕੀ ਕਹਿੰਦੇ ਹੁੰਦੇ ਆ ਰਾਜ ਪੈਂਦੇ ਆ ਨਾ ਸਮੁੰਦਰ ਤੇ ਪਹਾੜੀਆਂ ਦੇ ਰਾਜ ਸਮੁੰਦਰ ਸਾਨੂੰ ਸਾਰਾ ਦੇਖ ਤੇ ਜਿਹੜੇ ਪਹਾੜੀਆਂ ਨੇ ਉਹ 3 ਘੰਟੇ ਆ ਸੋ ਇਹ ਫਲੈਟ ਏਰੀਆ ਰਾਹ ਚ ਆ ਜਾਂਦਾ ਤੇ ਉਹਦੇ ਕਰਕੇ ਫਿਰ ਗਰਮੀਆਂ ਚ ਗਰਮੀ ਬਹੁਤ ਪੈਂਦੀ ਤੇ ਸਰਦੀਆਂ ਚ ਫਿਰ ਠੰਡ ਵੀ ਪੂਰੀ ਪੈਂਦੀ ਹੈ। ਬਸ
ਫਿਰ ਇਹੋ ਜਿਹੇ ਥਾਂ ਤੇ ਪਿੰਡ ਵਸਾਉਣ ਨੂੰ ਕਿਹਨੇ ਕਿਹਾ ਸੀ?
ਇਹ ਵਧੀਆ ਪਿੰਡ ਆ ਜੀ ਇਹ ਤੁਹਾਨੂੰ ਮੈਂ ਹੁਣ ਕੀ ਕਹਿੰਦੇ ਹੁੰਦੇ ਆ ਡਿਟੇਲ ਚ ਜਾਵਾਂ ਤੇ ਪ੍ਰੋਗਰਾਮ ਕਾਫੀ ਲੰਬਾ ਹੋ ਜਾਂਦਾ ਪਰ ਇਹ ਵਧੀਆ ਪਿੰਡ ਆ ਕਾਫੀ ਏਰੀਆ ਜਿਹੜੀਆਂ ਫਿਗਰ ਸੀ ਨਾ ਤੁਸੀਂ ਆਪ ਗੂਗਲ ਤੇ ਸਰਚ ਕਰਕੇ ਦੇਖ ਲਿਓ ਜਿੱਦਾਂ ਕ੍ਰਾਈਮ ਰੇਟ ਹੋ ਗਿਆ ਆਪਣੀ ਜੋਬਲੈਸ ਰੇਟ ਹੋ ਗਿਆ ਬਹੁਤ ਲੋ ਆ ਜੋਬਲੈਸ ਰੇਟ ਸਿਰਫ 3% ਹੈ ਜੀ ਇੱਥੇ ਕੈਨਬਰਾ ਦੇ ਵਿੱਚ ਤੁਸੀਂ ਅੱਜ ਆ ਜਾਓ ਤੇ ਤੁਹਾਨੂੰ ਕੱਲ ਨੂੰ ਜੋਬ ਮਿਲ ਜੂ ਕੈਨਬਰਾ ਦੇ ਵਿੱਚ ਇਹ ਕੰਮ ਹੈ ਜੀ ਤੇ ਉਸ ਕਰਕੇ ਕੀ ਕਹਿੰਦੇ ਹੁੰਦੇ ਆ ਵੀ ਇੱਥੇ ਕੋਈ ਆਉਣਾ ਨੀ ਚਾਹੁੰਦਾ ਸਪੈਸ਼ਲੀ ਗੋਰੇ ਆਉਣਾ ਨੀ ਚਾਹੁੰਦੇ
ਗੋਰੇ ਕਿਉਂ ਨੀ ਆਉਣਾ ਚਾਹੁੰਦੇ ਇਹਦੇ ਪਿੱਛੇ ਕੀ ਰਾਜ ਆ?
ਉਹਦੇ ਪਿੱਛੇ ਆਹੀ ਰਾਜ ਆ ਜੀ ਪਾਣੀ ਤੋਂ ਦੂਰ ਆ ਤੇ ਠੰਡਾ ਤੇ ਆਪਾਂ ਆਸਟ੍ਰੇਲੀਆ ਦੀ ਜਿਹੜੀ ਆ ਸਾਈਕੀ ਦੇਖੀ ਲੋਕਾਂ ਦੀ ਸਾਈਕੀ ਦੇਖੀ ਵੀ ਲੋਕ ਕਿੱਥੇ ਰਹਿਣਾ ਚਾਹੁੰਦੇ ਆ ਤੇ ਉਹ ਹਮੇਸ਼ਾ ਪਾਣੀ ਦੇ ਕੋਲ ਰਹਿਣਾ ਚਾਹੁੰਦੇ ਆ ਤੇ ਜਿੱਥੇ ਟੈਂਪਰੇਚਰ ਵੀ ਨਾਰਮਲ ਜਿਹਾ ਹੋਵੇ 15-20 ਡਿਗਰੀ ਸਰਦੀਆਂ ਚ ਹੋਵੇ ਤੇ ਗਰਮੀਆਂ ਚ 35-40 ਦੇ ਨੇੜੇ ਹੋਵੇ ਤੇ ਉਹ ਪਰ ਕੈਨਬਰਾ ਦੇ ਵਿੱਚ ਥੋੜਾ ਜਿਹਾ ਉਲਟ ਆ ਪਰ ਐਜ਼ ਅ ਸਿਟੀ ਆਪਣਾ ਇੱਕ ਆਰਗੇਨਾਈਜੇਸ਼ਨ ਹੈਗੀ ਆ OECD ਤੇ ਉਹਦੇ ਅਕੋਰਡਿੰਗ ਕੈਨਬਰਾ ਵਰਲਡ ਦਾ ਲਿਵੇਬਲ ਸਿਟੀ ਆ ਜੀ ਤੇ ਉਹ ਜਿਹੜੇ ਫੈਕਟਰ ਦੇਖਦੇ ਨੇ ਉਹ ਫੈਕਟਰ ਆਹੀ ਦੇਖਦੇ ਜਿਹੜੇ ਤੁਹਾਨੂੰ ਮੈਂ ਦੱਸੇ ਆ ਵੀ ਕ੍ਰਾਈਮ ਰੇਟ ਹੋ ਗਿਆ ਜੋਬਲੈਸ ਰੇਟ ਹੋ ਗਿਆ ਪ੍ਰੋਪਰਟੀ ਦੇ ਜਿਹੜੇ ਪ੍ਰਾਈਜ਼ ਨੇ
ਇੱਥੇ ਸਟੇਬਲ ਨੇ, 10 ਸਾਲਾਂ ਚ ਘਰ ਦਾ ਪ੍ਰਾਈਸ ਡਬਲ ਹੋ ਜਾਂਦਾ। ਇੱਥੇ ਉਹ ਮੈਲਬਨ ਸਿਡਨੀ ਵਾਂਗੂ ਨੀ ਹੈਗਾ ਵੀ ਇੱਕਦਮ ਉੱਪਰ ਨੂੰ ਚੱਲ ਜਾਵੇ, ਓਦਾਂ ਨੀ ਹੈਗਾ, ਪਰ ਇੱਥੇ ਸਟੇਬਲ ਹੈ, ਗਰੋ ਕਰਦਾ ਰਹਿੰਦਾ। ਸੋ ਇਹ ਥੋੜੇ ਫੈਕਟਰ ਆ। ਤੇ ਹੋਰ ਚਲੋ ਕੈਨਬਰਾ ਜੀ ਆਪਾਂ ਗੱਲ ਕਰ ਲਈ, ਤੇ ਮੈਂ ਗਾਣਾ ਸੁਣਿਆ ਤੁਸੀਂ ਇੱਕ ਲਾਇਆ ਸੀ ਗਾਇਕਾਂ ਬਾਰੇ, ਤੇ ਮੈਂ ਉੱਥੇ ਥੋੜੀ ਜਿਹੀ ਗੱਲ ਕਰ ਲਵਾਂ। ਮੈਂ ਵੀ ਐਡਰੇਟ ਵਾਲਾ ਦਾਸ ਬਣ ਜਾਂਦਾ ਜੀ। ਤੇ ਦੇਖੋ ਇੱਕ ਨਾ ਇੱਕ ਗੱਲ ਫਲਾਈ ਜਾਂਦੀ ਆ ਵੀ ਇੱਕ ਚੀਜ਼ ਨੂੰ ਯੂਨੀਵਰਸਲ ਟਰੁੱਥ ਬਣਾ ਲਿਆ ਜਾਂਦਾ ਵੀ ਜੇ ਕਿਸੇ ਨੇ ਕਹਿਤਾ, ਜਿੱਦਾਂ ਉਦਾਸ ਮਾਨ ਨੇ ਕਹਿਤਾ ਵੀ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਦੁਸ਼ਮਣ ਨੇ ਵੀ ਮਰ ਜਾਣਾ, ਉਹ ਵੀ ਉਹਦੇ ਉੱਤੇ ਵੀ ਥੋੜੀ ਕੰਟਰੋਵਰਸੀ ਚੱਲਦੀ ਰਹੀ ਹੈ। ਪਰ ਇਹ ਯੂਨੀਵਰਸਲ ਟਰੁੱਥ ਨੀ ਹੁੰਦੇ ਵੀ ਇਹ ਇੱਕ ਕਿਸੇ ਨੇ ਲਿਖਤਾ ਤੇ ਉੱਦਾਂ ਹੀ ਹੋਣਾ ਜਾਂ ਏਦਾਂ ਹੀ ਹੋਊਗਾ ਜਾਂ ਆਪਾਂ ਉੱਦਾਂ ਹੀ ਕਰਨਾ। ਹੁਣ ਆਪਣੇ ਇਹ ਪੰਜਾਬੀ ਸੱਭਿਆਚਾਰ ਦੇ ਵਿੱਚ ਇਹ ਗਾਇਕ ਕਹਿ ਰਹੇ ਨੇ, ਬੱਬੂ ਮਾਨ ਨੇ ਵੀ ਕਿਹਾ ਸੀ ਤੇ ਆਸਟ੍ਰੇਲੀਆ ਚ ਵੀ ਜਿਹੜੀ ਲੱਚਰਤਾ ਉਹ ਤੁਹਾਡੇ ਦਿਮਾਗ ਦੇ ਵਿੱਚ ਹੁੰਦੀ ਆ, ਤੇ ਪਰ ਜੇ ਦਿਮਾਗ ਦੇ ਵਿੱਚ ਹੁੰਦੀ ਆ, ਮੈਂ ਬੱਬੂ ਮਾਨ ਨੂੰ ਇਹ ਪੁੱਛਣਾ ਚਾਹੁੰਦਾ ਫਿਰ ਵੀ ਤੁਹਾਡੇ ਗੀਤਾਂ ਚ ਕਿਉਂ ਦੇਖਦੀ ਆ ਉਹ, ਜੇ ਲੱਚਰਤਾ ਦਿਮਾਗ ਦੇ ਵਿੱਚ ਆ ਉਹ ਤੁਹਾਡੇ ਗੀਤਾਂ ਦੇ ਵਿੱਚ ਕਿਉਂ ਦੇਖਦੀ ਆ? ਫਿਰ ਤੁਸੀਂ ਕੁੜੀ ਨੂੰ ਇੱਕ ਵਧੀਆ ਡਰੈਸ ਪਵਾ ਕੇ ਕਿਉਂ ਨੀ ਦਿਖਾ ਸਕਦੇ ਤੁਸੀਂ ਉਹਨੂੰ? ਜਰੂਰੀ ਵੀ ਹੁਣ ਮੈਂ ਵਰਡ ਯੂਜ਼ ਕਰ ਹੀ ਲੈਂਦਾ, ਉਹ ਤਾਂ ਦਿਖਾਉਂਦੇ ਨੇ ਬਰਾ ਦੇ ਵਿੱਚ ਦਿਖਾਉਣਾ, ਜਿਹੜਾ ਨਵਾਂ ਗਾਣਾ ਆਇਆ ਉਹ ਕੁੜੀ ਉਹਦੇ ਵਿੱਚ ਵੀ ਲਿਟਰਲੀ ਉਹਨੂੰ ਸਾੜੀ ਜੀ ਇੱਕ ਨਿੱਕੀ ਜੀ ਪਵਾਈ ਆ ਤੇ ਉਹਨੂੰ ਬਰਾ ਪਵਾਈ ਹੋਈ ਆ। ਹੁਣ ਵੀ ਕੀ ਤੁਸੀਂ ਸ਼ੋਅ ਕਰਨਾ ਚਾਹੁੰਦੇ ਹੋ? 40 ਸਾਲ ਦਾ ਬੱਬੂ ਮਾਨ ਹੋ ਗਿਆ, ਪਰ ਜਿਹੜੀ ਉਹਦੀ ਸਾਇਕੀ ਆ ਵੀ ਕੁੜੀਆਂ ਨੂੰ,
ਓਹੋ ਨਹੀਂ ਨਹੀਂ ਨਹੀਂ, ਤੁਹਾਨੂੰ ਫਿਗਰ ਸਹੀ ਕਰਦਾ, ਤੁਹਾਨੂੰ ਕਿਹਨੇ ਕਹਤਾ 40 ਸਾਲ ਦਾ ਹੋ ਗਿਆ ਬੱਬੂ ਮਾਨ?
ਪਤਾ ਨੀ ਜੀ, ਮੈਂ ਮਾੜਾ ਮੋਟੇ ਸਰਚ ਹੋਈ ਮੈਂ ਤੋਂ, ਤੁਸੀਂ ਦੱਸ ਦੋ ਕਿੰਨੇ ਸਾਲ ਦਾ ਹੋ ਗਿਆ?
ਨਹੀਂ ਨਹੀਂ 40 ਨਹੀਂ ਆਇਆ ਜੀ, ਉਹ ਮੇਰੇ ਹਾਣ ਦਾ ਹੀ ਆ।
ਅੱਛਾ, ਨੇੜੇ ਪਹੁੰਚ ਲਿਆ ਹੈ? ਮੈਂ ਗੋਰਿਆਂ ਦੇ ਗਾਣੇ ਵੀ ਦੇਖਦਾ ਆ, ਪਰ ਜਿਹੜੇ ਗੋਰਿਆਂ ਦੇ ਗਾਣੇ ਹੁੰਦੇ ਨਾ ਉਹ ਰੈਲੇਵੈਂਟ ਹੁੰਦੇ ਆ, ਵਰਡਸ ਦੇ ਰੈਲੇਵੈਂਟ ਹੁੰਦੇ ਨੇ, ਪਰ ਉਹ ਕੁੜੀ ਨੂੰ ਏਦਾਂ ਨੀ ਜਿਹੜੀ ਦਿਖਾਉਣਗੇ ਵੀ ਮੈਂ ਤੇਰੇ ਲੱਕ ਨੂੰ ਦੇਖ ਕੇ ਮਰ ਗਿਆ, ਮੈਂ ਤੇਰੇ ਪੱਟਾਂ ਨੂੰ ਦੇਖ ਕੇ ਮਰ ਗਿਆ, ਉਹਦੀ ਚੀਪ ਵਰਡ ਨੇ ਨਾ ਉਹ ਨੀ ਯੂਜ ਕਰਨਗੇ। ਇਹ ਮੈਂ ਦੇਖਿਆ ਹੋਇਆ, ਮੈਂ ਚੰਗੇ ਸਿੰਗਰਾਂ ਦੀ ਗੱਲ ਕਰਦਾ, ਮਾੜੇ ਤਾਂ ਚਲੋ ਕੋਈ ਵੀ ਤਰੀਕਾ ਅਪਣਾਉਂਦੇ ਨੇ ਵੀ ਹਾਂ ਮੈਂ ਕਿਸੇ ਤਰੀਕੇ ਨਾਲ ਹਿੱਟ ਹੋ ਜਾਵਾਂ, ਮੈਂ ਚੰਗੇ ਸਿੰਗਰਾਂ ਦੀ ਗੱਲ ਕਰਦਾ ਜਿਹੜੇ ਚੰਗੇ ਗੋਰੇ ਸਿੰਗਰ ਨੇ, ਠੀਕ ਹੈ। ਹੁਣ ਇਹ ਬੱਬੂ ਮਾਨ ਆਪਣੇ ਆਪ ਨੂੰ ਏ ਕਲਾਸ ਦੇ ਵਿੱਚ ਕਹਿੰਦਾ, ਪਰ ਇਹਦੀ ਵੀਡੀਓ ਤੇ ਇਹਦੇ ਗਾਣੇ ਇਹਦੇ ਸ਼ਬਦ ਇਹ ਬੀ ਕਲਾਸ ਦੇ ਵਿੱਚ ਕਿਉਂ ਹੁੰਦੇ ਨੇ, ਬੀ ਗ੍ਰੇਡ ਦੇ ਕਿਉਂ ਹੁੰਦੇ ਨੇ? ਮੈਨੂੰ ਇਸ ਗੱਲ ਦੀ ਸਮਝ ਨੀ ਹੈਗੀ ਵੀ ਹਥਿਆਰਾਂ ਵਾਲੀ ਤੇ ਚਲੋ ਆਪਾਂ ਐਕਸੈਪਟ ਕਰ ਲੈਂਦੇ ਹਾਂ, ਪਰ ਇੱਕ ਕੁੜੀ ਨੂੰ ਤੁਸੀਂ ਕਹਿੰਦਾ ਵੀ ਬਾਰਿਸ਼ ਦਾ ਮੌਸਮ ਹੈ ਮਜ਼ਾ ਲੀਜੀਏ, ਠੀਕ ਹੈ, ਉਹ ਚਲੋ ਆਪਾਂ ਐਵੇਂ ਮੰਨ ਲੈਂਦੇ ਹਾਂ ਵੀ ਵਰਡ ਵੀ ਆਪਾਂ ਐਕਸੈਪਟ ਕਰ ਲੈਂਦੇ ਹਾਂ, ਪਰ ਜਿਹੜੀ ਕੁੜੀ ਨੂੰ ਤੁਸੀਂ ਦਿਖਾ ਰਹੇ ਹੋ ਬਾਏ ਦਾ ਹੈਲ ਵੀ ਤੁਸੀਂ ਉਹਨੂੰ ਇੰਨੇ ਛੋਟੇ ਕੱਪੜੇ ਪਵਾ ਰਹੇ ਹੋ ਵੀ ਤੁਸੀਂ ਲਿਟਰਲੀ ਕੀ ਦਿਖਾਉਣਾ ਚਾਹੁੰਦੇ ਹੋ ਵੀ ਉਹ ਇੱਕ ਇੱਕ ਵਰਡ ਇੰਗਲਿਸ਼ ਯੂਜ਼ ਕੀਤਾ ਜਾਂਦਾ ਸੌਫਟ ਪੋਰਨ, ਤੇ ਇਹ ਅੱਜ ਕੱਲ ਪਰੋਸਿਆ ਜਾ ਰਿਹਾ ਪੰਜਾਬੀ ਗੀਤਾਂ ਦੇ ਵਿੱਚ।
ਬਿਲਕੁਲ,
ਇਹਨਾਂ ਨੇ
ਨੀ ਹੈਗੀ
ਇਹ ਸ਼੍ਰੀਮਾਨ ਬੱਬੂ ਮਾਨ ਜੀ ਨੇ ਕਿਹਾ ਸੀ ਵੀ ਆਈ ਵਾਂਟ ਟੂ ਹੈਵ ਅ ਵਨ ਨਾਈਟ ਸਟੈਂਡ ਵਿਦ ਯੂ ਆਪਣੇ ਗਾਣੇ ਦੇ ਵਿੱਚ। ਤੇ ਇੱਥੇ ਮੈਂ ਦੱਸ ਦਵਾਂ ਜਿਹੜੇ ਕਹਿੰਦੇ ਨਾ ਵੈਸਟਰਨ ਕਲਚਰ ਚ ਇਹ ਰਿਵਾਜ ਆ, ਮੈਂ ਉਹਨਾਂ ਨੂੰ ਚੈਲੰਜ ਕਰਦਾ ਤੁਸੀਂ ਕੁੜੀ ਨੂੰ ਸਿੱਧਾ ਕਿਤੇ ਜਾ ਕੇ ਕਹੋ ਨਾ ਵੀ ਆਈ ਵਾਂਟ ਟੂ ਹੈਵ ਅ ਵਨ ਨਾਈਟ ਸਟੈਂਡ ਵਿਦ ਯੂ, ਜਾਂ ਤਾਂ ਤੁਹਾਡੇ ਮੂੰਹ ਤੇ ਥੱਪੜ ਮਾਰੂਗੀ ਤੇ ਜਾਂ ਤੁਹਾਨੂੰ ਕਹੂਗੀ ਡਿਸਕਸਟਿੰਗ ਕਹਿ ਕੇ ਉਹ ਵੀ ਤੁਹਾਡੇ ਤੋਂ ਦੂਰ ਹੋ ਜੂਗੀ। ਤੁਸੀਂ ਇਹ ਲਿਟਰਲੀ ਸਿੱਧੀ ਗੱਲ ਕਹਿ ਹੀ ਨਹੀਂ ਸਕਦੇ, ਪਰ ਇਹ ਬਾਈ ਉਹਨਾਂ ਨੇ ਗਾਣੇ ਲਿਖੇ ਹੋਏ ਨੇ ਇਹ ਗੱਲਾਂ ਦੇ ਉੱਤੇ, ਫਿਰ ਇਹਨੂੰ ਇਹ ਜਾਇਜ਼ ਕਰਦੇ ਨੇ ਵੀ ਵੈਸਟਰਨ ਕਲਚਰ ਦੇ ਵਿੱਚ ਹੈਗਾ, ਸੋ ਇਹਦੇ ਵਿੱਚ ਕੀ ਰੋਂਗ ਆ? ਵੀ ਤੁਸੀਂ ਪੰਜਾਬੀ ਚ ਗਾ ਰਹੇ ਹੋ, ਪੰਜਾਬੀ ਵੈਸਟਰਨ ਕਲਚਰ ਦੀ ਬੋਲੀ ਹੈ ਨੀ, ਪੰਜਾਬੀ ਵੈਸਟਰਨ ਕਲਚਰ ਦੀ ਬੋਲੀ ਇੰਗਲਿਸ਼ ਹੈ, ਇੰਗਲਿਸ਼ ਚ ਗਾਓ, ਇੰਗਲਿਸ਼ ਸਿੰਗਰ ਬਣ ਜਾਓ ਪੂਰੇ
ਯਾਰ ਆਪਣੇ। ਉਹ ਗੁਰਪ੍ਰੀਤ ਆਪਣੇ ਜਿਗਰੇ ਵਾਲੇ ਵੱਡੇ ਅਸਲ ਚ, ਸਵੇਰੇ ਬੱਬੂ ਮਾਨ ਇੱਕ ਗਾਣਾ ਗਾ ਦੂਗਾ, ਕੋਈ ਮੀਰੀ ਪੀਰੀ ਤੇ ਗਾ ਦੂਗਾ, ਕੋਈ ਬਾਬੇ ਨਾਨਕ ਤੇ ਗਾ ਦੂਗਾ, ਆਪਾਂ ਪਿਛਲੇ ਸਾਰੇ ਭੁੱਲ ਜਾਵਾਂਗੇ। ਆਪਾਂ ਬਹੁਤ ਅਮੀਰ ਲੋਕ ਪੈਂਦੇ ਆ ਇਹਨਾਂ ਵਿਚਾਰਾਂ ਦੇ, ਤਾਂ ਆਪਾਂ ਇੰਨੇ ਕੁ ਅਮੀਰ ਆ ਵੀ ਆਪਾਂ ਘੰਟੇ ਚ ਯੂ ਟਰਨ ਮਾਰ ਲੈਂਦੇ ਆ, ਤੇ ਗੀਤਕਾਰਾਂ ਨੇ ਤੇ ਗਾਇਕਾਂ ਨੇ ਲੜੀ ਫੜ ਲਈ ਆ, ਇਹ ਨਬਜ ਫੜ ਲਈ ਆ ਸਾਡੀ, 10 ਗਾਣੇ ਲਪੇਟ ਕੇ ਮਾਰਦੇ ਆ ਪੁੱਠੇ ਸਿੱਧੇ ਤੇ ਇੱਕ ਗਾਣਾ ਕਰਕੇ ਵਧੀਆ ਜਾ, ਤੇ ਉਦੋਂ ਬਾਅਦ ਆਖਣਗੇ ਲਓ ਜੀ ਅਸੀਂ ਤਾਂ ਬੜੇ ਸਿੱਧੇ ਤੇ ਸਦ ਪੰਦਰੇ ਬੰਦੇ, ਇਹੀ ਦਲਜੀਤ ਕਰਦਾ, ਇਹੀ ਬੱਬੂ ਕਰਦਾ, ਇਹੀ ਹੋਰ 10 ਗਾਇਕਾਂ ਬਾਰੇ ਮੈਂ ਦੱਸ ਦਿੰਦਾ ਜਿਹੜੇ ਕਿ ਇਹ ਕੁਛ ਕਰਦੇ ਆ। ਸੋ ਸਾਡੇ ਚ ਕਿਤੇ ਨਾ ਕਿਤੇ ਕਮੀ ਆ ਮੈਨੂੰ ਲੱਗਦਾ।
ਨਹੀਂ ਇਹ ਦੇਖੋ ਕਮੀ ਤਾਂ ਚਲੋ ਹੁਣ ਸਰੋਤੇ ਦਾ ਬਹੁਤ ਵੱਡੇ ਹੁੰਦੇ ਨਾ, ਸਰੋਤੇ ਦਾ ਆਪਾਂ ਲੱਖਾਂ ਦੇ ਤਾਦਾਦ ਚ ਆ। ਮੈਨੂੰ ਮਿੰਟੂ ਬਾਈ ਜਾਣਾ ਪੈਣਾ, ਬਹੁਤ ਬਹੁਤ ਧੰਨਵਾਦ ਜੀ।
ਜੀ 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 ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਸੋ ਲੰਮੀ ਲਾਈਨ ਲੱਗ ਗਈ ਹੈ ਜੀ ਇਧਰ ਕਾਲਰਸ ਦੀ ਵੀ, ਗੁਰਿੰਦਰ ਸਿੰਘ ਬੈਂਸ ਲੰਮੇ ਚਿਰ ਤੋਂ ਵੇਟ ਕਰ ਰਿਹਾ। ਬੈਂਸ ਸਤਿ ਸ੍ਰੀ ਅਕਾਲ। ਹੈਲੋ, ਮੈਨੂੰ ਲੱਗਦਾ ਇਧਰ ਗੁਰਿੰਦਰ ਬਾਈ ਹੋਰਾਂ ਦੀ ਕਾਲ ਲੱਗੀ ਹੈ, ਪਰ ਉਹ ਬਿਜ਼ੀ ਆ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਅਗਲੇ ਕਾਲਰ ਲੈਣ ਦੀ, ਕਿਉਂਕਿ ਅੱਗੇ ਲਾਈਨ ਕਾਫੀ ਲੰਬੀ। ਗੁਰਿੰਦਰ ਬਾਈ ਸੁਣ ਸਕਦੇ ਮੈਨੂੰ?
ਹਾਂਜੀ ਮਿੰਟੂ ਭਾਈ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ
ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਮਾਫੀ ਚਾਹੁੰਦੇ ਹਾਂ ਲੰਬੀ ਵੇਟ ਕਰਨ ਲਈ ਤੁਹਾਨੂੰ।
ਵੇਟ ਕਰਦਾ ਕਰਦਾ ਮੈਂ ਸਾਈਡ ਤੱਕ ਹੀ ਪਹੁੰਚ ਗਿਆ ਤੇ ਸੌਰੀ, ਮੈਂ ਮਾਫੀ ਚਾਹੁੰਦਾ। ਤੇ ਭਾਈ ਮੈਂ ਗੱਲ ਕਰਨੀ ਸੀ, ਆਪਾਂ ਵੀਰ ਹੋਈ ਪਹਿਲਾਂ ਗੱਲ ਕੀਤੀ ਆਪਣੇ ਤੇ ਬਚਪਨ ਦੇ ਵਿੱਚ ਕੋਈ ਆਪਣੇ ਦਮਾਲਿਆ ਸਿੰਘ ਤੇ ਸਿੰਘਣੀ ਕੋਈ ਇਕੱਠੇ ਰਹਿ ਰਹੇ ਆ
ਜੀ ਜੀ,
ਤੇ ਉਹਨਾਂ ਬਾਰੇ ਵੀਰ ਜੀ ਗੱਲ ਕਰ ਰਹੇ ਸੀ ਨਾ। ਦੇਖੋ ਆਪਾਂ ਆਪਣੇ ਮਾਂ ਪੇ ਦੀ ਸਾਡੇ ਲਈ ਹੁਣ ਸਾਡੇ ਗੁਰੂ ਜਿਹੜਾ ਜਦੋਂ ਅੰਮ੍ਰਿਤ ਛਕ ਲੈਂਦੇ ਆ ਸਾਡਾ ਗੁਰੂ ਸਾਡੇ ਲਈ ਮਾਂ ਪਿਓ ਸਭ ਕੁਝ ਆ ਨਾ, ਤੇ ਉਹਦੀ ਇੱਜ਼ਤ ਉਹ ਸਾਡੀ ਇੱਜ਼ਤ, ਸਾਡੀ ਇੱਜ਼ਤ ਉਹਦੀ ਇੱਜ਼ਤ ਆ ਉਸ ਲਈ। ਤੇ ਦੇਖੋ ਤੁਸੀਂ ਉਹਨੂੰ ਉਹਨੂੰ ਪ੍ਰੈਜੈਂਟ ਕਰ ਰਹੇ ਹੋ, ਉਹਨਾਂ ਸਾਡੇ ਸਾਡੇ ਨੂੰ ਸਮਝ ਕੇ ਲੋਕ ਸਿੱਖ ਰਹੇ ਨੇ ਵੀ ਸਾਡੇ ਵੱਲ ਦੇਖ ਕੇ ਵੀ ਇਹਨਾਂ ਦਾ ਜੀਵਨ ਕਿੱਦਾਂ ਦਾ ਆ, ਆਪਾਂ ਆਪਣੇ ਆਪਣਾ ਜੀਵਨ ਉਦਾਂ ਦਾ ਬਣਾਈਏ। ਬੇਸ਼ੱਕ ਅਸੀਂ ਤਾਂ ਚਲੋ ਦਮਾਲਾ ਨਹੀਂ ਮੰਨਦੇ, ਸਿੰਪਲ ਹੈਗੀ ਹੈ ਨਾ, ਕਿ ਉਹ ਸਿੰਘ ਆਪਣੇ ਹੈਗੇ, ਮੈਂ ਗੁਰੂ ਘਰ ਵੀ ਜਾਈਦਾ ਦੇਖੀਦਾ ਨਾ, ਉਹ ਏਦਾਂ ਘੁੰਮਦੇ ਨੇ ਜਿੱਦਾਂ ਬਾਦਸ਼ਾਹ ਹੁੰਦੇ ਨੇ, ਜੇ ਉਹਨਾਂ ਦੇ ਸਿਰ ਤੇ ਕੋਈ ਤਾਜ ਵੱਖਰਾ ਕੁਛ ਰੱਖ ਦਿੱਤਾ ਹੈ, ਮਤਲਬ ਕੋਈ ਸੇਵਾ ਨੂੰ ਹੱਥ ਨਹੀਂ ਲਾਉਣਾ, ਕੋਈ ਕੁਛ ਨਹੀਂ ਲਾਉਣਾ, ਬਸ ਆਲੇ ਦੁਆਲੇ ਬਾਕੀ ਨੂੰ ਉਪਦੇਸ਼ ਦੇਣ ਤੱਕ ਗੱਲ ਰੱਖਣੀ ਆਪਣੀ। ਉਹ ਚੀਜ਼ ਕਿਤੇ ਨਾ ਕਿਤੇ ਨਾ ਸਾਡੇ ਸਾਡੇ ਵੀਰਾਂ ਸਿੰਘਾਂ ਚ ਕਮੀ ਆ ਰਹੀ ਆ, ਅਸੀਂ ਤਾਂ ਨਿਮਰਤਾ ਦਿਖਾਉਣੀ ਨਾ ਆਪਣੀ ਵੱਧ ਤੋਂ ਵੱਧ ਜਿੰਨਾ ਹੋ ਸਕੇ।
ਜੀ 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 ਜੀ,
ਤੇ ਉਹ ਚੀਜ਼ਾਂ
ਸਾਡੇ ਹਾਵੀ ਹੋ ਰਹੀਆਂ ਹੋਣਾ ਪੈਣਾ।
ਜੀ ਜੀ ਬਿਲਕੁਲ ਬਿਲਕੁਲ, ਗੱਲ ਇਹੀ ਆ ਆਪਣੇ ਵੀਰ ਸਮਝਦੇ ਨਹੀਂ ਹੈਗੇ ਚੀਜ਼ ਨੂੰ, ਉਹਦੇ ਕਰਕੇ ਦੇਖੋ ਆਪਾਂ ਟਾਰਗੇਟ ਹੋ ਰਹੇ ਆ।
ਗੁਰਿੰਦਰ ਬਾਈ ਇਸ ਗੱਲ ਦਾ ਮੈਨੂੰ ਸਦਾ ਸ਼ਿਕਵਾ ਰਿਹਾ ਵੀ ਜਿਹੜੇ ਲੋਕ ਤੁਹਾਨੂੰ ਇੱਕ ਜਦੋਂ ਜਾਣੇ ਆ ਅਸੀਂ ਗੁਰੂ ਘਰਾਂ ਦੇ ਵਿੱਚ ਜਾਣੇ ਆ ਜਾਂ ਜਿੱਥੇ ਵੀ ਜਾਣੇ ਆ, ਤਾਂ ਜੇ ਅੱਗੇ ਕੋਈ ਦਮਾਨਾ ਸਜਾ ਕੇ ਜਾਂ ਪੂਰੇ ਸਿੱਖੀ ਸਰੂਪ ਚ ਆ ਤਾਂ ਸਾਡਾ ਸ਼ਰਧਾ ਨਾਲ ਸੀਸ ਝੁਕਦਾ, ਸਾਡਾ ਸਾਡੇ ਉਹ ਚੇਤੇ ਆਉਂਦਾ ਵੀ ਗੁਰਸਿੱਖੜਾ ਜੇ ਤੁਹਾਡੇ ਮੱਥੇ ਲੱਗਿਆ ਤਾਂ ਚੰਗੀ ਗੱਲ ਆ, ਪਰ ਅੱਗੋਂ ਗੁਰਸਿੱਖੜੇ ਦਾ ਜਿਹੜਾ ਰਵੱਈਆ ਹੁੰਦਾ ਉਹ ਓਨਾ ਵਧੀਆ ਨਹੀਂ ਹੁੰਦਾ, ਉਹ ਕਿਤੇ ਨਾ ਕਿਤੇ ਤੁਹਾਨੂੰ ਮੋਨਾ ਘੋਨਾ ਸਮਝ ਕੇ ਤੁਹਾਨੂੰ ਇਗਨੋਰ ਕਰ ਰਿਹਾ ਹੁੰਦਾ, ਤੁਹਾਨੂੰ ਤੁਹਾਡੇ ਨਾਲ ਸਿਰ ਸੀਸ ਝੁਕਾ ਕੇ ਤਾਂ ਉਹ ਬੜੀ ਵੱਡੀ ਕੁਤਾਹੀ ਸਮਝਦਾ ਹੁੰਦਾ। 1-2% ਲੋਕ ਮਿਲਦੇ ਆ ਜਿਹੜੇ ਪੂਰੇ ਸਿੱਖੀ ਸਰੂਪ ਚ ਹੋ ਕੇ ਤੇ ਤੁਹਾਨੂੰ ਪੋਲਾਈਟਲੀ ਮਿਲਦੇ ਆ, ਤੁਹਾਡਾ ਸਤਿਕਾਰ ਕਰਦੇ ਆ, ਪਰ ਮਾਫੀ ਚਾਹੁੰਦਾ ਇਸ ਗੱਲ ਦੀ, ਜ਼ਿਆਦਾਤਰ ਲੋਕ ਜਦੋਂ ਏਦਾਂ ਦੇ ਸਰੂਪ ਰੂਪ ਚ ਹੋ ਜਾਂਦੇ ਆ ਤੇ ਉਦੋਂ ਬਾਅਦ ਦੂਜੇ ਬੰਦੇ ਨੂੰ ਬੁਲਾਉਣਾ ਵੀ ਚੰਗਾ ਨਹੀਂ ਸਮਝਦੇ। ਇਹ ਮੈਨੂੰ ਵੀ ਬਹੁਤ ਵਾਰੀ ਹਰਟ ਕੀਤੀ ਹੈ ਗੱਲ, ਪਰ ਸਾਨੂੰ ਤਾਂ ਕੋਸ਼ਿਸ਼ ਹੋਣੀ ਚਾਹੀਦੀ ਹੈ। ਮੈਂ ਤਾਂ ਜਿੰਨੀ ਕੁ ਸਿੱਖੀ ਬਾਰੇ ਜਾਣਿਆ ਪੜਿਆ ਤਾਂ ਮੈਨੂੰ ਇੰਨਾ ਕੁ ਪਤਾ ਵੀ ਨਿਮਰਤਾ ਕਈ ਗੁਣਾ ਵੱਧ ਜਾਣੀ ਚਾਹੀਦੀ ਹੈ ਜੇ ਅਸੀਂ ਅੰਮ੍ਰਿਤ ਛਕ ਲਿਆ ਤਾਂ।
ਬਿਲਕੁਲ 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 ਭਾਜੀ, ਉਹ ਤਾਂ ਸਾਨੂੰ ਸਮਾਂ ਸੇਵਾ ਭਾਵਨਾ ਵਿੱਚ ਜ਼ਿਆਦਾ ਪੈਣਾ ਚਾਹੀਦਾ, ਆਪਣਾ ਸਮਾਂ ਜ਼ਿਆਦਾ ਉੱਧਰ ਨੂੰ ਕੱਢਣਾ ਚਾਹੀਦਾ। ਸਾਡੇ ਨੂੰ ਦੇਖ ਕੇ ਕੋਈ ਬੰਦਾ ਇਹ ਕਵੇ ਹਾਂ ਵੀ ਇਹ ਗੁਰਸਿੱਖ ਆ, ਇਹਨੂੰ ਅਸਲੀ ਗੁਰਸਿੱਖੀ ਇਹਨੂੰ ਕਹਿੰਦੇ ਗੁਰਸਿੱਖੀ ਜੀਵਨ, ਨਾ ਕਿ ਆਪਾਂ ਇੱਕ ਮਹਾਰਾਜੇ ਵਾਂਗੂ ਆਪਣਾ ਜੇ ਗੁਰੂ ਘਰ ਵੀ ਜਾਣਾ ਤਾਂ ਇੱਕ ਵੱਖਰੇ ਤੌਰ ਤੇ ਆਪਾਂ ਚੋਲਾ ਪਾਇਆ ਉਹ ਕਿੱਦਾਂ ਕੀਤਾ ਨਾ, ਤੇ ਆਪਣਾ ਵੱਖਰੇ ਤੌਰ ਤੇ ਰਹਿਣਾ, ਤੇ ਮਤਲਬ ਅਸੀਂ ਕਿਸੇ ਸੇਵਾ ਨੂੰ ਹੱਥ ਨਹੀਂ ਲਾਉਣਾ, ਕੋਈ ਕੰਮ ਨਹੀਂ ਕਰਨਾ ਹੈਗਾ, ਬਸ ਉਪਦੇਸ਼ ਦੇਣਾ ਬਾਕੀਆਂ ਨੂੰ। ਉਹ ਤਾਂ ਫਿਰ ਗੁਰੂ ਸਾਹਿਬ ਬਾਣੀ ਦੇ ਤੁਕਾ ਬਹੁਤ ਸੋਹਣੀਆਂ ਕਹਿ ਗਏ ਵੀ ਇਹ ਗੁਰਸਿੱਖ ਦਾ ਜੀਵਨ ਥੋੜੀ ਨਾ ਹੈਗਾ, ਉਹ ਤਾਂ ਇੱਕ ਭੇਖਧਾਰੀ ਆ।
ਨਹੀਂ ਬਿਲਕੁਲ ਨਹੀਂ,
ਉਹ ਤਾਂ ਭੇਖਧਾਰੀ ਆ, ਹੋਰ ਕੁਛ ਨੀ ਭਾਜੀ ਹੈਗਾ ਉਹਦੇ ਵਿੱਚ। ਤੇ ਬਾਕੀ ਆਪਣੇ ਸਰਬਜੀਤ ਭਾਜੀ ਦੀ ਸਵੇਰੇ ਗੱਲ ਹੋਈ ਸੀਗੀ, ਇੱਕ ਵੀਰ ਨੇ ਮੈਸੇਜ ਕੀਤਾ ਸੀਗਾ ਤੇ ਆਪਾਂ, ਮੈਂ ਵੀ ਉਹ ਪ੍ਰੋਗਰਾਮ ਸੁਣਿਆ ਸੀ, ਪਰ ਭਾਜੀ ਉਹਨਾਂ ਦਾ ਕੋਈ ਸਟੇਟ ਹੋਏ ਇੱਦਾਂ ਦਾ ਕੋਈ, ਮੈਂ ਉਹਨਾਂ ਦੀ ਗੱਲ ਨੀ ਕੋਈ ਸੁਣੀ ਹੈਗੀ ਤਾਂ ਦੀ, ਉਹਨਾਂ ਨੇ ਸਟੇਟ ਹੋਏ ਇਹ ਗੱਲ ਕਹੀ ਆ ਵੀ ਹਾਂ ਤੂੰ ਕੋਈ ਕੁੜੀ ਤੇ ਮੁੰਡਾ ਇਕੱਠੇ ਰਹਿ ਸਕਦੇ ਆ, ਉਹਨਾਂ ਨੇ ਇੱਕ ਗੱਲ ਨੂੰ ਇਸ ਤਰ੍ਹਾਂ ਕਿਹਾ ਵੀ ਹਾਂ ਜੇ ਇੱਕ ਦੋਨੋਂ ਆਪਸ ਵਿੱਚ ਸਹਿਮਤ ਆ, ਉਹਨਾਂ ਨੂੰ ਉਹਨਾਂ ਦੇ ਘਰ ਦੇ ਰਾਜਾ ਮੰਨਦੀ ਹੁੰਦੀ ਆ, ਤਾਂ ਉਹ ਆਪਸ ਵਿੱਚ ਆਪਣਾ ਲਿਵਿੰਗ ਰਿਲੇਸ਼ਨ ਆਪਣਾ ਮੈਰਿਜ ਆਪਣਾ ਵਿਆਹ ਕਰਾ ਸਕਦੇ, ਉਹਨਾਂ ਤੇ ਰੋਕ ਨਹੀਂ ਲਾਉਣੀ ਚਾਹੀਦੀ ਨਾ।
ਜੀ 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 ਜੀ, ਦੇਖੋ ਉਹ ਤਾਂ ਇੱਕ ਮੌਕੇ ਮੁਤਾਬਕ ਗੱਲਾਂ ਵੀ, ਜੇ ਬੱਚਾ ਬਾਲਗਾ ਤੇ ਉਹ ਸਮਝ ਰਿਹਾ ਤੇ ਸਮਝ ਉਹਨੂੰ ਚਲੋ ਉਹਦਾ ਸਾਥ ਦੇਣਾ ਚਾਹੀਦਾ ਸੀ, ਬੱਚੇ ਨੂੰ ਪਹਿਲਾਂ ਹੀ ਪ੍ਰਪੇਅਰ ਹੀ ਇਸ ਢੰਗ ਨਾਲ ਕਰਕੇ ਵੱਡਾ ਕਰੀਏ ਵੀ ਬੱਚਾ ਆਪਦਾ ਚੰਗੀ ਮੰਦੀ ਤੇ ਸੈਲਫ ਰਿਸਪੈਕਟ ਨੂੰ ਸਮਝ ਕੇ ਵੱਡਾ ਹੋਵੇ। ਸੋ ਬਹੁਤ ਮਿਹਰਬਾਨੀ ਗੁਰਿੰਦਰ ਭਾਈ,
ਬਿਲਕੁਲ ਬਿਲਕੁਲ, ਬਹੁਤ ਭਾਈ ਬਹੁਤ ਧੰਨਵਾਦ, ਧੰਨਵਾਦ
ਮਿਹਰਬਾਨੀ। ਸੋ ਗੁਰਿੰਦਰ ਸਿੰਘ ਬੈਂਸ ਜੁੜੇ ਹੋਏ ਸਨ, ਬੜੀਆਂ ਵਧੀਆ ਗੱਲਾਂ ਉਹਨਾਂ ਨੇ ਕੀਤੀਆਂ ਤੇ ਬੇਵਾਕੀ ਨਾਲ ਕੀਤੀਆਂ, ਸੋ ਬਹੁਤ ਬਹੁਤ ਧੰਨਵਾਦ। ਅੱਗੇ ਸਾਡੇ ਨਾਲ ਜੁੜ ਚੁੱਕੇ ਆ ਜੀ 5381। ਹੈਲੋ, ਹਾਂਜੀ ਹੈਲੋ, ਕੌਣ ਸਾਹਿਬ ਬੋਲ ਰਹੇ ਹੋ?
ਭਾਈ ਸਤਿ ਸ੍ਰੀ ਅਕਾਲ ਜੀ, ਰਣਦੀਪ ਬੋਲ ਰਿਹਾ ਜੀ, ਬੁਲਬੁਲਗੇ ਤੋਂ ਜੀ।
ਹਾਂਜੀ ਰਣਦੀਪ ਭਾਈ, ਕੀ ਹਾਲ ਆ?
ਵੀਰ ਜੀ ਠੀਕ ਠਾਕ, ਤੁਸੀਂ ਸੁਣਾਓ ਜੀ?
ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ, ਤੁਸੀਂ ਦੱਸੋ ਕਿਆ ਕਹਿਣਾ ਚਾਹੋਗੇ ਅੱਜ?
ਹਾਂਜੀ ਬਸ ਵੀਰ ਜੀ, ਮੈਂ ਜਿਵੇਂ ਹੁਣ ਪਿੱਛੇ ਭਾਜੀ ਕਹਿਣ ਵਾਲੇ ਗੱਲ ਕਰਕੇ ਗਏ ਆ ਜੀ, ਮੈਂ ਕੋਈ ਐ ਨੀ ਚਾਹੁੰਦਾ ਕਹਿੰਦਾ ਵੀ ਉਹ ਗਲਤ ਗੱਲ ਕਰਕੇ ਗਏ ਆ, ਕੁਛ ਵੀ ਗੱਲ ਬਹੁਤ ਵਧੀਆ ਉਹਨਾਂ ਨੇ ਕੀਤੀ ਆ। ਪਰ ਵੀਰ ਜੀ ਜਿਵੇਂ ਹੁਣ ਆਪਾਂ ਪੁਰਾਣੇ ਗਾਣਿਆਂ ਦੀ ਗੱਲ ਕਰੀਏ, ਚਮਕੀਲੇ ਦੇ ਵੀ ਗਾਣੇ ਸੀਗੇ, ਹੋਰ ਵੀ ਯੂਟਿਊਬ ਤੇ ਆਏ ਜਿਹੜੇ ਨਵੇਂ ਸਿੰਗਰ ਆਉਂਦੇ ਆ, ਗੰਦੇ ਗਾਣੇ ਸਾਰੇ ਹੁੰਦੇ ਆ, ਉਹ ਤਾਂ ਵੀਰ ਜੀ ਆਪਾਂ ਡਿਸਾਈਡ ਕਰਨਾ ਨਾ ਵੀ ਆਪਾਂ ਕਿਹੜੇ ਗਾਣੇ ਦੇਖਣੇ ਹੈਗੇ ਜਾਂ ਸੁਣਨੇ ਹੈਗੇ। ਹੁਣ ਆਪਾਂ ਕੋਈ ਫੋਰਸ ਨੀ ਕਰਦਾ ਨਾ ਵੀ ਤੁਸੀਂ ਆਹ ਗਾਣੇ ਸੁਣੋ ਜਾਂ ਆਹ ਗਾਣੇ ਤੁਸੀਂ ਨਾ ਸੁਣੋ, ਉਹ ਤਾਂ ਆਪਣੇ ਆਪ ਡਿਸਾਈਡ ਕਰਨਾ ਆਪਾਂ। ਹੁਣ ਆਪਾਂ ਇਕੱਲੇ ਗਾਣਿਆਂ ਨੂੰ ਨੀ ਕਹਿ ਸਕਦੇ ਨਾ ਵੀ ਗਾਣੇ ਸੁਣ ਕੇ ਐਂ ਹੋ ਜਾਂਦਾ, ਵੀਡੀਓ ਵੀ ਹੁੰਦੀ ਹੈ ਗੂਗਲ ਚ ਯੂਟਿਊਬ ਤੇ, ਸਾਰੇ ਵੀਡੀਓ ਵੀ ਦੇਖ ਸਕਦੇ ਹਾਂ ਨਾ ਬਈ ਇੱਕ ਬੰਦੇ ਨੇ ਗਾਣਾ ਗਾਇਆ, ਇੱਕ ਗਾਣਾ ਚਲੋ ਮਾੜਾ ਆ ਗਿਆ, ਆਪਾਂ ਉਹਨੂੰ ਕਹਿਣ ਲੱਗ ਜਾਂਦੇ ਹਾਂ ਵੀ ਵਧੀਆ ਨੀ ਕੀਤਾ। ਇਹ ਵੀ ਦੇਖੋ ਨਾ ਵੀ ਬਾਕੀ ਵੀ ਗਾਣੇ ਜਿਹੜੇ ਆਏ ਆ ਵਧੀਆ ਆਏ ਆ, ਸਾਰਾ ਕੁਛ ਆਇਆ
ਜੀ ਜੀ,
ਬਸ ਇਹੀ ਕਹਿਣਾ ਚਾਹੁੰਦਾ ਸੀ।
ਦੇਖੋ ਦੇਖੋ ਰਣਦੀਪ ਭਾਈ, ਗੱਲ ਇਹ ਹੁੰਦੀ ਆ ਵੀ ਇਹ ਵੀ ਇੱਕ ਆਮ ਇਹ ਹਥਿਆਰ ਨਾ ਸਾਰੇ ਕਲਾਕਾਰ ਵੀ ਵਰਤਦੇ ਆ ਵੀ ਲੋਕ ਸੁਣਨਾ ਚਾਹੁੰਦੇ ਆ ਤਾਂ ਅਸੀਂ ਗਾਉਣੇ ਆ, ਥੋੜਾ ਜਿਹਾ ਨਾ ਅਸੀਂ ਇੱਕ ਹੋਰ ਉਸ ਤੋਂ, ਹਾਂ ਅਸੀਂ ਉਦੋਂ ਇੱਕ ਅਗਲਾ ਦਾਇਰਾ ਦੇਖੀਏ, ਉਹ ਅਗਲਾ ਦਾਇਰਾ ਇਹ ਆ ਵੀ ਸਾਨੂੰ ਜਿਹੜਾ ਆਪਦੇ ਸਮਾਜ ਨੂੰ ਸਾਫ਼ ਸੁਥਰਾ ਰੱਖਣ ਲਈ, ਆਪਦੇ ਬੱਚਿਆਂ ਤਾਈਂ ਚੰਗੀਆਂ ਚੀਜ਼ਾਂ ਅੱਗੇ ਲੈ ਕੇ ਜਾਣ ਲਈ ਸਾਨੂੰ ਥੋੜਾ ਜਿਹਾ ਬਹੁਤ ਅਵੇਅਰ ਹੋਣਾ ਪਊਗਾ, ਥੋੜੀ ਬਹੁਤ ਇਹਨਾਂ ਤੇ ਨਕੇਲ ਕਸਣੀ ਪੈਣੀ ਆ ਵੀ ਜੇ ਇਕੱਲੇ ਸੁਣਦੇ, ਸੋਣਾ ਜਿਹੜਾ ਟੀਨ ਏਜ ਹੁੰਦੀ ਆ, ਆਪਾਂ ਹੀ ਹੁਣ ਆਪਣੇ ਤੇ ਲਾਓ, ਜਦੋਂ ਆਪਣੇ ਤੇ ਟੀਨ ਏਜ ਸੀ ਆਪਾਂ ਨੂੰ ਕਈ ਗੱਲਾਂ ਉਦੋਂ ਭਾਉਂਦੀਆਂ ਸਨ, ਮਾਂ ਬਾਪ ਦੀਆਂ ਗੱਲਾਂ ਬੁਰੀਆਂ ਲੱਗਦੀਆਂ ਸਨ, ਹੋਰ ਬਹੁਤ ਸਾਰੀਆਂ ਚੀਜ਼ਾਂ ਸੀ, ਪਰ ਜੇ ਸਾਨੂੰ ਪਿਆਰ ਨਾਲ ਕਈ ਗੱਲਾਂ ਤੋਂ ਵਰਜਿਆ ਗਿਆ, ਮੋੜਿਆ ਗਿਆ ਤਾਂ ਅਸੀਂ ਮੁੜੇ ਹਾਂ, ਐਡੀ ਗੱਲ ਨੀ ਅਸੀਂ ਨਹੀਂ ਮੁੜੇ, ਅਸੀਂ ਮੁੜੇ ਹਾਂ। ਸੋ ਸਾਡੀ ਸਾਨੂੰ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਵੀ ਜਿੰਨਾ ਕੁ ਅਸੀਂ ਸਾਫ਼ ਸੁਥਰਾ ਸਮਾਜ ਸਿਰਜ ਸਕੀਏ ਉਨਾ ਕੁ ਹਿੱਸਾ ਪਾਉਣਾ ਚਾਹੀਦਾ ਸਾਨੂੰ।
ਹਾਂਜੀ ਵੀਰ ਜੀ, ਉਹੀ ਜਿਵੇਂ ਹੁਣ ਆਪਾਂ ਆਪ ਹੀ ਡਿਸਾਈਡ ਕਰ ਸਕਦੇ ਨਾ, ਆਪਣੇ ਆਪ ਫੈਮਿਲੀ ਨੂੰ ਵੀ ਸਾਰਿਆਂ ਨੂੰ ਦੱਸ ਸਕਦੇ ਹਾਂ ਵੀ ਤੁਸੀਂ ਆਹ ਜਿਹੜੇ ਵੀ ਆਹ ਰਾਹ ਤੇ ਚੱਲੋ, ਆਹ ਤੇ ਨਹੀਂ ਚੱਲੋ, ਜਿਵੇਂ ਸਿੰਗਰ ਵਧੀਆ ਤੁਸੀਂ ਗਾਣੇ ਸੁਣਨੇ ਹੋ ਵੀ ਆਪਾਂ ਉਹਨੂੰ ਦੱਸ ਸਕਦੇ ਵੀ ਆਹ ਸਿੰਗਰ ਵਧੀਆ ਗਾਉਂਦਾ ਜਾਂ, ਇੰਨਾ ਕੁ ਤਾਂ ਆਪਾਂ ਕਰ ਹੀ ਸਕਦੇ ਹਾਂ।
ਜੀ 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 ਜੀ, ਪਿਆਰ ਨਾਲ ਆਪਾਂ ਸਭ ਚੀਜ਼ ਨੂੰ ਮੋੜਾ ਦੇ ਸਕਦੇ ਹਾਂ। ਸੋ ਬਹੁਤ ਮਿਹਰਬਾਨੀ ਰਣਦੀਪ ਭਾਈ, ਬਹੁਤ ਮਿਹਰਬਾਨੀ।
ਓਕੇ,
ਸੋ ਰਣਦੀਪ ਸਿੰਘ ਬਲਗੂਲੀਆ ਤੋਂ ਜੁੜੇ ਹੋਏ ਸਨ ਜੀ ਸਾਡੇ ਨਾਲ, ਤੇ ਬੜੀਆਂ ਵਧੀਆ ਉਹਨਾਂ ਨੇ ਆਪਣਾ ਵਿਚਾਰ ਰੱਖਿਆ। ਅਗਲੀ ਕਾਲ ਸਾਡੇ ਨਾਲ ਜੁੜ ਚੁੱਕੀ ਹੈ ਜੀ ਜਗਵੀਰ ਸਿੰਘ ਸਿਡਨੀ। ਸਤਿ ਸ੍ਰੀ ਅਕਾਲ ਜਗਵੀਰ ਭਾਈ।
ਸਤਿ ਸ੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ
ਫਤਿਹ ਜੀ ਫਤਿਹ, ਕੀ ਹਾਲ ਆ ਜੀ?
ਬਸ ਠੀਕ ਹੈ ਜੀ। ਤੁਹਾਨੂੰ ਮੈਂ ਆਪਣੇ ਗ੍ਰਿਫਤ ਗੁਰਦੁਆਰਾ ਸਾਹਿਬ ਵਿੱਚ ਮਿਲਿਆ ਸੀਗਾ, ਮਿਲ ਕੇ ਬਹੁਤ ਚੰਗਾ ਲੱਗਿਆ। ਗਿਆਨੀ ਸੰਤੋਖ ਸਿੰਘ ਜੀ ਦੇ ਨਾਲ ਆਪਾਂ ਜਦ ਫੋਟੋ ਖਿਚਾਈ ਸੀਗੀ ਜੀ, ਬਹੁਤ ਵਧੀਆ ਲੱਗਿਆ ਜੀ।
ਜੀ 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 ਜੀ, ਮਿਹਰਬਾਨੀ ਜਗਵੀਰ ਵੀਰ, ਮਿਹਰਬਾਨੀ।
ਮੈਂ ਵੈਸੇ ਕਾਲ ਕਰਨੀ ਨੀ ਚਾਹੁੰਦਾ ਸੀਗਾ, ਪਰ ਫਿਰ ਮੇਰੇ ਮਨ ਚ ਆਇਆ ਮੈਂ ਆਪਣਾ ਕੰਮ ਰੋਕ ਕੇ ਸਪੈਸ਼ਲ 10 ਮਿੰਟ ਹੋਲ ਤੇ ਰਹਿ ਕੇ ਤੇ ਮੈਂ ਕਾਲ ਕਰ ਰਿਹਾ। ਮੇਰਾ ਕਹਿਣ ਦਾ ਮਤਲਬ ਸਿਰਫ ਇੱਕੋ ਹੈ ਕਿ ਇੱਕ ਸਿੱਖ ਵਾਸਤੇ ਉਹਦਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਤੇ ਉਹਦੇ ਬਾਅਦ ਭਾਈ ਗੁਰਦਾਸ ਜੀ ਦੀਆਂ ਵਾਰਾਂ ਹੈ, ਤੇ ਉਹਦੇ ਬਾਅਦ ਆਪਣੇ ਕੋਲ ਜਿਹੜਾ ਆਪਣੇ ਕੋਲ ਰਹਿਤ ਮਰਿਆਦਾ ਹੈ ਸਿੱਖ ਧਰਮ ਦੀ, ਜਿਹੜੀ 1945 ਤੇ 50 ਦੇ ਵਿੱਚ ਤਿਆਰ ਹੋਈ ਹੈ, ਉਹ ਹੈ ਆਪਣੇ ਕੋਲ। ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹੈ ਕਿ ਏਕਾ ਨਾਰੀ ਜਤੀ ਹੋਏ, ਠੀਕ ਹੈ, ਸਿੱਖ ਨੂੰ ਤੇ ਇੱਕ ਬੰਦੇ ਵਾਸਤੇ ਤੇ ਇੱਕ ਤੀਵੀਂ ਵਾਸਤੇ ਉਹਨਾਂ ਦਾ ਪਹਿਲਾ ਫਰਮਾਨ ਇਹੀ ਆਇਆ ਕਿ ਉਹ ਇੱਕ ਨਾਰੀ ਨਾਲ ਰਹਿ ਸਕਦਾ। ਹੁਣ ਮੈਨੂੰ ਉਹਨਾਂ ਨੇ ਜਿਹੜੀ ਗੱਲ ਸੁਣਾਈ, ਮੈਂ ਉਹਨਾਂ ਨੂੰ ਬਿਲਕੁਲ ਮੈਂਸ਼ਨ ਕਰਨਾ ਚਾਹੁੰਦਾ, ਇੱਕ ਸ਼ੇਅਰ ਚ ਰਹਿਣਾ ਡਿਫਰੈਂਟ, ਉਹ ਹੈ ਕਿ ਤੁਸੀਂ ਸ਼ੇਅਰ ਅਕੋਮੋਡੇਸ਼ਨ ਕਰ ਰਹੇ ਹੋ ਕਿਸੇ ਨਾਲ, ਇੱਕ ਲਿਵਿੰਗ ਚ ਰਹਿਣਾ ਮੈਂ ਉਹਨੂੰ ਦੂਜਾ ਪੱਖ ਸਮਝਦਾ। ਹੁਣ ਮੈਨੂੰ ਨੀ ਪਤਾ ਸਰੋਤੇ ਕਿਹੜੇ ਹਿਸਾਬ ਨਾਲ
ਸੋਚੇ,
ਜਦ ਸਾਡਾ ਗੁਰੂ ਤੇ ਸਾਡੀ ਰਹਿਤ ਮਰਿਆਦਾ ਦੋਨੋਂ ਸਾਨੂੰ ਅਲੋ ਨੀ ਕਰਦੇ, ਫਿਰ ਭਾਜੀ ਕੁਸ਼ਚਨ ਤੀਜਾ ਪਿੱਛਾ ਕੁਸ਼ਚਨ ਆ, ਜੇ ਕੋਈ ਬੰਦਾ ਇਹਨੂੰ ਜਜਮੈਂਟ ਕਰਦਾ ਹੈ ਤੇ ਉਹ ਮੈਨੂੰ ਗੁਰੂ ਗ੍ਰੰਥ ਸਾਹਿਬ ਚੋ ਜਾਂ ਸਾਡੀ ਰਹਿਤ ਮਰਿਆਦਾ ਚੋ ਕਹਿ ਕੇ ਦਿਖਾ ਦੇ ਜਾਂ ਕਿਤੋਂ ਮੈਨੂੰ ਦਿਖਾਲ ਦੇ ਵੀ ਉੱਥੇ ਲਿਖਿਆ ਹੋਇਆ ਵੀ ਤੁਸੀਂ ਵੱਖ ਵੱਖ ਕਰ ਸਕਦੇ ਹੋ, ਤੁਸੀਂ ਪਹਿਲਾਂ ਟੈਸਟ ਕਰੋ ਫਿਰ ਏਦਾਂ ਰਹੋ, ਫਿਰ ਮੈਂ ਸਹਿਮਤ ਹੋ ਜਾਊਂਗਾ। ਪਰ ਸਾਡਾ ਗੁਰੂ ਜਿੱਥੇ ਤੱਕ ਮੈਂ ਪੜ੍ਹਿਆ ਤੇ ਸਾਡੀ ਰਹਿਤ ਮਰਿਆਦਾ ਦੋਨੋਂ ਹੀ ਇਹਨਾਂ ਚੀਜ਼ਾਂ ਤੋਂ ਵਰਜਦੇ ਆ, ਫਿਰ ਆਪਣਾ ਕੋਈ ਸਵਾਲ ਨੀ ਪਿੱਛੇ ਰਹਿ ਜਾਂਦਾ ਜਦ ਅਸੀਂ ਆਪਣੇ ਗੁਰੂ ਨੂੰ
ਸਮਝਦੇ। ਬਿਲਕੁਲ,
ਜਿਹੜੇ ਬੰਦੇ ਨਹੀਂ ਮੰਨਦੇ ਉਹ ਕਰ ਸਕਦੇ ਆ, ਉਹਨਾਂ ਨੂੰ ਮੁਬਾਰਕ ਹੈ।
ਜੀ 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 ਦੇਖੋ ਦੇਖੋ ਸਾਡੇ ਚ ਕਮੀ ਆ ਵੀ ਅਸੀਂ ਕਿਸੇ ਵੀ ਕੰਮ ਦੇ ਸੰਪੂਰਨ ਨੀ ਹੁੰਦੇ ਅਸੀਂ ਅਧੂਰਾ ਕੰਮ ਕਰਦੇ ਆ ਜਿਹੜੀਆਂ ਚੀਜ਼ਾਂ ਸਾਨੂੰ ਸਿਖਾਲੀਆਂ ਤੇ ਚੰਗੀਆਂ ਲੱਗਦੀਆਂ ਉਹ ਮੰਨ ਲੈਂਦੇ ਹਾਂ ਜਿਹੜੀਆਂ ਚੀਜ਼ਾਂ ਸਾਨੂੰ ਨਹੀਂ ਚੰਗੀਆਂ ਲੱਗਦੀਆਂ ਤੇ ਸਾਨੂੰ ਔਖੀਆਂ ਲੱਗਦੀਆਂ ਉਹ ਅਸੀਂ ਨਹੀਂ ਮੰਨਦੇ ਜੇ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਨੂੰ ਜੋ ਸੇਧ ਦਿੱਤੀ ਗਈ ਹੈ ਜੇ ਮੰਨ ਲਈਏ ਤਾਂ ਸਵਾਲ ਹੀ ਨੀ ਹੈਗਾ ਇਹ ਤਾਂ ਸਵਾਲ ਕਿਤੇ ਖਾਨੇ ਚ ਹੀ ਨੀ ਆਉਂਦਾ ਸਵਾਲ ਵਾਲੇ ਚ
ਦੂਜੀ ਗੱਲ ਭਾਜੀ ਮੈਂ ਤੁਹਾਨੂੰ ਇੱਕ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰ ਦੇਣਾ ਕਿ ਚਾਹੇ ਤੁਸੀਂ ਕਿਸੇ ਨਾਲ 2 ਸਾਲ ਰਹਿ ਕੇ ਵਿਆਹ ਕਰਾ ਲਓ ਚਾਹੇ ਪਹਿਲਾਂ ਕਰਾ ਲਓ ਦੇਖੋ ਤੁਹਾਨੂੰ ਥੋੜਾ ਨਾ ਥੋੜਾ ਤੁਹਾਨੂੰ ਵੀ ਮੋਲਡ ਹੋਣਾ ਪੈਣਾ ਤੇ ਅਗਲੇ ਨੂੰ ਵੀ ਮੋਲਡ ਹੋਣਾ ਪੈਣਾ ਜੇ ਤੁਸੀਂ ਦੋਨਾਂ ਚੋਂ ਇੱਕ ਵੀ ਮੋਲਡ ਨਹੀਂ ਹੁੰਦਾ ਨਾ ਭਾਵੇਂ ਤੁਸੀਂ 5 ਸਾਲ ਰਹਿ ਲਓ ਹੁਣ ਜਿਹੜਾ ਮੇਰਾ ਵਿਆਹ ਹੈ ਤੇ ਉਹ ਮੇਰੇ ਘਰਦਿਆਂ ਨੇ ਉੱਥੇ ਕੁੜੀ ਦੇਖ ਲਈ ਸੀਗੀ ਮੈਂ ਕੁੜੀ ਵੀ ਨਹੀਂ ਦੇਖੀ ਤੇ ਮੇਰਾ ਸਿਰਫ ਇੱਕੋ ਸਵਾਲ ਤਾਂ ਮੇਰੀਆਂ 2 ਭੈਣਾਂ ਛੋਟੀਆਂ ਸੀਗੀਆਂ ਮੈਂ ਉਹਨਾਂ ਨੂੰ ਕਿਹਾ ਵੀ ਜੇ ਤੁਹਾਨੂੰ ਲੱਗੇ ਵੀ ਤੁਹਾਡੇ ਵਰਗੀ ਕੁੜੀ ਹੈਗੀ ਹੈ ਆ ਸਾਡੇ ਖਾਨਦਾਨ ਚ ਐਡਜਸਟ ਕਰ ਲੂਗੀ ਤੇ ਕੋਈ ਪ੍ਰੋਬਲਮ ਨਹੀਂ ਉਹਨਾਂ ਨੇ ਜਾ ਕੇ ਉੱਥੇ ਉਹਦੇ ਰੁਪਈਆ ਪਾਤਾ ਵੀ ਕੁੜੀ ਸਾਡੀ ਹੋ ਗਈ ਮੈਨੂੰ ਬਾਅਦ ਚ ਦੱਸਿਆ ਤੇ ਮੈਂ ਵਿਆਹ ਕਰਾਉਣ ਗਿਆ ਤਾ ਠੀਕ ਹੈ ਨਾ ਜੀ ਤੇ ਬਹੁਤ ਵਧੀਆ ਨਿਭ ਰਹੀ ਹੈ ਮਹਾਰਾਜ ਦੀ ਕਿਰਪਾ ਨਾਲ ਮੈਂ ਆਲਾ ਦੁਆਲਾ ਦੇਖਦਾ ਤਾਂ ਮੈਨੂੰ ਉਹਨਾਂ ਨਾਲੋਂ ਚੰਗੀ ਵਾਈਫ ਮਿਲੀ ਹੈ ਮੈਨੂੰ ਏਦਾਂ ਹੀ ਲੱਗਦਾ ਠੀਕ ਹੈ ਪਰ ਉਹ ਤਾਂ ਲੱਗਦਾ ਹੈ ਕਿਉਂਕਿ ਮੈਂ ਵੀ ਮੋਲਡ ਹੋਇਆ ਤੇ ਮੇਰੇ ਤੇ ਜ਼ਿਆਦਾ ਉਹ ਮੋਲਡ ਹੋਈ ਹੈ ਸਾਡੀ ਫੈਮਿਲੀ ਚ ਆ ਕੇ ਉਹਨਾਂ ਦੀ ਹਰੇਕ ਦੀ ਫੈਮਿਲੀ ਚ ਭਾਜੀ ਡਿਫਰੈਂਟ ਹੈ ਠੀਕ ਹੈ ਜੇ ਤੁਸੀਂ ਇਹ ਤਾਂ ਦੇਖੋ ਜੀ ਜਿਹੜੀ ਗੇਮ ਹੈ ਨਾ ਵਿਆਹ ਵਾਲੀ ਇਹ ਤਾਂ ਜੀ ਆਤਮ ਸਮਰਪਣ ਹੈ ਕਿ ਜੇ ਦੋਨੋਂ ਆਤਮ ਸਮਰਪਣ ਕਰਨ ਨੂੰ ਤਿਆਰ ਨਹੀਂ ਹੈ ਤੇ ਫੇਰ ਨੀ ਭਾਜੀ ਨੀ ਬਸ ਸਕਦੀ ਫੇਰ ਭਾਵੇਂ ਤੁਸੀਂ ਜਿਹਦੇ ਮਰਜ਼ੀ ਨਾਲ ਜਿਹੜਾ ਮਰਜ਼ੀ ਐਕਸਪਰਟ ਜੋ ਮਰਜ਼ੀ ਬੁਲਾ ਲਓ ਮੈਂ ਉਹਨਾਂ ਇਹਨਾਂ ਦਾ ਗੋਰਿਆਂ ਦਾ ਉਹ ਦੇਖਦਾ ਵੀ ਜਾਂ ਫਾਰਮਰ ਵਾਂਟਸ ਆ ਵਾਈਫ ਉਹ ਮੈਂ ਸਾਰੇ ਸ਼ੋਅ ਦੇਖੇ ਆ ਉਹਨਾਂ ਚਾਹੀ ਹੁੰਦਾ ਪਹਿਲਾਂ ਕਹਿੰਦੀਆਂ ਹਾਂ ਅਸੀਂ ਤਿਆਰ ਹੈ ਜਦ ਜਾ ਕੇ ਉੱਥੇ ਮੱਝਾਂ ਦਾ ਗੋਹਾ ਚੱਕਣਾ ਪੈਂਦਾ ਫਾਰਮਰ ਦੇ ਨਾਲ ਤੇ ਭਾਜੀ ਹਫ਼ਤੇ 10 ਦਿਨ ਮਹੀਨੇ 2 ਮਹੀਨੇ ਚ ਭਾਜੀ ਫਿਰ ਉਹ ਹੱਥ ਜੋੜ ਜਾਂਦੇ ਆ ਠੀਕ ਹੈ ਤੇ ਬਸ ਗੱਲ ਭਾਜੀ ਇਹ ਹੈ ਬਾਕੀ ਮੇਰੇ ਤੇ ਜੇ ਕੋਈ ਗਲਤੀ ਹੋ ਗਈ ਹੋਏ ਤੇ ਮਾਫ ਕਰ ਦਿਓ
ਜਗਵੀਰ ਸਿੰਘ ਸਿਡਨੀ ਤੋਂ ਜੁੜੇ ਹੋਏ ਸਨ ਮੈਨੂੰ ਵੀ ਸੁਹਾਗ ਮਿਲਿਆ ਜੀ ਇਹਨਾਂ ਨੂੰ ਗ੍ਰਿਫਤ ਗੇਮਾਂ ਦੇ ਵਿਚ ਮਿਲਣ ਦਾ ਸੋ ਬਹੁਤ ਚੰਗਾ ਲੱਗਿਆ ਅੱਜ ਗੱਲਬਾਤ ਕਰਕੇ ਵੀ ਗਿਆ ਸਾਡੇ ਅੰਕਲ ਜੀ ਜੁੜ ਚੁੱਕੇ ਆ ਜੀ ਗਿਆਨ ਸਿੰਘ ਕੰਗ ਬ੍ਰਿਸਬਨ ਤੋਂ ਕੰਗ ਸਾਹਿਬ ਸਤਿ ਸ੍ਰੀ ਅਕਾਲ
ਬੈਠ ਸਾਹਿਬ ਸਤਿ ਸ੍ਰੀ ਅਕਾਲ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਇੱਕ ਬਹੁਤ ਅੱਛਾ ਕੁਈਨਜ਼ਲੈਂਡ ਇੱਕ ਕਾਨੂੰਨ ਹੈ ਉਹਦੀ ਧਾਰਾ ਜਿਹੜੀ ਹੈ ਉਹ ਇਹ ਕਹਿੰਦੀ ਆ ਕਿ ਜਿਹੜੇ ਸਿੱਖ ਪਰਸਨ ਨੇ ਉਹ ਜਿਹੜੀ ਕਿਰਪਾਨ ਧਾਰਨ ਕਰਦੇ ਨੇ ਉਹ ਕੱਪੜਿਆਂ ਦੇ ਅੰਦਰ ਹੋਣੀ ਚਾਹੀਦੀ ਹੈ ਇਹ ਹੈ ਵੈਪਨ ਐਕਟ ਨੰਬਰ 1990 ਕੁਈਨਜ਼ਲੈਂਡ ਪੋਜੈਸ਼ਨ ਆਫ ਏ ਨਾਈਫ ਇਜ਼ ਇਨ ਪਬਲਿਕ ਪਲੇਸ ਔਰ ਸਕੂਲ ਹਾਂਜੀ
ਜੀ ਜੀ
ਹੈਲੋ ਹਾਂਜੀ ਇਹ
ਹਾਂਜੀ ਹਾਂਜੀ ਆ ਰਹੀ ਅੰਕਲ ਆਵਾਜ਼
ਮੈਂ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਵੀ ਕੱਲ ਵੀ ਮੈਂ ਕਿਹਾ ਇਹ ਵੀ ਕਿਉਂਕਿ ਕਈ ਬੰਦੇ ਇੰਡੀਆ ਤੋਂ ਆਉਂਦੇ ਨੇ ਲੇਡੀਜ਼ ਆਉਂਦੀਆਂ ਨੇ ਉਹ ਬਾਹਰ ਦੀ ਕਿਰਪਾਨ ਮਤਲਬ ਧਾਰਨ ਕਰਦੇ ਨੇ ਜਿਹੜਾ ਕਿ ਇਸ ਕਾਨੂੰਨ ਦੀ ਉਲੰਘਣਾ ਹੈ ਔਰ ਇਹ ਦੱਸਿਆ ਗਿਆ ਹੈ ਵੀ ਜੇ ਇਹ ਬਾਹਰ ਦੀ ਤੁਸੀਂ ਇਹਨੂੰ ਧਾਰਨ ਕਰਦੇ ਆ ਤਾਂ ਤੁਹਾਡੇ ਤੇ ਇਹ ਐਕਟ ਲਾਗੂ ਹੋ ਸਕਦਾ ਹੈ ਕੁਛ ਬੰਦੇ ਤਾਂ ਕਹਿਣਾ ਮੰਨ ਲੈਂਦੇ ਨੇ ਕਾਨੂੰਨ ਦੀ ਉਲੰਘਣਾ ਨਹੀਂ ਕਰਦੇ ਪਰ ਕੁਛ ਬੰਦੇ ਨੇ ਜਿੱਦਾਂ ਭਾਈ ਸਾਹਿਬ ਨੇ ਦੱਸਿਆ ਪਹਿਲਾਂ ਮੈਂ ਸੁਣ ਰਿਹਾ ਸੀ ਮੈਂ ਨਾ ਦਮਾਲੇ ਦੇ ਵਿਰੁੱਧ ਆ ਨਾ ਸਿੱਖੀ ਦੇ ਡਰੈਸ ਦੇ ਵਿਰੁੱਧ ਆ ਨਾ ਮੈਂ ਗੱਤਕਾ ਦੇ ਵਿਰੁੱਧ ਆ ਸਾਡੇ ਬ੍ਰਿਸਬਨ ਦੇ ਵਿੱਚ 5-5 ਸਾਲ ਦੇ ਨਿਆਣਿਆਂ ਦੇ ਦਮਾਲੇ ਬੰਨ ਕੇ ਗਲਾਂ ਦੇ ਵਿੱਚ ਉਹਨਾਂ ਦੀ ਸਿਲੀ ਸਾਹਿਬ ਪਾ ਕੇ ਕਿਸੇ ਦੇ ਖੱਬੇ ਪਾਸੇ ਤੇ ਕਿਸੇ ਦੇ ਸੱਜੇ ਪਾਸੇ ਇਹ ਲੋਕਾਂ ਨੂੰ ਪ੍ਰਦਰਸ਼ਨ ਕੀਤਾ ਜਾਂਦਾ ਹੈ ਔਰ ਬਾਵਜੂਦ ਕਹਿਣ ਦੇ ਕਮੇਟੀ ਦੇ ਕਹਿਣ ਦੇ ਵੀ 3-3 ਫੁੱਟੀਆਂ ਕੁਰਬਾਨਾਂ ਲੈ ਕੇ ਗੁਰਦੁਆਰਾ ਸਾਹਿਬ ਆਉਂਦੇ ਨੇ ਇਹ ਸਿੱਖੀ ਦੇ ਫਾਇਦੇ ਚ ਆ ਕੇ ਨੁਕਸਾਨ ਚ ਆ ਮੈਨੂੰ ਇੰਨਾ ਸਮਝਾ ਦੇ ਕੋਈ ਵੀ ਗੁਰਸਿੱਖ ਆਸਟ੍ਰੇਲੀਆ ਚ ਹੋਵੇ ਕਿ ਅਸੀਂ ਇਹ ਕਾਨੂੰਨ ਦੀ ਉਲੰਘਣਾ ਨਹੀਂ ਕਰਦੇ ਅਸੀਂ ਕਿਹੜਾ ਸਿੱਖੀ ਦਾ ਸਵਾਲ ਜਿਹੜਾ ਸਬਕ ਜਿਹੜਾ ਅਸੀਂ ਦੇਣਾ ਚਾਹੁੰਦੇ ਲੋਕਾਂ ਨੂੰ ਕਿਉਂ ਅਸੀਂ ਆਪਣੀ ਕੌਮ ਦੀ ਆਪਣੇ ਆਪ ਬੇਇੱਜ਼ਤੀ ਕਰਾਉਂਦੇ ਹਾਂ ਦਮਾਲਾ ਪਾਓ ਬੜੀ ਖੁਸ਼ੀ ਨਾਲ ਪਾਓ ਕੋਈ ਇਤਰਾਜ਼ ਨਹੀਂ ਪਰ ਸਿੱਖੀ ਦੇ ਵਿੱਚ ਇੱਕ ਚੀਜ਼ ਹੋਰ ਜ਼ਰੂਰ ਹੈ ਰਹਿਤ ਮਰਿਆਦਾ ਦੇ ਵਿੱਚ ਕਸ਼ਹਿਰਾ ਜਿਹੜਾ ਹੈ ਉਹ ਗੋਡਿਆਂ ਤੋਂ ਉੱਪਰ ਹੋਣਾ ਚਾਹੀਦਾ ਗੋਡਾ ਟਕਣੀ ਕੱਚ ਜਿਹੜੀ ਆ ਉਹ ਸਿੱਖ ਰਿਆਤ ਮਰਿਆਦਾ ਚ ਮਨਾ ਹੈ। ਮੈਂ ਤੁਹਾਡੇ ਨਾਲ ਅੱਗੇ ਵੀ ਗੱਲ ਕੀਤੀ,
ਬਹੁਤ ਮਿਹਰਬਾਨੀ ਅੰਕਲ ਜੀ।
ਕੱਲ ਵੀ ਉਹ ਚਾਰ ਪੰਜ ਆ ਜਾਂਦੇ ਆ, ਉਹ ਪਾ ਕੇ ਮਾਰਦੇ ਚਾਹੇ ਹਾਂਜੀ, ਤੇ ਉਹ ਚਾਰ ਚਾਰ ਪੁੱਜੀਆਂ ਕਰਵਾਉਣਾ ਚਾਹ ਕੇ ਆ ਜਾਂਦੇ ਆ। ਜੇ ਪੁਲਿਸ ਚੈੱਕ ਕਰੇ ਕੋਈ ਗੋਰਾ ਰਿਪੋਰਟ ਕਰ ਦੇਵੇ ਕਿ ਸਾਡੇ ਗੁਰਦੁਆਰੇ ਨੂੰ ਕਿੰਨਾ ਕੁ ਨੁਕਸਾਨ ਹੋ ਸਕਦਾ।
ਜੀ 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 ਬਹੁਤ ਮਿਹਰਬਾਨੀ, ਤੁਸੀਂ ਅਵੇਅਰਨੈਸ ਬਾਰੇ ਗੱਲਬਾਤ ਕੀਤੀ ਆ। ਬਹੁਤ ਸਾਰੇ ਸੱਜਣ ਸਹਿਮਤ ਵੀ ਹੋਣਗੇ, ਬਹੁਤ ਸਾਰੇ ਨਹੀਂ ਵੀ ਹੋਣਗੇ, ਪਰ ਤੁਸੀਂ ਦੋਸਤੋ ਇਸ ਨੂੰ ਕਿਸੇ ਟੇਢੇ ਐਂਗਲ ਤੋਂ ਲੈਣ ਦੀ ਥਾਂ ਤੇ ਚਿੰਤਨ ਦੇ ਤੌਰ ਤੇ ਲਓਗੇ ਤਾਂ ਤੁਹਾਨੂੰ ਆਪ ਹੀ ਚਿੰਤਾ ਮਹਿਸੂਸ ਹੋਊਗੀ। ਸੋ ਬਹੁਤ ਮਿਹਰਬਾਨੀ ਅੰਕਲ ਜੀ,
ਸਤਿ
ਸ੍ਰੀ ਅਕਾਲ। ਸੋ ਅਗਲੇ ਜਿਹੜੇ ਸਾਡੇ ਨਾਲ ਕਾਲਰ ਜੁੜ ਚੁੱਕੇ ਆ ਜੀ, ਜਸਪਾਲ ਸਿੰਘ। ਜਸਪਾਲ ਬਾਈ ਸਤਿ ਸ੍ਰੀ ਅਕਾਲ। ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ, ਤੁਸੀਂ ਦੱਸੋ।
ਮੈਂ ਹੁਣ ਕਹਿਣਾ ਚਾਹੁੰਦਾ ਸੀ ਜੀ, ਆਪਣੇ ਜਿਹੜਾ ਹੁਣ ਮੈਂ ਵੀ ਕੱਲ ਪਾਰਟੀ ਗੁਰਦੁਆਰਾ ਗਿਆ ਸੀ, ਉੱਥੇ ਇਲੈਕਸ਼ਨ ਸੀ। ਇਹ ਜਿਹੜਾ ਸਾਡੇ ਚ ਡਿਵੀਜ਼ਨ ਹੁਣ ਦਿਨੋ ਦਿਨ ਵੱਧ ਰਹੀ ਹੈ, ਇੱਕ ਪਾਸੇ ਖਾਲਸੇ ਸੀ, ਇੱਕ ਪਾਸੇ ਦੂਜੇ ਸੀ। ਸਾਨੂੰ ਜਿਹੜੀ ਇੱਕ ਦੂਜੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਤੁਸੀਂ ਬੈਪਟਾਈਜ਼ ਹੋ, ਨਾਨ ਬੈਪਟਾਈਜ਼ ਹੋ, ਇੱਕ ਇਹ ਜਿਹੜੀ ਰਿਸਪੈਕਟ ਆ ਉਹ ਇੱਕ ਦੂਜੇ ਨੂੰ ਨਫ਼ਰਤ ਐਰਾ ਵਗੈਰਾ ਉਹ ਇੰਨੀ ਵੱਧਦੀ ਜਾ ਰਹੀ ਜਿਵੇਂ ਸੀਆ ਸੁਣੀ ਹੁੰਦੇ ਆ। ਜਿਹੜਾ ਗੁਰੂ ਘਰ ਨੂੰ ਮੰਨਦਾ ਹੈ ਉਹਦੀ ਸ਼ਰਧਾ ਬਹੁਤ ਜ਼ਿਆਦਾ ਹੋ ਸਕਦੀ ਹੈ। ਇਹ ਆਪਾਂ ਇੱਕ ਦੂਜੇ ਨੂੰ ਇਹ ਜਿਹੜਾ ਮੋਰਫੋਲੋਜੀ ਮੋਰਫੋਲੋਜੀ ਇੱਕ ਦੂਜੇ ਨੂੰ ਪਹਿਰਾਵੇ ਤੇ ਦੇਖਦੇ ਹਾਂ ਅਸੀਂ,
ਠੀਕ
ਹੈ। ਉਹ ਯਾਰ ਮੋਰਫੋਲੋਜੀ ਆਪਾਂ ਦੇਖਦੇ ਵੀ ਇਹ ਤੁਸੀਂ ਕਿਸੇ ਨੂੰ ਨੀ ਕਹਿ ਕੋਈ ਆਈਡੈਂਟੀਫਾਈ ਨੀ ਕਰ ਸਕਦਾ ਡੀਪਲੀ ਕੌਣ ਚੰਗਾ ਕੌਣ ਮੰਦਾ।
ਜੀ 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 ਅੰਦਰੋਂ ਕੋਈ ਨੀ ਹੋ ਸਕਦਾ ਕਿਸੇ ਨੂੰ,
ਇਹਦਾ ਤੁਹਾਨੂੰ ਇਹ ਪਤਾ ਜਾਂ ਜਿਹੜਾ
ਬਿਲਕੁਲ
ਇਹ ਜਿਹੜੀ ਹੁਣ ਆਪਦੀ ਜਿਹੜੀ ਹੁਣ ਬਾਹਰ ਵੀ ਇੰਡੀਆ ਚ ਵੀ ਜਿਵੇਂ ਉੱਥੇ ਟਕਸਾਲੀ ਆ ਵਗੈਰਾ ਇਹ ਡਿਵੀਜ਼ਨ ਵੱਧ ਰਹੀ ਹੈ, ਇਹਨੂੰ ਟਰਾਈ ਕੋਸ਼ਿਸ਼ ਕੀਤੀ ਜਾਵੇ ਇਹਨੂੰ ਕਲੋਜ਼ ਕਰਨ ਦੀ।
ਬਿਲਕੁਲ ਜੀ ਬਿਲਕੁਲ, ਹੁਣ ਤਾਂ ਹਜੇ ਸ਼ੁਰੂਆਤੀ ਸਟੇਜ ਆ ਤੇ ਬਾਅਦ ਚ ਔਖਾ ਹੋ ਜਾਣਾ।
ਜੇ ਹੁਣ ਕੋਈ ਬੱਚਾ ਇੱਕ ਦੂਜੇ ਨੂੰ ਲਾਈਕ ਕਰਦਾ ਉਹ ਰਹਿੰਦੇ ਨੇ ਠੀਕ ਹੈ ਓਕੇ, ਇਹ ਹੁਣ ਜਵਾਨਾ ਚੇਂਜ ਹੋ ਗਿਆ, ਇਸ ਟਾਈਮ ਦੇ ਨਾਲ ਸਾਰੀਆਂ ਚੀਜ਼ਾਂ ਚੇਂਜ ਹੁੰਦੀਆਂ। ਤੁਹਾਡੀ ਸੋਚ ਜੇ ਚੇਂਜ ਨਹੀਂ ਹੁੰਦੀ ਤੇ ਤੁਸੀਂ ਸਫ਼ਰ ਕਰਦੇ ਹੋ
ਤੇ
ਤੁਸੀਂ ਪਿੱਛੇ ਨੂੰ ਨੀ, ਸੌ ਸਾਲ ਪਿੱਛੇ ਨੂੰ ਨੀ ਸੋਚ ਸਕਦੇ, ਇੱਥੇ ਦਾ ਕੀ ਸੋਚਣਾ ਤੁਸੀਂ ਇੰਡੀਆ ਚ ਨੀ ਸੋਚ ਸਕਦੇ। ਇਹ ਟਾਈਮ ਦੇ ਹਿਸਾਬ ਨਾਲ ਚੇਂਜਿਸ ਆਉਂਦੀਆਂ ਨੇ, ਟਾਈਮ ਦੇ ਹਿਸਾਬ ਨਾਲ ਇਹ ਧਰਤੀ ਬਦਲਦੀ ਹੈ, ਇਹਦੀ ਮੋਸ਼ਨ ਬਦਲਦੀ ਹੈ, ਐਵਰੀਥਿੰਗ ਚੇਂਜ ਆਉਂਦੀ ਹੈ ਟਾਈਮ ਦੇ ਨਾਲ।
ਪਰ
ਜੇ ਕੋਈ ਬੰਦਾ ਹਾਂ ਇਹ ਚੱਕਰ ਇਹ ਹੈ ਵੀ ਜੇ ਕੋਈ ਬੰਦਾ ਕੋਈ ਬੈਪਟਾਈਜ਼ ਹੈ ਅਸੀਂ ਉਹਦੀ ਰਿਸਪੈਕਟ ਕਰੀਏ, ਉਹ ਸਾਡੀ ਕਰੇ, ਤਾਂ ਇਹ ਜਿਹੜੀ ਅਸੀਂ ਗੈਪ ਨੂੰ ਘਟਾ ਸਕਦੇ।
ਜੀ ਬਿਲਕੁਲ ਬਿਲਕੁਲ, ਸਤਿਕਾਰ ਕਰਨਾ ਤਾਂ ਸਭ ਤੋਂ ਵੱਡੀ ਗੱਲ ਆ ਜੀ। ਸੋ ਬਹੁਤ ਮਿਹਰਬਾਨੀ ਜਸਪਾਲ ਬਾਈ ਜੀ, ਬਹੁਤ ਮਿਹਰਬਾਨੀ, ਤੁਸੀਂ ਜੁੜੇ ਤੇ ਵਧੀਆ ਗੱਲਾਂ ਕੀਤੀਆਂ। ਸਤਿਕਾਰ ਸਾਨੂੰ ਇੱਕ ਦੂਜੇ, ਜੇ ਅਸੀਂ ਸਤਿਕਾਰ ਭਾਲਦੇ ਹਾਂ ਤਾਂ ਸਾਨੂੰ ਸਤਿਕਾਰ ਕਰਨਾ ਵੀ ਚਾਹੀਦਾ। ਸੋ ਬਹੁਤ ਮਿਹਰਬਾਨੀ। ਸੋ ਸਰਦਾਰ ਜਸਪਾਲ ਸਿੰਘ ਸਿਡਨੀ ਤੋਂ ਸਾਡੇ ਨਾਲ ਜੁੜੇ ਹੋਏ ਸਨ, ਲੰਮੀ ਲਾਈਨ ਲੱਗੀ ਹੋਈ ਹੈ ਜੀ, ਕਾਲ ਲਈ ਮਾਫੀ ਚਾਹੂੰਗਾ ਮੈਂ, ਛੇਤੀ ਛੇਤੀ ਮੈਂ ਗੱਲ ਨਿਬੇੜ ਰਿਹਾ। ਤੇ ਅਗਲੀ ਸਾਡੇ ਨਾਲ ਕਾਲ ਆ ਜਿਹੜੀ ਉਹ ਜੁੜ ਚੁੱਕੀ ਆ, ਅੰਮ੍ਰਿਤ ਸਿੱਧੂ। ਅੰਮ੍ਰਿਤ ਬਾਈ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬਰਾੜ ਜੀ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ,
ਹੋਰ ਸੁਣਾਓ? ਬਸ ਠੀਕ ਠਾਕ ਵਧੀਆ। ਮੈਂ ਆਪਣਾ ਹੁਣੇ ਲਾਇਆ ਸੀਗਾ ਰੇਡੀਓ ਤੇ, ਮੈਂ ਕੈਨਬਰਾ ਵਾਲੇ ਪਾਸੇ ਚਾਲੇ ਪਾਏ ਸਨ, ਮੈਂ ਚਲੋ ਚੱਲ ਚੱਲ ਗੱਲ ਵੀ ਕਰੀਏ ਭਾਜੀ ਰੰਗ ਨਾਲ। ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਚ ਪੰਜ ਪੌੜੀਆਂ ਸਿਰਫ ਸੁਣਨ ਤੇ ਹੀ ਦਿੱਤੀਆਂ ਨੇ ਸਾਨੂੰ, ਸੁਣਨ ਤੇ ਵੀ, ਸੁਣਨ ਤੇ ਇੰਨਾ ਉਹਨਾਂ ਨੇ ਜ਼ੋਰ ਪਾਇਆ ਵੀ ਸੁਣਨ ਦੇ ਨਾਲ ਬੜਾ ਬੜਾ ਫਰਕ ਪੈਂਦਾ ਜ਼ਿੰਦਗੀ ਦੇ ਉੱਤੇ। ਤੇ ਜੋ ਵੀ ਸਿੰਗਰ ਜਾਂ ਜੋ ਵੀ ਗਾਇਕ ਅਸੀਂ ਕੁਛ ਵੀ ਸੁਣਨੇ ਆ ਨਾ ਭਾਜੀ, ਉਹਨੂੰ ਅਸੀਂ ਆਪਣੀ ਲਾਈਫ ਦੇ ਵਿੱਚ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਅਸੀਂ ਉਹਨੂੰ ਆਪਣੀ ਲਾਈਫ ਚ ਲਿਆਉਂਦੇ ਹਾਂ। ਡਜ਼ਨਟ ਮੈਟਰ ਕਿ ਉਹ ਸਹੀ ਸੁਣਿਆ ਗਲਤ ਸੁਣਿਆ, ਬਟ ਉਹ ਸਾਡੀ ਲਾਈਫ ਦੇ ਵਿੱਚ ਉਹ ਬੜਾ ਇੰਪੋਰਟੈਂਟ ਰੋਲ ਪਲੇ ਕਰ ਜਾਂਦਾ, ਕਿਉਂਕਿ ਜੇ ਅਸੀਂ ਸੁਣਨੇ ਆ ਨਾ ਉਦੋਂ ਸਿਰਫ ਅਸੀਂ ਸੁਣਨੇ ਆ, ਸਾਡਾ ਦਿਮਾਗ ਉਹ ਸੁਣਨ ਨੂੰ ਬੜਾ ਜ਼ਿਆਦਾ ਕੰਜ਼ਿਊਮ ਕਰਦਾ ਭਾਜੀ, ਕਿਉਂਕਿ ਜਦੋਂ ਬੋਲਨੇ ਆ ਉਦੋਂ ਸਾਡੀ ਜੇਬ ਵੀ ਹਿਲਦੀ, ਮੂੰਹ ਹਿਲਦੀ, ਹੋਰ ਮਸਲਸ ਬੜੀਆਂ ਹਿਲਦੀਆਂ ਨੇ, ਕੰਮ ਕਰਨਾ ਸਾਡਾ ਸਾਰਾ, ਸਾਡੇ ਸਾਰੀ ਬੋਡੀ ਦਾ ਪਾਰਟ ਹਿਲਦੇ, ਪਰ ਸੁਣਨੇ ਆ ਨਾ ਜਦੋਂ ਭਾਜੀ ਅਸੀਂ, ਉਦੋਂ ਸਿਰਫ ਸਾਡਾ ਦਿਮਾਗ ਕੰਮ ਕਰਦਾ, ਕੰਨ ਕੰਮ ਕਰਦੇ ਨੇ, ਉਹ ਬੜਾ ਜ਼ਿਆਦਾ ਉਹਨੂੰ ਅਡੋਪਟ ਕਰਦਾ ਦਿਮਾਗ, ਉਹਦੀ ਵਜ੍ਹਾ ਨਾਲ ਬੜਾ ਜ਼ਿਆਦਾ ਫਰਕ ਪੈਂਦਾ ਵੇ. ਤੇ ਇਹ ਜੋ ਵੀ ਅੱਜ ਭਾਜੀ ਇਹ ਆਈ ਥਿੰਕ ਮੈਨੂੰ ਜਦੋਂ ਤੱਕ ਲੱਗਦਾ 4-5 ਸਾਲ ਮੈਨੂੰ 6 ਸਾਲ ਤੋਂ ਬਾਅਦ ਨਾ ਇਹ ਲੱਚਰ ਕਰਕੇ ਥੋੜੀ ਘੱਟਦੀ ਪਈ ਹੈ. ਹਾਂ ਕੁਛ ਵਿੱਚ ਹੈ ਨੇ ਅੰਤਰ ਜਿਹੜੇ ਨਹੀਂ ਰੁਕਦੇ, ਬਟ ਬੜੀ ਜ਼ਿਆਦਾ ਘੱਟ ਗਈ ਹੈ, ਕਿਉਂਕਿ ਕਈ ਗਾਣੇ ਅੱਜ ਦੇ ਟਾਈਮ ਚ ਨਵੇਂ ਆਉਂਦੇ ਪਏ ਨੇ, ਜਿਵੇਂ ਰਣਜੀਤ ਬਾਵੇ ਦੇ ਕਈ ਗਾਣੇ ਨੇ, ਹੋਰ ਵੀ ਕਈ ਸਿੰਗਰ ਨੇ ਵੀ ਉਹਦੇ ਵਿੱਚ ਮਤਲਬ ਕਿ ਉਹਨਾਂ ਨੇ ਬੰਦ ਹੀ ਕਰਤਾ ਵੇ ਐਵੇਂ ਦਾ ਗੰਦ ਗਾਣਾ, ਪੂਰਾ ਉਹਨਾਂ ਨੇ ਸੱਚਾਈ ਹੈ ਐਵੇਂ ਆਪਣੇ ਪੰਜਾਬ ਦੀ, ਆਪਣੇ ਪੰਜਾਬੀਆਂ ਦੀ ਉਹ ਉਹਦੇ ਵਿੱਚ ਦਿਖਾਉਂਦੇ ਪਏ ਨੇ. ਸੋ ਦੈਟਸ ਰੀਅਲੀ ਗੁੱਡ
ਜੀ.
ਤੇ ਬਾਕੀ ਆਪਣਾ
ਸੁਧਾਰ ਤਾਂ ਆਉਣਾ ਹੀ ਆਉਣਾ, ਜਦੋਂ ਕਿਸੇ ਚੀਜ਼ ਤੇ ਕੋਸ਼ਿਸ਼ਾਂ ਹੁੰਦੀਆਂ ਸੁਧਾਰ ਵੀ ਆਉਂਦੇ ਆ.
ਬਸ ਬਸ ਭਾਜੀ ਸਹੀ ਗੱਲ ਹੈ ਬਿਲਕੁਲ ਆਪਣਾ, ਨਾਲੇ ਜਿੱਦਾਂ ਪੰਤ ਮਸਤੀਰ ਸਿੰਘ ਜੀ ਵਰਗੇ ਪੰਥ ਰਤਨ ਐਵੇਂ ਦੇ ਚਾਹੀਦੇ ਨੇ ਸਾਨੂੰ ਸਾਡੀ ਸਿੱਖੀ ਦੇ ਵਿੱਚ, ਜੋ ਕਿ ਪ੍ਰਚਾਰ ਸਹੀ ਤਰੀਕੇ ਦੇ ਨਾਲ ਕਰ ਸਕਣ, ਕਿਉਂਕਿ ਸਿੱਖੀ ਦਾ ਪ੍ਰਚਾਰ ਸਹੀ ਤਰੀਕੇ ਨਾਲ ਨਹੀਂ ਹੋਇਆ ਮੈਨੂੰ ਏਦਾਂ ਲੱਗਦਾ ਵੀ. ਹਾਲਾਂਕਿ ਮੈਂ ਸੰਪੂਰਨ ਬਾਣੇ ਵਿੱਚ ਨਹੀਂ ਹੈਗਾ, ਠੀਕ ਹੈ, ਮੈਂ ਅਰਦਾਸ ਕਰਨਾ ਮਹਾਰਾਜ ਅੱਗੇ ਬਾਣੀ ਤੇ ਬਾਣੇ ਦੋਨੋਂ ਦੀ ਦਾਤ ਬਖਸ਼ੇ, ਤੇ ਬਟ ਇੰਨਾ ਮੈਨੂੰ ਹੈ ਵੇ ਵੀ ਮੈਂ ਜਿੰਨਾ ਉਹਨਾਂ ਨੂੰ ਸੁਣਿਆ ਨਾ ਵੀ ਉਹਨਾਂ ਵਰਗੇ ਪੰਥ ਰਤਨ ਸਾਨੂੰ ਚਾਹੀਦੇ ਨੇ ਸਾਡੇ ਕੌਮ ਦੇ ਵਿੱਚ, ਕਿਉਂਕਿ ਜੇ ਪ੍ਰਚਾਰ ਹੋਏਗਾ ਠੀਕ ਹੈ ਤਾਂ ਹੀ ਸਾਡੇ ਬਾਰੇ ਲੋਕਾਂ ਨੂੰ ਪਤਾ ਚੱਲੇਗਾ, ਜਿਹੜੀ ਮਿਸਅੰਡਰਸਟੈਂਡਿੰਗ ਨੇ ਲੋਕਾਂ ਦੇ ਵਿੱਚ ਦੂਜੀ ਕਮਿਊਨਿਟੀ ਜਾਂ ਰਿਲੀਜਨ ਦੇ ਵਿੱਚ ਸਾਡੇ ਰਿਲੀਜਨ ਕਰਕੇ, ਉਹ ਭਾਜੀ ਦੂਰ ਹੋ ਸਕਣਗੀਆਂ. ਔਰ ਸਿਰਫ ਤੇ ਸਿਰਫ ਇੱਕ ਹੀ ਵੇ ਵੀ ਅਸੀਂ ਸਹੀ ਤਰੀਕੇ ਨਾਲ ਪ੍ਰਚਾਰ ਕਰੀਏ.
ਅਮਰਤ ਸਿੱਧੂ ਸਾਡੇ ਨਾਲ ਜੁੜੇ ਹੋਏ ਸਨ, ਤੇ ਹੁਣ ਅਗਲੀ ਕਾਲ ਫੇਰ ਗੁਰਪ੍ਰੀਤ ਗਿੱਲ ਦੀ ਆਈ ਹੈ. ਗਿੱਲ ਸਾਹਿਬ ਸਤਿ ਸ੍ਰੀ ਅਕਾਲ.
ਹਾਂਜੀ ਭਾਜੀ ਸਤਿ ਸ੍ਰੀ ਅਕਾਲ.
ਹਾਂਜੀ ਹਾਂਜੀ,
ਮੈਂ ਰੇਡੀਓ ਨਾਲ ਚੱਲਦਾ ਪਿਆ ਸੀ. ਹਾਂਜੀ ਮੈਂ ਸਗੋਂ ਜਾਣਾ ਪਿਆ ਉਦੋਂ, ਤੇ ਦੇਖੋ ਮੈਂ ਜਿਹੜੇ ਸਿੰਗਰ ਨੇ ਨਾ ਜਿਨ੍ਹਾਂ ਨੇ ਤਾਂ ਸਿਰਫ ਪੈਸਾ ਕਮਾਉਣਾ ਆ ਉਹਦਾ ਹਰੇਕ ਕੁਛ
ਗਾਉਣਗੇ,
ਇਟ ਡਜ਼ਨਟ ਮੈਟਰ ਟੂ ਦੈਮ, ਜਿਨ੍ਹਾਂ ਨੇ ਸਿਰਫ ਪੈਸਾ ਕਮਾਉਣਾ. ਤੇ ਬੱਬੂ ਮਾਨ ਉਸ ਕੈਟਾਗਰੀ ਦੇ ਵਿੱਚ, ਉਹਨੂੰ ਬਸ ਪੈਸਾ ਕਮਾਉਣ ਦੇ ਨਾਲ ਹੀ ਆ, ਤੇ ਉਹ ਜੋ ਵੀ ਵਾਹ ਹਾਤ ਸੇਫ ਜਿਹੜਾ ਕਮਾਦ ਵਰਗੀ ਚੌਥਾ ਪੈਗ ਲਾ ਕੇ ਤੇਰੀ ਬਾਂਹ ਫੜਨੀ, ਵੀ ਜੋ ਫੂਡ ਗੀਤ ਉਹਨੇ ਗਾਏ ਨੇ ਨਾ, ਹੁਣ ਲੋਕ ਕਹਿੰਦੇ ਨੇ ਵੀ ਜੋ ਆਲੇ ਦੁਆਲੇ ਵਾਪਰਦਾ ਗੀਤਕਾਰ ਉਹੀ ਲਿਖਦਾ, ਇਹ ਬਿਲਕੁਲ ਗਲਤ ਆ. ਪੰਜਾਬ ਦੇ ਵਿੱਚ ਕਿੱਥੇ ਇਹ ਟ੍ਰੈਂਡ ਹੈਗਾ, ਜਦੋਂ ਇਹਨੇ 4 ਸਾਲ ਪਹਿਲਾਂ ਗਾਣਾ ਗਾਇਆ ਸੀ ਵੀ ਆਈ ਵਾਂਟ ਟੂ ਹੈਵ ਅ ਵਨ ਨਾਈਟ ਸਟੈਂਡ ਵਿਦ ਯੂ, ਮਾਨਸਾ ਸੰਗਰੂਰ ਰਿਮੋਟ ਏਰੀਆ, ਉੱਥੇ ਕਿੱਥੇ ਟ੍ਰੈਂਡ ਹੈਗਾ, ਜਿੱਥੇ ਦਾ ਪਿੰਡ ਆ ਖੰਡ ਉਹਦੇ ਆਲੇ ਦੁਆਲੇ ਕਿੱਥੇ ਟ੍ਰੈਂਡ ਹੈਗਾ, ਕਿਹੜੇ ਕਸਬੇ ਦੇ ਵਿੱਚ ਇਹ ਟ੍ਰੈਂਡ ਹੈਗਾ ਵੀ ਆਈ ਵਾਂਟ ਟੂ ਹੈਵ ਨਾਈਟ ਵਨ ਨਾਈਟ ਸਟੈਂਡ ਵਿਦ ਯੂ. ਇਹ ਜਿਹੜੀ ਚੀਜ਼ ਇਹ ਆਪਣੇ ਆਪ ਨੂੰ ਨਾ ਸਮਾਜ ਤੋਂ ਉੱਪਰ ਸਮਝਣਾ ਸ਼ੁਰੂ ਕਰ ਦਿੰਦੇ ਨੇ. 2-4 ਇੰਗਲਿਸ਼ ਗਾਣੇ ਸੁਣ ਲਏ, ਫਿਲਮਾਂ ਦੇਖ ਲਈਆਂ, ਇਹਨਾਂ ਨੂੰ ਲੱਗਦਾ ਵੀ ਸਾਡਾ ਜਿਹੜਾ ਇੰਟੈਲੈਕਚੁਅਲ ਲੈਵਲ ਹੈ ਨਾ ਉਹ ਸਾਡਾ ਵੱਧ ਗਿਆ ਇਹਨਾਂ ਨਾਲੋਂ, ਲੋਕਾਂ ਨੂੰ ਪਤਾ ਹੀ ਨੀ ਹੈਗਾ ਵੀ ਅਸੀਂ ਕੀ ਕਹਿ ਰਹੇ ਹਾਂ. ਫਿਰ ਉਹ ਗਾਣੇ ਚ ਲੈ ਕੇ ਆਉਂਦੇ ਨੇ, ਉਹਨੂੰ ਗਲੈਮਰਾਈਜ਼ ਕਰਦੇ ਨੇ. ਸੋ ਉਹਦੇ ਨਾਲ ਪ੍ਰੋਬਲਮ ਇਹ ਹੁੰਦੀ ਹੈ, ਜਿਹੜੇ 15-16 ਸਾਲ ਦੇ ਬੱਚੇ ਨੇ ਨਾ, ਜਿਨ੍ਹਾਂ ਨੇ ਜਿਨ੍ਹਾਂ ਇੱਕ ਤਰ੍ਹਾਂ ਚਾਹ ਹੁੰਦਾ ਵੀ ਸਪੋਰਟਸਮੈਨ ਨੂੰ ਫੋਲੋ ਕਰਨਾ, ਸਿੰਗਰ ਨੂੰ ਫੋਲੋ ਕਰਨਾ, ਕਿਸੇ ਹੀਰੋ ਨੂੰ ਫੋਲੋ ਕਰਨਾ, ਅਸੀਂ ਵੀ ਕੀਤੇ ਸੀ, ਇਹ ਕੁਛ ਕੋਈ ਮਾੜੀ ਗੱਲ ਨੀ. ਪਰ ਪ੍ਰੋਬਲਮ ਇਹ ਉਹ ਹੋਈ ਆ ਵੀ ਜਦੋਂ ਜਿਹਨੂੰ ਤੁਸੀਂ ਫੋਲੋ ਕਰ ਰਹੇ ਹੋ ਗਲਤ ਚੀਜ਼ਾਂ ਨੂੰ ਪ੍ਰਮੋਟ ਕਰ ਰਿਹਾ. ਹੁਣ ਆਸਟ੍ਰੇਲੀਆ ਦੇ ਵਿੱਚ
ਜੇ
ਕੋਈ ਰਗਬੀ ਸਟਾਰ, ਕ੍ਰਿਕਟ ਸਟਾਰ ਕੋਈ ਗਲਤ ਕੰਮ ਕਰਦਾ ਫੜਿਆ ਜਾਵੇ, ਈਵਨ ਕਿ ਡਰਿੰਕ ਡਰਾਈਵਿੰਗ ਕਰਦਾ ਫੜਿਆ ਜਾਵੇ, ਅਗਲਾ ਉਹ ਮਾਫ਼ੀ ਮੰਗਦਾ ਤੇ ਉਹ ਇਹ ਕਹਿੰਦਾ ਵੀ ਮੈਂ ਸੋਰੀ, ਮੈਂ ਜੋ ਰੋਲ ਮਾਡਲ ਹੈਗਾ ਬੱਚਿਆਂ ਲਈ ਜਾਂ ਆਪਣੇ ਫੈਨਸ ਲਈ, ਮੈਂ ਤੇ ਖਰਾ ਨੀ ਉਤਰਿਆ ਤੇ ਮੈਂ ਪੂਰੀ ਕੋਸ਼ਿਸ਼ ਕਰੂੰਗਾ ਵੀ ਮੈਂ ਅੱਗੇ ਤੋਂ ਏਦਾਂ ਦੀ ਗਲਤੀ ਨਾ ਕਰਾਂ. ਉਹ ਐਡਮਿਟ ਕਰਦੇ ਨੇ ਇਸ ਗੱਲ ਤੇ ਵੀ ਸਾਡੇ ਤੋਂ ਗਲਤੀ ਹੋਈ ਆ. ਇਹਨਾਂ ਦੀ ਬੇਸ਼ਰਮੀ ਇਹ ਆ ਵੀ ਇਹ ਜੇ ਤੁਹਾਨੂੰ ਕੋਈ ਪੱਤਰਕਾਰ, ਤੁਸੀਂ ਪੱਤਰਕਾਰ ਤੁਸੀਂ ਓਬਜੈਕਸ਼ਨ ਕਰਦੇ ਹੋ, ਉਹ ਤੁਹਾਨੂੰ ਹੀ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰ ਦਿੰਦੇ ਨੇ ਵੀ ਜਿਹੜਾ ਤੁਹਾਡਾ ਕੰਮ ਹੈ ਤੁਸੀਂ ਉਹਦੇ ਜ਼ਿੰਮੇਵਾਰ ਤਾਂ ਬਣੋ, ਤੁਸੀਂ ਉੱਥੇ ਤੁਹਾਨੂੰ ਕੋਈ ਕੁਸ਼ਚਨ ਪੁੱਛ ਰਿਹਾ ਉਹਦਾ ਆਨਸਰ ਦਿਓ ਵੀ ਤੂੰ ਕਿਉਂ ਗਾਣਾ ਲਿਖਿਆ, ਇਹਦੇ ਪਿੱਛੇ ਕੀ ਮੰਸ਼ਾ, ਇਹਦਾ ਕੀ ਤੂੰ ਕਹਿਣਾ ਕੀ ਚਾਹੁੰਦਾ, ਜਦਕਿ ਇਹ ਸਾਡੇ ਸੱਭਿਆਚਾਰ ਦੇ ਵਿੱਚ ਹੀ ਹੈ ਨੀ, ਸਮਾਜ ਦੇ ਵਿੱਚ ਹੀ ਹੈ ਨੀ ਇਹ ਵਾਲੀ ਗੱਲ. ਸੋ ਇਸ ਕਰਕੇ ਇਹਨਾਂ ਨੂੰ ਜਿੱਦਾਂ ਅਮਨਦੀਪ ਭਾਜੀ ਕਹਿੰਦੇ ਹੁੰਦੇ ਆ ਵੀ ਇਹ ਸਿੰਗਰ ਨੇ, ਇਹਨਾਂ ਨੂੰ ਆਈਡਲ ਨਾ ਬਣਾਓ, ਇਹ ਤੁਹਾਡੇ ਆਈਡਲ ਬਣਨ ਦੇ ਯੋਗ ਵੀ ਹੈ ਨੀਗੇ. ਆਈਡਲ ਬਣਾਉਣ ਲਈ ਬਹੁਤ ਲੋਕ ਫਿਰਦੇ ਨੇ ਦੁਨੀਆ ਦੇ ਵਿੱਚ ਜਿਹਨਾਂ ਤੁਸੀਂ ਆਈਡਲ ਬਣਾ ਸਕਦੇ ਹੋ, ਹਰੇਕ ਏਰੀਆ ਦੇ ਵਿੱਚ ਆਈਡਲ ਹੈਗੇ ਨੇ, ਤੁਸੀਂ ਉਹਨਾਂ ਤੋਂ ਸਿੱਖ ਸਕਦੇ ਹੋ. ਇਹ ਲੋਕਾਂ ਨੇ ਸਿਰਫ ਪੈਸਾ ਕਮਾਉਣਾ,
ਤੁਹਾਨੂੰ ਕਾਇੰਡ ਆਫ ਮੋਟੀਵੇਟ ਕਰਕੇ ਤੇ ਆਪਣੀ ਜਿਹੜੀ ਗੰਦੀ ਮਾਨਸਿਕਤਾ ਹੈ ਉਹ ਤੁਹਾਡੇ ਚ ਭਰਨੀ ਹੈ ਤੇ ਉਹ ਇਹ ਦਿਖਾਉਣਾ ਵੀ ਜਿਹੜੀ ਕੁੜੀ ਆ ਉਹ ਇੱਕ ਸੈਕਸੁਅਲ ਓਬਜੈਕਟ ਹੈ ਉਹ ਤੋਂ ਵੱਧ ਹੋਰ ਕੁਛ ਨੀ ਹੈਗੀ ਉਹ ਸੋ ਇਹ ਇੱਕ ਨਾ ਬੜਾ ਗਲਤ ਟ੍ਰੈਂਡ ਇਹਨਾਂ ਨੇ ਚਲਾਇਆ ਹੋਇਆ ਸੋ ਮੈਂ ਤੁਹਾਨੂੰ ਸਲਾਮ ਕਰਦਾ ਵੀ ਤੁਸੀਂ ਪਹਿਲਾਂ ਹਨੀ ਸਿੰਘ ਨੂੰ ਇੱਥੇ ਓਬਜੈਕਸ਼ਨ ਕੀਤਾ ਸੀ ਉਹ ਦੇਖ ਲਓ ਅੱਜ ਕੱਲ੍ਹ ਹੈ ਹੀ ਨੀ ਕਿਤੇ ਉਹ ਗਾਇਬ ਹੀ ਹੋ ਗਿਆ ਸੋ ਇਹ ਜਿਹੜੇ ਹੁੰਦੇ ਨਾ ਮੇਡ ਇਨ ਚਾਈਨਾ ਪ੍ਰੋਡਕਟ ਇਹ ਤਿੰਨ ਚਾਰ ਸਾਲ ਵਧੀਆ ਚੱਲਦੇ ਨੇ ਜਦੋਂ ਇਹਨਾਂ ਦੀ ਇਮੈਜੀਨੇਸ਼ਨ ਮੁੱਕ ਜਾਂਦੀ ਹੈ ਉਦੋਂ ਫਿਰ ਇਹਨਾਂ ਨੂੰ ਕੁਛ ਨੀ ਸੋਚਦਾ ਫਿਰ ਬਾਅਦ ਚ ਡਰੱਗਸ ਤੇ ਚੱਲ ਜਾਂਦੇ ਨੇ ਤੇ ਬਾਅਦ ਚ ਰੀਹੈਬ ਸੈਂਟਰ ਚ ਤੇ ਬੱਬੂ ਮਾਨ ਬਾਰੇ ਬਹੁਤ ਮਸ਼ਹੂਰ ਆ ਵੀ ਇਹ ਸਮੈਕ ਪੀਂਦਾ ਹਜੇ ਵੀ ਪੀਂਦਾ ਜਦੋਂ ਇਹ ਜਿੱਦਾਂ ਦੀ ਗੱਲਾਂ ਕਰਦਾ ਇਹ ਲੋਕਾਂ ਨੂੰ ਪਤਾ ਇਹਦਾ ਸੋ ਇਸ ਕਰਕੇ ਇਹਨਾਂ ਤੋਂ ਜੇ ਗਾਣੇ ਗੰਦੇ ਗਾਉਂਦੇ ਨੇ ਤੁਸੀਂ ਕਮੈਂਟ ਵਿੱਚ ਜਾ ਕੇ ਓਬਜੈਕਸ਼ਨ ਕਰ ਸਕਦੇ ਹੋ ਪਰ ਇਹਨਾਂ ਨੂੰ ਆਪਣੇ ਆਈਡਲ ਨਾ ਬਣਾਓ ਮੇਰੀ ਇੰਨੀ ਕੁ ਬੇਨਤੀ ਹੈ ਜੀ ਬਹੁਤ ਬਹੁਤ ਧੰਨਵਾਦ
ਜੀ 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 ਬਹੁਤ ਮਿਹਰਬਾਨੀ ਗੁਰਪ੍ਰੀਤ ਬਹੁਤ ਮਿਹਰਬਾਨੀ ਸੋ ਗੁਰਪ੍ਰੀਤ ਗਿੱਲ ਕੈਨਬਰਾ ਤੋਂ ਜੁੜੇ ਹੋਏ ਸਨ ਜੀ ਉਹਨਾਂ ਨੇ ਆਪਣੀ ਗੱਲ ਕੰਪਲੀਟ ਕੀਤੀ ਹੈ ਤੇ ਅਗਲੀ ਕਾਲ ਸਾਡੇ ਨਾਲ ਦਲਵੀਰ ਸਿੰਘ ਸਿਡਨੀ ਤੋਂ ਜੁੜ ਚੁੱਕਿਆ ਸਤਿ ਸ੍ਰੀ ਅਕਾਲ ਬਾਈ ਜੀ
ਸਤਿ ਸ੍ਰੀ ਅਕਾਲ ਮਿੰਟੂ ਬਰਾੜ ਜੀ ਤੁਹਾਡੇ ਸਾਰੇ ਸਰੋਤਿਆਂ ਨੂੰ ਰੇਡੀਓ ਦੇ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਪ੍ਰੋਗਰਾਮ ਸੁਣ ਰਿਹਾ ਪਿਛੇ ਤੁਹਾਡੇ ਪੌਣੇ ਦੋ ਘੰਟੇ ਤੋਂ ਬਹੁਤ ਵਧੀਆ ਬੜਾ ਆਨੰਦ ਆਇਆ ਸੁਣ ਕੇ ਬੜੀ ਸੇਵਾ ਤੁਸੀਂ ਪ੍ਰੋਵਾਈਡ ਕਰ ਰਹੇ ਹੋ ਸਾਡੇ ਲਈ ਧੰਨਵਾਦ ਤੁਹਾਡਾ ਬਹੁਤ ਬਹੁਤ
ਮਿਹਰਬਾਨੀ
ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਸਮੇਤ
ਮਿਹਰਬਾਨੀ
ਉਹ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਵੀ ਕਈ ਵਾਰ ਨਾ ਮਤਲਬ ਹਰ ਬੰਦੇ ਦੀ ਆਪਣੀ ਆਪਣੀ ਸੋਚ ਹੁੰਦੀ ਆ ਤੇ ਸਾਡੇ ਨਾ ਨੈਗੇਟਿਵਿਟੀ ਬੜੀ ਫੈਲਾਈ ਜਾ ਰਹੀ ਹੈ ਸਭ ਜਗ੍ਹਾ ਹਰ ਗੱਲ ਤੇ ਜਿਵੇਂ ਕਿ ਕੁਝ ਦਿਨ ਪਹਿਲਾਂ ਜੀ ਉਹ ਹੈਰੀਟੇਜ ਜੀ ਪਹਿਲੀ ਵਾਰ ਚ ਰੋੜ ਕੇ ਲੈ ਗਈ ਉਹਦਾ ਕੀ ਫਾਇਦਾ ਸੀ ਜੀ ਉਹ ਪੈਸਾ ਬੇਕਾਰ ਚਲਾ ਗਿਆ ਜਿਵੇਂ ਇੱਕ ਸਿੰਘ ਨੇ ਹੁਣ ਕੋਈ ਕੀਤੀ ਸੀ ਕਾਲ ਬਈ ਕੱਲ ਇੱਕ ਸਿੰਘ ਗਰੁੱਪ ਤੇ ਇੱਕ ਦੂਜਾ ਗਰੁੱਪ ਤੇ ਉੱਥੇ ਇਲੈਕਸ਼ਨ ਹੋ ਰਹੀ ਸੀ ਗੁਰਦੁਆਰਾ ਸਾਹਿਬ ਦੀ ਉਹ ਬੇਨਤੀ ਹੈ ਵੀ ਉੱਥੇ ਕੋਈ ਸਿੰਘ ਗਰੁੱਪ ਤੇ ਕੋਈ ਨਾਨ ਸਿੰਘ ਗਰੁੱਪ ਕੋਈ ਨੀ ਸੀ ਹੈਗਾ ਦੋਹੀ ਪਾਸੇ ਕਲੀਨ ਸ਼ੇਵਨ ਬੰਦੇ ਵੀ ਹੈਗੇ ਸੀ ਦੋਨਾਂ ਗਰੁੱਪਾਂ ਦੇ ਵਿੱਚ ਤੇ ਦੋਨਾਂ ਗਰੁੱਪਾਂ ਚ ਅੰਮ੍ਰਿਤਧਾਰੀ ਬੰਦੇ ਵੀ ਹੈਗੇ ਸੀ ਉਹ ਕਿਸੇ ਗਰੁੱਪ ਨੂੰ ਤੁਸੀਂ ਸਿੰਘਾਂ ਦਾ ਗਰੁੱਪ ਕਹਿ ਕੇ ਉੱਥੇ ਲੇਬਲ ਲਾ ਦਿਓ ਕਿਸੇ ਗਰੁੱਪ ਦੇ ਉੱਤੇ ਤੁਸੀਂ ਉਹਨੂੰ ਨਾਸਤਕਾਂ ਦਾ ਕਹਿ ਕੇ ਗਰੁੱਪ ਲਾ ਦਿਓ ਫਿਰ ਉਹ ਨੈਗੇਟਿਵਿਟੀ ਤੁਸੀਂ ਮੀਡੀਆ ਦੇ ਰਾਹੀਂ ਸਾਰੇ ਸਮਾਜ ਚ ਫੈਲਾਓ ਵੀ ਉੱਥੇ ਪਤਾ ਨੀ ਕੀ ਹੋ ਗਿਆ ਕੀ ਨਹੀਂ ਹੋ ਗਿਆ ਤੇ ਇੰਨੀ ਕੁ ਮੈਂ ਬੇਨਤੀ ਕਰਨੀ ਚਾਹੁੰਦਾ ਸੀ
ਦਲਵੀਰ ਸਿੰਘ ਸਿਡਨੀ ਤੋਂ ਸਾਡੇ ਨਾਲ ਜੁੜੇ ਸੀ ਜੀ ਤੇ ਉਹਨਾਂ ਨੇ ਬਹੁਤ ਵਧੀਆ ਪੱਖ ਰੱਖਿਆ ਸਾਡੇ ਨਾਲ ਰਜਨਦੀਪ ਜੁੜ ਚੁੱਕਿਆ ਜੀ ਕੈਨਮਰ ਵਾਲੇ ਸਤਿ ਸ੍ਰੀ ਅਕਾਲ ਰਜਨਦੀਪ
ਤੁਸੀਂ ਫੇਕ ਕਾਲ ਦੇ ਭਰੋਸੇ ਨਾਲ ਰਹਿ ਜਾਓ ਕਈ ਵਾਰ ਤੁਹਾਨੂੰ ਰੀਅਲ ਕਾਲ ਵੀ ਕਿਸੇ ਡਿਪਾਰਟਮੈਂਟ ਤੋਂ ਆ ਜਾਂਦੀ ਹੈ ਨਾ ਆਪਾਂ ਫੇਕ ਕਾਲ ਦੇ ਭਰੋਸੇ ਨੂੰ ਇਗਨੋਰ ਨਾ ਕਰੀਏ ਮੇਰੇ ਨਾਲ ਹੋਇਆ ਏਦਾਂ ਜੀ ਨਾ ਮੈਨੂੰ ਕਾਲ ਆਈ ਡਿਪਾਰਟਮੈਂਟ ਤੋਂ ਉਹ ਕਹਿੰਦੇ ਵੀ ਨਾਮ ਨੂੰ ਸਾਰਾ ਦੱਸਿਆ ਉਹਨਾਂ ਨੇ ਕਹਿੰਦੇ ਵੀ ਤੇਰੇ ਇੰਨੇ ਪੈਸੇ ਪੇ ਕਰਨੇ ਰਹਿੰਦੇ ਆ ਵੀ ਤੂੰ ਪੇ ਕਰ ਵੀ ਹੈ ਨਾ ਵੀ ਲਾਸਟ ਕਾਲ ਆਏ ਨਾ ਮੈਂ ਉਹ ਗੱਲ ਕਹੀ ਸੀ ਉਹ ਕਾਰਡ ਦੀ ਡਿਟੇਲ ਵੀ ਮੈਂ ਤੇ ਬਲੀਵ ਨੀ ਕਰਦਾ ਮੈਨੂੰ ਕੀ ਪਤਾ ਤੂੰ ਕੌਣ ਕੌਣ ਨਹੀਂ ਹੈਗੀ ਠੀਕ ਆ ਨਾ ਮੈਂ ਤੈਨੂੰ ਕਾਰ ਦੀ ਡਿਟੇਲ ਨੀ ਦਿੰਦਾ ਪਹਿਲਾਂ ਮੈਂ ਡਿਪਾਰਟਮੈਂਟ ਨੂੰ ਕਾਲ ਕਰਕੇ ਕਨਫਰਮ ਕਰੂੰਗਾ ਜੇ ਉਸ ਤੋਂ ਬਾਅਦ ਹੀ ਕਾਲ ਕਰੂੰਗਾ ਉਹ ਵੀ ਮੈਂ ਉਹਨੂੰ ਉਹਦੇ ਨਾਲ ਐਲੋਆਈ ਕਰਕੇ ਉਹਨੂੰ ਕਰਤਾ ਮੈਂ ਡਿਪਾਰਟਮੈਂਟ ਨੂੰ ਕਾਲ ਕੀਤੀ ਹੈ ਨਾ ਤੇ ਉਹ ਕਹਿੰਦੇ ਵੀ ਹਾਂ ਵੀ ਤੇਰੇ ਰੀਅਲ ਹੈਗੇ ਆ ਪੈਸੇ ਠੀਕ ਆ ਨਾ ਤੇ ਫਿਰ ਮੈਂ ਦੁਬਾਰੇ ਉਹਨਾਂ ਨੂੰ ਕਾਲ ਕਰਕੇ ਪੇ ਕੀਤੇ ਕਈ ਵਾਰ ਏਦਾਂ ਦੀ ਜੈਨੂਅਨ ਕਾਲ ਵੀ ਆ ਜਾਂਦੀ ਹੈ ਪਰ ਮੈਂ ਕਹਿੰਦਾ ਵੀ ਕਨਫਰਮ ਕਰ ਲਓ ਇੱਕ ਵਾਰ ਡਿਪਾਰਟਮੈਂਟ ਨਾਲ ਵੀ ਉਹਨਾਂ ਨਾਲ ਵੀ ਹੈਗਾ ਵੀ ਏਦਾਂ ਦੀ ਗੱਲਬਾਤ ਜਾਂ ਨਹੀਂ ਕਈ ਵਾਰ ਲੈਟਰ ਆਪਣੀ ਮਿਸ ਹੋ ਗਈ ਜਾਂ ਕੁਛ ਹੋ ਗਿਆ ਤੇ ਆਪਾਂ ਉਹਦੇ ਕਰਕੇ ਆਪਣੀ ਕ੍ਰੈਡੀਬਿਲਟੀ ਵਗੈਰਾ ਖਰਾਬ ਕਰ ਲਈਏ
ਜੀ ਜੀ ਮੇਰੇ ਨਾਲ ਵੀ ਹੋਇਆ ਪਿਛਲੇ ਹਫਤੇ ਮੈਨੂੰ ਕਿਸੇ ਦੀ ਕਾਲ ਆਈ ਤੇ ਮੈਂ ਉਹਨੂੰ ਕਿਹਾ ਵੀ ਇਹੋ ਜਿਹੀਆਂ ਬਹੁਤ ਆਉਂਦੀਆਂ ਮੈਨੂੰ ਕਾਲਾਂ ਸੋਰੀ ਉਹ ਕਵੇ ਮੈਨੂੰ ਸੁਣ ਤਾਂ ਲੈ ਮੈਂ ਸਹੀ ਹਾਂ ਉਹਦੀ ਥਾਂ ਤੇ ਉਹ ਅਸਲ ਚ ਮੈਂ ਕਿਸੇ ਮੇਰੀ ਕੋਈ ਕਿਸ਼ਤ ਜਾਂਦੀ ਸੀ ਗੱਡੀ ਦੀ ਕਿਸੇ ਅਕਾਊਂਟ ਚੋਂ ਤੇ ਮੈਂ ਉਹ ਅਕਾਊਂਟ ਵੱਲ ਧਿਆਨ ਨਹੀਂ ਕੀਤਾ ਉਹਦੇ ਵਿੱਚ ਪੈਸੇ ਹੈ ਨਹੀਂ ਸੀ ਉਹ ਕਿਤੇ ਉਹ ਨਹੀਂ ਉਹ ਚੋਂ ਡਿਟੈਕਟ ਹੋਏ ਉਹਨਾਂ ਨੂੰ ਪੈਸੇ ਤਾਂ ਉਹ ਮੈਨੂੰ ਕਾਲ ਕਰ ਰਹੇ ਸੀ ਵੀ ਭਾਈ ਤੇਰੇ ਆਹ ਪ੍ਰੋਬਲਮ ਆ ਤੇ ਪਰ ਮੈਂ ਉਹਨਾਂ ਦੀ ਗੱਲ ਨਹੀਂ ਸੁਣ ਰਿਹਾ ਸੀ ਵੀ ਕੋਈ ਠੱਗ ਆ ਠੱਗੀ ਮਾਰ ਰਿਹਾ। ਫਿਰ ਬਾਅਦ ਚ ਜਦੋਂ ਉਹਨੇ ਮੈਨੂੰ ਕਿਹਾ ਵੀ ਤੂੰ ਇੱਕ ਮਿੰਟ ਤਾਂ ਸੁਣ ਲਾ ਮੈਨੂੰ, ਤੇ ਫਿਰ ਜਦੋਂ ਮੈਂ ਇੱਕ ਮਿੰਟ ਸੁਣਿਆ ਤਾਂ ਉਹਨੇ ਗੱਲ ਦੱਸੀ ਵੀ ਆਹ ਪੰਗਾ ਕੰਮ, ਫਿਰ ਮੈਂ ਦੁਬਾਰਾ ਆਪਦੇ ਆਪ ਨੂੰ ਕਲੀਅਰ ਕੀਤਾ। ਸੋ ਬਿਲਕੁਲ ਰਜਨ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ, ਸਾਨੂੰ ਹਰੇਕ ਨੂੰ ਚੋਰ ਨਹੀਂ ਸਮਝਣਾ ਚਾਹੀਦਾ, ਪਹਿਲਾਂ ਆਪ ਜਾਗਰੂਕ ਰਹਿਣਾ ਚਾਹੀਦਾ।
ਹਾਂ ਵੀ ਤੁਹਾਨੂੰ ਫੇਕ ਕਾਲ ਆਉਂਦੀ ਹੈ, ਪੈਸੇ ਕੱਟ ਲੈਂਦੇ ਆ, ਮੈਨੂੰ ਉਹੀ ਗੱਲ ਕਹੀ ਵੀ ਅਸੀਂ ਬਲੀਵ ਠੀਕ ਆ, ਤੂੰ ਮੈਨੂੰ ਕਾਲ ਕੀਤੀ ਤੇਰਾ ਧੰਨਵਾਦ ਵੀ, ਬਟ ਮੈਂ ਤੇਰੇ ਤੇ ਬਲੀਵ ਨਹੀਂ ਕਰਦਾ ਵੀ ਮੈਂ ਇਹਨੂੰ ਕਾਰ ਦੀ ਡਿਟੇਲ ਨਹੀਂ ਦੇ ਸਕਦਾ ਨਾ, ਸੋਰੀ ਆ ਵੀ ਉਹਦੇ ਵਾਸਤੇ ਵੀ, ਬਟ ਮੈਂ ਕਨਫਰਮ ਕਰਨਾ ਚਾਹੁੰਦਾ ਇੱਕ ਵਾਰ ਵੀ ਹੈਗਾ ਤੇ ਮੈਂ ਕਨਫਰਮ ਕੀਤਾ ਉਹ ਠੀਕ ਤੇ ਮੈਂ ਬਾਅਦ ਚ ਕਾਲ ਕਰਕੇ ਆਪਣਾ ਆਰਗਨਾਈਜ਼ ਕਰ ਲਿਆ ਸਾਰਾ ਕੁਛ ਨਾ, ਬਸ ਮੈਂ ਇਹੀ ਕਹਿਣਾ ਚਾਹੁੰਦਾ ਕਨਫਰਮ ਕਰ ਲਿਓ ਇੱਕ ਵਾਰ ਜੀ ਕਾਲ ਆਉਂਦੀ ਆ, ਦੇਖਿਆ ਜੀ ਕਿਤੇ ਆਪਣਾ ਗਲਤ ਕੰਮ ਹੋ ਜਾਵੇ ਜੀ।
ਰਜਨਦੀਪ ਕੈਨਬਰਾ ਤੋਂ ਜੁੜੇ ਹੋਏ ਸਨ ਜੀ ਸਾਡੇ ਨਾਲ, ਤੇ ਲਾਸਟ ਕਾਲ ਆਪਾਂ ਲੈਣੀ ਹੈ ਕਿਉਂਕਿ ਸੁਨੇਹੇ ਬਹੁਤ ਆਏ ਆ, ਉਹ ਵੀ ਪੜ੍ਹਨੇ ਆ। ਗੁਰਸ਼ਰਨ ਜੁੜੇ ਆ ਸਾਡੇ ਨਾਲ, ਸਤਿ ਸ੍ਰੀ ਅਕਾਲ ਗੁਰਸ਼ਰਨ ਬਾਈ।
ਸਤਿ ਸ੍ਰੀ ਅਕਾਲ ਬ੍ਰਾਂਡ ਸਾਹਿਬ, ਕੀ ਹਾਲ ਚਾਲ ਨੇ ਜੀ?
ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ।
ਅੱਜ ਤਾਂ ਬ੍ਰਾਂਡ ਸਾਹਿਬ ਬਸ ਵਧੀਆ ਜੀ, ਅੱਜ ਤਾਂ ਬ੍ਰਾਂਡ ਸਾਹਿਬ ਮਹਿਫਲਾਂ ਜਮਾਈਆਂ ਪਈਆਂ ਪੂਰੀਆਂ ਬਹੁਤ।
ਹਾਂਜੀ ਹਾਂਜੀ, ਬਹੁਤ ਸੱਜਣ ਮਿੱਤਰ ਬਹੁਤ ਹਿੱਸਾ ਪਾਉਂਦੇ ਆ ਜਦੋਂ ਚੰਗਾ ਲੱਗਦਾ।
ਨਹੀਂ ਨਹੀਂ ਬਿਲਕੁਲ, ਇਹ ਸਭ ਤੋਂ ਵਧੀਆ ਹੁੰਦਾ ਜਦੋਂ ਤੁਸੀਂ ਕਾਲ ਵਗੈਰਾ ਲੈਂਦੇ ਹੋ। ਆਪਾਂ ਗੱਲ ਕਰ ਰਹੇ ਸੀ ਸਿੰਗਰ ਦੀ, ਮੈਂ ਮੇਰੇ ਯਾਦ ਆ ਮੈਂ 15 ਕੁ ਸਾਲ ਦਾ ਹੋਊਗਾ ਨਾ, ਮੈਂ ਅੱਜ ਤੱਕ 2 ਸਿੰਗਰ ਦੇ ਸ਼ੋਅ ਤੇ ਗਿਆ। ਗੁਰਦਾਸ ਮਾਨ ਦਾ ਸ਼ੋਅ ਸੀਗਾ ਮਲੇਰਕੋਟ ਦੇ ਵਿੱਚ, ਉੱਥੇ ਨਾ ਟਿਕਟ ਸੀਗੀ, ਟਿਕਟ ਪਾਸ ਉਹ ਸਾਡੇ ਮੇਰੇ ਮਾਮਾ ਜੀ ਦੀ ਦੁਕਾਨ ਸੀਗੀ, ਉਹਨਾਂ ਨੂੰ ਪਾਸ ਮਿਲੇ ਹੋਏ, ਚੱਲ ਅਸੀਂ ਵੀ ਚਲੇ ਗਏ ਦੇਖਣ। ਤੇ ਪੁਲਿਸ ਦਾ ਸੀਗਾ ਪੂਰਾ ਪ੍ਰਬੰਧ, ਉਹ ਅੰਦਰ ਨੀ ਆਉਣ ਜਾ ਰਹੇ, ਦੂਰ ਸੀਗੇ ਜਿੱਥੇ ਬਾਉਂਡਰੀ ਲਾਈਨ ਸੀਗੀ। ਤੇ ਜਦ ਦੇਖਿਆ ਲੋਕਾਂ ਦਾ ਜਿਆਦਾ ਹੋ ਗਿਆ ਨਾ, ਲੋਕ ਮਤਲਬ ਨਹੀਂ ਸੁਣ ਰਿਹਾ, ਗੁਰਦਾਸ ਮਾਨ ਨੇ ਕਿਹਾ ਵੀ ਕਹਿੰਦੇ ਵੀ ਤੁਸੀਂ ਰੋਕੋ ਨਾ ਪਲੀਜ਼, ਠੀਕ ਹੈ ਵੀ ਤੁਸੀਂ ਇਹਨਾਂ ਨੂੰ ਆ ਲੈਣ ਦੋ, ਬੈਠ ਜਾਣ ਦੋ ਸਾਰਿਆਂ ਨੂੰ, ਸਾਰਿਆਂ ਨੂੰ ਪ੍ਰੋਗਰਾਮ ਇੰਜੋਏ ਕਰਨ ਦੋ। ਉਸ ਤੋਂ ਬਾਅਦ 5-7 ਸਾਲ ਟੱਪੇ, ਬੱਬੂ ਮਾਨ ਦਾ ਸ਼ੋਅ ਸੀਗਾ ਆਪਣੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਦੇ ਵਿੱਚ, ਉੱਥੇ ਵੀ ਮੈਂ ਚਲੇ ਗਿਆ ਸੁਣਨ। ਤੇ ਉੱਥੇ ਜੇ ਕੋਈ ਮਤਲਬ ਕਵੇ ਹੈ ਨਾ, ਹੁਣ ਦੇਖੋ ਆਡੀਅੰਸ ਆਉਂਦੀ ਆ ਸੁਣ, ਉਹਨੇ ਫਰਮਾਇਸ਼ ਕਰਨੀ ਆ ਗੀਤ ਦੀ ਜਾਂ ਮਤਲਬ ਕੁਛ ਕਹਿੰਦਾ ਬੰਦਾ ਵੀ ਤੂੰ ਆਹ ਸੁਣਾ ਦੇ, ਉਹ ਕਿਸੇ ਨੇ ਕਹਿਤਾ ਵੀ ਮੈਨੂੰ ਕਬਜ਼ੇ ਵਾਲਾ ਗਾਣਾ ਸੁਣਾ ਦੇ, ਕਹਿੰਦਾ ਵੀ ਤੇਰੀ ਛਾਤੀ ਹੈਗੀ ਆ ਕਬਜ਼ੇ ਵਾਲੀ, ਪਹਿਲਾਂ ਆਪਣੀ ਸਿਹਤ ਦੇਖ। ਫਿਰ ਮੈਂ ਮਤਲਬ ਇੰਨੀ ਜ਼ਿਆਦਾ ਉਹਨੇ ਬੇਇੱਜ਼ਤੀ ਕੀਤੀ ਲੋਕਾਂ ਦੀ, ਤੇ ਮੈਨੂੰ ਇੰਨਾ ਮਹਿਸੂਸ ਹੋਇਆ ਵੀ ਇੱਥੇ ਲੋਕ ਇਹਨੂੰ ਸੁਣਨ ਆਉਂਦੇ ਨੇ ਜਾਂ ਇਹਨਾਂ ਦੀ ਕੋਈ ਆਪਣੀ ਸੈਲਫ ਰਿਸਪੈਕਟ ਹੈ ਨੀ ਗੀ, ਠੀਕ ਹੈ ਜੀ?
ਤੇ ਉਹਦਾ ਸਟਾਈਲ ਆ ਸਟੇਜ ਦੇ ਉੱਤੇ ਆ ਕੇ ਬੇਇੱਜ਼ਤੀ ਮੂਹਰਲਿਆਂ ਦੀ ਬੇਇੱਜ਼ਤੀ ਕਰਨੀ, ਇਹ ਉਹਦਾ ਸਟਾਈਲ ਆ।
ਹਾਂਜੀ ਹਾਂਜੀ, ਨਹੀਂ ਨਹੀਂ ਦੇਖੋ ਦੇਖੋ, ਫਿਰ ਅਸੀਂ ਅਸੀਂ ਕਰਨ ਕੀ ਜਾਂਦੇ ਹਾਂ, ਮਤਲਬ ਅਸੀਂ ਤਾਂ ਫਿਰ ਮਤਲਬ ਬੇਇੱਜ਼ਤੀ ਕਰਵਾਉਣ ਜਾਂਦੇ ਹਾਂ, ਸਾਨੂੰ ਪਤਾ ਵੀ ਅਸੀਂ ਉੱਥੇ ਜਾ ਰਹੇ ਹਾਂ ਤਾਂ ਪੂਰੀ ਬੇਇੱਜ਼ਤੀ ਕਰਵਾਉਣ ਜਾ ਰਹੇ ਹਾਂ ਅਸੀਂ, ਸਾਡੀ ਆਪਣੀ ਕੋਈ ਸੈਲਫ ਰਿਸਪੈਕਟ ਹੈ ਨੀ। ਉਸ ਤੋਂ ਬਾਅਦ ਮੈਂ ਧਾਰਨਾ ਮਤਲਬ ਅੱਜ ਤੱਕ ਮੈਂ ਉਸ ਤੋਂ ਬਾਅਦ ਕਿਸੇ ਸਿੰਗਰ ਦਾ ਸ਼ੋਅ ਸੁਣਨ ਨਹੀਂ ਗਿਆ ਆਸਟ੍ਰੇਲੀਆ ਦੇ ਵਿੱਚ ਵੀ, ਠੀਕ ਆ, ਤੇ ਇੱਥੇ ਆਪਾਂ ਜਾ ਵੀ ਸਕਦੇ ਹਾਂ, ਇੱਥੇ ਕਮੇਡੀ ਸ਼ੋਅ ਹੁੰਦੇ ਆ ਤੇ ਆਪਾਂ ਕਦੇ ਛੱਡਿਆ ਹੈ ਨੀਗਾ, ਠੀਕ ਹੈ ਜੀ? ਉੱਥੇ ਪੂਰਾ ਹੁਮ ਹੁਮਾ ਕੇ ਪਹੁੰਚੀ ਦਾ, ਪਰ ਸਿੰਗਰ ਦਾ ਸ਼ੋਅ ਉਸ ਤੋਂ ਬਾਅਦ ਆਪਾਂ ਨੀ ਕਦੇ ਸੁਣਨਗੇ। ਉਸ ਤੋਂ ਬਾਅਦ ਬੱਬੂ ਮਾਨ ਦੀ ਕੈਸੇਟ ਆਈ, ਜਿਹਦਾ ਮਤਲਬ ਇੱਕ ਬੰਦਾ ਆਈਡੀਅਲ ਹੁੰਦਾ, ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਫੋਲੋ ਕਰਨ ਵਾਲੇ ਕਿੰਨੇ ਹੁੰਦੇ ਆ ਲੋਕ, ਉਹਨਾਂ ਦੀ ਕੈਸਟ ਆਈ ਸੀ ਜਿਹੜੀ ਬੱਤੀ ਲਾਲ ਗੱਡੀ ਤੇ ਲਾ ਲਈ, ਉਹਦੇ ਵਿੱਚ ਗੱਲ ਸੀ ਉਹਨਾਂ ਨੇ ਵਿਰਾਸਤਾਂ ਨੂੰ ਸੰਭਾਲਣ ਦੀ, ਵੀ ਟੋਡਰਮੱਲ ਦੀ ਹਵੇਲੀ ਢਹਿਰੀ ਆ, ਉੱਥੇ ਅਖੰਡ ਪਾਠ ਸਾਹਿਬ ਕਰਵਾਈਏ। ਤੁਸੀਂ ਕਹਿ ਕੀ ਨੂੰ ਰਹੇ ਹੋ, ਤੇਰੇ ਮਗਰ ਇੰਨੇ ਫੋਲੋਅਰ ਨੇ, ਤੂੰ ਮੂਹਰੇ ਹੋ ਕੇ ਲੱਗ ਕਰਵਾ, ਉੱਥੇ ਤੂੰ ਇੱਕ ਹੋਕਾ ਦੇ, ਲੋਕੀ ਫਟਾਫਟ ਪਹੁੰਚ ਜਾਣਗੇ, ਉੱਥੇ ਪੈਰ ਧਰਨ ਨੂੰ ਜਗ੍ਹਾ ਨੀ ਰਹਿਣੀ ਹੈਗੀ।
ਦੇਖੋ ਮੇਰਾ ਪਰਸਨਲ ਐਕਸਪੀਰੀਅੰਸ ਰਿਹਾ ਜੀ, 2008-9 ਦੀ ਗੱਲ ਆ, ਤੇ ਬੱਬੂ ਮਾਨ ਨੇ ਮੈਲਬਨ ਦੇ ਵਿੱਚ ਮੈਲਬਨ ਦੇ ਮੀਡੀਆ ਦੀ ਸਟੇਜ ਦੇ ਉੱਤੋਂ ਬੇਇੱਜ਼ਤੀ ਕੀਤੀ ਸੀ, ਸ਼ਰੇਆਮ ਕਿਹਾ ਸੀਗਾ ਮੀਡੀਆ ਦੇ ਮਾਮਲੇ ਚ ਵੀ ਲੈ ਕੇ ਚਾਰ ਪੈਨ ਲਿਖਣ ਲੱਗ ਜਾਂਦੇ ਆ ਤੇ ਆਪਦੇ ਆਪ ਨੂੰ ਰੱਬ ਸਮਝਣ ਲੱਗ ਜਾਂਦੇ ਜੇ ਬੋ, ਪਰ ਮੈਨੂੰ ਬੜਾ ਦੁੱਖ ਲੱਗਿਆ ਵੀ ਦੂਜੇ ਦਿਨ ਮੀਡੀਆ ਦੇ ਵਿੱਚ ਖਬਰ ਛਪੀ ਵੀ ਬੱਬੂ ਮਾਨ ਦਾ ਮੈਲਬਨ ਦੇ ਵਿੱਚ ਇੱਕ ਸਫਲ ਸ਼ੋਅ ਹੋਇਆ ਜਿਹ ਚ ਦਰਸ਼ਕਾਂ ਨੇ ਤਾੜੀਆਂ ਚੀਕਾਂ ਮਾਰੀਆਂ, ਤੇ ਐਂਡ ਦੇ ਵਿੱਚ ਇੱਕ ਲਾਈਨ ਲਿਖੀ ਸੀਗੀ ਉਸ ਖਬਰ ਦੇ ਵਿੱਚ ਜਿਹ ਚ ਲਿਖਿਆ ਸੀ ਵੀ ਅਖੀਰ ਚ ਬੱਬੂ ਮਾਨ ਨੇ ਸਟੇਜ ਦੇ ਉੱਤੇ ਮੀਡੀਆ ਦੀ ਵੀ ਬੇਰਜ ਕੇ ਬੇਇੱਜ਼ਤੀ ਕੀਤੀ, ਤਾਂ ਮੈਨੂੰ ਹੈਰਾਨੀ ਹੋਈ ਉਹ ਖਬਰ ਲਿਖਣ ਵਾਲਿਆਂ ਤੇ ਖਬਰ ਲਾਉਣ ਵਾਲਿਆਂ ਤੇ ਵੀ, ਤੇ ਪਰ ਮੈਂ ਆਪਦਾ ਫਰਜ਼ ਸਮਝਦੇ ਹੋਏ ਉਦੋਂ ਬੈਡਲੇਡ ਦੇ ਵਿੱਚ ਸਿਰਫ ਮੀਡੀਆ ਦੇ ਨਾਂ ਦੇ ਉੱਤੇ ਇੱਕ ਮੈਂ ਤੇ ਇੱਕ ਸੁਮਿਤ ਟੰਡਨ ਹੁੰਦਾ ਸੀ, ਦੋ ਹੀ ਜਾਣੇ ਹੁੰਦੇ ਸੀਗੇ, ਤਾਂ ਅਸੀਂ ਉਦੋਂ ਇਹ ਆਪਦਾ ਫਰਜ਼ ਸਮਝਿਆ ਵੀ ਬੱਬੂ ਮਾਨ ਦੇ ਸ਼ੋਅ ਦਾ ਬਾਈਕਾਟ ਕੀਤਾ ਜਾਵੇ। ਮੈਨੂੰ ਪ੍ਰਬੰਧਕਾਂ ਨੇ ਸਪੈਸ਼ਲ ਸੁਨੇਹੇ ਆਏ, ਪਾਸ ਭੇਜੇ, ਹੋਰ ਕੀਤਾ, ਮੈਨੂੰ ਕਹਿੰਦੇ ਵੀ ਆਇਓ ਜ਼ਰੂਰ। ਮੈਂ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਮੈਂ ਇਸ ਲਈ ਨਹੀਂ ਆਉਂਦਾ ਵੀ ਜੇ ਲਾਈਵ ਉਹਨੇ ਇੱਥੇ ਵੀ ਕੋਈ ਮੇਰੇ ਪ੍ਰਤੀ ਜਾਂ ਮੀਡੀਆ ਪ੍ਰਤੀ ਕੋਈ ਸ਼ਬਦ ਬੋਲਤਾ, ਤੇ ਮੈਂ ਕਿਹਾ ਉਹ ਅਕਸਰ ਕਹਿੰਦਾ ਹੁੰਦਾ ਹਰੇਕ ਨੂੰ ਨਾ ਬੱਬੂ ਮਾਨ ਦਾ ਇੱਕ ਪੈਟ ਡਾਇਲੋਗ ਆ ਵੀ ਬਾਹਰ ਆ ਜੇ ਤੈਨੂੰ ਬਾਹਲਾ ਜੀਤਾ ਸਟੇਜ ਦੇ ਮਗਰ ਆ ਜਾ ਤੈਨੂੰ ਮਿਲਦਾ, ਫਿਰ ਆਮ ਹੀ ਕਹਿੰਦਾ ਹੁੰਦਾ। ਤੇ ਇਹਦਾ ਪੈਟ ਡਾਇਲੋਗ ਆ ਤੇ ਮੈਂ ਉਹਨਾਂ ਨੂੰ ਉੱਥੇ ਕਿਹਾ ਸੀ ਪ੍ਰਬੰਧਕਾਂ ਨੂੰ ਵੀ ਭਰਾਵਾ ਮੈਂ ਵੀ ਮੇਰੇ ਅੰਦਰ ਵੀ ਦੇਸੀ ਜੱਟਾਂ ਦਾ ਖੂਨ ਆ ਮੈਂ ਸਟੇਜ ਤੋਂ ਬਾਹਰ ਨਹੀਂ ਜਾਂਦਾ ਫਿਰ ਮੈਂ ਕਹੂੰਗਾ ਮੈਂ ਸਟੇਜ ਤੇ ਆਉਣਾ ਤੇ ਆਪਾਂ ਉੱਥੇ ਦੇਖ ਲੈਂਦੇ ਹਾਂ ਫਿਰ ਕੀ ਬਣਦਾ ਸੋ ਕਹਿਣ ਦਾ ਭਾਵ ਆ ਵੀ ਤੁਸੀਂ ਕਿਉਂ ਆਪਦਾ ਸ਼ੋਅ ਖਰਾਬ ਕਰਦੇ ਹੋ ਤੁਸੀਂ ਮੈਨੂੰ ਮੈਂ ਤਾਂ ਆਉਂਦਾ ਹੀ ਨਹੀਂ ਇਸ ਲਈ ਅਸੀਂ ਉਦੋਂ ਸ਼ੋਅ ਉਹਦੇ ਤੇ ਗਏ ਨਹੀਂ ਸੀ ਬਾਈਕਾਟ ਕੀਤਾ ਸੀ ਪਰ ਉਦੋਂ ਬਾਅਦ ਚਾਰ ਕੁ ਸਾਲਾਂ ਬਾਅਦ ਜੋ ਸ਼ੋਅ ਬਾਅਦ ਚ ਫਿਰ ਉਹ ਮੈਨੂੰ ਮਿਲਿਆ ਵੀ ਤੇ ਇਸ ਗੱਲ ਬਾਰੇ ਉਹਨੇ ਜ਼ਿਕਰ ਵੀ ਕੀਤਾ ਬਾਅਦ ਚ ਸਫਾਈ ਵੀ ਦਿੱਤੀ ਸੀ ਆਪਦੀ ਇਸ ਵਿਸ਼ੇ ਤੇ ਪਰ ਗੱਲ ਤਾਂ ਇਹ ਹੋ ਜਾਂਦੀ ਹੈ ਵੀ ਅਸੀਂ ਰੱਬ ਬਣਾਇਆ ਹੋਇਆ ਜੀ ਇਹਨਾਂ ਨੂੰ ਐਡੇ ਰੱਬ ਹੁੰਦੇ ਨਹੀਂ ਉਹੀ ਗੱਲ ਆ ਗਈ ਵੀ ਸਾਨੂੰ ਆਈਡੀਅਲ ਬਣਾਉਣੇ ਆ ਅਬਦੁਲ ਕਲਾਮ ਨੂੰ ਬਣਾਓ ਡਾਕਟਰ ਮਨਮੋਹਨ ਸਿੰਘ ਨੂੰ ਆਪਦਾ ਆਈਡੀਅਲ ਬਣਾਓ ਗੁਰੂ ਗੋਬਿੰਦ ਸਿੰਘ ਨੂੰ ਆਪਦਾ ਆਈਡਲ ਬਣਾਓ ਬਾਬੇ ਨਾਨਕ ਨੂੰ ਆਪਦਾ ਆਈਡਲ ਬਣਾਓ ਇੱਕ ਗਾਇਕ ਨੂੰ ਕੀ ਆਈਡਲ ਬਣਾਉਣ ਲੱਗੇ ਹੋ ਤੁਸੀਂ ਸੋ ਬਹੁਤ ਮਿਹਰਬਾਨੀ ਬਾਈ ਜੀ ਗੁਰਸ਼ਰਨ ਬਾਈ
ਬਿਲਕੁਲ
ਬਹੁਤ ਮਿਹਰਬਾਨੀ ਸੋ ਸਰਾ ਗੁਰਸ਼ਰਨ ਸਿੰਘ ਜੁੜੇ ਹੋਏ ਸੀ ਸਾਡੇ ਨਾਲ ਤੇ ਉਹਨਾਂ ਨੇ ਬੜੀ ਵਧੀਆ ਗੱਲਾਂ ਕੀਤੀਆਂ ਪਰ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸੁਨੇਹੇ ਆਏ ਆ ਜੀ ਉਹ ਮੈਨੂੰ ਛੇਤੀ ਛੇਤੀ ਲੈਣਾ ਚਾਹਾਂਗਾ ਟੈਰੀ ਸਿੰਘ ਜੁੜੇ ਆ ਸਾਡੇ ਨਾਲ ਤੇ ਉਹਨਾਂ ਨੇ ਕਿਹਾ ਜੀ ਕਹਿੰਦੇ ਅਸੀਂ ਟਰੱਕ ਚਲਾਉਣੇ ਆ ਤੇ ਉਹਨਾਂ ਨੇ ਕੁਝ ਇੱਕ ਗਾਣਿਆਂ ਬਾਰੇ ਗੱਲ ਕੀਤੀ ਆ ਵੀ ਕੋਸ਼ਿਸ਼ ਕਰਿਆ ਕਰੋ ਜੀ ਜਿਹੜੇ ਗਾਣੇ ਆ ਉਹ ਪੁਰਾਣੇ ਜਾਂ ਮਸ਼ਹੂਰ ਗਾਣੇ ਲਾਇਆ ਕਰੋ ਕਿਉਂਕਿ ਸਾਨੂੰ ਦਿਨੇ ਜੋ ਅਸੀਂ ਟਰੱਕ ਚਲਾਉਣੇ ਆ ਤੇ ਸਾਨੂੰ ਕਈ ਵਾਰੀ ਨਵੇਂ ਨਵੇਂ ਗਾਣੇ ਸੁਣਨ ਨੂੰ ਮਿਲਦੇ ਆ ਜਿਹੜੇ ਕਿ ਵਧੀਆ ਨਹੀਂ ਹੁੰਦੇ ਸੋ ਬਿਲਕੁਲ ਜੀ ਅਸੀਂ ਉਹ ਰੈਂਡਮਲੀ ਜਦੋਂ ਕੋਈ ਗਾਣੇ ਦੇ ਪ੍ਰੋਗਰਾਮ ਚੱਲਦੇ ਆ ਉਹਦੇ ਚੱਲਦੇ ਹੁੰਦੇ ਆ ਪਰ ਕੋਸ਼ਿਸ਼ ਕਰਾਂਗੇ ਜੀ ਚੰਗੇ ਤੋਂ ਚੰਗੇ ਗਾਣੇ ਲਾ ਸਕੀਏ ਤੇ ਤੁਹਾਨੂੰ ਸੁਣਾ ਸਕੀਏ ਉਸ ਤੋਂ ਬਾਅਦ ਸਾਡੇ ਨਾਲ ਜੁੜੇ ਆ ਜੀ ਚੀਮਾ ਸਾਹਿਬ ਤੇ ਚੀਮਾ ਸਾਹਿਬ ਨੇ ਕਿਹਾ ਜੀ ਕਿਰਪਾਲ ਚੀਮਾ ਨਿਊਯਾਰਕ ਹੈਲੋ ਸਤਿ ਸ੍ਰੀ ਅਕਾਲ ਸੋ ਚੀਮਾ ਸਾਹਿਬ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਸੀਂ ਸਾਡੇ ਨਾਲ ਜੁੜੇ ਹੋ ਤੇ ਲੇਟ ਹੋ ਗਏ ਤੁਹਾਡੇ ਮੈਸੇਜ ਪੜ੍ਹਦੇ ਪੜ੍ਹਦੇ ਮਧੂਸੂਦਨ ਜੁੜਿਆ ਜੀ ਸਾਡੇ ਨਾਲ ਮਧੂਸੂਦਨ ਰਾਜੂ ਕਹਿੰਦੇ ਸਤਿ ਸ੍ਰੀ ਅਕਾਲ ਬਰਾੜ ਸਾਹਿਬ ਵਟਸ ਯੂਅਰ ਵਿਊ ਅਬਾਊਟ ਦੈਟ ਅਵਰ ਪੀਪਲਸ ਟੇਕਿੰਗ ਟਾਕਿੰਗ ਅਬਾਊਟ ਅਦਰ ਐਂਡ ਗਿਵ ਲੈਸਨ ਟੂ ਅਦਰ ਬਟ ਵੀ ਡੋਂਟ ਚੈੱਕ ourselves mostly we have bad habit we taking other personal life talking bilkul ji dekho chintan hunda main parson hi video share kiti si jo us video de vich vi ehi si ga vi assi aksar Sachin Tendulkar nu shot khedna sikhaune ha assi aksar kise nu raje nu raj karna sikhaune ha eh gall tuhadi sacchi ha par ਕਈ ਵਾਰੀ ਕੀ ਹੁੰਦਾ ਨਾ ਦੂਜੇ ਨੂੰ ਮੱਤ ਦੇਣੀ ਜਾਂ ਚਿੰਤਨ ਕਰਨਾ ਉਹ ਚ ਫਰਕ ਆ ਗੱਲ ਚ ਅਸੀਂ ਕਿਸੇ ਨੂੰ ਮੱਤਾਂ ਨਹੀਂ ਦੇ ਰਹੇ ਅਸੀਂ ਚਿੰਤਨ ਕਰਨ ਬਾਰੇ ਸੋਚ ਰਹੇ ਹਾਂ ਸੋ ਚਿੰਤਨ ਕਰਨਾ ਕੋਈ ਬੁਰਾ ਨਹੀਂ ਹੈ ਕਿਸੇ ਵੀ ਚੀਜ਼ ਦੀ ਬੁਰਾਈ ਦੇ ਉੱਤੇ ਚਿੰਤਨ ਕੀਤਾ ਜਾ ਸਕਦਾ ਅਗਲੀ ਮੇਲ ਚ ਉਹਨਾਂ ਨੇ ਲਿਖਿਆ ਜੀ ਬਰਾੜ ਸਾਹਿਬ ਆਪਣੀ ਟੀਨੇਜ ਵਿੱਚ ਹਰ ਤਰ੍ਹਾਂ ਦੇ ਸੌਂਗ ਸੁਣਦਾ ਪਰ 35 ਤੋਂ ਬਾਅਦ ਜਿਹੜੀ ਇਹ ਕਮੈਂਟ ਕਰਨ ਲੱਗਦਾ ਸੋ ਬਿਲਕੁਲ ਇਹ ਵੀ ਇੱਕ ਸੱਚ ਆ ਜੀ ਸਰ ਜਸਟ ਲੁੱਕ ਐਟ ਦਾ ਹਿਸਟਰੀ ਆਫ ਦਾ ਸੌਂਗ ਦੇਰ ਇਜ਼ ਆਲਵੇਜ਼ ਐਵਰੀ ਟਾਈਪ ਆਫ ਸੌਂਗ ਦਿਸ ਇਜ਼ ਵੈਰੀ ਮੇਨ ਇਸ਼ੂ ਫਾਰ ਪਬਲਿਸਿਟੀ I know some of the radios they just have only topic on singers ਬਿਲਕੁਲ ਜੀ ਦੇਖੋ ਹੋ ਸਕਦਾ ਅਸੀਂ ਸਾਡਾ ਤਾਂ ਕੋਈ ਪਬਲਿਸਿਟੀ ਦਾ ਕੋਈ ਮਕਸਦ ਨਹੀਂ ਹੈ ਆਪਾਂ ਤਾਂ ਪ੍ਰੋਗਰਾਮ ਜਿਹੜਾ ਅੱਜ ਕਰ ਰਹੇ ਹਾਂ ਇਹਦਾ ਵਿਸ਼ਾ ਵੀ ਨਹੀਂ ਰੱਖਿਆ ਸੀ ਚਲੋ ਵੱਖਰੀ ਗੱਲ ਆ ਸਰੋਤਿਆਂ ਦਾ ਫੋਨ ਆ ਗਿਆ ਤਾਂ ਅਸੀਂ ਸਰੋਤਿਆਂ ਨੂੰ ਇਗਨੋਰ ਵੀ ਨਹੀਂ ਕਰ ਸਕਦੇ ਸੋ ਸਰੋਤਿਆਂ ਦੇ ਫੋਨ ਮੁਤਾਬਕ ਹੀ ਗੱਲਬਾਤ ਅੱਗੇ ਵਧੀ ਉਹਨਾਂ ਨੇ ਲਿਖਿਆ ਸਰ ਆਈ ਥਿੰਕ ਮਿਸਟਰ ਗਿੱਲ ਹੈਵ ਸਮ ਪਰਸਨਲ ਪ੍ਰੋਬਲਮ ਵਿਦ ਬੱਬੂ ਮਾਨ ਬਿਕੋਜ਼ ਹੀ ਡਜ਼ ਨਾਟ ਟਾਕ ਐਨੀ ਅਦਰ ਸਿੰਗਰ ਨੇਮ ਨਾਓ How he knows he takes smack or hearing is he has proof this is so cheap talk. So Madhusudan ji todi sehmat nahi hoye ho Gurpreet Gill hora naal ta Gurpreet hora naal tusi sampark kar sakde ho mainu pata ho tonu sunnge te sun ke tode jawab vi denge ਤੇ ਕਿਉਂਕਿ ਉਹਨਾਂ ਨੂੰ ਉਹ ਇਸ ਚੀਜ਼ ਦੇ ਵਿੱਚ ਉਹਨਾਂ ਨੇ ਕਾਫੀ ਕੁਝ ਰਿਸਰਚ ਵੀ ਕੀਤੀ ਹੋਈ ਹੈ ਤੇ ਕਿਉਂਕਿ ਮੇਰੀ ਪਰਸਨਲ ਗੱਲ ਹੁੰਦੀ ਰਹਿੰਦੀ ਆ ਪਰ ਕੋਈ ਨਹੀਂ ਤੁਹਾਡਾ ਪਰਸਨਲ ਇਸ਼ੂ ਆ ਜੇ ਜਾਂ ਪਰਸਨਲ ਕੋਈ ਗੱਲ ਆ ਤਾਂ ਮੈਂ ਤੁਹਾਨੂੰ ਨੰਬਰ ਇੱਕ ਦੂਜੇ ਨੂੰ ਜ਼ਰੂਰ ਦੇਵਾਂ ਤੇ ਤੁਸੀਂ ਉਹਦੇ ਤੇ ਚਿੰਤਨ ਪਰਸਨਲ ਵੀ ਕਰ ਸਕਦੇ ਹੋ ਤਰਸੇਮ ਰਟੌਲ ਪਰ ਤੋਂ ਜੁੜੇ ਜੀ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਕਹਿੰਦੇ ਤੇ ਅਖੀਰ ਚ ਮਧੂਸੂਦਨ ਹੋਰਾਂ ਨੇ ਇੱਕ ਹੋਰ ਮੈਸੇਜ ਕਿਹਾ ਕਹਿੰਦੇ ਆਈ ਜਸਟ ਵਾਂਟ ਟੂ ਕਲੀਅਰ ਆਈ ਐਮ ਨਾਟ ਏ ਫੈਨ ਆਫ ਬੱਬੂ ਮਾਨ ਐਂਡ ਡੋਂਟ ਲਾਈਕ ਹਿਸ ਵੇ ਐਸ ਵੈਲ ਸੋ ਕੋਈ ਚੱਕਰ ਨਹੀਂ ਜੀ ਤੁਸੀਂ ਦੋਨੇ ਇੱਕ ਨਾਲ ਦੇ ਹੋ ਤੁਸੀਂ ਵੀ ਨਹੀਂ ਬੱਬੂ ਮਾਨ ਨੂੰ ਪਸੰਦ ਕਰਦੇ ਗੁਰਪ੍ਰੀਤ ਵੀ ਨਹੀਂ ਕਰਦਾ ਸੋ ਗੱਲਬਾਤ ਨਾਲ ਆਪਣਾ ਮਸਲਾ ਨਜਿੱਠ ਲਿਓ ਜੀ ਕੋਈ ਚੱਕਰ ਨਹੀਂ ਮਸਲਾ ਕਹਿੰਦੇ ਨਹੀਂ ਹੁੰਦੇ ਵੀ ਸਵਾਲ ਕਰਨਾ ਤੇ ਸਵਾਲ ਦਾ ਜਵਾਬ ਦੇਣਾ ਵੀ ਉਦਾਂ ਹੀ ਮਾਇਨਾ ਰੱਖਦਾ ਸੋ ਜ਼ਰੂਰ ਤੁਸੀਂ ਸੁਲਝੇ ਹੋਏ ਹੋ ਤੇ ਇੱਕ ਦੂਜੇ ਨਾਲ ਜਿਹੜੀ ਇਹ ਗੱਲ ਨਿਬੇੜ ਲਓਗੇ ਰਾਜ ਮਹਿੰਦਰ ਸਾਡੇ ਨਾਲ ਜੁੜੇ ਆ ਜੀ ਕਹਿੰਦੇ ਭਾਜੀ ਫਿਰ ਅਸੀਂ ਕੈਨਬਰਾ ਚ ਆਸਟ੍ਰੇਲੀਆ ਦਾ ਅੰਮ੍ਰਿਤਸਰ ਕਹਿ ਸਕਦੇ ਹਾਂ ਉਹ ਵੀ ਸਿਆਲ ਚ ਸਭ ਤੋਂ ਠੰਡਾ ਤੇ ਗਰਮੀਆਂ ਚ ਬਹੁਤ ਗਰਮ ਹੁੰਦਾ ਹੈ ਉਸ ਗੱਲਬਾਤ ਦਾ ਜਵਾਬ ਸੀ ਜੀ ਤੇ ਮਨਦੀਪ ਸਿੰਘ ਜੁੜੇ ਆ ਜੀ ਸਾਡੇ ਨਾਲ ਉਹਨਾਂ ਨੇ ਕਿਹਾ ਜੀ ਬਿਲਕੁਲ ਸਹੀ ਵਾਕਿਆ ਇਹਨਾਂ ਨੇ ਆਪਣੀ ਵੱਖਰੀ ਹੀ ਕਲਾਸ ਬਣਾਈ ਹੋਈ ਆ
ਰਾਈਟ ਕਹਿੰਦੇ ਜੀ ਜਿਹੜੀ ਆਪਾਂ ਗੱਲਬਾਤ ਸਿੰਘਾਂ ਬਾਰੇ ਕਰ ਰਹੇ ਸੀ ਤੇ ਮਹਿੰਦਰ ਸਿੰਘ ਹਾਂਸ ਬ੍ਰਮਟਨ ਤੋਂ ਜੁੜੇ ਆ ਕਹਿੰਦੇ ਮੈਂ ਸੁਣ ਰਿਹਾ ਜੀ ਤੇ ਕਹਿੰਦੇ ਸਟਿਲ ਅਸੀਂ ਕੈਨੇਡਾ ਡੇ ਸੈਲੀਬ੍ਰੇਟ ਕਰ ਰਹੇ ਹਾਂ ਬਿਲਕੁਲ ਜੀ ਲਾਸਟ ਟਾਈਮ ਕੈਨੇਡਾ ਡੇ ਵਾਲੇ ਦਿਨ ਸਾਨੂੰ ਵੀ ਸੁਭਾਗ ਪ੍ਰਾਪਤ ਹੋਇਆ ਸੀ ਕੈਨੇਡਾ ਦੇ ਵਿਚ ਸੀ ਇਹਨਾਂ ਦਿਨਾਂ ਦੇ ਵਿਚ ਅਸੀਂ ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੇ ਗੁਰਬਾਣੀ ਦੀ ਬੜੀ ਪਿਆਰੀ ਤੁੱਕ ਭੇਜੀ ਆ ਜੀ ਧਰ ਪਰ ਇਹ ਨਾ ਅਖਾਣ ਬਹਿ ਇਕੱਠੇ ਹੋਈਏ ਏਕ ਜੋਤ ਮੂਰਤਨ ਪਰ ਕਿਹਾ ਸੋਏ ਸੋ ਬਹੁਤ ਖੂਬਸੂਰਤ ਜਿਹੜੇ ਗੁਰਬਾਣੀ ਸਾਨੂੰ ਸੇਧ ਦਿੰਦੀ ਆ ਜੀ ਮਾਫ਼ੀ ਚਾਹੁੰਦਾ ਵਕਤ ਦੀ ਕਮੀ ਕਾਰਨ ਮੈਂ ਸਤਿਕਾਰ ਨਹੀਂ ਉਹਨਾਂ ਦੇ ਸਕਿਆ ਜਸਵਿੰਦਰ ਔਲਖ ਸਾਡੇ ਨਾਲ ਜੁੜਿਆ ਸਤਿ ਸ਼੍ਰੀ ਅਕਾਲ ਬੁਲਾ ਰਿਹਾ ਜੀ ਸਾਰੇ ਹਰਮਨ ਪਰਿਵਾਰ ਨੂੰ ਤੇ ਇੰਦਰਪਾਲ ਸਾਡੇ ਨਾਲ ਜੁੜੇ ਆ ਜੀ ਉਹਨਾਂ ਨੇ ਸਾਨੂੰ ਸਤਿ ਸ਼੍ਰੀ ਅਕਾਲ ਬੁਲਾਈ ਆ ਤੇ ਨਾਲ ਹੀ ਇਟਸ ਸਿੰਬਲ ਆਫ ਰਿਲੀਜਨ ਉਹਨਾਂ ਨੇ ਕਿਰਪਾਨ ਦੇ ਮਾਮਲੇ ਦੇ ਵਿੱਚ ਇੱਕ ਭੇਜਿਆ ਜੀ ਤੇ ਬਿਲਕੁਲ ਅਵੇਅਰਨੈਸ ਸਾਨੂੰ ਫੈਲਾਉਣੀ ਚਾਹੀਦੀ ਆ ਕਹਿੰਦੇ ਸਵੇਰ ਦਾ ਦਿਮਾਗ ਖਰਾਬ ਕਰ ਰੱਖਿਆ ਗੱਲ ਏਦਾਂ ਵੀ ਮੇਰੇ ਕੋਲ 100 ਰੁਪਏ ਸੀ ਖਰਚ ਕੀਤੇ 40 ਖੰਡ ਤੇ 30 ਸਬਜ਼ੀ ਤੇ 18 ਚਾਹ ਤੇ 12 ਬਿਸਕੁਟਾਂ ਦੇ ਕੁੱਲ 100 ਬਾਕੀ ਬਚੇ ਕਹਿੰਦਾ 60, 30, 12 ਤੇ 102 ਆਹ 2 ਰੁਪਏ ਜ਼ਿਆਦਾ ਖਰਚ ਹੋ ਗਏ ਪਤਾ ਨਹੀਂ ਕਿਵੇਂ ਕਿਸੇ ਨੂੰ ਪਤਾ ਲੱਗੇ ਤਾਂ ਦੱਸੋ ਯਾਰ ਇਹ ਬਹੁਤ ਕੰਪਲੀਕੇਟਡ ਆ ਜੀ ਮੈਂ ਅਸੀਂ ਬਚਪਨ ਚ ਇਹ ਕਹਾਵਤਾਂ ਪਾਉਂਦੇ ਰਹਿੰਦੇ ਆਮ ਹੀ 88 ਜਾਂ ਗਮਾਚ ਜਾਂਦੀ ਹੁੰਦੀ ਆ ਜਾਂ ਫਿਰ ਵੱਜ ਜਾਂਦੀ ਹੁੰਦੀ ਆ ਇਹ ਕੋਈ ਆਪਣੇ ਅਕਾਊਂਟੈਂਟ ਵੀ ਏ ਸੀ ਏ ਵੀਰ ਹੀ ਦੱਸ ਸਕਦਾ ਇਹ ਚੀਜ਼ ਪ੍ਰਦੀਪ ਸਿੰਘ ਧੂਰ ਫੇਰ ਜੁੜੇ ਆ ਜੀ ਕਹਿੰਦੇ ਜੀ ਗੱਲਬਾਤ ਬਹੁਤ ਵਧੀਆ ਚੱਲ ਰਹੀ ਹੈ ਜੀ ਕਹਿੰਦੇ ਮੈਂ ਗੁਰਪ੍ਰੀਤ ਗਿੱਲ ਭਾਜੀ ਨਾਲ ਸਹਿਮਤ ਆ ਜੀ 100% ਸੋ ਬਿਲਕੁਲ ਜੀ ਜਗਤਾਰ ਸਿੰਘ ਗਿੱਲ ਢੁੱਡੀਕੇ ਵਾਲੇ ਜੁੜੇ ਆ ਜੀ ਉਹਨਾਂ ਨੇ ਕਿਹਾ ਮੈਨੂੰ ਵੀਰ ਮੇਰਾ ਮੰਨਣਾ ਹੈ ਕਿ ਸਮੇਂ ਦਾ ਹਾਣੀ ਹੋਣਾ ਬਹੁਤ ਜ਼ਰੂਰੀ ਹੈ ਸਮੇਂ ਤੋਂ ਅਗਾਂਹ ਪਿਛਾਂਹ ਰਹਿਣ ਦੇ ਨਤੀਜੇ ਅਸੀਂ ਦੇਖ ਹੀ ਚੁੱਕੇ ਹਾਂ ਦੇਖ ਵੀ ਰਹੇ ਹਾਂ ਕੁਝ ਤਾਲਿਬਾਨ ਨੂੰ ਜਨਮ ਦਿੰਦੇ ਹਨ ਤੇ ਕੁਝ ਡਿਸਕੋ ਕਲੱਬਾਂ ਵਾਲਿਆਂ ਨੂੰ ਅੱਜ ਕੱਲ੍ਹ ਈਮੇਲ ਬੜੇ ਆ ਰਹੇ ਨੇ ਕੁਝ ਕੁ ਕੰਪਨੀਆਂ ਨਾਮ ਡਰਾ ਕੱਢੇ ਜਾ ਰਹੇ ਹਨ ਕੁਝ ਕੁ ਮਰੇ ਲੋਕਾਂ ਦੇ ਪੈਸੇ ਬਾਰੇ ਉਹ ਸਭ ਠੱਗੀਆਂ ਹਨ ਬਿਲਕੁਲ ਜੀ ਤੇ ਗੱਲਾਂ ਅੱਜ ਆਪਾਂ ਠੱਗੀਆਂ ਤੇ ਕਰਨੀਆਂ ਸੀ ਪਰ ਗੱਲ ਦੂਜੇ ਪਾਸੇ ਚਲੀ ਗਈ ਸੋ ਜਗਵੀਰ ਦਾ ਮੈਸੇਜ ਵੀ ਵਿਚਾਲੇ ਰਹਿ ਗਿਆ ਕੀਤੀ ਸੀ ਗੱਲ ਕਾਰ ਦੀ ਪਰ ਮੈਂ ਹੋਰ ਅਵੇਅਰ ਕਰਦੇ ਹਾਂ ਵੀ ਕਾਰ ਚੋਰ ਗਰੋਹ ਬਹੁਤ ਸਰਗਰਮ ਆ ਜੀ ਤੇ ਕੋਸ਼ਿਸ਼ ਕਰਿਆ ਕਰੋ ਆਪਣੀ ਕਾਰ ਦੀ ਚਾਬੀ ਰਾਤ ਨੂੰ ਆਪਣੇ ਦੇ ਕੋਲੇ ਰੱਖਿਆ ਕਰੋ ਜਾਂ ਕੰਟਰੋਲ ਚ ਰੱਖਿਆ ਕਰੋ ਉਹ ਕੀ ਕਰਦੇ ਆ ਪਹਿਲਾਂ ਤੁਹਾਡਾ ਗਰਾਜ ਜਾਂ ਕੁਛ ਵੀ ਖੋਲਦੇ ਆ ਜਿੱਥੇ ਤੁਸੀਂ ਚਾਬੀ ਟਾਂਗਦੇ ਆ ਉੱਥੋਂ ਚਾਬੀ ਚੱਕਦੇ ਆ ਤੇ ਗੱਡੀ ਲੈ ਜਾਂਦੇ ਆ 70 ਕੇਸ ਕੱਲੇ ਕੇਸ ਦੇ ਵਿੱਚ ਰਜਿਸਟਰਡ ਹੋਏ ਆ ਸੋ ਅੱਜ ਦੇ ਪ੍ਰੋਗਰਾਮ ਚ ਅਵੇਅਰਨੈਸ ਲਈ ਤੁਹਾਨੂੰ ਸਭ ਨੂੰ ਵਾਰਨਿੰਗ ਦਿੰਦੇ ਆ ਜੀ ਹਰਮਨ ਰੇਡੀਓ ਨਾਲ ਜਿਹੜਾ ਵੀ ਜੁੜਿਆ ਸੱਜਣਾ ਪਲੀਜ਼ ਬੇਨਤੀ ਆਪਣੀ ਕਾਰ ਜਦੋਂ ਵੀ ਕਿਤੇ ਵੀ ਮਰਜ਼ੀ ਪਾਰਕ ਕਰੋ ਉਹਦੀ ਚਾਬੀ ਸੇਫ ਥਾਂ ਦੇ ਉੱਤੇ ਜ਼ਰੂਰ ਰੱਖਿਆ ਕਰੋ ਤੁਹਾਡਾ ਅਲਾਰਮ ਕਿਸੇ ਕੰਮ ਦਾ ਨਹੀਂ ਜੇ ਤੁਹਾਡੀ ਚਾਬੀ ਹੀ ਚੋਰੀ ਹੋ ਗਈ ਸੋ ਬਹੁਤ ਬਹੁਤ ਮਿਹਰਬਾਨੀ ਅੱਜ ਦੇ ਪ੍ਰੋਗਰਾਮ ਚ ਜੁੜਨ ਲਈ ਸਾਥ ਦੇਣ ਲਈ ਤੇ ਬਹੁਤ ਗਿਲਾ ਸ਼ਿਕਵਾ ਮੇਰਾ ਤੁਹਾਡੇ ਨਾਲ ਤੁਸੀਂ ਮੈਨੂੰ ਚਾਹ ਨਹੀਂ ਪੀਣ ਦਿੱਤੀ ਅੱਜ ਮੇਰਾ ਚਾਹ ਦਾ ਕੱਪ ਜਿਹੜਾ ਠੰਡਾ ਹੋ ਗਿਆ ਪਰ ਕੋਈ ਗੱਲ ਨਹੀਂ ਜੀ ਹੁਣ ਨਵਾਂ ਚਾਹ ਦਾ ਕੱਪ ਬਣਾ ਕੇ ਪੀਨੇ ਆ ਤੇ ਤੁਸੀਂ ਵੀ ਇੰਜੋਏ ਕਰੋ ਜੀ ਅੱਜ ਦਾ ਦਿਨ ਤੇ ਮਿਲਦੇ ਆ ਕੱਲ ਦੇ ਪ੍ਰੋਗਰਾਮ ਚ ਖਬਰਾਂ ਦੇ ਸੈਸ਼ਨ ਚ ਹੁਣ ਮੈਨੂੰ ਮਿੰਟੂ ਬਰਾੜ ਨੂੰ ਐਡਲੇਡ ਰਿਵਰਲੈਂਡ ਦੇ ਸਟੂਡੀਓ ਤੋਂ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਦਿਓ ਇਜਾਜ਼ਤ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ
ਵਿਸ਼ਨੂੰ ਮਹੇਸ਼ ਸਮਾਏ ਹੋਏ ਨੇ ਉਡਾਇਓ ਉਡਾਇਓ ਕਰ ਦੀ ਪਰਖ ਕਰ ਲੈ ਬ੍ਰਹਮਾ ਵਿਸ਼ਨੂੰ ਮਹੇਸ਼ ਸਮਾਏ ਸਸਾਂ ਸੰਚ ਖਸਮ ਦੇ ਸਿਰ ਤਰ ਲੈ ਤੇ ਆਹ ਗਰੀ ਦੇ ਬੇਦ ਸਮਾਏ ਹੋਏ
ਧਿਆਨ ਦੇ ਲੈ ਜੇ ਕਿਸੇ ਗੁਰੂ ਦੇ ਬਚਨ ਕਮਾਏ ਹੋਏ ਨੇ ਜੇ ਕਿਸੇ ਗੁਰੂ ਦੇ ਬਚਨ